आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
अपनी समर्था नालों वधेरे देना मेहरबानी हुंदी है पर अपनी लोड़ नालों घट लेना निम्रता खवांदी है। चंगे विचारां लई जुड़े रहो हरमन रेडियो ऑस्ट्रेलिया दे नाल दिल पंजाबी जज्बात पंजाबी।
ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਅੱਜ ਤਰੀਕ ਆ ਜੀ 21 ਨਵੰਬਰ 2016, ਨਾਨਕਸ਼ਾਹੀ ਸੰਮਤ ਮੁਤਾਬਕ 7 ਮੱਘਰ 548ਵਾਂ ਸਾਲ ਤੇ ਬਿਕਰਮੀ ਸੰਮਤ ਮੁਤਾਬਕ 2073ਵਾਂ ਸਾਲ, ਜਾਣੀ ਕਿ 7 ਮੱਘਰ ਆ ਦੇਸੀ ਮਹੀਨੇ ਮੁਤਾਬਕ। ਸੋ ਦੋਸਤੋ, ਆਵਾਜ਼ ਦੀ ਦੁਨੀਆਂ ਨਾਲ ਜਿੱਥੋਂ ਜਿੱਥੋਂ ਵੀ ਤੁਸੀਂ ਜੁੜੇ ਹੋ, ਆਪ ਸਭ ਨੂੰ ਜੀਆਂ, ਆਪ ਸਭ ਦਾ ਸਵਾਗਤ ਤੇ ਉਮੀਦ ਕਰਦੇ ਹਾਂ ਵੀ ਅੱਜ ਦੇ ਇਸ ਥੋੜੇ ਥੋੜੇ ਗਰਮ ਹੁੰਦੇ ਮੌਸਮ ਚ ਆਸਟ੍ਰੇਲੀਆ ਦੇ ਵਿਚ ਤੁਸੀਂ ਆਪਣੇ ਹਫ਼ਤੇ ਦੀ ਸ਼ੁਰੂਆਤ ਕਰਨ ਜਾ ਰਹੇ ਹੋ ਤੇ ਉਮੀਦ ਆ ਜੀ ਆਪ ਜੀ ਦਾ ਹਫ਼ਤਾ ਬਹੁਤ ਵਧੀਆ ਰਹੇ ਤੇ ਆਪ ਜੀ ਦੇ ਕੰਮ ਕਾਜ ਵਧੀਆ ਰਹਿਣ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਆਪ ਸਭ ਨੂੰ ਤੇ ਚੰਗੇ ਕਾਰਜਾਂ ਵੱਲ, ਚੰਗੇ ਕੰਮਾਂ ਵੱਲ ਆਪਦਾ ਧਿਆਨ ਲਾਈ ਰੱਖੇ। ਸੋ ਇਨ੍ਹਾਂ ਦੁਆਵਾਂ ਨਾਲ ਅੱਜ ਦਾ ਪ੍ਰੋਗਰਾਮ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੀ ਮੈਂ ਰੂਪਰੇਖਾ ਦੱਸਦਿਆਂ ਜੀ। ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਹੋਵੇਗਾ ਜੀ, ਥੋੜੀ ਬਹੁਤ ਖ਼ਬਰਾਂ ਦੇ ਵਿਚ ਹੱਥ ਮਾਰਾਂਗੇ, ਇਕ ਮਹਿਮਾਨ ਨਾਲ ਵੀ ਮਿਲਾਵਾਂਗੇ। ਮਹਿਮਾਨ ਸਾਡੇ ਪੁਰਾਣੇ ਆ ਪਰ ਦੁਬਾਰਾ ਉਨ੍ਹਾਂ ਨਾਲ ਗੱਲਬਾਤ ਕਰਾਵਾਂਗੇ ਕਿਉਂਕਿ ਉਨ੍ਹਾਂ ਨਾਲ ਇਕ ਵਾਅਦਾ ਕੀਤਾ ਸੀ ਤੁਹਾਡੇ ਜੇ ਯਾਦ ਹੋਊ ਤਾਂ ਕਾਫ਼ੀ ਚਿਰ ਪਹਿਲਾਂ, ਉਹ ਵਾਅਦਾ ਨਿਭਾਉਣਾ ਅੱਜ ਆਪਾਂ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਤੁਹਾਡੀਆਂ ਫੋਨ ਕਾਲਸ ਵੀ ਲੈਣੀਆਂ। ਤੇ ਇਸ ਮਾਮਲੇ ਦੇ ਵਿਚ ਜੇ ਗੱਲ ਕਰੀਏ ਤਾਂ ਅੱਜ ਸਾਡੇ ਨਾਲ ਜੁੜਨਗੇ ਜੀ ਵੈਟਰਨ ਅਥਲੀਟ, ਸਾਡੇ ਬਜੁਰਗ ਅਥਲੀਟ ਹਰਭਜਨ ਸਿੰਘ ਔਲਖ, ਜਿਨ੍ਹਾਂ ਨਾਲ ਕਾਫ਼ੀ ਚਿਰ ਪਹਿਲਾਂ ਮੈਂ ਗੱਲਬਾਤ ਕੀਤੀ ਸੀ ਤੇ ਉਨ੍ਹਾਂ ਨੇ ਦੱਸਿਆ ਸੀ ਵੀ ਉਹ ਕਿੱਦਾਂ ਮਿਹਨਤ ਕਰਦੇ ਆ, ਸਖ਼ਤ ਮਿਹਨਤ ਕਰਕੇ, ਤੇ ਉਨ੍ਹਾਂ ਨੇ ਹੁਣ ਤੱਕ ਕਿੰਨੇ ਮੈਡਲ ਜਿੱਤੇ ਆ, ਜਿੰਨੇ ਕੁ ਮੈਡਲਾਂ ਦਾ ਅਸੀਂ ਸੋਚ ਵੀ ਨਹੀਂ ਸਕਦੇ ਤੇ ਸੈਂਚਰੀ ਬਣਾਉਣ ਦੇ ਲਾਗੇ ਪਹੁੰਚ ਚੁੱਕੇ ਆ ਜੀ ਉਹ ਮੈਡਲਾਂ ਦੀ। ਤਾਂ ਉਹ ਉਨ੍ਹਾਂ ਬੰਦਿਆਂ ਨਾਲ ਜਿਹੜੀਆਂ ਆਪਾਂ ਗੱਲਾਂ ਬਾਤਾਂ ਉਸ ਦਿਨ ਕਰੀਆਂ ਸਨ ਤੇ ਉਨ੍ਹਾਂ ਨੇ ਇੱਕ ਉਸ ਦਿਨ ਮਜਬੂਰੀ ਜ਼ਾਹਰ ਕੀਤੀ ਸੀ ਆਪਣੀ ਵੀ ਇਸ ਉਮਰ ਦੇ ਵਿਚ ਵੀ ਮੈਂ ਕੰਮ ਕਰਨ ਨੂੰ ਤਿਆਰ ਹਾਂ, ਇਸ ਉਮਰ ਦੇ ਵਿਚ ਵੀ ਮੈਂ ਪ੍ਰੈਕਟਿਸ ਕਰਕੇ ਮੈਡਲ ਲਿਆਉਣ ਨੂੰ ਤਿਆਰ ਹਾਂ ਪਰ ਜੇ ਕੋਈ ਮੈਨੂੰ ਕੇਅਰ ਕਰਨ ਵਾਲਾ ਹੋਵੇ। ਸੋ ਉਸ ਦਿਨ ਹਰਮਨ ਰੇਡੀਓ ਨੇ ਵਾਅਦਾ ਕੀਤਾ ਸੀ ਵੀ ਜੇ ਅਗਲੀ ਜਿਹੜੀ ਵੀ ਤੁਹਾਡੀ ਚੈਂਪੀਅਨਸ਼ਿਪ ਹੋਵੇਗੀ ਉਹਦੇ ਨਾਲ ਅਸੀਂ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਖੜਾਂਗੇ, ਤੁਹਾਡੇ ਨਾਲ ਵਿਚਾਰ ਕਰਾਂਗੇ ਤੇ ਜੋ ਵੀ ਬਣਦਾ ਜਿਹੜਾ ਸਹਿਯੋਗ ਅਸੀਂ ਦੇ ਸਕਾਂਗੇ। ਤਾਂ ਹੁਣ ਮੈਨੂੰ ਪਤਾ ਲੱਗਿਆ ਜੀ ਵੀ ਉਹਨਾਂ ਦੀ ਜਿਹੜੀ ਨੈਕਸਟ ਚੈਂਪੀਅਨਸ਼ਿਪ ਉਹ ਲੜਨ ਜਾ ਰਹੇ ਆ, 7-8 ਗੇਮਾਂ ਦੇ ਵਿਚ ਹਿੱਸਾ ਲੈਣ ਜਾ ਰਹੇ ਆ, ਉਹ ਹੈ ਜੀ ਨਿਊਜ਼ੀਲੈਂਡ ਦੇ ਵਿਚ। ਤੇ ਉਹਨਾਂ ਤੋਂ ਮੈਂ ਉਹਦਾ ਬਜਟ ਮੰਗਿਆ ਸੀ ਸਾਰਾ ਵੀ ਮੈਨੂੰ ਦੱਸੋ ਜੀ ਕਿੰਨਾ ਕੁ ਬਜਟ ਚਾਹੀਦਾ। ਤਾਂ ਉਹ ਬਜਟ ਉਹਨਾਂ ਨੇ ਭੇਜ ਦਿੱਤਾ ਸੀ ਜੀ ਬੜਾ ਜੈਨੂਨ ਜਿਹਾ ਬਣਾ ਕੇ ਤੇ, ਪਰ ਉਸ ਬਜਟ ਦੇ ਵਿਚੋਂ ਵੀ ਮੈਨੂੰ ਮਹਿਸੂਸ ਹੋਇਆ ਵੀ ਮੈਂ ਬਹੁਤ ਸਾਰਾ ਜਿਹੜਾ ਹਿੱਸਾ ਉਹਦਾ ਬਜਟ ਦਾ ਤਕਰੀਬਨ 50 ਪੈਸੇ ਹਿੱਸਾ ਬਿਨਾਂ ਪੈਸਿਆਂ ਤੋਂ ਵੀ ਸਾਰ ਸਕਦਾ ਗਾ। ਉਹ ਮੈਂ ਕੁਝ ਕੁ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਵੀ ਜਿੱਥੇ ਤੁਸੀਂ ਆਪਣੇ ਯਾਰਾਂ ਦੋਸਤਾਂ ਦੀ ਇਕੱਲੀ ਹੈਲਪ ਨਾਲ ਹੀ ਉਹ ਸਾਰ ਸਕਦੇ ਹੋ। ਸੋ ਉਹਦੇ ਵਿਚੋਂ ਤਕਰੀਬਨ 50 ਕੁ ਪੈਸੇ ਹਿੱਸਾ ਜਦੋਂ ਮੈਂ ਸਪਾਈਸ ਰੇਡੀਓ ਨਿਊਜ਼ੀਲੈਂਡ ਨਾਲ ਗੱਲ ਕੀਤੀ ਜਿਨ੍ਹਾਂ ਚ ਨਵਤੇਜ ਰੰਧਾਵਾ, ਪਰਮਿੰਦਰ ਪੱਪਾ ਟੋਏ ਟੋਏ ਹੋਰਾਂ ਨਾਲ, ਤਾਂ ਉਨ੍ਹਾਂ ਨੇ ਹਾਮੀ ਭਰੀ ਜੀ ਵੀ ਕੋਈ ਚੱਕਰ ਨਹੀਂ ਜੀ, ਜਿੰਨੇ ਦਿਨ ਰਹਿਣਾ ਸਹਿਣਾ ਖਾਣਾ ਪੀਣਾ ਘੁੰਮਣਾ ਘੁਮਾਉਣਾ ਟੈਕਸੀ ਟੁਕਸੀ ਜਿੰਨੇ ਵੀ ਖਰਚੇ ਆ ਉਹ ਸਾਡੇ, ਅਸੀਂ ਆਪੇ ਅਰੇਂਜ ਕਰਾਂਗੇ, ਤੁਸੀਂ ਬਾਕੀ ਦੇਖੋ। ਸੋ ਕਾਫੀ ਵੱਡੀ ਰਾਤ ਪਹਿਲੇ ਦਿਨ ਹੀ ਮਿਲ ਗਈ ਆ ਪਰ ਮੈਂ ਸਾਡੇ ਸਰੋਤਿਆਂ ਨਾਲ ਵਾਅਦਾ ਕੀਤਾ ਸੀ, ਬਹੁਤ ਸਾਰੇ ਸਰੋਤੇ ਸਾਡੇ ਇਸ ਇੱਛਾ ਰੱਖਦੇ ਸਨ ਉਹਨਾਂ ਦੀ ਹੈਲਪ ਕਰਨ ਦੀ। ਸੋ ਪਹਿਲਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਫਿਰ ਤੁਹਾਡੇ ਵਿਚਾਰ ਜਾਣਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ। ਅੱਜ ਦੇ ਇਸ ਪ੍ਰੋਗਰਾਮ ਦੀ ਜੇ ਗੱਲਬਾਤ ਆਪਾਂ ਸ਼ੁਰੂਆਤ ਦੇ ਵਿਚ ਕੁਛ ਨਾ ਕੁਛ ਵਿਚਾਰ ਤੇ ਗੱਲ ਕਰਦੇ ਹਾਂ, ਭਾਵੇਂ ਦਲਜੀਤ ਸਿੰਘ ਮਹਿਤਾ ਚੌਕੋਰਾ ਨੇ ਬੜਾ ਪਿਆਰਾ ਇੱਕ ਵਿਚਾਰ ਭੇਜਿਆ ਉਹਦੇ ਤੇ ਵੀ ਆਪਾਂ ਗੱਲ ਕਰਨੀ ਆ, ਪਰ ਮੇਰੇ ਕੋਲ ਨਾ ਇੱਕ ਹੋਰ ਭ੍ਰਿਸ਼ਟਾਚਾਰ ਅੱਜ ਕੱਲ ਜਿਹੜੀ ਜਿਹਦਾ ਰੌਲਾ ਬਹੁਤ ਜ਼ਿਆਦਾ ਪੈ ਰਿਹਾ, ਪੈ ਤਾਂ ਬਹੁਤ ਚਿਰਾਂ ਤੋਂ ਰਿਹਾ ਪਰ ਹੁਣ ਜਦੋਂ ਇਲੈਕਸ਼ਨਾਂ ਕਰਕੇ ਬੜੀ ਤੇਜ਼ੀ ਆ ਜਾਂਦੀ ਆ ਤੇ ਜਾਂ ਹੁਣ ਨੋਟਬੰਦੀ ਕਰਕੇ ਜਿਹੜੇ ਨੂੰ ਕਰੰਟ ਮੁੱਦਾ ਕਹਿ ਸਕਦੇ ਹਾਂ ਭ੍ਰਿਸ਼ਟਾਚਾਰ ਆ ਜਿਹੜਾ ਇੱਕ ਕਰੰਟ ਮੁੱਦਾ। ਪਰ ਇੱਕ ਬੜੀ ਪਿਆਰੀ ਤੇ ਸਟੋਰੀ ਮੈਨੂੰ ਕਿਸੇ ਨੇ ਸ਼ੇਅਰ ਕੀਤੀ ਮੇਰੇ ਨਾਲ ਤੇ ਮੇਰਾ ਜੀ ਕੀਤਾ ਤੁਹਾਡੇ ਨਾਲ ਵੀ ਇਹ ਸ਼ੇਅਰ ਕਰਾਂ ਵੀ ਭ੍ਰਿਸ਼ਟਾਚਾਰ ਦੇ ਲਈ ਜ਼ਿੰਮੇਵਾਰ ਕੌਣ ਆ ਤੇ ਇਹ ਭ੍ਰਿਸ਼ਟਾਚਾਰ ਕਿਵੇਂ ਸਾਡੀਆਂ ਕਿੱਥੋਂ ਤੱਕ ਇਹਨੇ ਜੜਾਂ ਫਲਾ ਲਈਆਂ ਕਿਵੇਂ ਸਾਡੇ ਅੰਦਰ ਘਰ ਕਰ ਗਿਆ ਤੇ ਕੀ ਇਹਦਾ ਹੱਲ ਹੋਣਾ, ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਇਸ ਪੋਸਟ ਦੇ ਵਿੱਚੋਂ ਤੁਹਾਨੂੰ ਨਿਕਲ ਕੇ ਆ ਜਾਣੀਆਂ। ਇੱਕ ਨਿੱਕਾ ਜਿਹਾ ਹਾਦਸਾ ਵਾਪਰਿਆ ਤੇ ਜਾਂ ਕਹਿ ਸਕਦੇ ਹਾਂ ਕਿ ਇੰਸੀਡੈਂਸ ਆ ਜਿਹੜਾ ਜ਼ਿੰਦਗੀ ਚ ਹਰ ਬੰਦੇ ਦੇ ਵਾਪਰਿਆ ਹੋਣਾ, ਤੁਸੀਂ ਵੀ ਯਾਦ ਕਰੋ, ਤੁਸੀਂ ਵੀ ਜ਼ਿੰਦਗੀ ਦੇ ਜਾ ਕੇ ਆਪਣੇ ਮਾਂ ਬਾਪ ਤੋਂ ਪੈਸੇ ਮੰਗੇ ਹੋਣੇ ਆ, ਵੀ ਸਕੂਲ ਦੇ ਵਿੱਚ ਇੱਕ ਗਰੁੱਪ ਫੋਟੋ ਖਿਚਾਈ ਜਾਣੀ ਆ। ਹੁਣ ਤੁਸੀਂ ਸਾਰੇ ਘਟਨਾਕ੍ਰਮ ਦੀ ਸਟੈਪ ਬਾਏ ਸਟੈਪ ਰਿਵਿਊ ਕਰਕੇ ਦੇਖੋ ਵੀ ਕਿਵੇਂ ਕਿਵੇਂ ਹੋਇਆ ਹੋਣਾ, ਕਿੱਥੋਂ ਸ਼ੁਰੂ ਹੋਇਆ ਹੋਣਾ। ਜੇ ਨਹੀਂ ਤੁਹਾਨੂੰ ਇਸ ਢੰਗ ਨਾਲ ਇੱਕ ਵਾਰੀ ਕਰ ਸਕਦੇ ਤਾਂ ਚਲੋ ਮੇਰੇ ਨਾਲ ਜੁੜੋ, ਮੈਂ ਤੁਹਾਨੂੰ ਉਹਦਾ ਰਿਵਿਊ ਕਰਾਉਣਾ ਵੀ ਕਿਵੇਂ ਹੁੰਦਾ। ਦੇਖੋ ਜੀ, ਸਭ ਤੋਂ ਪਹਿਲਾਂ ਪਲਾਨਿੰਗ ਹੁੰਦੀ ਹੈ ਸਕੂਲ ਦੇ ਵਿੱਚ ਵੀ ਆਪਾਂ ਸਕੂਲ ਦੀ ਇੱਕ ਗਰੁੱਪ ਫੋਟੋ ਕਰਾਈ ਜਾਏ, ਖਾਸ ਕਰਕੇ ਜਿਹੜਾ ਲਾਸਟ ਕਲਾਸ ਹੁੰਦੀ ਆ, ਪਹਿਲਾਂ ਦਸਵੀਂ ਹੁੰਦੀ ਸੀ, ਅੱਜ ਕੱਲ ਬਾਰਵੀਂ ਹੁੰਦੀ ਆ, ਤੇ ਉਹਦੀ ਗਰੁੱਪ ਫੋਟੋ ਕਰਾਈ ਜਾਂਦੀ ਆ ਇੱਕ ਯਾਦ ਦੇ ਤੌਰ ਦੇ ਉੱਤੇ ਵੀ ਜਦੋਂ ਉਹ ਸੈਸ਼ਨ ਪੂਰਾ ਹੁੰਦਾ। ਉਹ ਇੱਕ ਬਹੁਤ ਵਧੀਆ ਚੀਜ਼ ਆ ਤੇ ਸਾਨੂੰ ਅਕਸਰ ਹੀ ਸਾਡੇ ਚਿਹਰਿਆਂ ਦੇ ਉੱਤੇ ਉਹ ਖੁਸ਼ੀ ਲੈ ਕੇ ਆਉਂਦੀ ਹੈ ਜਦੋਂ ਅਸੀਂ ਇਹ ਫੋਟੋ ਦੇਖਦੇ ਹਾਂ। ਹੁਣ ਵੀ ਤੁਸੀਂ ਕੱਢ ਕੇ ਆਪਣੀ ਸਕੂਲ ਦੀ ਕੋਈ ਫੋਟੋ ਦੇਖੋਗੇ, ਤੁਹਾਡੇ ਚਿਹਰਿਆਂ ਦੇਖਣ ਵਾਲਾ ਹੁੰਦਾ, ਉਹਦੇ ਇੱਕ ਖਾਸ ਕਿਸਮ ਦੀ ਇੱਕ ਚਿਹਰੇ ਦੇ ਉੱਤੇ ਮੁਸਕਾਨ ਹੁੰਦੀ ਹੈ ਤੁਹਾਡੇ ਦੇ ਉੱਤੇ। ਸੋ ਉਹ ਮੁਸਕਾਨ ਸਦਾ ਲਈ ਬਣਾਈ ਰੱਖਣ ਲਈ ਉਹ ਫੋਟੋ ਇੱਕ ਜ਼ਰੂਰੀ ਚੀਜ਼ ਆ। ਇਹ ਨਹੀਂ ਕਹਿ ਸਕਦੇ ਵੀ ਉਹ ਫੋਟੋ ਇੱਕ ਫਾਲਤੂ ਦਾ ਕੰਮ ਆ। ਸੋ ਜੀ, ਪਲਾਨਿੰਗ ਹੁੰਦੀ ਆ, ਪਲਾਨਿੰਗ ਲਈ ਕੌਣ ਪਲਾਨਿੰਗ ਕਰਦਾ? ਹੈੱਡ ਮਾਸਟਰ। ਹੈੱਡ ਮਾਸਟਰ ਕੀ ਕਰਦਾ ਜੀ? ਉਹ ਫੋਟੋਗ੍ਰਾਫਰ ਨੂੰ ਬੁਲਾਉਂਦਾ, ਉਹਨੂੰ ਪੁੱਛਦਾ ਵੀ ਆਪਾਂ ਫੋਟੋ ਖਿੱਚਣੀ ਆ, 300 ਸਟੂਡੈਂਟ ਹੋਣਗੇ, ਇੰਨਾ ਸਟਾਫ ਹੋਊਗਾ, ਸਾਰੇ ਫੋਟੋਆਂ ਲੈਣਗੇ, ਦੱਸੋ ਜੀ ਕੀ ਸਿਸਟਮ ਕਰੋਗੇ? ਤਾਂ ਫੋਟੋਗ੍ਰਾਫਰ ਕਹਿੰਦਾ ਜੀ ਵੀ ਵਧੀਆ ਕੁਆਲਿਟੀ ਲਾ ਕੇ ਵਧੀਆ ਢੰਗ ਨਾਲ ਤੁਹਾਨੂੰ ਮੈਂ 20 ਰੁਪਈਆਂ 'ਚ ਫੋਟੋ ਦੇ ਦੂੰਗਾ ਇੱਕ। ਤਾਂ ਉੱਥੇ ਫਿਰ ਹੈੱਡ ਮਾਸਟਰ ਨੂੰ ਕਹਿੰਦਾ ਜੀ 20 ਤਾਂ ਬਾਹਲੇ ਆ, ਜੋ ਕਿਵੇਂ ਨਾ ਕਿਵੇਂ ਕਰਕੇ ਨਾ 10 ਰੁਪਈਏ ਕਰ, 10 ਰੁਪਈਆਂ ਵਾਲਾ ਜਗਾੜ ਕਰ, ਤਾਂ ਕਿ ਬੜਾ ਭਾਰ ਨਹੀਂ ਅਸੀਂ ਬੱਚਿਆਂ 'ਤੇ ਪਾਉਣਾ। ਚਲੋ ਜੀ, ਫੋਟੋਗ੍ਰਾਫਰ ਨਾਲ ਤੋੜ ਭੰਨ ਹੋ ਜਾਂਦੀ ਆ ਤੇ ਉਹ 10 ਰੁਪਈਆਂ ਦੇ ਵਿੱਚ ਮੰਨ ਜਾਂਦਾ। ਫਿਰ ਅਗਲਾ ਸਟੈਪ ਦੇਖੋ ਜੀ, ਅਗਲੇ ਸਟੈਪ ਦੇ ਵਿੱਚ ਹੈੱਡ ਮਾਸਟਰ ਆ ਜਿਹੜਾ ਉਹ ਟੀਚਰ ਨੂੰ ਕਹਿੰਦਾ, ਸਕੂਲਾਂ ਦੇ ਜਿਹੜੇ ਕਲਾਸਾਂ ਦੇ ਇੰਚਾਰਜ ਟੀਚਰ ਹੁੰਦੇ ਆ, ਵੀ ਜਾਓ ਜੀ ਬੱਚਿਆਂ ਨੂੰ ਕਹੋ ਵੀ 30-30 ਰੁਪਈਏ ਫੋਟੋ ਲਈ ਜਮ੍ਹਾਂ ਕਰਾਉਣ। ਹੁਣ ਜਿਹੜਾ ਇਹ ਸਟੈਪ ਦੇ ਵਿੱਚ ਕਿਤੇ ਨਾ ਕਿਤੇ ਪਹਿਲੇ ਸਟੈਪ ਦੇ ਵਿੱਚ ਥੋੜੀ ਜੀ ਹੈੱਡ ਮਾਸਟਰ ਦੀ ਜਿਹੜੀ ਆਪਣੀ ਸੋਚ ਆ ਉਹ ਆ ਗਈ ਆ ਜੀ, ਤੇ ਉਹਨਾਂ ਨੇ 30-30 ਰੁਪਈਆਂ ਦਾ ਜਿਹੜਾ ਫਰਮਾਨ ਚੜਾ ਦਿੱਤਾ। ਹੁਣ ਆ ਗਈ ਟੀਚਰ ਦੀ ਵਾਰੀ ਜੀ, ਤੇ ਟੀਚਰ ਜਾਂਦਾ ਜੀ ਕਲਾਸ ਦੇ ਵਿੱਚ, ਜਾ ਕੇ ਕਹਿੰਦਾ ਬੱਚਿਓ ਕੱਲ ਨੂੰ ਤੁਹਾਡੀ ਫੋਟੋ ਖਿੱਚੀ ਜਾਊਗੀ ਤੇ ਸਾਰੇ ਜਾਣੇ ਕੱਲ ਨੂੰ ਆਪੋ ਆਪਣੇ ਘਰੋਂ 50-50 ਰੁਪਈਏ ਲੈ ਕੇ ਆਇਓ। ਚਲੋ ਜੀ, ਬੱਚਿਆਂ ਨੇ 50-50 ਰੁਪਈਆਂ ਦਾ ਹੁਕਮ ਸੁਣਿਆ ਤਾਂ ਇੱਕ ਜਿਹੜਾ ਕਹਿੰਦੇ ਇਸ ਦੌਰਾਨ ਕਹਿੰਦੇ ਸ਼ਰਾਰਤੀ ਬੱਚੇ ਨੇ ਇਸ ਚੀਜ਼ ਦੀ ਭਿਣਕ ਵੀ ਪੈ ਜਾਂਦੀ ਹੈ, ਕਈ ਵਾਰੀ ਬੱਚੇ ਗੱਲਾਂ ਮੂਹਰੇ ਵੀ ਲੈ ਆਉਂਦੇ ਆ ਵੀ ਇਹ ਯਾਰ 50-50 ਕਾਹਦੇ, 20-20 ਰੁਪਈਆਂ 'ਚ ਫੋਟੋ ਹੋ ਜਾਂਦੀ ਆ। ਪਰ ਫਿਰ ਵੀ ਜਦੋਂ ਹੁਕਮ ਆ ਤਾਂ ਹੁਕਮ ਮੀਨਸ 50-50 ਰੁਪਈਏ। ਤਾਂ ਉਦੋਂ ਬਾਅਦ ਕੀ ਹੁੰਦਾ ਜੀ? ਉਦੋਂ ਬਾਅਦ ਅਗਲਾ ਸਟੈਪ ਦੇਖੋ, ਅਗਲੇ ਸਟੈਪ ਦੇ ਵਿੱਚ ਉਦੋਂ ਅਗਲੀ ਜਿਹੜੀ ਭ੍ਰਿਸ਼ਟਾਚਾਰੀ ਦਾ ਜਿਹੜੀ ਹਾਲ ਦਿਖਾਈ ਦਿੰਦਾ, ਜਦੋਂ ਬੱਚਾ ਘਰੇ ਜਾਂਦਾ ਤੇ ਬੱਚਾ ਘਰੇ ਜਾ ਕੇ ਆਪਦੀ ਮਾਂ ਨੂੰ ਦੱਸਦਾ ਵੀ ਮਾਂ ਅੱਜ ਤਾਂ ਕਹਿੰਦਾ ਟੀਚਰ ਨੇ ਫਰਮਾਨ ਚੜਾਤਾ ਵੀ ਆਪਾਂ ਫੋਟੋ ਖਿਚਾਉਣੀ ਆ ਤੇ ਉਹ ਫੋਟੋ ਦੇ ਲਈ ਉਹਨਾਂ ਨੇ ਨਾ 100-100 ਰੁਪਈਆ ਮੰਗਿਆ। ਚਲੋ ਜੀ, ਬੱਚੇ ਨੇ ਆਪਦੀ ਜਿਹੜੀ ਯੋਗਦਾਨ ਸੀ ਜਾਂ ਸਹਿਯੋਗ ਸੀ ਉਸ ਦੇ ਵਿੱਚ ਪਾ ਦਿੱਤਾ। ਉਸ ਤੋਂ ਬਾਅਦ ਤਾਂ ਜਮ੍ਹਾਂ ਹੱਦ ਹੀ ਹੋ ਜਾਂਦੀ ਹੈ ਜੀ। ਫਿਰ ਉਸ ਤੋਂ ਬਾਅਦ ਹੱਦ ਇਹ ਹੁੰਦੀ ਆ ਵੀ ਜਦੋਂ ਮਾਂ ਬੱਚੇ ਦੇ ਬਾਪ ਨੂੰ ਕਹਿੰਦੀ ਆ, ਫਿਰ ਕਹਿੰਦੀ ਵੀ ਬੱਚੇ ਨੂੰ ਕੱਲ ਨੂੰ ਆਪਾਂ ਨੂੰ ਨਾ 200 ਰੁਪਈਆ ਦੇਣਾ ਪੈਣਾ ਕਿਉਂਕਿ ਬੱਚੇ ਨੇ ਫੋਟੋ ਖਿਚਾਉਣੀ ਆ। ਸੋ ਦੋਸਤੋ, ਹੁਣ ਤੁਸੀਂ ਦੇਖੋ ਵੀ ਕਿੱਥੇ ਕਿਵੇਂ ਤੇ ਕਿਹੜੇ ਢੰਗ ਨਾਲ ਇਹ ਭ੍ਰਿਸ਼ਟਾਚਾਰ ਸਾਡੇ ਹੱਡਾਂ ਚ ਰਚ ਗਿਆ। ਕਿੰਨੀ ਕੁ ਲੋੜ ਸੀ ਇਸ ਚੀਜ਼ ਦੀ? ਕਿੱਡੀ ਸਿੰਪਲ ਗੱਲ ਸੀ 10 ਰੁਪਈਆਂ 'ਚ ਫੋਟੋ ਖਿਚਾਉਣੀ ਤੇ ਉਹੀ 10 ਰੁਪਈਏ ਹੀ ਮੰਗਾਏ ਜਾਂਦੇ। ਪਰ ਨਹੀਂ, ਕੱਲਾ ਹੈੱਡ ਮਾਸਟਰ ਜ਼ਿੰਮੇਵਾਰ ਨਹੀਂ ਰਹਿ ਗਿਆ ਇੱਥੇ। ਇੱਥੇ ਜਿਹਦੇ ਜਿਹਦੇ ਕੋਲ ਦੀ ਉਹ ਹੁੰਦੀ ਗਈ ਗੱਲ, ਜਿੱਥੋਂ ਜਿੱਥੋਂ ਤੱਕ ਉਹ ਪਹੁੰਚਦੀ ਗਈ, ਉੱਥੋਂ ਉੱਥੋਂ ਇਹ ਗੱਲ ਇਹਦੇ ਵਿੱਚ ਐਡ ਹੁੰਦੀ ਗਈ ਤੇ ਅਸੀਂ ਉਹ 10 ਰੁਪਈਆਂ ਵਾਲੀ ਫੋਟੋ 200 ਰੁਪਈਏ 'ਚ ਪਹੁੰਚ ਗਈ। ਕਸੂਰ ਉਹਦੇ ਵਿੱਚ ਨਾ ਸਰਕਾਰ ਦਾ, ਨਾ ਕਿਸੇ ਅਫਸਰ ਦਾ, ਜਿਹੜੇ ਜਿਹੜੇ ਸੰਬੰਧਿਤ ਮਾਸਟਰ ਨੇ ਤਾਂ ਚਲੋ 10-20 ਕੀਤੇ ਸੀ, ਪਰ ਦੇਖੋ ਇੱਕ ਪਰਿਵਾਰ ਨੇ ਉਹ 50 ਤੋਂ 100, 100 ਤੋਂ 200 ਖਰਚਾ ਕਰ ਲਿਆ। ਆਪਸ ਵਿੱਚ ਹੀ ਭ੍ਰਿਸ਼ਟ ਹੋ ਗਏ, ਇੱਕ ਦੂਜੇ ਤੋਂ ਭ੍ਰਿਸ਼ਟ ਹੋ ਗਏ। ਸੋ ਹੁਣ ਤੁਸੀਂ ਇਹ ਸਾਰੀ ਘਟਨਾਕ੍ਰਮ ਨੂੰ ਜਿੱਥੇ ਮਾਣਿਆ, ਇਹ ਤੁਸੀਂ ਦੇਖਿਆ ਹੋਣਾ ਵੀ ਤੁਹਾਡੇ ਨਾਲ ਵੀ ਵਾਪਰੀ ਹੋਣੀ ਆ। ਠੀਕ ਹੈ ਵੀ ਇੱਦਾਂ ਨਹੀਂ ਵਾਪਰੀ ਹੋਣੀ, ਪਰ ਫੋਟੋ ਵਾਲਾ ਸਿਸਟਮ ਤੁਹਾਡੇ ਵੀ ਯਾਦ ਆਇਆ ਹੋਣਾ ਵੀ ਕਿਵੇਂ ਤੁਸੀਂ ਇਹ ਕੀਤਾ ਸੀ ਤੇ ਕਿਵੇਂ ਇਹ ਫੋਟੋ ਖਿਚਾਈ ਸੀ। ਪਰ ਹੁਣ ਤੁਸੀਂ ਇਹ ਚੀਜ਼ ਕਰਕੇ ਦੇਖੋ ਵੀ ਕੀ ਕਦੇ ਤੁਹਾਡੇ ਮਨਾਂ ਚ ਤੁਹਾਡੇ ਘਰਾਂ ਚ ਜਾਂ ਕਿਤੇ ਇਹੋ ਜਿਹੀਆਂ ਚੀਜ਼ਾਂ ਆਈਆਂ ਵੀ ਵੱਧ ਕੇ ਬਜਟ ਦੱਸਿਆ ਹੋਵੇ, ਵੱਧ ਕੇ ਗੱਲ ਕੀਤੀ ਹੋਵੇ, ਫੇਰ ਉਦੋਂ ਬਾਅਦ ਇੱਕ ਦੂਜੇ ਤੋਂ ਓਹਲੇ ਪਰਦੇ ਰੱਖੇ ਹੋਣ। ਸੋ ਇਹ ਇੱਕ ਸੋਚਣ ਦੀ ਲੋੜ ਆ। ਮੈਨੂੰ ਲੱਗਦਾ ਵੀ ਕੋਈ ਵੀ ਚੀਜ਼ ਦੇ ਖਾਤਮੇ ਦੇ ਲਈ ਜੇ ਆਪਦੇ ਘਰ ਤੋਂ ਸ਼ੁਰੂ ਕੀਤਾ ਜਾਵੇ ਤਾਂ ਜ਼ਿਆਦਾ ਬੈਟਰ ਆ। ਦੂਜਿਆਂ ਤੇ ਉਂਗਲਾਂ ਉਠਾਉਣੀਆਂ, ਦੂਜਿਆਂ ਨੂੰ ਕਹਿਣਾ ਦੂਜੇ ਥਾਂ ਤੇ ਵੀ ਰਿਸ਼ਵਤ ਆ, ਭ੍ਰਿਸ਼ਟਾਚਾਰੀ ਆ, ਹੇਰਾ ਫੇਰੀ ਆ, ਪਹਿਲਾਂ ਆਪਣੇ ਪਰਿਵਾਰ ਚ ਹੀ ਅਸੀਂ ਦਰੁਸਤ ਕਰ ਲਈਏ ਤਾਂ ਸਾਡੀ ਕਿਤੇ ਬਹੁਤ ਵਧੀਆ ਹੋ ਜਾਣਾ। ਕਿਉਂਕਿ ਅੱਜ ਅਸੀਂ ਅਕਸਰ ਦੇਖ ਰਹੇ ਹਾਂ, ਅੱਜ ਅਕਸਰ ਗੱਲਾਂ ਸੁਣਦੀਆਂ ਸੁਣਨ ਨੂੰ ਆ ਰਹੀਆਂ ਵੀ ਭਾਈ ਪਤਨੀਆਂ ਕੋਲੋਂ ਪਤੀਆਂ ਨੇ ਪੈਸੇ ਕਢਵਾ ਲਏ ਜੀ, ਜਿਹੜੇ ਗੋਜੀ ਸੀ ਜਾਂ ਇੱਦਾਂ ਸੀ ਜਾਂ ਲੁਕੇ ਹੋਏ ਪੈਸੇ ਸੀ। ਮੇਰੀ ਇਹ ਗੱਲ ਮੰਨਣੀ ਆ ਵੀ ਪਹਿਲੀ ਗੱਲ ਤਾਂ ਇਹ ਨੌਬਤ ਹੀ ਕਿਉਂ ਆਉਂਦੀ ਆ। ਜੇ ਘਰ ਦੇ ਵਿੱਚ ਲੋੜ ਮੁਤਾਬਕ ਜਿਹਨੂੰ ਵੀ ਜਿਹੜੀ ਲੋੜ ਆ ਤੇ ਉਹਦੇ ਮੁਤਾਬਕ ਉਹਦੀ ਲੋੜ ਪੂਰੀ ਕੀਤੀ ਜਾਂਦੀ ਹੈ ਤੇ ਉਹਨੂੰ ਕਿੰਤੂ ਪਰੰਤੂ ਕੀਤੇ ਨਹੀਂ ਜਾਂਦੇ, ਸਵਾਲ ਹੀ ਨਹੀਂ ਕੀਤੇ ਜਾਂਦੇ ਤਾਂ ਇਹ ਨੌਬਤ ਹੀ ਨਹੀਂ ਆਉਂਦੀ। ਪਤਨੀਆਂ ਨੂੰ ਵੀ ਕਿਉਂ ਨੌਬਤ ਆਉਂਦੀ ਹੈ ਤਾਂ ਉਹਨਾਂ ਨੂੰ ਨੌਬਤ ਇਹ ਆਉਂਦੀ ਹੈ ਵੀ ਉਹ ਆਪਣੀ ਮਰਜ਼ੀ ਨਾਲ 5-10-20 ਰੁਪਏ ਵੀ ਕਿਤੇ ਲਾਉਣਾ ਚਾਹੁਣ ਤਾਂ ਉਸ ਟਾਈਮ ਤੇ ਉਹਨੂੰ ਕਿੰਤੂ ਪਰੰਤੂ ਕੀਤਾ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਵੀ ਤੂੰ ਕਿੱਥੇ ਲਾਉਣੇ ਆ, ਕਿਵੇਂ ਲਾਉਣੇ ਆ, ਤਾਂ ਬਹੁਤ ਜ਼ਿਆਦਾ ਹੈ, ਤਾਂ ਇੰਨੇ ਆਏ, ਤਾਂ ਇੰਨੇ ਨਹੀਂ ਚਾਹੀਦੇ। ਤਾਂ ਫਿਰ ਉਹਦੇ ਕੋਲੇ ਕਿਹੜਾ ਰਸਤਾ ਬਚਦਾ? ਉਹਦੇ ਕੋਲੇ ਉਹੀ ਰਸਤਾ ਬਚਦਾ ਜੋ ਅਕਸਰ ਉਹ ਅਪਣਾਉਂਦੀਆਂ। ਸੋ ਜੇ ਬਿਹਤਰ ਇਹੀ ਆ ਵੀ ਜੇ ਤੁਸੀਂ ਵੀ ਆਪਦੀ ਦਰੁਸਤ ਗੱਲ ਕਰੋ, ਬੱਚਾ ਵੀ ਦਰੁਸਤ ਗੱਲ ਕਰੇ, ਤੁਸੀਂ ਹਰ ਬੰਦਾ ਆਪੋ ਆਪਣੇ ਫਰਜ਼ ਸਹੀ ਢੰਗ ਨਾਲ ਨਿਭਾਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹੀ ਕੋਈ ਨੌਬਤ ਆਏਗੀ। ਹਾਂ, ਜੇ ਕਈ ਵਾਰ ਕੋਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਗੈਰ ਤਰੀਕੇ ਨਾਲ ਕੋਈ ਕੰਮ ਕਰਨਾ ਕਿਸੇ ਨੇ ਤੇ ਉੱਥੇ ਖਰਚ ਹੋਣਾ, ਉਹਦਾ ਜਦੋਂ ਹਿਸਾਬ ਕਿਤਾਬ ਦੀ ਗੱਲ ਆਉਂਦੀ ਹੈ ਤੇ ਉੱਥੇ ਜਾ ਕੇ ਥੋੜੀ ਜੀ ਇਸ ਗੱਲ ਦੀ ਦਿੱਕਤ ਹੋ ਜਾਂਦੀ ਹੈ ਤੇ ਫਿਰ ਝੂਠ ਵਿਚ ਆ ਜਾਂਦਾ, ਝੂਠ ਆ ਕੇ ਇਹ ਜਿਹੜੀ ਭ੍ਰਿਸ਼ਟਾਚਾਰੀ ਤੇ ਇਹ ਜਿਹੀਆਂ ਚੀਜ਼ਾਂ ਫੈਲਣ ਲੱਗ ਜਾਂਦੀਆਂ। ਪਰ ਕੋਸ਼ਿਸ਼ ਕਰੋ ਜੀ ਕੋਈ ਇਹੋ ਜਿਹਾ ਕੰਮ ਹੀ ਨਾ ਕੀਤਾ ਜਾਵੇ ਜਿਹੜੇ ਕੰਮ ਦੇ ਉੱਤੇ ਤੁਹਾਨੂੰ ਲੁਕ ਛਿਪ ਕੇ ਪੈਸੇ ਲਾਉਣੇ ਪੈਣ ਜਾਂ ਤੁਹਾਨੂੰ ਪਰਿਵਾਰ ਨੂੰ ਮੂਰਖ ਬਣਾਉਣਾ ਪਵੇ ਤਾਂ ਕਿਉਂ ਨਾ ਤੁਸੀਂ ਜਿਹੜਾ ਸਾਫ਼ ਸੁਥਰੇ ਢੰਗ ਨਾਲ ਕਰੋ। ਹੋ ਸਕਦਾ ਪਹਿਲੇ ਮੋੜ ਤੇ ਤੁਹਾਡਾ ਪਰਿਵਾਰ ਤੁਹਾਨੂੰ ਕਿਸੇ ਵੀ ਖਰਚੇ ਲਈ, ਤੁਹਾਡੇ ਲਈ ਜਾਂ ਤੁਸੀਂ ਇੱਕ ਦੂਜੇ ਲਈ ਨਾ ਚੰਗਾ ਸਮਝੋ, ਪਰ ਇਹ ਗੱਲ ਨਹੀਂ ਹੈ ਵੀ ਤੁਸੀਂ ਜੇ ਝੂਠ ਬੋਲੋਗੇ ਤਾਂ ਉਹ ਚੰਗਾ ਸਮਝਣਗੇ ਤੁਹਾਨੂੰ, ਉਦੋਂ ਵੀ ਮਾੜਾ ਹੋਣਾ ਜਦੋਂ ਉਹਦੇ ਤੋਂ ਪਰਦਾ ਲੈਣਾ। ਸੋ ਫਿਊਚਰ ਨੂੰ ਸੋਚ ਕੇ ਚੰਗੇ ਕਾਰਜ ਕਰੋ ਤੇ ਚੰਗੀ ਸੋਚ ਰੱਖੋ ਜੀ, ਇਹ ਵਧੀਆ ਤਰੀਕਾ। ਤੇ ਜੇ ਭ੍ਰਿਸ਼ਟਾਚਾਰੀ ਤੁਸੀਂ ਸੱਚੀ ਚਾਹੁੰਦੇ ਹੋ ਵੀ ਸਾਡੇ ਮੁਲਕ ਦੇ ਵਿੱਚੋਂ ਚਲੀ ਜਾਵੇ ਤਾਂ ਉਹਨੂੰ ਆਪਣੇ ਪਰਿਵਾਰ ਤੋਂ ਸ਼ੁਰੂ ਕਰੋ ਜੀ। ਤੇ ਅਕਸਰ ਅਸੀਂ ਤਾਂ ਕਹਿੰਦੇ ਹਾਂ ਵੀ ਭ੍ਰਿਸ਼ਟਾਚਾਰੀ ਜਾਂ ਰਿਸ਼ਵਤ ਆ ਉਹ ਵੀ ਪਰਿਵਾਰ ਚੋਂ ਬਚਪਨ ਚ ਸ਼ੁਰੂ ਹੁੰਦੀ ਆ। ਬਚਪਨ ਦੇ ਵਿੱਚ ਜਿਹੜੀ ਇੱਕ ਰੂੰਗਾ ਨਾਂ ਦੀ ਚੀਜ਼ ਸੀ, ਅਕਸਰ ਬਹੁਤ ਸਾਰੀਆਂ ਕਹਾਣੀਆਂ ਵੀ ਇਸ ਤੇ ਲਿਖੀਆਂ ਹੈਗੀਆਂ, ਸਾਡੇ ਲੇਖਕਾਂ ਨੇ ਬਹੁਤ ਲਿਖਿਆ ਵੀ ਜਿਹੜਾ ਰੂੰਗਾ ਝੂੰਗਾ ਇੱਕ ਸ਼ਬਦ ਹੁੰਦਾ ਸੀ ਜਿਹੜੇ ਸ਼ਾਇਦ ਪਿੰਡਾਂ ਚ ਰਹਿੰਦੇ ਲੋਕ ਤਾਂ ਸਾਰੇ ਜਾਣਦੇ ਹੋਣਗੇ ਪਰ ਸ਼ਹਿਰੀ ਜਵਾਕਾਂ ਨੂੰ ਸ਼ਾਇਦ ਨਾ ਪਤਾ ਹੋਵੇ। ਆ 20 ਸਾਲਾਂ ਦਾ ਰੂੰਗਾ ਝੂੰਗਾ ਵਾਲੀ ਗੱਲ ਸ਼ਾਇਦ ਨਾ ਪਤਾ ਹੋਵੇ, ਉਹਦੇ ਨਾਂ ਬਦਲ ਗਏ ਆ, ਪਰ ਜਿਹੜੇ 20 ਸਾਲ ਪਹਿਲਾਂ ਦੇ ਬੱਚੇ ਆ ਉਹਨਾਂ ਨੂੰ ਪਤਾ ਵੀ ਰੂੰਗਾ ਝੂੰਗਾ ਕੀ ਹੁੰਦਾ ਸੀ। ਤਾਂ ਰੂੰਗਾ ਝੂੰਗਾ ਵੀ ਇੱਕ ਅਸਿੱਧੇ ਰੂਪ ਦੇ ਵਿੱਚ ਰਿਸ਼ਵਤ ਭ੍ਰਿਸ਼ਟਾਚਾਰੀ ਹੁੰਦੀ ਸੀ, ਉਹ ਸਾਨੂੰ ਪਤਾ ਨਹੀਂ ਹੁੰਦਾ ਸੀ। ਜਾਣੇ ਅਣਜਾਣੇ ਦੇ ਵਿੱਚ ਮੈਂ ਬਥੇਰਾ ਰੂੰਗਾ ਲਿਆ ਜੀ, ਤੇ ਮੈਂ ਜਦ ਜਾਂਦਾ ਸੀ ਤਾਂ ਮੈਂ ਕਦੇ ਵੀ ਮੈਨੂੰ ਬਹੁਤ ਕਹਿੰਦੇ ਵੀ ਜਾ ਕੇ ਇੱਕ ਸਾਡੇ ਬਾਣੀਆਂ ਦਾ ਨਾ ਹੀ ਕਸੂਤਾ ਜਿਹਾ ਸੀ, ਹੁਣ ਮੈਂ ਲੈ ਨਹੀਂ ਸਕਦਾ, ਤੇ ਉਸ ਦੀ ਦੁਕਾਨ ਕਹਿੰਦੇ ਜੀ ਅਸੀਂ ਉਹਨੂੰ ਕਹਿੰਦੇ ਵੀ ਫਲਾਣੇ ਬਾਣੀਆਂ ਦੇ ਜਾਣਾ ਤੇ ਮੈਨੂੰ ਉਹਦੇ ਭੇਜਦੇ ਤੇ ਪਰ ਮੈਂ ਜਾ ਕੇ ਬਾਬੇ ਰੂੜੇ ਦੀ ਦੁਕਾਨ ਤੇ ਚਲਾ ਜਾਂਦਾ ਕਿਉਂਕਿ ਬਾਬਾ ਰੂੜਾ ਨਾਲੇ ਤਾਂ ਇੱਕ ਮੈਨੂੰ ਰੂੰਗੇ ਦੇ ਵਿੱਚ ਖਿੱਲਾਂ ਦਿੰਦਾ ਹੁੰਦਾ ਸੀ ਤੇ ਨਾਲੇ ਮੇਰਾ ਮਨ ਪਸੰਦ ਚੂਰਨ ਆ ਜਿਹੜਾ ਉਹਦੀ ਪੁੜੀ ਦੇ ਦਿੰਦਾ ਸੀ ਤੇ ਉਹ ਪੁੜੀ ਚੱਟਦਾ ਚੱਟਦਾ ਮੈਂ ਘਰੇ ਆ ਜਾਂਦਾ ਸੀ ਤੇ ਉਹ ਇੱਕ ਪੁੜੀ ਦੇ ਲਾਲਚ ਦੇ ਵਿੱਚ ਮੈਂ ਇੱਕ ਉਹਦਾ ਪੱਕਾ ਗਾਹਕ ਸੀ। ਸੋ ਉਸ ਟਾਈਮ ਦੇ ਉੱਤੋਂ ਉਦੋਂ ਦਾ ਜਿਹੜਾ ਭ੍ਰਿਸ਼ਟਾਚਾਰ ਆ ਜਿਹੜਾ ਉਹ ਫੈਲਿਆ। ਪਰ ਘਰੇ ਲੱਖ ਕਹਿੰਦੇ ਘਰੇ ਆ ਕੇ ਕਈ ਵਾਰੀ ਮੈਨੂੰ ਪਤਾ ਵੀ ਹੁਣ ਭਾਵੇਂ ਉਨੀਆਂ ਜਹਿਨ ਦੇ ਵਿੱਚ ਯਾਦਾਂ ਤਾਂ ਨਹੀਂ ਤਾਜ਼ਾ ਹੈਗੀਆਂ ਪਰ ਫਿਰ ਵੀ ਮੈਨੂੰ ਪਤਾ ਵੀ ਬਹੁਤ ਵਾਰੀ ਇਹ ਝੂਠ ਬੋਲਿਆ ਹੋਣਾ ਵੀ ਉਹ ਤਾਂ ਦੁਕਾਨ ਬੰਦ ਸੀ, ਮੰਡੀ ਸੌਦਾ ਲੈਣ ਗਿਆ ਹੋਇਆ ਸੀ ਤੇ ਤਾਂ ਮੈਂ ਬਾਬੇ ਰੂੜੇ ਤੋਂ ਲਿਆ ਆ। ਸੋ ਕਈ ਵਾਰੀ ਇਹੋ ਜਿਹੀਆਂ ਗੱਲਾਂ ਦੀ ਉਦੋਂ ਉਪਜ ਆਜ਼ਾਦ ਸਿਰਫ ਕਾਹਦੇ ਲਈ ਹੋਈ? ਉਹ ਰਿਸ਼ਵਤ ਲਈ, ਭ੍ਰਿਸ਼ਟਾਚਾਰ ਲਈ, ਜਿਹੜਾ ਕਿ ਰਿਸ਼ਵਤ ਮੈਂ ਉਦੋਂ ਲੈਂਦਾ ਸੀ। ਸੋ ਮੈਨੂੰ ਲੱਗਦਾ ਸੱਜਣਾ ਮਿੱਤਰਾਂ ਨੇ ਵੀ ਹੋਰਾਂ ਨੇ ਵੀ ਬਹੁਤ ਕਿਸੇ ਨਾ ਕਿਸੇ ਰੂਪ ਚ ਜਾਣੇ ਅਣਜਾਣੇ ਦੇ ਵਿੱਚ ਜ਼ਰੂਰ ਰਿਸ਼ਵਤ ਲਈ ਹੋਣੀ ਆ। ਸੋ ਕੋਸ਼ਿਸ਼ ਕਰੋ ਜੀ ਇਹ ਸੁਧਾਰ ਆਪਾਂ ਆਪਣੇ ਤੋਂ ਕਰੀਏ ਤੇ ਭ੍ਰਿਸ਼ਟਾਚਾਰੀ ਨੂੰ ਦੂਰ ਕਰੀਏ ਤੇ ਆਉਣ ਵਾਲੇ ਦਿਨਾਂ ਚ ਇੱਕ ਚੰਗਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੀਏ। ਸੋ ਅੱਜ ਦੇ ਇਸ ਗੱਲਾਂ ਬਾਤਾਂ ਜਿਹੜਾ ਵਿਚਾਰ ਤਾਂ ਨਹੀਂ ਕਹਿ ਸਕਦੇ, ਹੱਡ ਬੀਤੀਆਂ ਨਾਲ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਆ ਤੇ ਇੱਕ ਗੀਤ ਸੁਣਾਉਣੇ ਆ ਤੁਹਾਨੂੰ ਤੇ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦਾ। ਦਲਜੀਤ ਸਿੰਘ ਮਹਿਤਾ ਚੌਕ ਹੋ ਰਿਹਾ, ਅੱਜ ਕੀ ਲਿਖ ਕੇ ਭੇਜਦੇ ਉਹਦੇ ਬਾਰੇ ਚ
ਘੜਾ ਕੋ ਲੈਣਾ ਤੰਤਰ ਹੈ ਵਿੱਚ ਅੰਤਰ ਚੇਤਨ ਰਹੀ ਤੂੰ ਹੱਕਾਂ ਲਈ
ਜਾਵੀ ਪੈਂਡਾ ਬੜਾ ਲਮੇਰਾ ਦੇ ਹੁਣ ਜਿਵੇਂ ਨਾ ਸਾਂਭ ਲਿਆ ਤੇ ਆਉਣ ਵਾਲਾ ਵੀ ਤੇਰਾ ਜੇ ਅੰਦਰੋਂ ਚਾਨਣ ਕਰਕੇ ਰੱਖੇ ਬਾਹਰੋਂ ਭਾਵੇਂ ਹਨੇਰਾ ਜੇ ਤੇਰੀ ਹਿੰਮਤ ਸਦਕੇ ਹੀ ਤਾਂ ਹੋਣਾ ਨਵਾਂ ਸਵੇਰਾ ਜੇ ਜੂਝਦਾ ਹੋਇਆ ਦਮ ਨਾ ਛੱਡੀ ਜੂਝਦਾ ਹੋਇਆ ਦਮ ਨਾ ਛੱਡੀ ਆਊਗਾ ਸੁੱਖ ਦਾ ਸਾ ਜਵਾਨਾ
ਲੈ ਵੀ ਜਵਾਨਾਂ ਕਹਿੰਦੇ ਹਾਰ ਨਾ ਮੰਨੀ ਉਲਟੀ ਚੱਲਦੀ ਵਾਹ ਜਵਾਨਾਂ ਹਾਰ ਨਾ ਮੰਨੀ ਵਾਹ ਉਲਟੀਆਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਚੱਲਦੀਆਂ ਰਹਿੰਦੀਆਂ ਤੇ ਜਿਹੜਾ ਬੰਦਾ ਢਹਿ ਹਾਰ ਕੇ ਢਹਿ ਢੇਰੀ ਲਾ ਕੇ ਬਹਿ ਜਾਂਦਾ ਉਹ ਆਪਣੀਆਂ ਮੁਸੀਬਤਾਂ ਦੁੱਗਣੀਆਂ ਕਰ ਲੈਂਦਾ ਤੇ ਜਿਹੜਾ ਬੰਦਾ ਕੁਝ ਨਾ ਕੁਝ ਉਪਰਾਲੇ ਉਦਮ ਕਰਦਾ ਰਹਿੰਦਾ ਤੇ ਉਹ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਪਾਰ ਲੰਘ ਜਾਂਦਾ ਸੋ ਦੋਸਤੋ ਪਰ ਇੱਥੇ ਇੱਕ ਗੱਲ ਕਈ ਚੀਜ਼ਾਂ ਨਾ ਜ਼ਿੰਦਗੀ ਦੇ ਵਿੱਚ ਕਰੋਸ ਹੁੰਦੀਆਂ ਤੇ ਉਹ ਕਰੋਸ ਚੈੱਕ ਕਰਨੀਆਂ ਪੈਂਦੀਆਂ ਇਹਦੇ 'ਚ ਇੱਕ ਕਰੋਸ ਗੱਲ ਇਹ ਹੁੰਦੀ ਆ ਵੀ ਸਿਰ ਆਪਣਾ ਗੁੰਦਣਾ ਔਖਾ ਹੁੰਦਾ ਦੂਜੇ ਦਾ ਸਿਰ ਗੁੰਦਿਆ ਜਾ ਸਕਦਾ ਸੋ ਜਦੋਂ ਉਲਟੀ ਬਾਹ ਤੁਹਾਡੇ ਜੀਵਨ 'ਚ ਜਿੱਥੇ ਵੀ ਵਗਦੀ ਆ ਤੇ ਉਸ ਟਾਈਮ ਦੇ ਵਿੱਚ ਇਸ ਕਹਾਵਤ ਨੂੰ ਨਾਲ ਲੈ ਕੇ ਤੇ ਇੱਕ ਤਰੀਕਾ ਅਪਣਾ ਲਿਆ ਜਾਂਦਾ ਤਾਂ ਤੁਸੀਂ ਉਸ ਜ਼ਿੰਦਗੀ ਦੇ ਵਿੱਚ ਉਸ ਟਾਈਮ ਦੇ ਵਿੱਚ ਸੁਖਾਲੇ ਨਿਕਲ ਜਾਂਦੇ ਹੋ ਤੁਸੀਂ ਮੰਨ ਲਓ ਤੁਹਾਡੇ ਕਿਸੇ ਵੀ ਟਾਈਮ ਦੇ ਵਿੱਚ ਸਖ਼ਤ ਟਾਈਮ ਆਇਆ ਉਲਟੀ ਹਵਾ ਵਗੀ ਆ ਤਾਂ ਉਸ ਟਾਈਮ ਦੇ ਵਿੱਚ ਤੁਹਾਨੂੰ ਪਤਾ ਵੀ ਤੁਸੀਂ ਆਪਣਾ ਸਿਰ ਨਹੀਂ ਗੁੰਦ ਸਕਦੇ ਨਹੀਂ ਨਜਿੱਠ ਸਕਦੇ ਤਾਂ ਤੁਸੀਂ ਹੈਲਪ ਲੈ ਸਕਦੇ ਹੋ ਤੁਸੀਂ ਯਾਰਾਂ ਦੋਸਤਾਂ ਨਾਲ ਸਾਂਝ ਪਾਓ ਖਾਸ ਆਪਣੇ ਭਰੋਸੇ ਵਾਲੇ ਲੋਕਾਂ ਨੂੰ ਆਪਣੀ ਤਕਲੀਫ ਦੱਸੋ ਉਹਦੇ ਨਾਲ ਕੀ ਹੋਊ ਇੱਕ ਤਾਂ ਤੁਸੀਂ ਤੁਹਾਡੀ ਜਿਹੜੀ ਟੈਨਸ਼ਨ ਆ ਬਹੁਤ ਘੱਟ ਰਹੂਗੀ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਨਾ ਕੋਈ ਹੱਲ ਨਿਕਲਣਗੇ ਤੇ ਉਹ ਹੱਲਾਂ ਦੇ ਹੱਲ ਨਾਲ ਹੀ ਜਿਹੜਾ ਤੁਹਾਡੀ ਜ਼ਿੰਦਗੀ ਫੇਰ ਜਿਹੜੀ ਹਵਾ ਦੇ ਮਹਾਨ ਚ ਵਗਣ ਲੱਗ ਪੈਂਦੀ ਆ ਮੇਰੀ ਜਨੀਕ ਧਾਰਨਾ ਜੀ ਮੈਂ ਖੁਦ ਅੱਜ ਕੱਲ ਆਪਣੀ ਜੋਬ ਨਾਲ ਸੰਘਰਸ਼ ਕਰ ਰਿਹਾ ਤੇ ਮੈਨੂੰ ਪਤਾ ਵੀ ਮੇਰੇ ਕੋਲ ਨਹੀਂ ਹੈ ਇਸ ਟਾਈਮ ਜੋਬ ਜਾਂ ਕੁਛ ਵੀ ਮੈਂ ਜਿਹੜੀ ਮੇਰਾ ਕੰਪਨੀ ਦਾ ਸਿਸਟਮ ਆ ਉਹ ਸਟਰਕਚਰ ਇੱਕ ਵਾਰੀ ਹਿੱਲਿਆ ਹੋਇਆ ਪਰ ਮੈਨੂੰ ਕੱਲ ਪਰਸੋਂ ਜਾਂ ਰੋਜ਼ ਹੀ ਐਵਰੇਜ ਇੱਕ ਦੋ ਇਹੋ ਜਿਹੇ ਫੋਨ ਆਉਂਦੇ ਆ ਇਹੋ ਜਿਹੇ ਸੁਨੇਹੇ ਆਉਂਦੇ ਆ ਕਹਿੰਦੇ ਜੀ ਤੁਹਾਡੀ ਪ੍ਰੋਫਾਈਲ ਦੇਖੀ ਸੀ ਤੇ ਸਾਨੂੰ ਜੋਬ ਦਵਾਓ ਜੀ ਜਿਵੇਂ ਮਰਜ਼ੀ ਦਵਾਓ ਤੇ ਮੈਂ ਹੁਣ ਜੇ ਸੋਚਾਂ ਵੀ ਮੈਂ ਆਪ ਹੀ ਬੇਰੁਜ਼ਗਾਰ ਹਾਂ ਤੇ ਮੈਂ ਕਿਸੇ ਨੂੰ ਕੀ ਜੋਬ ਦਵਾਊਂਗਾ ਜਾਂ ਮੈਂ ਕੀ ਕਰੂੰਗਾ ਤਾਂ ਮੈਨੂੰ ਲੱਗਦਾ ਇਹ ਹੱਥ ਕਥਨੀ ਆ ਕਿਉਂਕਿ ਹੋ ਸਕਦਾ ਬਹੁਤ ਸਾਰੇ ਇਹੋ ਜਿਹੇ ਕੰਮ ਆ ਜਿਹੜੇ ਉਹ ਦੂਜੇ ਦੇ ਕਰਨ ਲਈ ਉਹ ਫਿੱਟ ਬੈਠਦੇ ਆ ਮੇਰੇ ਲਈ ਨਹੀਂ ਫਿੱਟ ਬੈਠਦੇ ਤੇ ਮੈਂ ਉਹਦੀ ਕੋਸ਼ਿਸ਼ ਕਰਾਂ ਹੈਲਪ ਕਰਾਂ ਤਾਂ ਮੈਂ ਪਿਛਲੇ ਦੋ ਤਿੰਨ ਦਿਨਾਂ 'ਚ ਦੋ ਚਾਰ ਬੰਦਿਆਂ ਨੂੰ ਜਿੱਥੇ ਵੀ ਸੈਟਿੰਗ ਲੱਗੀ ਮੈਨੂੰ ਮੈਂ ਕਰਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਵੇਂ ਜੀ ਕਿ ਮੈਂ ਆਪਣੀ ਮੁਸੀਬਤ ਵੀ ਜਾਂ ਮੇਰਾ ਜਿਹੜਾ ਵਕਤ ਆ ਉਹ ਵੀ ਮੈਂ ਸਾਂਝਾ ਕੀਤਾ ਸਾਰਿਆਂ ਨਾਲ ਤੇ ਕਿਤੇ ਨਾ ਕਿਤੇ ਉਹ ਮੈਨੂੰ ਕੋਈ ਬੋਝ ਜਾ ਨਹੀਂ ਲੱਗ ਰਿਹਾ ਇਸ ਚੀਜ਼ ਦਾ ਵੀ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਥਾਂ ਦੇ ਉੱਤੇ ਓਪਰਚੁਨਿਟੀ ਵੇਟ ਕਰ ਰਹੀ ਆ ਤੇ ਉਹ ਫਿਰ ਨਵੇਂ ਸਿਰੋਂ ਫਿਰ ਸ਼ੁਰੂ ਕਰ ਲਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਇੱਕੇ ਮਨ ਨੂੰ ਸਮਝਾਉਣ ਦੀ ਗੱਲ ਹੁੰਦੀ ਆ ਵੀ ਜੇ ਤੁਸੀਂ ਇਹ ਸੋਚ ਲਿਆ ਵੀ ਹੁਣ ਕੀ ਕਰਾਂਗੇ ਹੁਣ ਤਾਂ ਬਸ ਗਿਆ ਏ, ਫੇਰ ਤੁਸੀਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਚੀਜ਼ ਨੂੰ ਪਾ ਸਕੋਗੇ ਜਾਂ ਕੁਛ ਕਰ ਸਕੋਗੇ, ਆਪਦੇ ਆਪ ਨੂੰ ਹੋਰ ਕਮਜ਼ੋਰ ਕਰ ਲਓਗੇ। ਮੇਰਾ ਤਾਂ ਇਹੀ ਮੰਨਣਾ ਜੀ, ਮੈਂ ਕੱਲ ਪਰਸੋਂ ਵੀ ਮੈਨੂੰ ਕਿਸੇ ਨੇ ਕਿਹਾ ਕਿ ਹੁਣ ਕੀ ਕਰੇਗਾ, ਤੇਰੀ ਤਾਂ ਏਡੀ ਵਧੀਆ ਜੋਬ ਸੀ, ਜੋਬ ਚਲੀ ਗਈ। ਮੈਂ ਉਹਨੂੰ ਕਿਹਾ ਜੀ ਮੈਂ ਯਾਦ ਕਰੋ 2007 ਜਿੱਦਣ ਮੈਂ ਜਹਾਜ਼ ਤੋਂ ਉਤਰ ਕੇ ਟੈਚੀ ਦੋ ਟੈਚੀ ਲੈ ਕੇ ਇੱਥੇ ਉਤਰਿਆ ਸੀ ਇਸ ਧਰਤੀ ਦੇ ਉੱਤੇ, ਉਦਣ ਇਹ ਜੋਬ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ, ਤੇ ਨਾ ਮੈਂ ਜੋਬ ਦੀ ਜਿਹੜੀ ਉੱਥੋਂ ਅਪਾਇੰਟਮੈਂਟ ਲੈਟਰ ਲੈ ਕੇ ਚੜਿਆ ਸੀਗਾ, ਇਹ ਵੀ ਇੱਥੇ ਆ ਕੇ ਮਿਲੀ ਸੀਗੀ, ਇੱਥੇ ਕੰਮ ਕਰਦਿਆਂ ਨੂੰ ਇੱਥੇ ਵਿੱਚੇ ਚਾਂਸ ਮਿਲਿਆ ਸੀ, ਤੇ ਇੱਥੇ ਹੁਣ ਗਾਂ ਕੋਈ ਹੋਰ ਰੱਬ ਨੇ ਚਾਂਸ ਦੇ ਦੇਣਾ, ਇਹ ਦੂਜਾ ਇਹ ਚੰਗੀ ਸੀ ਤਾਂ ਤੂੰ ਮਾੜਾ ਦੇ ਦੂਆ, ਜੇ ਜਾਂ ਜਿਹੜੀ ਲੋੜ ਹੋਈ ਉਹੋ ਜਿਹਾ ਕਰ ਜੂ, ਉਹੋ ਜਿਹਾ ਆਪਾਂ ਜੀਵਨ ਜਾਂਚ ਨੂੰ ਕਰ ਲਾਂਗੇ। ਏਡੀ ਥੋੜਾ ਗੱਲ ਹੁੰਦੀ ਆ ਵੀ ਜੇ ਤੁਹਾਨੂੰ ਮੰਨ ਲਓ, ਕਹਿ ਨਹੀਂ ਸਕਦੇ ਵੀ ਜੇ ਤੜਕੇ ਲੱਗੇ ਵਾਲੀ ਨਹੀਂ ਮਿਲਦੀ ਤਾਂ ਤੁਸੀਂ ਬਿਨੇ ਤੜਕੇ ਵਾਲੀ ਖਾ ਲਓ, ਇਹ ਤਾਂ ਇੱਕ ਮਨ ਨੂੰ ਸਮਝਾਉਣ ਹੁੰਦਾ ਹੋਈ ਆ ਜੀ ਵੀ ਮਨ ਦਾ ਕੀ ਇਧਰੋਂ ਪੱਟ ਕੇ ਉਧਰ ਲਾਉਣ ਵਾਲੀ ਗੱਲ ਹੁੰਦੀ ਆ। ਸੋ ਕੋਸ਼ਿਸ਼ ਕਰਿਆ ਕਰੋ ਜੀ ਵੀ ਉਲਟੀ ਹਵਾ ਜੇ ਚੱਲ ਵੀ ਪਈ ਤਾਂ ਕੋਈ ਗੱਲ ਨਹੀਂ, ਹਵਾ ਦਾ ਵੀ ਕੰਮ ਆ, ਉਹਦਾ ਵੀ ਆਪਦੀ ਡਿਊਟੀ ਆ ਚੱਲਣਾ। ਹੌਸਲਾ ਰੱਖੋ, ਯਾਰਾਂ ਦੋਸਤਾਂ ਚ ਵਿਸ਼ਵਾਸ ਰੱਖੋ, ਇੱਕ ਦੂਜੇ ਦੀ ਹੈਲਪ ਕਰੋ, ਕਿਤੇ ਤੁਸੀਂ ਕਿਸੇ ਤੇ ਵੀ ਕਦੋਂ ਵੀ ਕੋਈ ਜਿਹਾ ਵਕਤ ਆ ਸਕਦਾ। ਸੋ ਇਸ ਵਕਤ ਨੂੰ ਧਿਆਨ ਚ ਰੱਖਦੇ ਹੋ, ਇੱਕ ਦੂਜੇ ਨੂੰ ਨਾਲ ਲੈ ਕੇ ਤੇ ਉਸ ਵਕਤ ਨੂੰ ਕੱਢ ਕੇ ਲੈ ਜਾਓ। ਹੁਣ ਤੇਜ਼ ਹਵਾ ਵਗਦੀ ਆ, ਮੰਨ ਲਓ ਕੱਲਾ ਜਾਣਾ ਹਵਾ ਚ ਖੜਾ ਤੇ ਉੱਡ ਵੀ ਸਕਦਾ, ਉਹਨੂੰ ਧੱਕ ਲੱਗ ਕੇ ਪਿੱਛੇ ਵੀ ਹੋ ਸਕਦਾ। ਜੇ ਚਾਰ ਜਣਿਆਂ ਨੇ ਉਹਦੀ ਬਾਂਹ ਫੜ ਲਈ ਆ ਤਾਂ ਉਹ ਮੈਨੂੰ ਲੱਗਦਾ ਵੀ ਉਹ ਨਹੀਂ, ਉਹ ਕਿਤੇ ਵੀ ਉਹਦੇ ਪੈਰ ਹੋਰ ਜੰਮ ਜਾਣੇ ਆ। ਸੋ ਇਹ ਜੇ ਇੱਕ ਤਰੀਕੇ ਹੈਗੇ ਆ। ਸੋ ਸਾਡੇ ਕੋਲ ਬਹੁਤ ਸਾਰੀਆਂ ਅੱਜ ਗੱਲਾਂ ਵਿਚਾਰਨ ਲਾਇਕ ਆ ਰਹੀਆਂ ਤੇ ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ ਚ ਜੇ ਸਾਰੀਆਂ ਗੱਲਾਂ ਹੀ ਵਿਚਾਰ ਲਈਏ ਤਾਂ ਜ਼ਿਆਦਾ ਬਿਹਤਰ ਰਹੂਗਾ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਇੱਧਰਲੀਆਂ ਉੱਧਰਲੀਆਂ ਗੱਲਾਂ ਨਾਲੋਂ ਕੋਈ ਚੰਗੇ ਜਿਹੜੀਆਂ ਚੀਜ਼ਾਂ ਸਾਡੇ ਨਾਲ ਸੱਜਣ ਮਿੱਤਰ ਸ਼ੇਅਰ ਕਰਦੇ ਆ ਉਹਨਾਂ ਨੂੰ ਅਸੀਂ ਵਿਚਾਰ ਲਈਏ ਤਾਂ ਬਹੁਤ ਵਧੀਆ। ਸਾਡੇ ਕੋਲ ਅਰਸ਼ ਮੱਲੀ ਹੋਰਾਂ ਨੇ ਆਪਣੇ ਦੋ ਤਿੰਨ ਇੰਸੀਡੈਂਟਸ ਮੈਨੂੰ ਕੱਲ੍ਹ ਵੀ ਉਹਨਾਂ ਨੇ ਭੇਜੇ ਸੀ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਈਮੇਲ ਕਰਿਓ, ਉਹ ਵੀ ਮੈਂ ਸਾਂਝੇ ਕਰੂੰਗਾ। ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਤੋਂ ਸ਼ੁਰੂ ਕਰਦੇ ਹਾਂ ਜੀ, ਤੇ ਉਹਨਾਂ ਨੇ ਜਿਹੜਾ ਭੇਜਿਆ ਸੀ ਜੀ ਇੱਕ ਸ਼ਾਇਰ ਦੀਆਂ ਲਾਈਨਾਂ ਜੀ, ਉਹ ਹੁਣ ਸ਼ਾਇਰ ਦੀ ਫੋਟੋ ਤਾਂ ਹੈਗੀ ਆ ਪਰ ਮੈਂ ਦੇਖਦਾ ਵੀ ਨਾ ਨੀ ਮੈਨੂੰ ਕਿਤੇ ਸ਼ਾਇਰ ਦਾ ਦਿਖਾਈ ਦੇ ਰਿਹਾ। ਕਮਾਲ ਆ ਜੀ, ਬੰਦਿਆਂ ਨੇ ਆਪਣੀ ਫੋਟੋ ਲਾ ਲਈ ਆ ਤੇ ਪਰ ਨਾ ਨੀ ਲਿਖਿਆ ਕਵਿਤਾ ਦੇ ਥੱਲੇ। ਤੇ ਉਹ ਕਿ ਲਿਖਿਆ ਜੀ, ਲੋਕ ਸੋਚਦੇ ਨੇ ਕਿ ਸਿਰਫ ਹਥਿਆਰ ਚਲਾਉਣ ਲਈ ਜਿਗਰੇ ਦੀ ਲੋੜ ਹੁੰਦੀ ਹੈ ਪਰ ਨਹੀਂ, ਕਲਮ ਚਲਾਉਣ ਲਈ ਵੀ ਜਿਗਰੇ ਦੀ ਲੋੜ ਹੁੰਦੀ ਆ। ਹਥਿਆਰ ਦਾ ਫੱਟ ਤਾਂ ਸਿਰਫ ਸਰੀਰ ਤੇ ਲੱਗਦਾ ਪਰ ਕਲਮ ਦਾ ਫੱਟ ਬੰਦੇ ਦੀ ਜ਼ਮੀਰ ਤੇ ਲੱਗਦਾ। ਹਥਿਆਰਾਂ ਨਾਲ ਕਿਸੇ ਨੂੰ ਸਿਰਫ ਗੁਲਾਮ ਬਣਾਇਆ ਜਾ ਸਕਦਾ ਪਰ ਕਲਮ ਨਾਲ ਕਿਸੇ ਜਾਨਵਰ ਨੂੰ ਇਨਸਾਨ ਬਣਾਇਆ ਜਾ ਸਕਦਾ। ਹਥਿਆਰਾਂ ਦੇ ਵਾਰ ਨਾਲ ਖੂਨ ਨਿਕਲਦਾ ਹੈ ਪਰ ਕਲਮ ਦੇ ਵਾਰ ਨਾਲ ਬੰਦੇ ਅੰਦਰੋਂ ਭੈੜੀ ਮੱਤ ਵੀ ਕੱਢ ਸਕਦੇ ਨੇ। ਕਲਮ ਦੇ ਵਾਰ ਬੰਦੇ ਅੰਦਰੋਂ ਭੈੜੀ ਮੱਤ ਵੀ ਕੱਢ ਸਕਦੇ ਆ। ਸੋ ਬੜੇ ਵਧੀਆ ਵਿਚਾਰ ਲਿਖੇ ਆ ਜੀ ਇਹ ਪੰਜਾਬੀ ਪਿਕਚਰਸ.com ਦੀ ਜਿਹੜੀ ਇੱਕ ਫੋਟੋ ਆ ਜਿਹੜੀ ਦਲਜੀਤ ਸਿੰਘ ਹੋਰਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ। ਮੈਂ ਬਿਲਕੁਲ ਕਲਮ ਦੇ ਮਾਮਲੇ ਚ ਮੈਂ ਵੀ ਕੁਝ ਦੋ ਚਾਰ ਗੱਲਾਂ ਹੋਰ ਐਡ ਕਰਨੀਆਂ ਚਾਹਾਂਗਾ ਕਿਉਂਕਿ ਮੈਂ ਵੀ ਆਪਦੇ ਆਪ ਨੂੰ ਭਰਮ ਭੁਲੇਖੇ ਚ ਪਾਲਿਆ ਹੋਇਆ ਵੀ ਮੈਂ ਵੀ ਇੱਕ ਕਲਮੀ ਯੋਧਾ ਤੇ ਕਾਫੀ ਪਹਿਲਾਂ ਤਾਂ ਬੜਾ ਗੁਮਾਨ ਮਾਣ ਹੁੰਦਾ ਸੀ ਵੀ ਮੈਂ ਕਲਮ ਨਾਲ ਆਏ ਚੱਕ ਦੂ ਡੱਡੇ, ਮੈਂ ਕਲਮ ਨਾਲ ਉਹ ਕਰ ਦੂੰਗਾ। ਬਹੁਤ ਕੁਛ ਲਿਖਿਆ, ਬਹੁਤ ਕੁਛ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਜਿਵੇਂ ਵਕਤ ਅੱਗੇ ਵਗਦਾ ਗਿਆ ਇਸ ਸਮੁੰਦਰ ਚ ਉਤਰਦੇ ਗਏ ਤਾਂ ਉਦੋਂ ਪਤਾ ਲੱਗਣ ਲੱਗ ਗਿਆ ਵੀ ਇਹ ਹਥਿਆਰ ਵੀ ਆ ਜਿਹੜਾ ਇੱਕ ਬਹੁਤ ਹੀ ਅਹਿਮ ਹਥਿਆਰ ਆ ਤੇ ਇਹਨੂੰ ਮੇਰੇ ਵਰਗਾ ਇੱਕ ਅਗਿਆਨੀ ਬੰਦਾ ਨਹੀਂ ਚਲਾ ਸਕਦਾ। ਇਹ ਇਸ ਨੂੰ ਚਲਾਉਣ ਲਈ ਵੀ ਇੱਕ ਗਿਆਨਵਾਨ ਤੇ ਬਹੁਤ ਹੀ ਗਹਿਰੀ ਸੋਚ ਦਾ ਬੰਦਾ ਹੋਣਾ ਚਾਹੀਦਾ, ਇਸ ਹਥਿਆਰ ਦੀ ਪ੍ਰੈਕਟਿਸ ਹੋਣੀ ਚਾਹੀਦੀ ਆ। ਸੋ ਕਿਤੇ ਨਾ ਕਿਤੇ ਤੁਸੀਂ ਨੋਟ ਕੀਤਾ ਹੋਣਾ ਮੇਰਾ ਇਹ ਹਥਿਆਰ ਹੁਣ ਅੱਜ ਕੱਲ੍ਹ ਬਹੁਤ ਘੱਟ ਚੱਲਦਾ ਹੈ। ਮੈਂ ਛੋਟੀਆਂ ਮੋਟੀਆਂ ਨਿੱਕੀਆਂ ਮੋਟੀਆਂ ਗੱਲਾਂ ਹਾਸੋਹੀਣੀਆਂ ਗੱਲਾਂ ਜਾਂ ਹੱਡ ਬੀਤੀਆਂ ਲਿਖਣ ਦੀ ਮੈਂ ਕੋਸ਼ਿਸ਼ ਕਰਦਾ ਕਿਉਂਕਿ ਜਿਹੜੀਆਂ ਹੱਡ ਬੀਤੀਆਂ ਹੁੰਦੀਆਂ ਉਹਨਾਂ ਦੇ ਵਿੱਚ ਸੱਚ ਹੁੰਦਾ ਤੇ ਉਹੀ ਚੀਜ਼ ਹੀ ਤੁਸੀਂ ਸਾਹਮਣੇ ਲਿਆਉਣੀ ਹੁੰਦੀ ਆ। ਪਰ ਜਿਹੜੀਆਂ ਗੱਲਾਂ ਕਲਮ ਦੇ ਨਾਲ ਵਾਰ ਕਰਕੇ ਕੋਸ਼ਿਸ਼ ਕਰੀਏ ਵੀ ਮੈਂ ਇਹ ਕਲਮ ਇੰਨੀ ਕੁ ਤਿੱਖੀ ਆ ਵੀ ਉਹ ਵਾਰ ਕਰਕੇ ਲੋਕਾਂ ਨੂੰ ਸਿੱਧੇ ਕਰ ਦੂਗੀ ਜਾਂ ਵੱਡੇ ਵੱਡੇ ਦੁਸ਼ਮਣਾਂ ਨੂੰ ਪਰਾਸਤ ਕਰ ਦੂਗੀ, ਉਸ ਕਲਮ ਦੇ ਜਿਹੜੇ ਯੋਧੇ ਹੁੰਦੇ ਆ ਉਹ ਕੋਈ ਕੋਈ ਹੁੰਦਾ। ਕਿਉਂਕਿ ਜੇ ਅਸੀਂ ਯੋਧਿਆਂ ਦੀ ਗੱਲ ਕਰੀਏ, ਸੂਰਵੀਰਾਂ ਦੀ ਗੱਲ ਕਰੀਏ ਤਾਂ ਦੁਨੀਆਂ ਦੇ ਵਿੱਚ ਸੂਰਵੀਰ ਉਂਗਲੀਆਂ ਤੇ ਗਿਣੇ ਗਏ ਆ, ਨਾ ਕਿ ਹਰ ਕੋਈ ਸੂਰਵੀਰ ਬਣਿਆ। ਸੋ ਕਲਮ ਫੜ ਕੇ ਇੱਕ ਮੱਥੇ ਤੇ ਹੱਥ ਰੱਖ ਕੇ ਫੋਟੋ ਖਿਚਾ ਲੈਣੀ, ਕਾਗਜ਼ ਪੈਨ ਰੱਖ ਕੇ ਉੱਥੇ ਫੋਟੋ ਖਿਚਾ ਲੈਣੀ, ਉਹਦੇ ਨਾਲ ਵੀ ਅਸੀਂ ਜੇ ਕਹੀਏ ਵੀ ਅਸੀਂ ਕਲਮਧਾਰੀ ਜਾਂ ਮੇਜਰ ਜਨਰਲ ਬਣ ਗਏ ਕਲਮ ਦੇ ਤਾਂ ਉਹ ਵੀ ਇੱਕ ਭਰਮ ਭੁਲੇਖਾ ਹੁੰਦਾ। ਸੋ ਇਹ ਭਰਮ ਭੁਲੇਖਿਆਂ ਦਾ ਪਤਾ ਨਹੀਂ ਲੱਗਦਾ ਬੰਦੇ ਨੂੰ, ਇਹ ਪਤਾ ਲੱਗਦਾ ਬੰਦੇ ਨੂੰ ਵਿਚਰੇ ਤੋਂ। ਤੇ ਵਿਚਰਨ ਤੋਂ ਬਾਅਦ ਕਈ ਬੰਦੇ ਹੁੰਦੇ ਆ ਵੀ ਫਿਰ ਉਸ ਚੀਜ਼ ਤੇ ਪਰਦੇ ਪਾਉਂਦੇ ਆ ਜਾਂ ਲੁਕਾਉਂਦੇ ਆ ਜਾਂ ਉਹਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਆ। ਕਈ ਮੇਰੇ ਵਰਗੇ ਬੰਦੇ ਹੁੰਦੇ ਆ ਜਿਹੜੇ ਆਪਣਾ ਜਲੂਸ ਕੱਢਣ ਜੀ ਆਪਦੀ ਖੁਸ਼ੀ ਮਹਿਸੂਸ ਕਰਦੇ, ਉਹਨਾਂ ਨੂੰ ਐਂ ਲੱਗਦਾ ਵੀ ਇਹ ਮੌਕਾ ਮਿਲਿਆ ਤੇ ਹੁਣ ਮੈਂ ਆਪਣੀ ਕਲਾਸ ਹੀ ਲਾ ਦਿਆਂ। ਸੋ ਮੈਂ ਆਪਣੀ ਕਲਾਸ ਲਾਉਂਦਾ ਹੀ ਮੈਂ ਇੱਥੇ ਦੱਸਦਿਆਂ ਜੀ, ਮੈਂ ਵੀ ਇੱਕ ਵਾਰੀ ਕਲਮਧਾਰੀ ਜਦੋਂ ਬਣਿਆ ਨਾ ਤੇ ਮੈਨੂੰ ਐਂ ਲੱਗਿਆ ਵੀ ਮੈਂ ਤਾਂ ਵੱਡੇ ਵੱਡਿਆਂ ਦੇ ਮੁੱਖ ਮੋੜ ਦੂੰਗਾ, ਤੇ ਮੈਂ ਇਹੋ ਜਿਹੀਆਂ ਗੱਲਾਂ ਵੀ ਲਿਖੀਆਂ, ਇਹੋ ਜਿਹੇ ਸ਼ਬਦਾਵਲੀ ਲਿਖੀ ਜਿਨ੍ਹਾਂ ਨੂੰ ਹੁਣ ਪੜ੍ਹ ਕੇ ਕਈ ਵਾਰੀ ਇੰਨਾ ਸ਼ਰਮ ਚ ਸ਼ਰਮ ਆਉਂਦੀ ਹੈ ਤੇ ਕਈ ਵਾਰੀ ਆਪਦੇ ਆਪ ਤੇ ਹਾਸਾ ਆਉਂਦਾ ਵੀ ਕਿਹੋ ਜਿਹੀਆਂ ਗੱਲਾਂ ਲਿਖ ਰਿਹਾ ਸੀ। ਮੈਂ ਤਾਂ ਆਪਦੇ ਆਪ ਨੂੰ ਐਂ ਲਿਖਣ ਲੱਗ ਗਿਆ ਸੀ ਜਿਵੇਂ ਮੈਂ ਮੇਰੇ ਕੋਲ ਉਹ ਕਲਮ ਹੁੰਦੀ ਹੈ ਜਿਹੜੀ ਵਿਆਹ ਮਾਤਾ ਕੋਲ ਆ, ਤੇ ਜਿਹੜੀ ਮੈਂ ਲੇਖ ਲਿਖ ਰਿਹਾ ਲੋਕਾਂ ਦੇ, ਮੈਂ ਉਂਝ ਲੇਖ ਨਹੀਂ ਲਿਖ ਰਿਹਾ ਲੋਕਾਂ ਦੇ ਲੇਖ ਲਿਖ ਰਿਹਾ, ਮੈਂ ਇਹੋ ਜਿਹੀਆਂ ਗੱਲਾਂ ਵੀ ਲਿਖੀਆਂ ਤੇ ਮੇਰੇ ਤਾਂ ਹੁਣ ਹਾਸੀ ਆਉਂਦੀ ਹੈ ਵੀ ਮੈਂ ਇੱਕ ਫੋਟੋ ਸਾਂਭੀ ਹੋਈ ਹੈ, ਮੇਰੇ ਘਰੇ ਵੀ ਲੱਗੀ ਹੋਈ ਸੀ, ਮੈਂ ਉਹਨੂੰ ਪਾਸੇ ਵਿੱਚ ਰੱਖਿਆ, ਇੱਕ ਫੋਟੋ ਵੀ ਬਣੀ ਸੀਗੀ ਮੇਰੀ। ਉਹ ਫੋਟੋ ਸੀ ਤਾਂ ਬਣਾਈ ਤਾਂ ਕਿਸੇ ਸੱਜਣ ਮਿੱਤਰ ਨੇ ਸੀ, ਪਰ ਮੈਨੂੰ ਬੜੀ ਪਸੰਦ ਆਈ ਸੀ ਉਸ ਟਾਈਮ, ਕਿਉਂਕਿ ਮੇਰੀ ਸੋਝੀ ਉਨੀ ਕੁ ਸੀਗੀ ਤੇ ਮੈਨੂੰ ਬੜੀ ਵਧੀਆ ਲੱਗੀ। ਉਸ ਬੰਦੇ ਨੇ ਕੀ ਕੀਤਾ, ਇੱਕ ਬੱਲਬ ਲਿਆ ਜੀ, ਬੱਲਬ ਦੇ ਥੱਲੇ ਨਿਬ ਲਾਇਆ ਪੈਨ ਦਾ ਤੇ ਉਹ ਬੱਲਬ ਦੇ ਵਿੱਚ ਮੇਰੀ ਫੋਟੋ ਲਾਤੀ, ਤੇ ਉਹ ਅਚਾਨਕ ਇਹਦਾ ਇਹ ਕਿਹਾ ਵੀ ਪੈਨ ਨਾਲ ਵੀ ਮਿੰਟੂ ਬਰਾੜ ਦੀ ਕਲਮ ਆ ਜਿਹੜੀ ਦੁਨੀਆਂ ਨੂੰ ਰਚਨਾ ਰਹੀ ਆ, ਚਾਨਣ ਕਰ ਰਹੀ ਆ, ਕਿਹੋ ਜੀ ਹਾਸੋਹੀਣੀ ਉਹ ਚੀਜ਼ ਸੀ ਤੇ ਫੋਟੋ ਸੀ, ਤੇ ਮੈਂ ਉਸ ਭਰਮ ਚ ਸੀ ਤੇ ਭੁਲੇਖੇ ਚ ਸੀਗਾ, ਤੇ ਪਰ ਜਦੋਂ ਮੈਨੂੰ ਸਮਝ ਆਈ ਉਦੋਂ ਬਾਅਦ ਮੈਂ ਉਹ ਫੋਟੋ ਸਾਂਭ ਜ਼ਰੂਰ ਰੱਖੀ ਆ, ਉਹ ਸਾਂਭ ਰੱਖੀ ਆਪਣੀ ਔਕਾਤ ਨੂੰ ਵੇਲੇ ਵੇਲੇ ਤੇ ਯਾਦ ਰੱਖਣ ਲਈ ਵੀ ਮੇਰੀ ਔਕਾਤ ਆ ਸੀ ਜਾਂ ਮੇਰੀ ਔਕਾਤ ਇੰਨੀ ਕੁ ਸੋਚ ਦਾ ਮਾਲਕ ਆ ਮੈਂ। ਸੋ ਉਸ ਲਈ ਜ਼ਰੂਰ ਮੈਂ ਉਹ ਫੋਟੋ ਰੱਖੀ ਹੋਈ ਆ, ਪਰ ਇਹੋ ਜਿਹੀਆਂ ਗੱਲਾਂ ਮੇਰੇ ਬਹੁਤ ਸਾਰੇ ਸੱਜਣ ਮਿੱਤਰ ਰੋਜ਼ ਹੀ ਤੁਸੀਂ ਦੇਖੋ ਹੋਵੋਗੇ ਵੀ ਕਲਮਧਾਰੀ ਹੋ ਕੇ ਕਈ ਵਾਰੀ ਇਹ ਵਹਿਮ ਪਾਲ ਲੈਂਦੇ ਆ ਵੀ ਅਸੀਂ ਲੇਖ ਲਿਖ ਰਹੇ ਹਾਂ, ਦੂਜਿਆਂ ਦੇ ਲੇਖ ਲਿਖ ਰਹੇ ਹਾਂ, ਜਾਂ ਜੋ ਅਸੀਂ ਲਿਖਤਾ ਜਾਂ ਕਹਿ ਰਹੇ ਹਾਂ ਉਹ ਸਿਰ ਹੀ ਆ, ਪਰ ਨਹੀਂ ਉੱਥੇ ਫਿਰ ਗੱਲ ਆ ਜਾਂਦੀ ਹੈ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਦੀ ਵੀ ਜੇ ਕੋਈ ਚੱਜ ਦੀ ਗੱਲ ਲਿਖਣੀ ਹੈ ਜਾਂ ਕਹਿੰਦੇ ਨੇ ਜੇ ਗੁਰਬਾਣੀ ਲਿਖਣੀ ਆ ਤਾਂ ਗੁਰੂ ਨਾਨਕ ਹੋਣਾ ਪੈਣਾ, ਗੁਰੂ ਨਾਨਕ ਹੀ ਲਿਖ ਸਕਦਾ, ਹੋਰ ਨਹੀਂ ਕੋਈ ਲੇਖਕ ਲਿਖ ਸਕਦਾ। ਸੋ ਉਹ ਕਲਮਾਂ ਸੀ ਜੀ, ਉਹ ਕਲਮਾਂ ਨੂੰ ਸਲਾਮ ਕਰਨਾ ਬਣਦਾ ਸਾਨੂੰ, ਤੇ ਅਸੀਂ ਜਿਹੜੇ ਵੀ ਮੇਰੇ ਨਵੇਂ ਸੱਜਣ ਮਿੱਤਰ ਕਲਮਧਾਰੀ ਅੱਜ ਸੁਣ ਰਹੇ ਆ ਜਾਂ ਜਿਹਦਾ ਵੀ ਸਰਕਲ ਚ ਕੋਈ ਕਲਮਧਾਰੀ ਬੰਦਾ ਹੈ, ਉਹਨਾਂ ਨੂੰ ਮੈਂ ਇੰਨੀ ਕੁ ਬੇਨਤੀ ਕਰੂੰਗਾ, ਇੰਨੀ ਕੁ ਰਿਕੁਐਸਟ ਕਰੂੰਗਾ ਵੀ ਜੋ ਠੇਡਾ ਮੈਂ ਖਾਧਾ ਮੈਂ ਆਪਣਾ ਠੇਡਾ ਤੁਹਾਨੂੰ ਦੱਸਤਾ ਵੀ ਮੈਂ ਕਿਹੋ ਜਿਹੀ ਸੋਚ ਦਾ ਮਾਲਕ ਸੀ, ਕਿਹੋ ਜਿਹੀਆਂ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ ਸੀ, ਤਾਂ ਇਹ ਚੀਜ਼ਾਂ ਤੁਸੀਂ ਜ਼ਰੂਰ ਆਪਣੇ ਆਪ ਤੇ ਲਾਓ, ਪੜਤੋ, ਪੜਤਾਲੋ, ਤੇ ਤੁਸੀਂ ਜਿਹੜਾ ਇਹ ਹਥਿਆਰ ਆ ਨਾ ਸ਼ੁਰੂ ਦੇ ਦੌਰ ਦੇ ਵਿੱਚ ਬੜੀ ਨਿਮਰਤਾ ਨਾਲ ਜੇ ਵਰਤ ਲਓਗੇ, ਨਿਮਰਤਾ ਨਾਲ ਗੱਲ ਕਰ ਲਓਗੇ, ਤਾਂ ਤੁਹਾਨੂੰ ਇਹ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਲੋਕ ਭਲਾਈ ਵਾਲਾ ਹਥਿਆਰ ਬਣ ਜੂਗਾ, ਲੋਕਾਂ ਦੀ ਰੱਖਿਆ ਕਰਨ ਵਾਲਾ ਜਿਹੜੀ ਤਲਵਾਰ ਬਣ ਜੂਗੀ, ਜਿਹੜੀ ਲੋਕਾਂ ਨੂੰ ਸ਼ੈਲਟਰ ਦੇਣ ਵਾਲੀ। ਸੋ ਕੋਸ਼ਿਸ਼ ਕਰੋ ਦੋਸਤੋ, ਜੇ ਤੁਸੀਂ ਉਹਨੂੰ ਰੱਬ ਨੇ ਕਿਸੇ ਨੇ ਗੁਣ ਦਿੱਤਾ, ਕੋਈ ਲਿਖ ਸਕਦੇ ਹੋ, ਬੋਲ ਸਕਦੇ ਹੋ, ਕੋਈ ਵੀ ਦਿੰਦਾ, ਤਾਂ ਉਹਦੇ ਚ ਇਹ ਕੋਸ਼ਿਸ਼ ਕਰੋ ਵੀ ਆਪਣੇ ਆਪ ਨੂੰ ਨਮਾਣਾ ਜ਼ਰੂਰ ਬਣਾ ਕੇ ਰੱਖੋ, ਨਮਾਣੀ ਸੋਚ ਰੱਖੋ। ਪਤਾ ਨਹੀਂ ਹੁੰਦਾ ਵੇਲਾ ਵਕਤ ਕਦੋਂ ਕਿੱਧਰ ਨੂੰ ਕਰਵਟ ਲੈ ਜੇ, ਤੇ ਉਦੋਂ ਫਿਰ ਲੋਕ ਹੱਸਦੇ ਆ, ਲੋਕ ਕਹਿੰਦੇ ਆ ਵੀ ਉਹੀ ਆ ਨਾ ਜਿਹੜਾ ਕੱਲ ਪਰਸੋਂ ਇਹ ਕਹਿੰਦਾ ਹੁੰਦਾ ਸੀ, ਤੇ ਹੁਣ ਇਹਦਾ ਕਿੱਧਰ ਗਿਆ ਸ਼ੂਰਵੀਰਪਣਾ, ਕਿੱਧਰ ਗਿਆ ਜੋਧਾ ਪਣਾ ਇਹਦਾ। ਸੋ ਇਹ ਬਹੁਤ ਵਧੀਆ ਰਚਨਾ ਸਾਡੇ ਨਾਲ ਸਾਂਝੀ ਕੀਤੀ ਆ ਦਲਜੀਤ ਸਿੰਘ ਮਹਿਤਾ ਚੌਕੋ ਰਹਿਣੇ ਤੇ, ਬਹਾਨੇ ਨਾਲ ਮੈਨੂੰ ਵੀ ਆਪਣੀ ਪੜਾਸ ਤੇ ਆਪਣਾ ਪਸ਼ਚਾਤਾਪ ਕਰਨ ਦਾ ਜਿਹੜਾ ਮੌਕਾ ਮਿਲ ਗਿਆ ਜੀ। ਇਸ ਤੋਂ ਅੱਗੇ ਸਾਡੇ ਨਾਲ ਜੁੜੇ ਆ ਜੀ ਜੁਗਤਾਰ ਸਿੰਘ ਢਿੱਡ ਢੁੱਡੀਕਿਆਂ ਵਾਲੇ, ਢੁੱਡੀਕਿਆਂ ਵਾਲਿਆਂ ਨੇ ਬੜੀ ਵਧੀਆ ਸੁਬਾਹ ਸੁਬਾਹ ਦੀ ਫੋਟੋ ਭੇਜੀ ਆ ਜੀ ਸਾਨੂੰ ਹਾਂਗਕਾਂਗ ਤੋਂ, ਤੇ ਉਹਨਾਂ ਨੇ ਲਿਖਿਆ ਵਧੀਆ ਰਿਸ਼ਤੇ ਨਾਤੇ ਵਾਅਦਿਆਂ ਕਸਮਾਂ ਤੇ ਨਿਰਭਰ ਨਹੀਂ ਕਰਦੇ, ਵਧੀਆ ਰਿਸ਼ਤੇ ਦੋ ਇਨਸਾਨਾਂ ਤੇ ਨਿਰਭਰ ਕਰਦੇ ਆ ਜੋ ਕਿ ਇੱਕ ਦੂਸਰੇ ਨੂੰ ਸਮਝਦੇ ਹੋਣ। ਸ਼ੁਭ ਸਵੇਰ ਦੋਸਤੋ। ਬਿਲਕੁਲ ਜੀ, ਤੁਹਾਨੂੰ ਵੀ ਬੜੀ ਸ਼ੁਭ ਸਵੇਰ ਦੋਸਤੋ, ਤੇ ਸੱਚਾਈ ਗੱਲ ਇਹ ਵੀ ਵਾਅਦੇ ਤੇ ਜਿਹੜੇ ਹੁੰਦੇ ਆ ਕਸਮਾਂ, ਇਹ ਤਾਂ ਇੱਕ ਉਦੋਂ ਖਾਣੀਆਂ ਪੈਂਦੀਆਂ ਜਦੋਂ ਤੁਸੀਂ ਤੁਹਾਡੇ ਤੇ ਸ਼ੰਕਾ ਹੋਵੇ ਜਾਂ ਤੁਹਾਨੂੰ ਆਪਣੇ ਤੇ ਸ਼ੰਕਾ ਹੋਵੇ ਵੀ ਮੈਂ ਪੂਰਾ ਉਤਰੂ ਕਿ ਨਾ ਉਤਰੂ, ਤੇ ਨਹੀਂ ਤਾਂ ਚੰਗੇ ਰਿਸ਼ਤੇ ਹੁੰਦੇ ਆ। ਜ਼ਰੂਰੀ ਨਹੀਂ ਹੁੰਦਾ ਵੀ ਹਰ ਰਿਸ਼ਤਾ ਹਰ ਰਿਸ਼ਤੇ ਨਾਲ ਹਰ ਵੇਲੇ ਪੂਰਾ ਹੀ ਉਤਰ ਸਕੇ, ਕਈ ਵਾਰ ਪੂਰਾ ਨਹੀਂ ਵੀ ਉਤਰਿਆ ਜਾਂਦਾ, ਪਰ ਜੇ ਵਾਅਦਾ ਕਸਮਿਆਂ ਨਾਲ ਉਹ ਨਹੀਂ ਵੀ ਉਤਰ ਸਕਦੇ ਤੇ ਇਮਾਨਦਾਰੀ ਤੁਸੀਂ ਦੱਸ ਦਿੰਦੇ ਹੋ ਤਾਂ ਕੋਈ ਇਹਦੇ ਚ ਅੱਤ ਕਥਨੀ ਨਹੀਂ ਹੁੰਦੀ। ਜੋਗਿੰਦਰ ਸਿੰਘ ਸੋਹੀ ਜੁੜੇ ਆ ਜੀ ਜਗਰਾਓ ਵਾਲੇ ਸਿਡਨੀ ਤੋਂ, ਕਹਿੰਦੇ ਬਰਾੜ ਸਾਹਿਬ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਸਾਰੇ ਲਿਸਨਰ ਨੂੰ, ਤੇ ਇੰਜੋਏ ਕਰ ਰਹੇ ਆ ਜੀ ਪ੍ਰੋਗਰਾਮ ਕਹਿੰਦੇ। ਅਮਰਦੀਪ ਸਿੰਘ ਪਰਥ ਵਾਲੇ ਜੁੜੇ ਆ ਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਨੇ ਜੀ, ਡੂਇੰਗ ਅਰਲੀ ਮਾਰਨਿੰਗ ਸ਼ਿਫਟ, ਕੀਪ ਇਟ ਅਪ। ਬਿਲਕੁਲ ਜੀ, ਅਰਲੀ ਮਾਰਨਿੰਗ ਸ਼ਿਫਟ ਪਰਥ ਦੇ ਵਿੱਚ ਤੁਸੀਂ ਕਰ ਰਹੇ ਹੋ ਤੇ ਕੋਈ ਗੱਲ ਨਹੀਂ ਜੀ, ਇਹ ਕਰਮ ਆ ਬੰਦੇ ਦੇ, ਤੇ ਨਾਲ ਦੋ ਚੀਜ਼ਾਂ ਜੀ, ਜਿਹੜਾ ਬੰਦਾ ਤੜਕੇ ਸਦਿਆਂ ਦੀ ਸ਼ਿਫਟ ਕਰਦਾ ਨਾ ਉਹ ਨਾਲ ਨਾਲ ਅੰਮ੍ਰਿਤ ਵੇਲੇ ਦਾ ਵੀ ਆਨੰਦ ਲੈ ਲੈਂਦਾ। ਤੁਸੀਂ ਮੱਲੋ ਜੋਰੀ ਦੇਖਿਆ ਹੋਣਾ ਵੀ ਅੰਮ੍ਰਿਤ ਵੇਲੇ ਤੜਕੇ ਜੇ ਉੱਠ ਕੇ ਤੁਸੀਂ ਸ਼ਿਫਟ ਕਰ ਰਹੇ ਹੋ ਤਾਂ ਤੁਸੀਂ ਉਦੋਂ ਜੇ ਕੰਨਾਂ ਨੂੰ ਹੈਡਫੋਨ ਲਾਓਗੇ ਤੁਸੀਂ ਉਦੋਂ ਗਾਣੇ ਨਹੀਂ ਸੁਣੋਗੇ, ਉਦੋਂ ਤੁਸੀਂ ਗੁਰਬਾਣੀ ਹੀ ਸੁਣਨੀ ਚਾਹੋਗੇ ਤੇ ਉਹੀ ਤੁਹਾਨੂੰ ਚੰਗੀ ਲੱਗੂਗੀ ਤੇ ਨਾਲ ਨਾਲ ਜਿਹੜੀ ਤਾਜ਼ੀ ਫਰੈਸ਼ ਆਬੋ ਹਵਾ ਉਹ ਵੀ ਤੁਹਾਡੇ ਲਾਹੇ ਚ ਆ। ਮੈਂ ਤਾਂ ਇੱਕ ਚੀਜ਼ ਨੋਟ ਕਰੀ ਹੈ ਵੀ ਆਸਟ੍ਰੇਲੀਆ ਦੇ ਵਿੱਚ ਜੇ ਸਭ ਤੋਂ ਟੌਪ ਦੀ ਸ਼ਿਫਟ ਮੰਨੀ ਜਾਵੇ ਤਾਂ ਤੜਕੇ ਉਹ ਵੱਡੇ ਤੜਕੇ ਦੀ ਸ਼ਿਫਟ ਆ, ਜਿਹਦੇ ਕੋਲੇ ਵੀ ਹੈ ਜੇ ਉੱਠਣਾ ਜ਼ਰੂਰ ਔਖਾ ਵੀ ਤੜਕੇ 3-4 ਵਜੇ ਉੱਠ ਕੇ ਸ਼ਿਫਟ ਸ਼ੁਰੂ ਕਰਨੀ, ਪਰ ਉਹ 11-12 ਵਜੇ ਵਿਹਲਾ ਹੋ ਕੇ ਆਪਦਾ ਆਨੰਦ ਉਹਨੂੰ ਕਈ ਗੁਣਾ ਆ ਜਾਂਦਾ ਤੇ ਉਹ ਤੜਕੇ ਦਾ ਅੰਮ੍ਰਿਤ ਵੇਲਾ ਵੀ ਸਾਂਭ ਲੈਂਦਾ। ਮਣੀ ਸਿੰਘ ਜੁੜਿਆ ਸਾਡੇ ਨਾਲ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਆਈ ਲਵ ਯੂਅਰ ਸੋਚ, ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ। ਮਣੀ ਸਿਡਨੀ ਵੀਰ ਜੀ, ਇੰਡੀਆ ਇਜ਼ ਔਨ ਲੀਜ ਬਾਏ ਰਾਜੀਵ ਦੀਕਸ਼ਾ। ਅੱਛਾ, ਸੁਣਿਆ ਸੀ ਮੈਂ, ਉਸ ਬਾਰੇ ਕੁਝ ਦੱਸਣਾ ਜੀ। ਬਿਲਕੁਲ ਜੀ, ਕਾਫੀ ਚਰਚਾ ਹੋਈ ਸੀ ਇਸ ਵਿਸ਼ੇ ਦੇ ਉੱਤੇ, ਪਰ ਕੋਈ ਨਹੀਂ, ਆਪਾਂ ਫੇਰ ਵੀ ਜ਼ਰੂਰ ਗੱਲ ਕਰਾਂਗੇ ਕਿਸੇ। ਪਰ ਇੱਕ ਰਾਜੀਵ ਦੀਕਸ਼ਿਤ ਨਾਂ ਦਾ ਇੱਕ ਇਨਸਾਨ ਹੋਇਆ ਜੀ, ਉਸਨੇ ਕਾਫੀ ਕੁਝ ਇਹੋ ਜਿਹੀਆਂ ਗੱਲਾਂ ਬਾਹਰ ਕੱਢੀਆਂ ਸਨ, ਬਹੁਤ ਕੁਝ ਲਿਆਂਦਾ ਸੀ। ਅੱਜ ਕੱਲ੍ਹ ਉਹ ਨਹੀਂ ਇਸ ਜਹਾਨ ਚ, ਪਰ ਨਹੀਂ, ਉਹ ਇੰਨੀਆਂ ਸੱਚਾਈਆਂ ਨਹੀਂ ਹੈ ਜਿੰਨੀਆਂ ਕੁ ਉਹਨਾਂ ਦੇ ਵਿੱਚ ਪੇਸ਼ ਕੀਤੀਆਂ ਗਈਆਂ। ਥੋੜੀਆਂ ਜਿਹੀਆਂ ਵੱਖਰੇ ਢੰਗ ਨਾਲ ਵੱਖਰੀਆਂ ਗੱਲਾਂ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਗੱਲਾਂ। ਸੋ ਐਡੀ ਕੋਈ ਚਿੰਤਾ ਵਾਲੀ ਗੱਲ ਨਹੀਂ। ਕੋਈ 99 ਸਾਲਾਂ ਬਾਅਦ ਉੱਥੇ ਪ੍ਰਿੰਸ ਚਾਰਲਸ ਆ ਕੇ ਆਪਣੇ ਤੇ ਰਾਜ ਨਹੀਂ ਕਰਨ ਲੱਗਿਆ, ਇਹ ਇੱਕ ਅਤ ਕਥਨੀ ਹੈ। ਕੁਲਦੀਪ ਸਿੰਘ ਬਲ ਜੁੜੇ ਆ, ਕਹਿੰਦੇ ਭਾਜੀ ਵੀ ਨੋ ਟੂਡੇਜ਼ ਮੰਡੇ ਕੂਲ ਜੀ। ਅੱਛਾ ਜੀ, ਤੁਸੀਂ ਜਾਣਦੇ ਹੋ ਤੜਕੇ ਦੇ? ਆਖਿਆ ਕੀ ਆ, ਭੁਲੇਖੇ ਚੋਂ ਮੈਂ, ਭੁੱਲ ਜਾਂਦੇ ਆ ਬੰਦੇ, ਫਿਰ ਮੈਂ ਤੜਕੇ ਤੜਕੇ ਯਾਦ ਕਰਾਉਣਾ ਨਾ ਵੀ ਅੱਜ ਭਾਈ ਮੰਡੇ ਆ ਤੇ ਮੰਡੇ ਮੀਨ। ਹੁਣ ਇੱਕ ਹਫਤਾ ਬਲਦ ਵਾਂਗੂ ਜੁੜ ਜਾਓ, ਦਿਹਾੜੀ ਕਰੋ, ਚੰਗੇ ਰੁਪਈਏ ਕਮਾਓ, ਆਪਣਾ ਪਰਿਵਾਰ ਅੱਗੇ ਪਿੱਛੇ ਯਾਰਾਂ ਮਿੱਤਰਾਂ ਸਭ ਨੂੰ ਸੌਖਾ ਕਰੋ। ਸੋ ਬਲ ਸਾਹਿਬ, ਕੋਈ ਨੀ, ਜੇ ਮੰਡੇ ਤੁਹਾਡੇ ਯਾਦ ਆ ਤਾਂ ਚੰਗੀ ਗੱਲ ਆ। ਸੁਖਰਾਜ ਸਿੰਘ ਜੁੜੇ ਆ ਜੀ ਸਾਡੇ ਨਾਲ, ਸੁਖਰਾਜ ਰਮਾਣਾ, ਸਤਿ ਸ੍ਰੀ ਅਕਾਲ ਬੁਲਾ ਰਹੇ ਆਰਮਨ ਰੇਡੀਓ ਦੇ ਟੀਮ ਸਰੋਤਿਆਂ ਨੂੰ। ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ। ਭਗਵੰਤ ਮਾਨ, ਸੁਖਵੀਰ ਬਾਦਲ ਤੇ ਕੈਪਟਨ, ਜੇਕਰ ਇੱਕੋ ਇਲਾਕੇ ਤੋਂ ਟੱਕਰ ਹੋਵੇ ਤਾਂ ਨਾਲੇ ਮੁੱਖ ਮੰਤਰੀ ਦੀ ਕੁਰਸੀ ਵੀ ਕਲੀਅਰ ਹੋ ਜਾਏਗੀ। ਤੁਹਾਡਾ ਕੀ ਵਿਚਾਰ ਹੈ ਬਰਾੜ ਸਾਹਿਬ ਜੀ? ਪਰ ਲੱਗਦਾ ਕੈਪਟਨ ਨੇ ਬਾਦਲਾਂ ਦੀ ਸਪੋਰਟ ਕਰਨੀ ਹੈ। ਦੇਖੋ, ਜੇ ਤਿੰਨੇ ਜਾਣੇ ਇੱਕ ਮੁਕਾਮ ਤੇ ਲੜਦੇ ਆ ਤਾਂ ਵਾਕਈ ਤੁਹਾਡੀ ਗੱਲ ਆ, ਉਦੋਂ ਔਖਾ ਫਿਰ ਭਗਵੰਤ ਮਾਨ ਲਈ ਹੋ ਜਾਣਾ, ਕਿਉਂਕਿ ਦਿੱਗਜ ਆ ਜਿਹੜੇ ਉਹ ਕਿਤੇ ਨਾ ਕਿਤੇ ਮਿਲ ਜਾਣਗੇ ਆਪਸ ਵਿੱਚ। ਪਰ ਇਹ ਵੀ ਗੱਲ ਆ, ਨਾਲ ਬਕਾਰ ਦਾ ਵੀ ਸੌਦਾ ਆ ਜਾਂਦਾ ਕਿ ਯਾਰੀ ਏਡੇ ਸੌਖਾ ਵੀ ਨਹੀਂ ਹੈਗਾ ਇਹਨਾਂ ਦਿੱਗਜਾਂ ਨੂੰ ਮਿਲਣਾ। ਉਹਨਾਂ ਦੀ ਵੀ ਤਾਂ ਇੱਕ ਬਕਾਰ ਆ, ਉਹਨਾਂ ਦੀ ਵੀ ਜ਼ਿੰਦਗੀ ਦੀ ਕਮਾਈ ਆ, ਵੀ ਉਹਨਾਂ ਨੇ ਕਿਸ ਢੰਗ ਨਾਲ ਲੈਣੀ ਆ ਉਹਨੂੰ। ਦੂਜੀ ਗੱਲ ਜਿਹੜੀ ਕੈਪਟਨ ਮੁੱਖ ਮੰਤਰੀ ਵਾਲੀ ਤੁਸੀਂ ਗੱਲ ਕੀਤੀ ਹੈ, ਨਹੀਂ ਮੈਨੂੰ ਨਹੀਂ ਲੱਗਦਾ ਵੀ ਮੁੱਖ ਮੰਤਰੀ ਦਾ ਫੈਸਲਾ ਹੋਊਗਾ ਜੇ ਸੁਖਵੀਰ ਨੂੰ ਹਰਾ ਕੇ ਵੀ ਭਗਵੰਤ ਮਾਨ ਆਉਂਦੇ ਆ, ਤਾਂ ਮੈਨੂੰ ਨਹੀਂ ਲੱਗਦਾ ਵੀ ਆਮ ਆਦਮੀ ਪਾਰਟੀ ਉਹਨਾਂ ਨੂੰ ਪਰੋਸ ਕੇ ਥਾਲੀ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੇਵੇਗੀ। ਕਿਉਂਕਿ ਆਮ ਆਦਮੀ ਦੇ ਪਿਛਲੇ ਦਿਨਾਂ ਦਾ ਜਿਹੜਾ ਘਟਨਾਕ੍ਰਮ ਚੱਲ ਰਿਹਾ, ਉਸ ਘਟਨਾਕ੍ਰਮ ਦੇ ਉੱਤੋਂ ਕਿਤੇ ਨਾ ਕਿਤੇ ਇਹ ਚੀਜ਼ਾਂ ਮਹਿਸੂਸ ਹੋ ਰਹੀਆਂ ਵੀ ਨਹੀਂ, ਭਗਵੰਤ ਮਾਨ ਹੋ ਹਲੇ ਤੱਕ ਜਿਹੜਾ ਭਗਵੰਤ ਮਾਨ ਦਾ ਟੈਲੈਂਟ ਆ ਜਾਂ ਭਗਵੰਤ ਮਾਨ ਆ ਉਹ ਯੂਜ਼ ਹੀ ਹੋ ਰਿਹਾ। ਇਹ ਗੱਲ ਮੈਨੂੰ ਕਹਿੰਦੇ ਹੋਏ ਕੋਈ ਦਿੱਕਤ ਨਹੀਂ ਮਹਿਸੂਸ ਹੋ ਰਹੀ, ਕਿਉਂਕਿ ਬਹੁਤ ਸਾਰੀਆਂ ਇਹ ਗੱਲਾਂ ਕਲੀਅਰ ਹੋ ਚੁੱਕੀਆਂ ਵੀ ਜਿਹੜੀ ਕਮਾਂਡ ਆ ਜਾਂ ਜਿਹੜੀ ਤਾਰ ਆ ਉਹ ਕਿਤੋਂ ਹੋਰ ਹਿਲਦੀ ਆ। ਤੇ ਮੈਨੂੰ ਨਹੀਂ ਲੱਗਦਾ ਵੀ ਉਹ ਭਗਵੰਤ ਮਾਨ ਨੂੰ ਇੱਦਾਂ ਉਹ ਮੁੱਖ ਮੰਤਰੀ ਦੀ ਕੁਰਸੀ ਪਰੋਸ ਕੇ ਦਿੱਤੀ ਜਾਊਗੀ। ਜੇ ਇਹੋ ਜਿਹੀ ਨੌਬਤ ਆਉਂਦੀ ਆ ਵੀ ਉਹ ਜਿੱਤਦੇ ਆ ਤਾਂ ਉਦੋਂ ਬਾਅਦ ਫਿਰ MLA ਦੇ ਪ੍ਰੈਸ਼ਰ ਨਾਲ ਤਾਂ ਹੋ ਸਕਦਾ ਵੀ ਜਿੱਤੇ MLA ਪ੍ਰੈਸ਼ਰ ਪਾਉਣ ਵੀ ਸਾਡਾ CM ਕੌਣ ਆ, ਪਰ ਇਹ ਨਹੀਂ ਹੋ ਸਕਦਾ ਵੀ ਉਹਨਾਂ ਨੂੰ ਨੋਮੀਨੇਟ ਕਰ ਦਿੱਤਾ ਜਾਵੇ। ਇਹ ਮੈਨੂੰ ਔਖੀ ਲੱਗਦੀ ਆ ਗੱਲ। ਸੁਖਰਾਜ ਸਿੰਘ ਰਮਾਣਾ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਪ੍ਰੀਤ ਢਿੱਲੋਂ। ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕੀ ਹਾਲ ਚਾਲ ਹੈ ਜੀ, ਕਿਵੇਂ ਆ? ਮੌਸਮ ਬਾਬਾ ਨਾਨਕ ਸੁਣਾ ਦਿਓ ਜੀ ਬੱਬੂ ਮਾਨ ਦਾ ਸੌਂਗ। ਬਿਲਕੁਲ ਜੀ ਢਿੱਲੋਂ ਸਾਹਿਬ, ਬਾਬਾ ਨਾਨਕ ਸਰਬਜੀਤ ਹੋਰਾਂ ਨੂੰ ਕਹਿਣੇ ਆ ਜੀ, ਜ਼ਰੂਰ ਸੁਣਾਇਓ। ਤੇ ਉਸ ਤੋਂ ਬਾਅਦ ਰੁਪਿੰਦਰ ਸਿੰਘ ਸਾਡੇ ਨਾਲ ਜੁੜੇ ਆ ਜੀ, ਗੁੱਡ ਮਾਰਨਿੰਗ ਬਰਾੜ ਸਾਹਿਬ ਐਂਡ ਲਿਸਨਰ, ਵੀ ਆਰ ਇੰਜੋਇੰਗ ਯੂਅਰ ਪ੍ਰੋਗਰਾਮ। ਰੁਪਿੰਦਰ ਸਿੰਘ ਫਰੋਮ ਘੱਲ ਕਲਾਂ ਮੈਲਬਰਨ ਵਾਲੇ। ਤੇ ਸਾਡੇ ਨਾਲ ਅਰਸ਼ ਮੱਲੀ ਹੋਰਾਂ ਨੇ ਥੋੜੇ ਜਿਹੇ ਮਸਲੇ ਸਾਂਝੇ ਕੀਤੇ ਸੀਗੇ, ਤੇ ਉਹ ਮਸਲਿਆਂ ਦੇ ਬਾਰੇ ਚ ਮੈਂ ਜ਼ਰੂਰ ਗੱਲ ਕਰਨੀ ਚਾਹਾਂਗਾ। ਕੱਲ ਪਰਸੋਂ ਮੇਰੀ ਇਹਨਾਂ ਨਾਲ ਗੱਲ ਵੀ ਹੋਈ ਸੀ। ਇਹ ਆ ਜੀ ਆਪਣੇ ਆਪ ਨੂੰ ਕੰਪੇਅਰ ਕਰਨਾ, ਬੰਦੇ ਨੂੰ ਕੰਪੇਅਰ ਕਰਨਾ, ਫਿਰ ਬੰਦੇ ਤੋਂ ਬਾਅਦ ਉਸ ਕੌਮ ਨੂੰ ਕੰਪੇਅਰ ਕਰਨਾ ਦੂਜੀਆਂ ਕੌਮਾਂ ਨਾਲ, ਫਿਰ ਉਸ ਮੁਲਕ ਦੇ ਵਸ਼ਿੰਦਿਆਂ ਨੂੰ ਦੂਜੇ ਮੁਲਕ ਦੇ ਵਸ਼ਿੰਦਿਆਂ ਨਾਲ ਕੰਪੇਅਰ ਕਰਨਾ, ਤੇ ਐਂਡ ਆਫ ਦੀ ਡੇ ਸਾਨੂੰ ਪਤਾ ਲੱਗ ਜਾਂਦਾ ਵੀ ਕਲਚਰ ਦਾ ਕੀ ਫਰਕ ਆ ਤੇ ਕਿਸੇ ਕਿੱਥੇ ਅਸੀਂ ਸਹੀ ਆ ਕਿੱਥੇ ਅਸੀਂ ਗਲਤ ਆ। ਮੈਂ ਹਰ ਥਾਂ ਦੇ ਉੱਤੇ ਸਾਨੂੰ ਗਲਤ ਨਹੀਂ ਕਰਦਾ, ਹਰ ਥਾਂ ਦੇ ਉੱਤੇ ਦੂਜਿਆਂ ਨੂੰ ਗਲਤ ਨਹੀਂ ਕਰਦਾ। ਬਹੁਤ ਸਾਰੇ ਇਹੋ ਜਿਹੇ ਵਰਤਾਰੇ ਆ ਜਿੱਥੇ ਅਸੀਂ ਗਲਤ ਆ, ਬਹੁਤ ਸਾਰੇ ਇਹੋ ਜਿਹੇ ਵਰਤਾਰੇ ਆ ਜਿੱਥੇ ਦੂਜੇ ਭਾਈਚਾਰੇ ਗਲਤ ਆ। ਪਰ ਸਾਨੂੰ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਜੇ ਦੂਜੇ ਭਾਈਚਾਰੇ ਚ ਕੋਈ ਗੁਣ ਆ ਤਾਂ ਸਾਨੂੰ ਉਹ ਗੁਣ ਗ੍ਰਹਿਣ ਕਰ ਲੈਣਾ ਚਾਹੀਦਾ, ਉਹਨਾਂ ਦਾ ਔਗਣ ਉਹ ਛੱਡ ਦੇਣਾ ਚਾਹੀਦਾ। ਜੇ ਕਿਤੇ ਫੀਡਬੈਕ ਨੂੰ ਥਾਂ ਮਿਲੇ, ਕਿਤੇ ਟਾਈਮ ਮਿਲੇ, ਉੱਥੇ ਸਾਨੂੰ ਫੀਡਬੈਕ ਦੇ ਦੇਣੀ ਚਾਹੀਦੀ ਆ, ਤੇ ਪਰ ਔਗਣ ਤੋਂ ਅਸੀਂ ਜੇ ਇਗਨੋਰ ਕਰੀਏ ਤਾਂ ਜ਼ਿਆਦਾ ਬਿਹਤਰ ਆ। ਸੋ ਉਹਨਾਂ ਨੇ ਤਿੰਨ ਇੰਸੀਡੈਂਟਸ ਸਾਂਝੇ ਕੀਤੇ ਆ। ਕਹਿੰਦੇ ਪਹਿਲਾ ਇੰਸੀਡੈਂਟ ਇਹ ਆ ਕਿ ਇੱਕ ਆਪਣਿਆਂ ਨੇ ਗੋਰਿਆਂ ਦੇ ਰੈਸਟੋਰੈਂਟ ਤੇ ਜਾ ਕੇ ਵੈਜੀ ਬਰਗਰ ਮੰਗਿਆ ਦਾ ਆਰਡਰ ਦਿੱਤਾ, ਪੂਰੀ ਪੇਮੈਂਟ ਕਰਤੀ। ਅੱਗੋਂ ਮੈਨੇਜਰ ਆਖਣ ਲੱਗਾ 7 ਮਿੰਟ ਲੱਗਣਗੇ, ਇੰਤਜ਼ਾਰ ਕਰੋ। 10-11 ਮਿੰਟਾਂ ਬਾਅਦ ਮੈਨੇਜਰ ਖੁਦ ਬਰਗਰ ਅਤੇ ਇੱਕ ਫ੍ਰੀ ਪਾਈ ਲੈ ਕੇ ਟੇਬਲ ਤੇ ਕੋਲ ਬੈਠੇ ਕੋਲ ਹਾਜ਼ਰ ਹੋ ਗਿਆ ਤੇ ਸੌਰੀ ਆਖ ਕੇ ਪੂਰੀ ਪੇਮੈਂਟ ਵਾਪਸ ਕਰਦਿਆ ਹੋਇਆ ਕਹਿੰਦਾ, ਆਖਣ ਲੱਗਿਆ 7 ਮਿੰਟਾਂ ਦਾ ਕੀਤਾ ਵਾਅਦਾ ਪੂਰਾ ਨਹੀਂ ਕਰ ਸਕਿਆ, ਆ ਸਾਰੇ ਪੈਸੇ ਮੋੜ ਰਿਹਾ ਤੇ ਤੁਹਾਨੂੰ ਹੋਈ ਤਕਲੀਫ਼ ਵਾਸਤੇ ਸ਼ਰਮਿੰਦਾ। ਆਪਣਾ ਕਹਿੰਦਾ ਮੈਨੂੰ ਕੋਈ ਦੇਰੀ ਦਾ ਭੋਰਾ ਜਿੰਨਾ ਵੀ ਅਹਿਸਾਸ ਵੀ ਨਹੀਂ ਸੀ, ਹਾਲਾਂਕਿ ਆਪਣੇ ਬੰਦੇ ਨੂੰ ਕੋਈ ਅਹਿਸਾਸ ਨਹੀਂ ਸੀ ਵੀ ਮੈਂ ਦੇਰੀ ਹੋਈ ਆ, ਪਰ ਉਹਨਾਂ ਬੰਦਿਆਂ ਨੇ ਆਪਦੀ ਜ਼ਮੀਰ ਦੀ ਆਵਾਜ਼ ਦੇ ਉੱਤੇ ਇਹ ਗੱਲ ਕੀਤੀ। ਪਾਰਟ 2, ਇੱਕ ਹੋਰ ਨੇ ਗੱਲ ਸੁਣਾਈ ਕਿ ਟਿਮ ਹੋਟਲ ਤੇ ਆਰਡਰ ਕੀਤੀ ਡਾਰਕ ਰੋਸਟ, ਨਾ ਬਣੀ ਤਾਂ ਬਣੀ ਹੋਣ ਕਰਕੇ ਕੁੜੀ ਨੇ ਮੁਸਕਰਾਉਂਦੇ ਹੋਏ ਸੌਰੀ ਆਖ ਕੋਈ ਹੋਰ ਚੋਇਸ ਪੁੱਛੀ। ਫ੍ਰੈਂਚ ਵਨੀਲਾ ਦੇ ਕੇ ਪੈਸੇ ਵੀ ਨਾ ਲਏ, ਉੱਤੋਂ ਫ੍ਰੀ ਕੌਫੀ ਦਾ ਇੱਕ ਹੋਰ ਕੂਪਨ ਹੱਥ ਵਿੱਚ ਫੜਾ ਦਿੱਤਾ। ਇਹ ਤੇ ਸੀ ਇੱਕ ਕਮਿਊਨਿਟੀ ਦਾ ਸਰਵਿਸ ਕਰੈਕਟਰ। ਹੁਣ ਪਾਰਟ 3 ਵਿਚਲੀ ਗੱਲ ਕਰਦੇ ਹਾਂ ਆਪਣੇ ਕਰੈਕਟਰ ਦੀ। ਸੋ ਤੁਸੀਂ ਦੇਖ ਲਏ ਦੋ ਇੰਸੀਡੈਂਟਸ, ਤੁਹਾਡੇ ਨਾਲ ਵੀ ਸਾਰਿਆਂ ਨਾਲ ਹੀ ਕਿਤੇ ਨਾ ਕਿਤੇ ਛੋਟੇ ਛੋਟੇ ਇੰਸੀਡੈਂਟਸ ਜ਼ਰੂਰ ਵਾਪਰੇ ਹੋਣਗੇ, ਇਹਦੇ ਤੋਂ ਤੁਸੀਂ ਮੁਣਕਰ ਨਹੀਂ ਹੋ ਸਕਦੇ, ਇਹ ਝੂਠ ਨਹੀਂ ਹੈ, 100% ਸੱਚ ਆ। ਮੇਰੇ ਨਾਲ ਵੀ ਕਈ ਵਾਰੀ ਇਹ ਚੀਜ਼ਾਂ ਵਾਪਰੀਆਂ। ਪਿਛਲੇ ਦਿਨੀ ਸਾਡੇ ਪ੍ਰੈਜ਼ੀਡੈਂਟ ਸਾਹਿਬ ਮੋਹਨ ਨਾਗਰਾ ਤੇ ਮੈਂ ਇੱਕ ਗੇਮਾਂ ਦਾ ਕੰਮ ਕਰਦੇ ਕਰਦੇ ਕੁਛ ਖਾਣ ਲਈ ਖੜ ਗਏ ਹੰਗਰੀ ਜੈਕਸ ਤੇ ਉਹਨਾਂ ਨੇ ਕੋਈ ਆਰਡਰ ਦੇ ਵਿੱਚ ਕੁਛ ਗਲਤੀ ਕਰ ਲਈ, ਕੋਈ ਚੀਜ਼ ਦੇਣੀ ਭੁੱਲ ਗਏ ਤੇ ਪਰ ਉਹਨਾਂ ਨਾਲ ਜੋ ਸੰਪਰਕ ਕੀਤਾ ਦੂਜੇ ਦਿਨ ਤਾਂ ਉਹਨਾਂ ਨੇ ਉਹ ਆਰਡਰ ਦੇ ਵੈਸੇ ਵੀ ਨਹੀਂ ਲਏ, ਅਗਲਾ ਆਰਡਰ ਇੱਕ ਹੋਰ ਫ੍ਰੀ ਜਿਹੜਾ ਉਹਨਾਂ ਨੇ ਸਾਨੂੰ ਦਿੱਤਾ, ਸਿਰਫ ਇਸ ਲਈ ਕਿ ਉਹ ਇੱਕ ਨਾਲ ਦੇਣੀ ਚਿਪਸ ਦੇਣੀ ਭੁੱਲ ਗਏ ਸੀ, ਹੋਰ ਕੁਛ ਵੀ ਨਹੀਂ ਸੀ। ਤੇ ਉਹ ਇਸ ਢੰਗ ਦਾ ਜਿਹੜਾ ਕਲਚਰ ਹੈਗਾ ਇਹ 'ਚ ਮੁਣਕਰ ਨਹੀਂ ਆਇਆ, ਇਹੋ ਜਿਹੇ ਬਹੁਤ ਸਾਰੇ ਇੰਸੀਡੈਂਟਸ ਮੇਰੇ ਨਾਲ ਵੀ ਵਾਪਰੇ ਆ। ਲਓ ਜੀ ਪਾਰਟ 3 ਆ ਗਿਆ ਜੀ। ਪਾਰਟ 3 ਦੇ ਵਿੱਚ ਕਹਿੰਦੇ ਇੱਕ ਗੋਰਾ ਸਮੋਸਾ ਲੈਣ ਆਇਆ ਆਪਣੇ ਰੈਸਟੋਰੈਂਟ ਤੇ ਚਲਾ ਗਿਆ, ਕਹਿੰਦੇ ਰੇਟ ਪੁੱਛਿਆ ਤਾਂ ਜਵਾਬ ਮਿਲਿਆ ਵੀ 50 ਸੈਂਟ ਦਾ ਇੱਕ ਸਮੋਸਾ, ਜੇ ਆਰਡਰ ਕਰੋਗੇ ਜੇ 10 ਸਮੋਸਿਆਂ ਤੋਂ ਵੱਧ ਨਹੀਂ ਤਾਂ 75 ਸੈਂਟ ਦਾ। ਚਲੋ ਜੀ ਕ੍ਰੈਡਿਟ ਕਾਰਡ ਨਾਲ, ਕਹਿੰਦੇ ਵੀ ਕ੍ਰੈਡਿਟ ਕਾਰਡ ਵੀ ਨਹੀਂ ਚੱਲੂਗਾ, ਮਸ਼ੀਨ ਖਰਾਬ ਆ, ਕੈਸ਼ ਦੇਣਾ ਪਊਗਾ। ਕਹਿੰਦਾ ਠੀਕ ਆ ਜੀ 10 ਸਮੋਸੇ ਪੈਕ ਕਰ ਦਿਓ, ਪਰ 2 ਲਿਫਾਫਿਆਂ 'ਚ ਵੱਖਰੇ ਵੱਖਰੇ ਪਾ ਦਿਓ, ਇੱਕ 'ਚ 6 ਤੇ ਦੂਜੇ 'ਚ 4। ਅੱਗੋਂ ਸਾਡੇ ਬੰਦੇ ਕੀ ਕਹਿੰਦੇ ਆ ਜੀ, ਕਹਿੰਦੇ ਜੇ ਇੱਦਾਂ ਪੈਕ ਕਰਾਉਂਗੇ ਤਾਂ ਫਿਰ 75 ਸੈਂਟ ਦਾ ਹੀ ਸਮੋਸਾ ਲੱਗੂਗਾ, ਕਿਉਂਕਿ ਤੁਸੀਂ 2 ਥਾਂ ਤੇ ਕਰ ਲੈਣਾ, ਮੈਂ ਤਾਂ 10 ਸਮੋਸੇ ਇਕੱਠਿਆਂ ਦਾ ਮੁੱਲ ਦੱਸਿਆ ਸੀ। ਚਲੋ ਜੀ ਹੈਰਾਨ ਪਛਾਣ ਹੋ ਕੇ ਵਿਚਾਰੇ ਨੇ ਗੋਰੇ ਨੇ, ਕਹਿੰਦਾ ਜੀ ਚਲੋ 2 ਸਮੋਸੇ 2 ਲਿਫਾਫਿਆਂ ਦੀ ਥਾਂ ਤੇ 1 'ਚ ਪਾ ਦਿਓ ਜੀ, ਮੈਂ ਆਪੇ ਕਰ ਲੂੰਗਾ 2 ਥਾਂ ਤੇ। ਚਲੋ ਜੀ ਅਗਲੀ ਗਲਤੀ ਦੇਖੋ, ਉਹਨੇ ਗੋਰਾ ਦਾ ਥੋੜੀ ਜਿਹੀ ਸੌਸ ਪਾ ਦਿਓ ਜੀ ਵੱਧ ਪੈਕ 'ਚ। ਕਾਊਂਟਰ ਤੋਂ ਜਵਾਬ ਮਿਲਿਆ ਜੀ ਵਾਧੂ ਚਟਨੀ ਦਾ $1 ਲੱਗੂਗਾ, ਉਸ ਵਿਚਾਰੇ ਨੇ $1 ਵੀ ਵਾਧੂ ਦੇ ਦਿੱਤਾ ਤੇ ਉਹ ਆਪਦੀ ਜਿਹੜੀ ਜਿੰਨੀ ਕਿ ਜਿਤਮਾਨ ਕਰਾਉਣੀ ਸੀ ਕਹਿੰਦੇ ਉਹ ਕਰਾ ਕੇ ਉੱਥੋਂ ਚਲਾ ਗਿਆ। ਪਰ ਹੁਣ ਤੁਸੀਂ ਦੇਖੋ ਵੀ ਕਹਿੰਦੇ ਫ੍ਰੀ ਲੰਗਰ ਚਲਾਉਣ ਵਾਲੀ ਕਮਿਊਨਿਟੀ ਅਸਲ ਜ਼ਿੰਦਗੀ ਵਿੱਚ ਕੀ ਕਰੀ ਜਾਂਦੀ ਹੈ। ਕਹਿੰਦੇ ਗਲਤੀ ਇੱਕ ਕਰਦਾ ਤੇ ਖਮਿਆਜਾ ਹਜ਼ਾਰਾਂ ਭੁਗਤਦੇ ਆ। ਸੋ ਕਹਿੰਦੇ ਗਾਹਕਾਂ ਨੂੰ ਗੂੰਗੀਆਂ ਭੇਡ ਬੱਕਰੀਆਂ ਸਮਝ ਕੇ ਕਸਾਈਆਂ ਵਾਲਾ ਕਮਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਵਾਕਈ ਵਿਚਾਰਨ ਦੀ ਗੱਲ ਆ। ਅਰਸ਼ ਮੱਲੀ ਹੋਰਾਂ ਨੇ ਬੜੇ ਹੀ ਜਿਹੜੇ ਭਾਵਕ ਹੋ ਕੇ ਗੱਲਾਂ ਲਿਖੀਆਂ ਤੇ ਇਹ ਮੈਂ ਗਰੰਟੀ ਕਰਦਾ ਇਹ ਤੁਸੀਂ ਬਹੁਤ ਥਾਂ ਤੇ ਤੁਹਾਡੇ ਨਾਲ ਵਾਪਰੀਆਂ ਹੋਣੀਆਂ, ਬੀਤੀਆਂ ਹੋਣੀਆਂ। ਵੀ ਸਾਨੂੰ ਇਹ ਲੱਗਦਾ ਜੇ ਗਾਹਕ ਆ ਗਿਆ ਤਾਂ ਉਹ ਤਾਂ ਉਹਦੀ ਤਾਂ ਜਿੰਨਾ ਮਰਜ਼ੀ ਆ, ਹੁਣ ਉਹਨੂੰ ਜਿੰਨਾ ਮਰਜ਼ੀ ਮੁੱਛ ਲਈਏ ਉਹਦਾ ਕੋਈ ਉਹਨੂੰ ਉਹਦੇ 'ਚ ਤਾਂ ਹੁਣ ਜਾਣ ਹੀ ਹੈ ਨਹੀਂ, ਉਹ ਸੋਚ ਨਾਲ ਅਸੀਂ ਕੰਮ ਕਰਦੇ ਹਾਂ। ਸੋ ਦੋਸਤੋ ਥੋੜ੍ਹਾ ਜਿਹਾ ਜੇ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਤਾਂ ਜ਼ਿਆਦਾ ਬਿਹਤਰ ਆ। ਤੇ ਜੇ ਅਸੀਂ ਚਾਹੁੰਦੇ ਹਾਂ ਇਸ ਚੰਗੇ ਮੁਲਕ ਦੇ ਵਿੱਚ ਇਹਨਾਂ ਦੀਆਂ ਇਹ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਤਾਂ ਅਸੀਂ ਵੀ ਉਹੋ ਜਿਹੇ ਹੋਣ ਦੀ ਕੋਸ਼ਿਸ਼ ਕਰੀਏ। ਬਹੁਤ ਸਾਰੇ ਸੁਨੇਹੇ ਸੱਜਣਾ ਮਿੱਤਰਾਂ ਦੇ ਆ ਰਹੇ ਆ ਜੀ। ਸਨੀ ਗਹੋਤਰਾ ਜੀ ਜੁੜੇ ਆ, ਗੁੱਡ ਮਾਰਨਿੰਗ ਬਰਾੜ ਸਾਹਿਬ। ਰਿਗਵੀਰ ਭਰਵਾਲ ਨੇ ਕਹਿ ਰਿਹਾ ਸੀ ਕਿ ਬੈਂਸ ਬ੍ਰਦਰ 21 ਨੂੰ ਆਪ 'ਚ ਸ਼ਾਮਲ ਹੋ ਰਹੇ ਨੇ, ਕੀ ਸਹੀ ਗੱਲ ਹੈ? ਪਲੀਜ਼ ਆਪਣੇ ਵਿਚਾਰ ਦਿਓ। ਬਿਲਕੁਲ ਜੀ, ਅੱਜ ਦੇ ਅਖਬਾਰਾਂ 'ਚ ਵੀ ਇਹ ਸੁਰਖੀ ਆ ਵੀ ਸ਼ਾਇਦ ਬੈਂਸ ਬ੍ਰਦਰ ਆ ਜਿਹੜੇ ਉਹ ਸ਼ਾਮਲ ਹੋ ਰਹੇ ਆ, ਪਰ ਜਿਹੜੀ ਮੇਰੀ ਨਜ਼ਰ ਉਹਨਾਂ ਦੇ ਅਗਲੀ ਜਿਹੜੇ ਬਿਆਨ ਦੇ ਉੱਤੇ ਆ, ਮੇਰੀ ਉਸ ਤੇ ਨਹੀਂ, ਅਗਲਾ ਬਿਆਨ ਇਹ ਹੈ ਜੀ, ਕਹਿੰਦੇ ਬੈਂਸ ਭਰਾ ਸ਼ਾਮਲ ਹੋਣ ਤੋਂ ਬਾਅਦ ਖੋਲਣਗੇ ਨਵਜੋਤ ਸਿੱਧੂ ਦੇ ਪਾਜ, ਸੋ ਇਹ ਦੇਖਣੇ ਵੀ ਕਿਹੋ ਜਿਹੇ ਪਾਜ ਖੁੱਲਣੇ ਆ ਆਉਣ ਵਾਲੇ ਦਿਨਾਂ ਚ ਦੱਸਣਗੇ। ਜੇਡੀ ਸਿੰਘ ਜੁੜਿਆ ਜੀ ਸਾਡੇ ਨਾਲ, ਕਹਿੰਦੇ ਰਿਪੋਰਟਿੰਗ ਲਾਈਵ ਫਰੋਮ ਫੀਲਡ ਤੇ, ਉਹਨਾਂ ਨੇ ਕਿਸੇ ਵੱਡੀ ਫੀਲਡ ਦੇ ਵਿਚੋਂ ਭੇਜਿਆ ਜਿੱਥੇ ਟਾਇਰਾਂ ਹੀ ਟਾਇਰ ਪਏ ਆ, ਟਰੱਕ ਆ, ਕੰਟੇਨਰ ਆ, ਤੇ ਨਾਲ ਉਹਨਾਂ ਨੇ ਇੱਕ ਆਡੀਓ ਵੀ ਭੇਜੀ ਆ। ਆਡੀਓ ਤਾਂ ਮੈਂ ਨਹੀਂ ਸੁਣ ਪਾਵਾਂਗਾ, ਪਰ ਬਹੁਤ ਮਿਹਰਬਾਨੀ ਜੇਡੀ ਸਿੰਘ ਜੀ। ਤੇ ਜਗਤਾਰ ਸਿੰਘ ਗਿੱਲ ਢੁੱਡੀਕੇ ਵਾਲੇ ਹਾਂਗਕਾਂਗ ਵਾਲੇ ਫੇਰ ਜੁੜੇ ਆ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਜਲਾਲਾਬਾਦ ਰੈਲੀ ਬੈਂਸ ਭਰਾ ਤੇ ਆਪ ਨੈਟਬੰਦੀ ਦੀ ਗੱਲ ਤੇ ਫਿਰ ਵਿਚਾਰ ਕਰਨ ਦੀ ਖਬਰ, ਇਨ੍ਹਾਂ ਖਬਰਾਂ ਬਾਰੇ ਕੀ, ਨੋਟਬੰਦੀ ਦੀ ਗੱਲ ਆ ਜੀ, ਨੈਟ ਨੀ, ਅਪਡੇਟ ਹਨ, ਧੰਨਵਾਦ ਜੀ। ਬਿਲਕੁਲ ਜੀ, ਇਨ੍ਹਾਂ ਬਾਰੇ ਵੀ ਅਸੀਂ ਅਪਡੇਟ ਢੁੱਡੀਕੇ ਸਾਹਿਬ ਕਰਾਂਗੇ। ਪਰਮਜੀਤ ਸਿੰਘ ਧਾਲੀਵਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ। ਬਿਲਕੁਲ ਟਰੂ ਆ ਜੀ, ਤੁਸੀਂ ਦੱਸ ਰਹੇ ਹੋ ਜੋ ਕਹਿੰਦੇ ਤੁਸੀਂ ਦੱਸ ਰਹੇ ਹੋ ਬਹੁਤ ਸੱਚ ਆ ਜੀ। ਸੋ ਬਿਲਕੁਲ ਕੋਸ਼ਿਸ਼ ਹੁੰਦੀ ਹੈ ਜੀ ਸੱਚ ਤੇ ਗੱਲ ਕਰਨ ਦੀ, ਪਰ ਹੋ ਸਕਦਾ ਕਈ ਵਾਰੀ ਇਨਸਾਨ ਆ ਜੀ, ਮਾੜੀ ਮੋਟੀ ਇਧਰ ਉਧਰਲੀ ਗੱਲ ਵੀ ਹੋ ਜਾਂਦੀ ਆ। ਸੋ ਦੋਸਤੋ, ਆਪਾਂ ਮਹਿਮਾਨ ਵੀ ਆਪਣੇ ਡਿੱਕੀ ਆਉਂਦੇ, ਉਹਨਾਂ ਨੂੰ ਨਾਲ ਲੈਣਾ ਤੇ ਮੇਰਾ ਚਾਹ ਦਾ ਕੱਪ ਵੀ ਠੰਡਾ ਹੋ ਜਾਂਦਾ, ਤੇ ਇੱਕ ਆਪਾਂ ਗੀਤ ਸੁਣ ਲਈਏ ਤੇ ਗੀਤ ਸੁਣਦੇ ਫਿਰ ਮੈਂ ਚਾਹ ਪੀ ਲਾਂ ਤੇ ਨਾਲ ਨਾਲ ਹਰਭਜਨ ਸਿੰਘ ਔਲਖੋਰਾ ਨੂੰ ਲੈ ਲਾਂ ਤੇ ਫਿਰ ਤੁਹਾਡੇ ਸੁਨੇਹੇ ਜਾਰੀ ਰਹਿਣਗੇ।
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕ ਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ,
ਅੱਜ ਗੱਭਰੂ ਰਿਹਾ ਨਾ ਕਿਸੇ ਕੰਮ ਦਾ, ਇੱਕ ਵੇਲੇ ਸੀ ਮੈਦਾਨ ਫਤਿਹ ਕਰਦਾ, ਅੱਜ ਗੱਭਰੂ ਰਿਹਾ ਨਾ ਕਿਸੇ ਕੰਮ ਦਾ, ਉਹ ਬਿੱਲੀਆਂ ਨਾ ਭਰਿਆ ਪੰਜਾਬ ਓਏ ਪੰਜਾਬ ਓਏ ਪੰਜਾਬ ਓਏ, ਸੂਰਮਾ ਕਿਉਂ ਨੀ ਜੰਮਦਾ ਕੋਈ, ਸੂਰਮਾ ਕਿਉਂ ਨੀ ਜੰਮਦਾ ਕੋਈ, ਸੂਰਮਾ ਕਿਉਂ ਨੀ ਜੰਮਦਾ ਕੋਈ, ਆਉਂਦਾ ਕਿਉਂ ਨੀ ਜੰਮਦਾ,
ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਤੇ ਐਡਵਰਟਾਈਜ਼ਮੈਂਟ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ। ਤੇ ਕਹਿੰਦੇ ਸੂਰਮਾ ਕਿਉਂ ਨੀ ਜੰਮਦਾ ਗੀਤ ਚੱਲ ਰਿਹਾ ਸੀ। ਸੂਰਮੇ ਜੰਮਦੇ ਆ ਜੀ, ਅੱਜ ਵੀ ਜੰਮਦੇ ਆ, ਪਹਿਲਾਂ ਵੀ ਜੰਮਦੇ ਰਹੇ ਆ, ਤੇ ਇਹ ਗੱਲ ਨੀ ਹੈ, ਪਰ ਜੰਮਦੇ ਲੱਖਾਂ ਕਰੋੜਾਂ ਚੋਂ ਇੱਕ ਆ, ਤੇ ਜਿਹੜੇ ਫਿਰ ਜੰਮਦੇ ਆ ਫਿਰ ਉਹਨਾਂ ਨੂੰ ਸਲੂਟ ਵੀ ਹੁੰਦੇ ਆ ਹਰ ਪਾਸੇ। ਤੇ ਸਾਡੇ ਨਾਲ ਕੀ ਇਹੋ ਜਿਹੇ ਇੱਕ ਅੱਜ ਬਜ਼ੁਰਗ ਸੂਰਮੇ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਉਹ ਜੁੜ ਚੁੱਕੇ ਆ ਐਡੀ ਵੱਡੀ ਉਮਰ ਦੇ ਵਿੱਚ ਵੀ। ਜਦੋਂ ਹੁਣ ਮੈਂ ਉਹਨਾਂ ਨੂੰ ਕਾਲ ਕੀਤੀ ਵੀ ਬਜ਼ੁਰਗੋ ਕਿੱਥੇ ਹੋ, ਕਹਿੰਦੇ ਕੰਮ ਤੇ ਆ ਜੀ, ਕੰਮ ਕਰ ਰਹੇ ਆ ਗੱਜ ਬੱਜ ਕੇ। ਸੋ ਕੰਮ ਦੇ ਉੱਤੇ ਮੈਂ ਉਹਨਾਂ ਨੂੰ ਕਿਹਾ ਜੀ ਬੇਨਤੀ ਆ 10-15 ਮਿੰਟ ਦਾ ਬ੍ਰੇਕ ਲੈ ਲਓ ਤੇ ਆਪਾਂ ਗੱਲਬਾਤ ਕਰ ਲਈਏ। ਸੋ ਹੁਣ ਆਪਾਂ ਸਾਰੇ ਇਹਨਾਂ ਸੂਰਮੇ ਨਾਲ ਜਾਂ ਇਸ ਨੌਜਵਾਨ ਨਾਲ ਜਿਹੜੇ ਆਪਾਂ ਗੱਲਬਾਤ ਤੁਹਾਡੇ ਨਾਲ ਹੁਣ ਕਰਾਉਣ ਜਾ ਰਹੇ ਹਾਂ, ਪਹਿਲਾਂ ਵੀ ਕਰਾਈ ਆ ਪਰ ਬਹੁਤ ਸਾਰੇ ਨਵੇਂ ਸਰੋਤੇ ਆ, ਇਸ ਲਈ ਅਸੀਂ ਨਵੇਂ ਸਿਰੋਂ ਥੋੜੀ ਜਿਹੀ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਔਲਖ ਸਾਹਿਬ।
ਸਤਿ ਸ੍ਰੀ ਅਕਾਲ ਜੀ।
ਹਰਭਜਨ ਸਿੰਘ ਜੀ ਔਲਖ ਪੂਰਾ ਨਾਂ ਤੁਹਾਡਾ ਇਹ ਆ ਤੇ ਆਪਾਂ ਨਾ ਥੋੜੀ ਜੀ ਪਹਿਲਾਂ ਉਮਰ ਤੋਂ ਸ਼ੁਰੂ ਕਰੀਏ ਇਸ ਟਾਈਮ ਕਿੰਨੇ ਸਾਲਾਂ ਦੇ ਹੋ ਤੁਸੀਂ
70 ਸਾਲ ਦੇ ਆ ਜਾਂ ਲਗਭਗ 80 ਸਾਲ ਦੇ ਲੱਗ ਗਏ
ਅੱਛਾ ਜੀ 80 ਕਿਤੇ ਲੱਗ ਗਏ ਤੇ ਗੇੜਾ ਤੇ ਹੁਣ ਇਸ ਟਾਈਮ ਤੁਸੀਂ ਕੌਫਸ ਹਾਰਬਰ ਏਰੀਏ ਚੋਂ ਜਾਂ ਕਿਸੇ ਹੋਰ ਏਰੀਏ ਚੋਂ
ਬਲਗੂਗਾ
ਅੱਛਾ ਬਲਗੂਲੀ ਗਏ ਹੋ ਤੇ ਅੱਜ ਕੀ ਕੰਮ ਕਾਜ ਕਰ ਰਹੇ ਸੀ
ਅੱਜ ਬੇਰੀ ਤੋੜਦੇ ਜੀ ਕਈ ਬੇਰੀ ਤੋੜਦੇ ਇਹੋ ਕੰਮ ਕਰੀਦਾ ਜੀ
ਅੱਛਾ ਅੱਛਾ ਬੇਰੀ ਤੋੜਦੇ ਹੋ ਸੋ ਵਧੀਆ ਕੰਮ ਚੱਲ ਰਿਹਾ ਮੌਸਮ ਸਾਫ਼ ਸੁਥਰਾ
ਹਾਂ ਮੌਸਮ ਸਾਫ਼ ਸੁਥਰਾ ਜੀ ਬੜਾ ਸੋਹਣਾ ਵੈਸੇ ਸਾਨੂੰ ਕੋਈ ਫਰਕ ਨੀ ਪੈਂਦਾ ਮੌਸਮ ਖਰਾਬ ਹੋਵੇ ਤੇ ਅਸੀਂ ਤਾਂ ਵੀ ਕਰੀ ਜਾਂਦੇ ਹਾਂ ਕਿਉਂਕਿ ਅਸੀਂ ਕਿਹਦੇ ਕੰਮ ਕਰਨ
ਜੀ ਤੇ ਔਲਖ ਸਾਹਿਬ ਆਪਾਂ ਹੁਣ ਜਿਹੜੇ ਸਰੋਤਿਆਂ ਨੂੰ ਮੈਂ ਦੱਸ ਚੁੱਕਿਆ ਵੀ ਸਾਡੇ ਤੁਸੀਂ ਇੱਕ ਅਥਲੀਟ ਹੋ ਵੈਟਰਨ ਅਥਲੀਟ ਹੋ ਆਪਾਂ ਬਰੀਫ ਚ ਇਹ ਦੱਸ ਦਈਏ ਵੀ ਟੋਟਲ ਮੈਡਲ ਕਿੰਨੇ ਜਿੱਤੇ ਤੁਸੀਂ ਕਿੰਨੇ ਉਹ ਚ ਸਿਉਣੇ ਦੇ ਆ ਤੇ ਕਿੰਨੇ ਦੂਜੇ ਆ
ਹਾਂਜੀ ਮੈਂ ਅਜੇ ਤੱਕ 4 ਕੰਪੀਟੀਸ਼ਨ ਵਰਲਡ ਦੇ ਲੜ ਚੁੱਕਾ ਜਿਹਨਾਂ ਚੋਂ 7 ਗੋਲਡ ਮੈਡਲ 5 ਸਿਲਵਰ ਤੇ 4 ਬਰੋਂਜ ਜਾਣ ਕੇ ਟੋਟਲ ਵਰਲਡ ਦੇ ਮੈਂ 16 ਮੈਡਲ ਲੈ ਚੁੱਕਾ ਹਾਂ 2 ਵਾਰੀ ਏਸ਼ੀਆ ਲੜਿਆ ਜਿਹਦੇ ਵਿੱਚੋਂ 7 ਗੋਲਡ ਮੈਡਲ ਤੇ 4 ਗੋਲਡ ਮੈਡਲ 2 ਸਿਲਵਰ ਤੇ 1 ਬਰੋਂਜ ਜਾਣ ਕੇ 7 ਮੈਂ ਏਸ਼ੀਆ ਦਾ ਲੈ ਚੁੱਕਾ 2 ਵਾਰੀ ਏਸ਼ੀਆ ਲੜਿਆ 1 ਵਾਰੀ ਪੈਨ ਫੈਕਟ ਲੜਿਆ ਸੀ ਗੋਲਡ ਕੋਸਟ ਤੇ ਉਹਦੇ ਵਿੱਚੋਂ ਪੈਨ ਫੈਕਟ ਗੋਲਡ ਕੋਸਟ ਹਾਂਜੀ ਉਹਦੇ ਵਿੱਚ ਮੈਂ 7 ਗੋਲਡ 2 ਸਿਲਵਰ ਤੇ 3 ਬਰੋਂਜ ਜਾਣ ਕੇ 12 ਮੈਡਲ ਲਏ ਸੀ 2010 ਵਿੱਚ
ਕਾਮਨਵੈਲਥ ਚ
ਨਹੀਂ ਜੀ ਗੋਲਡ ਕੋਸਟ ਪੈਨ ਫੈਕਟ ਗੇਮਾਂ ਹੁੰਦੀਆਂ ਜਿਹਦੇ ਚ 8-10 ਮੁਲਕ ਆਉਂਦੇ ਆ
ਅੱਛਾ ਜੀ
ਆਸਟ੍ਰੇਲੀਆ ਨੈਸ਼ਨਲ ਮੈਂ ਅਜੇ ਤਾਈ 4 ਵਾਰੀ ਲੜ ਚੁੱਕਾ ਤੇ 4 ਵਾਰੀਆਂ ਵਿੱਚ ਮੈਂ 22 ਗੋਲਡ ਮੈਡਲ ਤੇ 7 ਸਿਲਵਰ ਤੇ 5 ਬਰੋਂਜ ਜਾਣੀ ਕਿ 34 ਆਸਟ੍ਰੇਲੀਆ ਨੈਸ਼ਨਲ ਦੇ ਮੈਂ ਗੋਲਡ ਮੈਡਲ ਜਾਣੀ ਕਿ ਟੋਟਲ ਮੈਡਲ ਲੈ ਚੁੱਕਾ
ਜੀ
ਹਾਂਜੀ ਤੇ ਇੰਡੀਆ ਦੇ 1980 ਤੋਂ ਲੈ ਕੇ 2002 ਤਾਈ ਮੈਂ ਕੰਪੀਟੀਸ਼ਨ ਲੜਦਾ ਰਿਹਾ ਜਿਨ੍ਹਾਂ ਵਿਚੋਂ ਮੇਰੇ ਕੋਲ 29 ਗੋਲਡ ਮੈਡਲ ਤੇ 8 ਸਿਲਵਰ ਤੇ 11 ਬਰੋਂਜ ਜਾਣੀ ਕਿ 8 ਕੁੱਲ ਲਾ ਕੇ ਸਾਰੇ ਨੈਸ਼ਨਲ ਇੰਟਰਨੈਸ਼ਨਲ ਜਿਹੜੇ ਮੈਡਲ ਆ 77 ਗੋਲਡ ਮੈਡਲ ਆ ਤੇ 25 ਸਿਲਵਰ ਤੇ 24 ਬਰੋਂਜ ਯਾਨੀ 126 ਮੈਡਲ ਮੈਂ ਲੈ ਚੁੱਕਾ
ਬਹੁਤ ਮੈਨੂੰ ਔਲਖ ਸਾਹਿਬ ਮੈਨੂੰ ਐ ਦੱਸੋ ਵੀ ਇਹ ਤੁਹਾਡੇ ਕੋਈ ਦੁਕਾਨ ਦੁਕਾਨ ਖੁੱਲੀ ਆ ਮੈਡਲਾਂ ਦੀ ਜਾ ਕੇ ਉੱਥੋਂ ਖਰੀਦ ਕੇ ਲਿਆਉਣੇ ਹੁੰਦੇ ਆ ਇਹ ਤਾਂ ਗੱਲਾਂ ਤੁਸੀਂ ਐ ਜੇ ਕਰ ਰਹੇ ਹੋ ਜਿਵੇਂ ਇਹ ਤਾਂ
ਦੁਕਾਨ ਦਾ ਤਾਂ ਜੀ ਐਤਕੀ ਮੈਂ ਨੈਸ਼ਨਲ ਆਸਟ੍ਰੇਲੀਆ ਦਾ ਖੇਲਿਆ ਜੀ ਜਿਹ ਚ ਮੈਂ 9 ਗੋਲਡ ਤੇ 3 ਸਿਲਵਰ ਉਹ ਮੈਂ ਜਿੱਤ ਕੇ ਲਿਆਂਦੇ ਆ ਤੁਸੀਂ ਦੁਕਾਨ ਹੀ ਸਮਝ ਲਓ ਪਰ ਇਹਨਾਂ ਮੈਡਲਾਂ ਦਾ ਮੈਨੂੰ ਇੱਥੇ ਕੋਈ ਫਾਇਦਾ ਨਹੀਂ ਹੋਇਆ
ਚਲੋ ਕੋਈ ਨੀ ਕਹਿੰਦੇ ਉਹ ਇੱਕ ਗੀਤ ਆਇਆ ਸੀ ਕਹਿੰਦੇ ਬੀ ਏ ਪੜ੍ਹਨਾ ਕਿਸੇ ਕੰਮ ਆਇਆ ਤੇ ਪੱਥਣੀਆਂ ਪਈਆਂ ਪਾਥੀਆਂ ਸੋ 126 ਮੈਡਲ ਜਿੱਤੇ ਕੰਮ ਨਾ ਆਏ ਤੋੜਨੀ ਬੇਰੀ ਪੈ ਰਹੀ ਹੈ 77 ਸਾਲ ਦੀ ਉਮਰ ਦੇ ਵਿੱਚ ਵੀ ਸੋ ਇਹ ਕੋਈ ਗੱਲ ਨੀ ਜੀ ਕਰਮ ਤੇ ਤੁਹਾਡੇ ਕਰਮ ਬਾਬੇ ਨਾਨਕ ਨੇ ਵੀ ਇਸ ਉਮਰ ਦੇ ਵਿੱਚ ਖੇਤੀ ਕੀਤੀ ਸੀ ਤੇ ਬਹੁਤ ਤੁਸੀਂ ਤਾਂ ਕਰਮ ਵਾਲੇ ਹੋ ਤੁਸੀਂ ਜਿਹੜੀ ਇਸ ਜੇ ਤੁਸੀਂ ਖੇਤ ਦੇ ਵਿੱਚ ਇਸ ਉਮਰ ਚ ਜਾ ਰਹੇ ਹੋ ਮੈਦਾਨ ਦੇ ਵਿੱਚ ਭੱਜ ਰਹੇ ਹੋ ਤਾਂ ਮੈਂ ਤੁਹਾਨੂੰ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਸਮਝਦਾ ਇਸ ਉਮਰ ਦੇ ਵਿੱਚ ਤੇ ਔਲਖ ਸਾਹਿਬ ਗੱਲ ਇਹ ਆ ਵੀ ਇੰਨੇ ਮੈਡਲ ਤੁਸੀਂ ਜਿੱਤੇ ਆ ਤੇ ਇਹਦੀ ਸਰਕਾਰੀ ਦਰਬਾਰੇ ਵੀ ਮੈਂ ਪਿਛਲੇ ਦਿਨ ਦੇਖਿਆ ਆਸਟ੍ਰੇਲੀਆ ਦੇ ਤੁਹਾਨੂੰ ਆਸਟ੍ਰੇਲੀਆ ਡੇ ਵਾਲੇ ਦਿਨ ਤੁਹਾਨੂੰ ਬਲਗੂਲੀਆ ਦੇ ਵਿੱਚ ਸਨਮਾਨਿਤ ਕੀਤਾ ਗਿਆ ਤੁਹਾਨੂੰ ਰਿਕੋਗਨਾਈਜ਼ ਕੀਤਾ ਗਿਆ ਕਿਤੇ ਭਾਰਤ ਦੇ ਵਿੱਚ ਵੀ ਰਿਕੋਗਨਾਈਜ਼ ਹੋਏ
ਬਸ ਵਿਚ ਬਾਦਲ ਸਾਹਿਬ ਨੇ ਮੈਨੂੰ ਸਨਮਾਨਿਤ ਕੀਤਾ ਜੀ ਇੱਕ ਕਾਗਜ਼ ਦਾ ਟੁਕੜਾ ਦਿੱਤਾ ਹੋਰ ਕੱਖ ਨੀ ਉਹ ਤੇ ਲਿਖਿਆ ਵੀ ਇਹਨੂੰ ਸਨਮਾਨਿਤ ਕਰ ਰਹੇ ਹਾਂ ਤੇ ਉਹ ਕਾਗਜ਼ ਦਿਖਾ ਕੇ ਮੈਨੂੰ ਕੋਈ ਚਪੜਾਸੀ ਵੀ ਨੀ ਰੱਖਦਾ ਜਾਂ ਤੇ ਕੋਈ ਚਪੜਾਸੀ ਰੱਖ ਲਿਆ ਵੀ ਆਹ ਮੈਨੂੰ ਬਾਦਲ ਸਾਹਿਬ ਨੇ ਸਨਮਾਨਿਤ ਕੀਤਾ ਤਾਂ ਵੀ ਮੈਂ ਖੁਸ਼ ਹੋ ਜਾ
ਸੋ ਕਮਾਲ ਦੀ ਗੱਲ ਆ ਜੀ ਦੇਖ ਲੋ ਵੀ ਕਿਹੋ ਜੇ ਕਰਮ ਆ ਤੇ ਕਿਹੋ ਜਿਹਾ ਉਹਦਾ ਨਤੀਜੇ ਆ ਰਿਹਾ ਪਰ ਕੋਈ ਗੱਲ ਨੀ ਤੁਹਾਡਾ ਹੌਸਲਾ ਜਿਹੜਾ ਉਹ ਦੱਸ ਰਿਹਾ ਵੀ ਤੁਸੀਂ ਹਾਲੇ ਵੀ ਇਸ ਚੀਜ਼ ਤੋਂ ਪਿੱਛੇ ਨਹੀਂ ਹਟੇ ਤੇ ਅੱਗੇ ਵੱਧ ਰਹੇ ਹੋ ਅਸੀਂ ਦਰਸ਼ਕਾਂ ਨਾਲ ਵਾਅਦਾ ਕੀਤਾ ਸੀਗਾ ਜਦੋਂ ਤੁਹਾਡੀ ਸਾਡੇ ਸਰੋਤਿਆਂ ਨਾਲ ਵਾਅਦਾ ਕੀਤਾ ਜਦੋਂ ਤੁਹਾਡੀ ਸੀ ਪਿਛਲੀ ਇੰਟਰਵਿਊ ਕੀਤੀ ਸੀ ਵੀ ਅਗਲੇ ਕੰਪੀਟੀਸ਼ਨ ਦੇ ਵੇਲੇ ਅਸੀਂ ਕੋਸ਼ਿਸ਼ ਕਰਾਂਗੇ ਕੁਝ ਨਾ ਕੁਝ ਤੁਹਾਡਾ ਸਾਥ ਦੇਣ ਦੀ ਹੁਣ ਜਿਹੜਾ ਅਗਲੇ ਆਪਾਂ ਕੰਪੀਟੀਸ਼ਨ ਦੀ ਗੱਲ ਕਰੀਏ ਹੁਣ ਅਗਲਾ ਕੰਪੀਟੀਸ਼ਨ ਨਿਊਜ਼ੀਲੈਂਡ ਦੇ ਵਿੱਚ ਹੋਣ ਜਾ ਰਿਹਾ ਕਦੋਂ ਆ ਇਹ
ਹਾਂਜੀ ਇਹ ਮਾਰਚ 20 ਤੋਂ ਲੈ ਕੇ 30 ਤੱਕ
ਜੀ। ਸੋ ਮਾਰਚ 20 ਤੋਂ 30 ਦੇ ਵਿਚਾਲੇ ਨਿਊਜ਼ੀਲੈਂਡ ਦੇ ਵਿੱਚ ਕੰਪੀਟੀਸ਼ਨ ਹੈ ਤੇ ਇਹ ਚ ਕਿੰਨੀਆਂ ਖੇਡਾਂ ਚ ਹਿੱਸਾ ਲੈਣਾ ਚਾਹੁੰਦੇ ਹੋ ਤੁਸੀਂ?
ਮੈਂ 13 ਵਿੱਚ ਲੈਣਾ ਚਾਹੁੰਦਾ ਹਾਂ
ਜੀ।
ਉਹ ਇਹ ਕਰਕੇ ਕਿ ਕਈ ਵਾਰੀ ਜਿਹੜੀ ਮੇਰੀ ਪੈਟ ਰੇਸ ਹੁੰਦੀ ਆ ਉਹਦੇ ਲਾਗੇ ਹੋਰ ਇੱਕ ਦੂਸਰੀ ਸੌਖੀ ਰੇਸ ਆ ਜਾਂਦੀ ਫਿਰ ਮੈਨੂੰ ਜਾਂ ਔਖੀ ਆ ਜਾਂਦੀ ਫਿਰ ਮੈਨੂੰ ਇੱਕ ਅੱਧੀ ਛੱਡਣੀ ਪੈਂਦੀ ਆ ਤੇ ਇਹ ਕਰਕੇ ਮੈਂ ਭਰ ਦਿੰਦਾ ਤੇ ਕਈ ਵਾਰੀ ਮੈਂ 12-12 ਰੇਸਾਂ ਵੀ ਲਾ ਜਾਂਦਾ ਵਾ ਕੋਈ ਗੱਲ ਨੀ ਤੇ ਦਾਅ ਲੱਗੇ ਤੇ ਸਾਰੀਆਂ ਲਾ ਲਈ ਦੀਆਂ। ਵੈਸੇ 2009 ਵਿੱਚ ਮੈਂ ਓਲੰਪਿਕ ਵਿੱਚ ਮੈਂ 10 ਮੈਡਲ ਲਏ ਸੀਗੇ 4 ਸਿਲਵਰ 4 ਗੋਲਡ 4 ਸਿਲਵਰ ਤੇ 2 ਬਰਾਊਨ।
ਅੱਛਾ ਜੀ
ਓਲੰਪਿਕ ਦੇ 2009 ਵਿੱਚ
ਤੇ ਤੁਸੀਂ ਹੁਣ ਜਿਹੜੇ ਜਿਹੜਾ ਸਾਡੇ ਨਾਲ ਹਰਮਨ ਰੇਡੀਓ ਦੇ ਨਾਲ ਤੁਸੀਂ ਕੀ ਵਾਅਦਾ ਕਰਦੇ ਹੋ ਵੀ ਤੁਸੀਂ 12-13 ਕੰਪੀਟੀਸ਼ਨ ਲੜੋਗੇ ਤੇ ਕਿੰਨੇ ਮੈਡਲਾਂ ਦਾ ਵਾਅਦਾ ਕਰਦੇ ਹੋ ਸਾਡੇ ਨਾਲ?
ਨਾ ਮੈਂ ਕੋਈ ਵਾਅਦਾ ਨਹੀਂ ਕਰਦਾ ਜੀ, ਇਹ ਪਤਾ ਨੀ ਕੁਦਰਤ ਵੱਲੋਂ ਨਾ ਆਵੇ ਤੇ ਪਤਾ ਨੀ ਕਿੰਨੇ ਆ
ਜਾਣੇ। ਚਲੋ ਤੁਸੀਂ ਮਿਹਨਤ ਕਰ ਰਹੇ ਹੋ ਜੀ ਜੀ। ਸੋ ਕੋਈ ਨੀ ਜੀ, ਅਸੀਂ ਤੁਹਾਨੂੰ ਕੋਈ ਪ੍ਰੈਸ਼ਰ ਨੀ ਪਾਉਂਦੇ ਕਿਸੇ ਮੈਡਲ ਦਾ, ਅਸੀਂ ਕਹਿਣੇ ਆ ਵੀ ਤੁਸੀਂ ਕੰਪੀਟੀਸ਼ਨ ਲੜੋ, ਸਾਡੇ ਲਈ ਇਹੀ ਬਹੁਤ ਵੱਡੀ ਗੱਲ ਆ। ਤੇ ਮੈਂ ਇੱਥੇ ਸਰੋਤਿਆਂ ਨੂੰ ਦੱਸਦਾ ਜੀ ਵੀ ਸਰੋਤਿਓ ਪਹਿਲੇ ਦਿਨ ਮੈਨੂੰ ਵੀ ਯਕੀਨ ਨਹੀਂ ਆਇਆ ਸੀ, ਜਿਸ ਦਿਨ ਮੈਨੂੰ ਇੱਕ ਦਿਨ ਮੇਰੇ ਯਾਦ ਆ ਵੀ ਰਿਸ਼ੀ ਗੁਲਾਟੀ ਹੋਰਾਂ ਨੇ ਮੈਨੂੰ ਫੋਨ ਕੀਤਾ ਤੇ ਕਹਿੰਦੇ ਇੱਦਾਂ ਨਾ, ਮੈਨੂੰ ਮਨਪ੍ਰੀਤ ਢੀਂਡਸਾ ਹੋਰਾਂ ਨੇ ਫੋਨ ਕੀਤਾ ਕਹਿੰਦੇ ਇੱਕ ਬਜ਼ੁਰਗ ਆ ਜੀ ਤੇ ਉਹਨਾਂ ਨੇ ਇੰਨੇ ਕੁ ਮੈਡਲ ਜਿੱਤੇ ਆ ਤੇ ਏਦਾਂ ਕਰਕੇ ਆਪਾਂ ਉਹਨਾਂ ਦੀ ਇੰਟਰਵਿਊ ਲੈਣੀ ਆ ਜਾਂ ਕਰਨੀ ਇੰਟਰਵਿਊ, ਤੇ ਮੈਨੂੰ ਯਕੀਨ ਨਹੀਂ ਆਇਆ। ਮੈਂ ਆਖਿਆ ਕੋਈ ਬਜ਼ੁਰਗ ਹੋਣਾ, ਉਹ ਉਮਰ ਵੱਧ ਹੋਣ ਕਰਕੇ ਕਈ ਵਾਰੀ ਬੰਦਾ ਔਲੀਆਂ ਸੌਲੀਆਂ ਮਾਰਨ ਲੱਗ ਜਾਂਦਾ ਇਧਰਲੀਆਂ ਉਧਰਲੀਆਂ, ਤੇ ਉਹ ਇੰਨੇ ਮੈਡਲ ਤਾਂ ਯਾਰ ਕਿਸੇ ਦੁਕਾਨ ਤੇ ਨੀ ਹੋਣੇ ਤੂੰ ਜਿੰਨੇ ਦੀ ਗੱਲ ਕਰ ਰਿਹਾ। ਫਿਰ ਮੈਂ ਉਹ ਰਿਸ਼ੀ ਗੁਲਾਟੀ ਹੋਰਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਹਾਂ ਭਾਜੀ ਮੇਰੇ ਕੋਲੇ ਵੀ ਇੱਕ ਦਿਨ ਇਹ ਮਸਲਾ ਆਇਆ ਸੀਗਾ। ਤਾਂ ਉਸ ਤੋਂ ਬਾਅਦ ਦੋਸਤੋ ਮੈਂ ਮੇਰੀ ਗੱਲਬਾਤ ਹੋਈ ਔਲਖ ਸਾਹਿਬ ਨਾਲ ਤੇ ਫਿਰ ਸਾਰੀ ਗੱਲ ਦਾ ਜਦੋਂ ਸਾਨੂੰ ਸੱਚਾਈ ਪਤਾ ਲੱਗੀ ਅਸੀਂ ਰੇਡੀਓ ਤੇ ਵੀ ਗੱਲਬਾਤ ਕੀਤੀ ਸੀ ਤੇ ਉਸ ਟਾਈਮ ਇਹਨਾਂ ਨਾਲ ਵਾਅਦਾ ਕੀਤਾ ਸੀ ਵੀ ਤੁਸੀਂ ਇੰਨੀ ਮਿਹਨਤ ਦੀ ਕਮਾਈ ਕਰਦੇ ਹੋ, ਇੰਨਾ ਟਾਈਮ ਦਿੰਦੇ ਹੋ, ਸਾਰਾ ਕੁਛ ਕਰਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਜਿਹੜੇ ਕੰਪੀਟੀਸ਼ਨ ਆ, ਇਹਨਾਂ ਨੇ ਦੱਸਿਆ ਸੀ ਵੀ ਬਹੁਤ ਸਾਰੇ ਕੰਪੀਟੀਸ਼ਨ, ਮੈਂ ਇਸ ਲਈ ਨਹੀਂ ਲੜ ਪਾਉਂਦਾ ਵੀ ਮੈਂ ਉੱਥੇ ਜਾਣਾ ਆਉਣਾ ਦੁਨੀਆ ਭਰ ਦੇ ਵਿੱਚ ਇੰਨਾ ਖਰਚਾ ਨਹੀਂ ਚੱਕ ਪਾਉਂਦਾ ਤਾਂ ਫਿਰ ਇਸ ਕਰਕੇ ਮੈਂ ਉਹਨੂੰ ਕੈਂਸਲ ਕਰ ਦਿੰਦਾ, ਜਾਂਦਾ ਨਹੀਂ। ਤਾਂ ਇਸ ਲਈ ਅਸੀਂ ਬੇਨਤੀ ਕੀਤੀ ਸੀ ਉਸ ਟਾਈਮ ਸਾਡੇ ਸਰੋਤਿਆਂ ਨੂੰ ਵੀ ਜਦੋਂ ਵੀ ਕੋਈ ਨੈਕਸਟ ਜਿਹੜਾ ਕੰਪੀਟੀਸ਼ਨ ਆਊਗਾ ਉਸ ਕੰਪੀਟੀਸ਼ਨ ਦੇ ਲਈ ਅਸੀਂ ਔਲਖ ਸਾਹਿਬ ਦੀ ਜਿਸ ਰੂਪ ਚ ਵੀ ਮਦਦ ਕਰ ਸਕਦੇ ਹੋਏ ਕਰਾਂਗੇ। ਸੋ ਇਸ ਵਾਰ ਜਿਹੜਾ ਕੰਪੀਟੀਸ਼ਨ ਹੋ ਰਿਹਾ ਨਿਊਜ਼ੀਲੈਂਡ ਦੇ ਵਿੱਚ 10 ਦਿਨਾਂ ਦਾ, ਔਲਖ ਸਾਹਿਬ ਨੇ ਮੈਨੂੰ ਉਹਦਾ ਚਾਰਟ ਬਣਾ ਕੇ ਭੇਜ ਦਿੱਤਾ ਜੀ ਤੇ ਉਸ ਚਾਰਟ ਦੇ ਵਿੱਚ ਜਿੰਨਾ ਵੀ ਇਹਨਾਂ ਦਾ ਖਰਚਾ ਸੀ ਉਸ ਖਰਚੇ ਦੇ ਵਿੱਚੋਂ ਇੱਕ ਵੱਡਾ ਹਿੱਸਾ ਤਾਂ ਮੈਂ ਨਿਊਜ਼ੀਲੈਂਡ ਵਾਲਿਆਂ ਦੇ ਹਿੱਸੇ ਲਾ ਦਿੱਤਾ ਜੀ, ਜਿਹੜਾ ਇਹਨਾਂ ਦੇ ਰੱਖ ਰਖਾਵ ਸਾਂਭ ਸੰਭਾਲ ਆਉਣ ਜਾਣ ਦਾ ਉੱਥੇ ਰੱਖਣਗੇ, ਇੰਤਜ਼ਾਮ ਕਰਨਗੇ, ਖਾਣ ਪੀਣ ਦਾ ਇਹਨਾਂ ਦਾ ਰੱਖਣਗੇ। ਸਾਡੀ ਸਪਾਈਸ ਰੇਡੀਓ ਦੀ ਟੀਮ ਨਵਤੇਜ ਰੰਧਾਵਾ ਤੇ ਪਰਮਿੰਦਰ ਪਾਪਾ ਟੋਏ ਹੋਰਾਂ ਨਾਲ ਮੇਰੀ ਕੱਲ ਪਰਸੋਂ ਲੰਮੀ ਚੌੜੀ ਗੱਲਬਾਤ ਇਸ ਵਿਸ਼ੇ ਦੇ ਉੱਤੇ ਹੋਈ ਤੇ ਉਹ ਸ਼ਾਇਦ ਇੱਕ ਅੱਧੇ ਦਿਨ ਚ ਉਹਨਾਂ ਨੂੰ ਸਪਾਈਸ ਰੇਡੀਓ ਦੇ ਉੱਤੇ ਵੀ ਤੁਹਾਡੇ ਨਾਲ ਗੱਲਬਾਤ ਕਰਨਗੇ ਔਲਖ ਸਾਹਿਬ। ਤੇ ਦੂਜੇ ਪਾਸੇ ਹੁਣ ਬਾਕੀ ਜਿਹੜੀ ਗੱਲ ਰਹਿ ਗਈ ਉਹਦੇ ਲਈ ਅਸੀਂ ਇੱਕ ਪੈਨਲ ਗਠਿਤ ਕਰ ਰਹੇ ਹਾਂ ਜੀ। ਸਾਡੇ ਅਥਲੈਟਿਕਸ ਦੇ ਮਾਮਲੇ ਦੇ ਵਿੱਚ ਹਰਮਨ ਰੇਡੀਓ ਦਾ ਜਿਹੜੇ ਹਿੱਸਾ ਨੇ ਕੁਲਦੀਪ ਸਿੰਘ ਔਲਖ, ਸਾਡੇ ਪਿਆਰੇ ਪਿਆਰੇ ਮਿੱਤਰ ਤੇ ਖੁਦ ਅਥਲੈਟਿਕ ਦਾ ਬੜਾ ਸ਼ੌਕੀਨ ਆ, ਬੜੀ ਵਧੀਆ ਅਥਲੈਟਿਕਸ ਦੇ ਵਿੱਚ ਉਹਨਾਂ ਨੇ ਪਿਛਲੇ ਦਿਨੀ ਮੱਲਾਂ ਮਾਰੀਆਂ ਤੇ ਉਹਨਾਂ ਦੀ ਅਸੀਂ ਜ਼ਿੰਮੇਵਾਰੀ ਲਾਈ ਹੈ ਜੀ। ਉਹਨਾਂ ਨੂੰ ਪਰਸੋਂ ਮੈਂ ਬੇਨਤੀ ਕੀਤੀ ਸੀਗੀ ਵੀ ਔਲਖ ਸਾਹਿਬ ਤੁਸੀਂ ਇਸ ਚੀਜ਼ ਚ ਥੋੜਾ ਜਿਹਾ ਟਾਈਮ ਦਿਓ ਕਿਉਂਕਿ ਸਾਰਾ ਸਾਡੇ ਕੋਲ ਕਈ ਵਾਰ ਇੱਕ ਬੰਦੇ ਕੋਲ ਉਹਨਾਂ ਮੈਨੇਜ ਨਹੀਂ ਹੋ ਸਕਦਾ। ਸੋ ਅਸੀਂ ਛੇਤੀ ਹੀ ਤੁਹਾਨੂੰ ਇੱਕ ਅਕਾਊਂਟ ਨੰਬਰ ਦੇਵਾਂਗੇ ਜੀ, ਕੁਲਦੀਪ ਸਿੰਘ ਔਲਖ ਹੋਰੇ ਮੈਨੇਜ ਕਰਕੇ ਦੇਣਗੇ ਤੇ ਉਹਦੇ ਵਿੱਚ ਜਿੰਨੇ ਵੀ ਸਾਡੇ ਲਿਸਨਰ ਸੁਣਦੇ ਆ ਜੇ ਉਹ ਚਾਹੁੰਦੇ ਆ ਵੀ ਸਾਡੇ ਇਹ ਬਜ਼ੁਰਗ ਹਰਭਜਨ ਸਿੰਘ ਔਲਖ ਜਿਨ੍ਹਾਂ ਨੇ ਕਿ ਪ੍ਰੂਵ ਕਰ ਚੁੱਕਿਆ ਹੋਰ ਇਦੋਂ ਵੱਧ ਕੀ ਪ੍ਰੂਵ ਕਰਦੇ ਨੇ 126 ਮੈਡਲ ਇਸ ਉਮਰ ਦੇ ਵਿੱਚ ਜਿੱਤ ਕੇ, ਤੇ ਜੇ ਤੁਸੀਂ ਚਾਹੁੰਦੇ ਆ ਵੀ ਤੁਸੀਂ ਉਹਨਾਂ ਦਾ ਕਾਰਜ ਇਹ ਜਾਰੀ ਰਹੇ ਇਸ ਉਮਰ ਦੇ ਵਿੱਚ ਤੇ ਹੋਰ ਵਿਸ਼ਵ ਰਿਕਾਰਡ ਬਣਾਉਣ, ਸਿੱਖੀ ਸਰੂਪ ਦੇ ਵਿੱਚ ਮੌਜੂਦ ਇੱਕ ਬੰਦਾ ਉਹਦੀ ਗੱਲ ਛੇੜੇ ਦੁਨੀਆਂ ਦੇ ਕੋਨੇ ਚ, ਤਾਂ ਤੁਸੀਂ ਵੀ ਅੱਗੇ ਵਧੋ ਤੇ ਅੱਗੇ ਵੱਧ ਕੇ ਆ ਕੇ ਤੁਹਾਨੂੰ ਕੱਲ ਪਰਸੋਂ ਤੱਕ ਅਸੀਂ ਫੇਸਬੁੱਕ ਦੇ ਉੱਤੇ ਜਰੀਏ ਤੁਹਾਡੇ ਨਾਲ ਸਾਂਝ ਪਾਵਾਂਗੇ ਅਕਾਊਂਟ ਦੀ, ਤਾਂ ਤੁਸੀਂ ਉਹਦੇ ਵਿੱਚ ਵੱਧ ਚੁੜ ਕੇ ਹਿੱਸਾ ਪਾਇਓ ਤਾਂ ਕਿ ਆਪਾਂ ਆਉਣ ਵਾਲੇ ਇਹਨਾਂ ਦੇ ਕੰਪੀਟੀਸ਼ਨਾਂ ਦਾ ਜਿਹੜਾ ਖਰਚਾ ਚੱਕ ਸਕੀਏ। ਸੋ ਔਲਖ ਸਾਹਿਬ ਤੁਸੀਂ ਜਾਂਦੇ ਜਾਂਦੇ ਮੈਨੂੰ ਪਤਾ ਤੁਸੀਂ ਕੰਮ ਤੇ ਹੋ, ਕੋਈ ਹੋਰ ਬੇਨਤੀ ਕਰਨੀ ਚਾਹੋ ਸਾਡੇ ਸਰੋਤਿਆਂ ਨੂੰ? ਮੈਨੂੰ ਲੱਗਦਾ ਔਲਖ ਸਾਹਿਬ ਦਾ ਸਾਡੇ ਤੋਂ ਕਨੈਕਸ਼ਨ ਕੱਟ ਗਿਆ ਜੀ, ਤੇ ਮੈਂ ਕੋਸ਼ਿਸ਼ ਕਰਦਾ ਜੇ ਦੁਬਾਰਾ ਲੱਗ ਸਕੇ ਤਾਂ। ਤੇ ਪਰ ਦੋਸਤੋ ਤੁਸੀਂ ਸੁਣਿਆ ਔਲਖ ਸਾਹਿਬ ਦੀ ਜਿਹੜਾ ਜੋਸ਼ ਦੇਖਿਆ ਇਸ ਉਮਰ ਦੇ ਵਿੱਚ ਬੇਰੀ ਤੋੜਦੇ ਹੋਏ ਤੇ ਬ੍ਰੇਕ ਲੈ ਕੇ ਉਹ ਆਪਣੇ ਨਾਲ ਗੱਲਬਾਤ ਕਰ ਰਹੇ ਸਨ, ਤਾਂ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਜਾਂ ਜਿਹੜੀਆਂ ਗੱਲਾਂ ਉਹਨਾਂ ਨੇ ਸਾਨੂੰ ਦੱਸੀਆਂ ਤੇ ਉਹਨਾਂ ਦੇ ਤਹਿਤ ਅਸੀਂ ਕੋਸ਼ਿਸ਼ ਕਰੀਏ ਵੀ ਆਪਾਂ ਉਹਨਾਂ ਦੇ ਨਾਲ ਮਦਦ ਕਰ ਸਕੀਏ। ਸਾਡੀ ਕਾਲ ਫੇਰ ਲੱਗ ਗਈ ਹੈ ਜੀ, ਅਸੀਂ ਦੇਖਦੇ ਹਾਂ, ਟਰਾਈ ਕਰਦੇ ਹਾਂ। ਹੈਲੋ, ਹਾਂਜੀ ਅਲਖ ਸਾਹਿਬ, ਕੋਈ ਨੀ, ਤੁਸੀਂ ਫੇਰ ਆਉਣੇ ਰਹੋ। ਮੈਂ ਕਹਿ ਰਿਹਾ ਸੀ ਵੀ ਤੁਸੀਂ ਸਾਡੇ ਸਰੋਤਿਆਂ ਨੂੰ, ਮੈਂ ਤਾਂ ਆਪਣੇ ਬੰਨਿਓ ਬੇਨਤੀ ਦਿੱਤੀ ਹੈ ਕਰ, ਤੇ ਤੁਸੀਂ ਆਪਣੇ ਬੰਨਿਓ ਕੋਈ ਗੱਲ ਕਰਨੀ ਚਾਹੋ, ਸਰੋਤਿਆਂ ਨਾਲ ਕੋਈ ਸੁਨੇਹਾ ਦੇਣਾ ਚਾਹੋ, ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ 2-4 ਦਿਨਾਂ ਦੇ ਵਿੱਚ ਤੁਹਾਡਾ ਨਿਊਜ਼ੀਲੈਂਡ ਦਾ ਜਿਹੜਾ ਟ੍ਰਿਪ ਦਾ ਜਿਹੜਾ ਬੋਝ ਆ ਉਹ ਅਸੀਂ ਚੱਕਾਂਗੇ, ਤੇ ਤੁਸੀਂ ਆਜ਼ਾਦ ਹੋ ਕੇ ਆਜ਼ਾਦੀ ਨਾਲ ਇਹ ਕੰਪੀਟੀਸ਼ਨ ਲੜ ਕੇ ਆਓ, ਤੇ ਜ਼ਰੂਰ ਸਾਡੇ ਉਮੀਦ ਆ ਵੀ ਤੁਸੀਂ ਬਹੁਤ ਕੁਛ ਉੱਥੇ ਰਿਕਾਰਡ ਬਣਾ ਕੇ ਆਓਗੇ। ਪਰ ਤੁਸੀਂ ਕੀ ਕਹਿਣਾ ਚਾਹੋਗੇ ਸਰੋਤਿਆਂ ਨੂੰ?
ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ, ਕਿਉਂਕਿ ਮੈਂ ਸਿਰਫ ਕੰਪੀਟੀਸ਼ਨ ਲੜਨਾ ਚਾਹੁੰਦਾ। ਮੇਰੇ ਕੋਲ, ਮੈਂ ਇੰਨਾ ਕੁ ਅਨਪੜ੍ਹ ਜਿਹਾ ਬੰਦਾ, ਮੈਂ ਕੀ ਕਹਾਂ ਇਹਨਾਂ ਨੂੰ, ਤੇ ਕੁਛ ਨਹੀਂ ਮੈਂ ਕਹਿ ਸਕਦਾ। ਮੈਂ ਇੰਨਾ ਕੁ ਚਾਹੁੰਦਾ ਸੀ ਮੇਰੀ ਮਦਦ ਕਰੇ, ਪਰ ਵੇਖਾਂਗੇ ਹੁਣ ਕਿੱਦਾਂ ਹੁੰਦੀ ਆ।
ਦੇਖੋ, ਤੁਹਾਡੇ ਨਾਲ ਵਾਅਦਾ ਕੀਤਾ ਤਾਂ ਉਸ ਵਾਅਦੇ ਦੇ ਉੱਤੇ ਅਸੀਂ ਪੂਰੇ ਉਤਰਾਂਗੇ ਅਸੀਂ, ਕਿਉਂਕਿ ਜਦੋਂ ਕਹਿੰਦੇ ਨੀ ਹੁੰਦੇ ਅੱਗੇ ਕਲਮ ਦੀ ਗੱਲ ਆਈ ਸੀ ਤਾਂ ਕਲਮ ਦੇ ਬਰਾਬਰ ਹੀ ਮਾਇਕ ਦੀ ਜ਼ਿੰਮੇਵਾਰੀ ਹੈ। ਜੇ ਮਾਇਕ ਦੇ ਉੱਤੇ ਬੈਠ ਕੇ ਕੋਈ ਗੱਲ ਕਰਦਾ ਤਾਂ ਉਸ ਦੇ ਉੱਤੇ ਉਹਨੂੰ ਖਰਾ ਉਤਰਨਾ ਹੀ ਪੈਂਦਾ, ਇਹ ਨੀ ਹੈ ਵੀ ਉਹ ਨਾ ਉਤਰ ਸਕੇ। ਸੋ ਮੈਨੂੰ ਲੱਗਦਾ ਇਹ ਸਾਰਾ ਬੋਝ ਮੇਰੇ ਤੇ ਆ ਜੀ, ਤੇ ਮੈਂ ਆਪੇ ਹੁਣ ਸਰੋਤਿਆਂ ਨੂੰ ਕੀ ਕਰਾਂ, ਜੇ ਨਹੀਂ ਸਰੋਤੇ ਸਾਥ ਦੇਣਗੇ ਤਾਂ ਮੈਂ ਤੁਹਾਡੇ ਨਾਲ, ਜੇ ਵਾਅਦਾ ਕੀਤਾ ਤਾਂ ਵਾਅਦੇ ਤੇ ਜ਼ਰੂਰ ਖਰਾ ਉਤਰੂੰਗਾ।
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੇ ਮੈਂ ਇਹੋ ਚਾਹੁੰਦਾ
ਅਲਖ ਸਾਹਿਬ ਤੁਹਾਨੂੰ ਜੀ
ਮੈਨੂੰ ਕੋਈ ਨਾ ਕੋਈ ਮਾਇਕ ਮਦਦ ਮਿਲ ਜਾਏ ਤੇ ਮੈਂ ਖੁਸ਼ ਹੋ ਕੇ ਲੜ ਸਕਦਾ। ਦੇਖੋ, ਮੈਂ ਬਹੁਤ ਸਾਰੇ ਕੰਪੀਟੀਸ਼ਨ ਛੱਡ ਚੁੱਕਾ ਵਾ, ਕਈ ਨੇ ਅਮੈਰੀਕਾ ਦਾ ਵਰਲਡ ਕੰਪੀਟੀਸ਼ਨ ਸੀ, ਉਦੋਂ ਮੇਰੇ ਪੈਸੇ ਨਹੀਂ, ਮੈਂ ਨਹੀਂ ਜਾ ਸਕਿਆ। ਹਾਲਾਂਕਿ ਮੈਂ ਇੰਡੀਆ ਵਿਚੋਂ ਬੈਸਟ ਅਥਲੀਟ ਸੀਗਾ, ਸਭ ਤੋਂ ਵੱਧ ਮੈਡਲ ਲੈਣ ਵਾਲਾ, ਬੈਸਟ ਅਥਲੀਟ ਇੰਡੀਆ ਦਾ ਬਣ ਕੇ, ਫਿਰ ਵੀ ਮੇਥੋਂ ਪੈਸੇ ਨਹੀਂ, ਮੈਂ ਨਹੀਂ ਜਾ ਸਕਿਆ। ਇਹ 1988 ਦੀ ਗੱਲ ਆ। ਸ੍ਰੀਨਗਰ ਸਾਡਾ ਕੰਪੀਟੀਸ਼ਨ ਹੋਇਆ ਸੀ, ਮੈਂ ਉੱਥੇ 6 ਗੋਲਡ ਮੈਡਲ ਲੈ ਕੇ ਬੈਸਟ ਅਥਲੀਟ ਬਣਿਆ, ਪਰ ਪੈਸੇ ਦੇ ਦੁੱਖ ਮੈਂ ਰਹਿ ਗਏ।
ਨਹੀਂ, ਕੋਈ ਚੱਕਰ ਨਹੀਂ ਜੀ, ਹੁਣ ਇਸ ਵਾਰ ਨਹੀਂ ਤੁਸੀਂ ਰਹੋਗੇ, ਤੇ ਇਸ ਵਾਰ ਤੋਂ ਬਾਅਦ ਅਸੀਂ ਜਿਹੜਾ ਤੁਹਾਡਾ ਬੀੜਾ ਚੱਕਿਆ ਜੀ, ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਇੱਕ ਕੰਪੀਟੀਸ਼ਨ ਅਸੀਂ ਇਹਦੇ 'ਚ ਆਪ ਮਦਦ ਕਰਦੇ ਹਾਂ। ਤੇ ਮੇਰੀ ਕੋਸ਼ਿਸ਼ ਆ ਜੀ, ਮੈਂ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਨਾਲ ਵੀ ਸੰਪਰਕ ਕਰ ਰਿਹਾ, ਤੇ ਮੈਂ ਪਰਮਾਨੈਂਟੀ ਜਿਹੜੀ ਸਪੋਂਸਰਸ਼ਿਪ ਤੁਹਾਨੂੰ ਦਵਾਉਣੀ ਚਾਹੁੰਦਾ, ਰਹਿੰਦੀ ਉਮਰ ਤੱਕ ਤੁਹਾਨੂੰ ਕੋਈ ਨਾ ਕੋਈ ਕੰਪਨੀ ਅਡਾਪਟ ਕਰ ਲਏ ਜਿਹੜੀ ਕਿ ਤੁਹਾਡਾ ਸਾਰਾ ਮੈਨੇਜ ਕਰੇ, ਤੇ ਤੁਹਾਨੂੰ ਬੇਰੀ ਨਾ ਤੋੜਨੀ ਪਵੇ, ਫੁੱਲ ਟਾਈਮ ਤੁਸੀਂ ਜਿਹੜੀ ਪ੍ਰੈਕਟਿਸ ਕਰੋ ਤੇ ਸਾਰੇ ਵੱਧ ਤੋਂ ਵੱਧ ਕੰਪੀਟੀਸ਼ਨ ਲੜੋ, ਇਹੋ ਜਿਹਾ ਮਾਹੌਲ ਮੈਂ
ਜੇ ਇੱਦਾਂ ਦਾ ਮਾਹੌਲ ਮਿਲ ਜਾਵੇ ਤਾਂ 6 ਮੈਨੂੰ ਹੋਰ ਕੀ ਚਾਹੀਦਾ।
ਬਸ ਜੀ, ਤੁਹਾਨੂੰ ਇੱਕ ਸਾਡਾ ਵਾਅਦਾ ਜੀ, ਕੋਸ਼ਿਸ਼ ਕਰਾਂਗੇ ਅਸੀਂ ਇਸ ਤੇ।
ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੀ, ਕੋਸ਼ਿਸ਼ ਕਰੋ ਤੇ ਸਿਰੇ ਚੜ ਜੇ ਤੇ ਫਿਰ ਮੈਂ ਇਹ ਕਿਸਮ ਦਾ ਸਵਰਗ ਵਿੱਚ ਪੈ ਜਾਊਂਗਾ। ਮੈਂ ਬੜਾ ਜ਼ੋਰ ਲਾ ਕੇ ਮਿਹਨਤ ਕਰੂ ਤੇ ਮੈਂ ਤੁਹਾਨੂੰ ਦੱਸ ਦੂੰਗਾ ਵੀ ਮੈਂ ਆਹ ਕਰ ਸਕਦਾ
ਜੀ। ਜੀ, ਸੋ ਬਹੁਤ ਬਹੁਤ ਮਿਹਰਬਾਨੀ ਔਲਖ ਸਾਹਿਬ, ਤੁਸੀਂ ਆਪਦੇ ਕੰਮ ਚੋਂ ਟਾਈਮ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਤੇ ਇਹਦੇ ਨਤੀਜੇ ਅਸੀਂ ਛੇਤੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਛੇਤੀ ਹੀ ਤੁਸੀਂ ਜਿਹੜੇ ਨਿਊਜ਼ੀਲੈਂਡ ਲਈ ਜਿਹੜੀ ਉਡਾਰੀ ਮਾਰ ਸਕੋਗੇ।
ਚੰਗਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ,
ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਹਰਭਜਨ ਸਿੰਘ ਔਲਖ ਸਾਡੇ ਨਾਲ ਜੁੜੇ ਹੋਏ ਸਨ, ਬਜ਼ੁਰਗ ਆ ਜੀ, 70 ਤੋਂ 80 ਸਾਲ ਦੇ ਵਿੱਚ ਕਹਿੰਦੇ ਅੰਦਾਜ਼ਨ ਉਮਰ ਆ ਉਹਨਾਂ ਦੀ, ਤੇ ਹੁਣ ਤੱਕ 126 ਗੋਲਡ ਟੋਟਲ ਮੈਡਲ ਆ ਜੀ, ਚੋਂ 70 ਗੋਲਡ ਮੈਡਲ, 25 ਸਿਲਵਰ ਤੇ 24 ਬ੍ਰੌਂਜ਼ ਮੈਡਲ ਉਹ ਜਿੱਤ ਚੁੱਕੇ ਆ, ਜਿਹਦੇ ਚੋਂ ਨੈਸ਼ਨਲ ਤੋਂ ਲੈ ਕੇ ਇੰਟਰਨੈਸ਼ਨਲ ਪੱਧਰ ਦੇ ਮੈਡਲ ਆ ਜੀ, ਤੇ ਉਹਨਾਂ ਨੇ ਜਿੰਨਾ ਕੁ ਜਿੱਤ ਪਾਈ ਆ ਉਹਦੀ ਰਿਕੋਗਨਾਈਜ਼ ਉਹਨਾਂ ਨੂੰ ਜਿੰਨਾ ਕੁ ਮਿਲਿਆ ਉਹ ਤੁਸੀਂ ਉਹਨਾਂ ਦੀ ਜਵਾਨੀ ਤੇ ਸੁਣ ਚੁੱਕੇ ਆ। ਪਰ ਮੈਨੂੰ ਉਮੀਦ ਆ ਵੀ ਹਰਮਨ ਰੇਡੀਓ ਦੇ ਸੱਜਣ ਮਿੱਤਰ ਸਦਾ ਹੀ ਇਹੋ ਜਿਹੇ ਚੀਜ਼ਾਂ 'ਚ ਸਾਹਮਣੇ ਆਏ ਆ। ਕੋਈ ਬਾਹਲਾ ਵੱਡਾ ਲੰਮਾ ਚੌੜਾ ਬਜਟ ਨਹੀਂ ਹੈ, 4,000-4,500 ਡਾਲਰ ਦਾ ਸਾਰਾ ਬਜਟ ਉਹਨਾਂ ਨੇ ਮੈਨੂੰ ਬਣਾ ਕੇ ਭੇਜਿਆ ਸੀਗਾ, ਪਰ ਮੈਂ ਕੋਸ਼ਿਸ਼ ਕਰੂੰਗਾ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਮੈਂ ਸੱਜਣਾ ਮਿੱਤਰਾਂ ਦੇ ਤੋਂ ਉਂਝ ਹੀ ਮੰਗ ਲਾਂ, ਜਿਨ੍ਹਾਂ ਦੇ ਵਿੱਚ ਸੱਜਣ ਮਿੱਤਰ ਤਿਆਰ ਵੀ ਹੈਲਪ ਕਰਨ ਨੂੰ ਤੇ, ਪਰ ਫਿਰ ਵੀ ਜਿਹੜਾ ਬਾਕੀ ਉਹਨਾਂ ਦੀ ਆਉਣ ਜਾਣ ਟਿਕਟ ਦਾ ਖਰਚਾ ਜਾਂ ਉੱਥੇ ਐਂਟਰੀ ਫੀਸਿਸ ਬਹੁਤ ਹੁੰਦੀਆਂ ਉਹ ਭਰਨ ਦਾ ਜਿਹੜਾ ਹੈ ਉਹ ਅਸੀਂ ਕਰਕੇ ਦੇਣਾ। ਸੋ ਕੁਲਦੀਪ ਸਿੰਘ ਔਲਖ ਹੋਰਾਂ ਨੇ ਜ਼ਿੰਮੇਵਾਰੀ ਉਹਨਾਂ ਦੇ ਸਿਰ ਅਸੀਂ ਪਾਉਣੇ ਆ ਤੇ ਉਹ ਛੇਤੀ ਹੀ ਆਪਾਂ ਅਨਾਊਂਸਮੈਂਟ ਕਰਾਂਗੇ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਇੱਕ ਅਕਾਊਂਟ ਦੀ। ਸੋ ਜਿਹਨੇ ਵੀ ਕੋਈ ਵੀ ਤਿਲਫੁਲ, ਮੈਂ ਇੱਕ ਬੇਨਤੀ ਇਹ ਕਰਨੀ ਚਾਹਾਂਗਾ, ਕਈ ਵਾਰੀ ਕੀ ਹੁੰਦਾ ਨਾ ਅਸੀਂ 150 ਦੇਣਾ ਔਖਾ ਲੱਗਦਾ ਤੇ 10 ਵੀ ਦਿੰਦਿਆਂ ਨੂੰ ਸਾਨੂੰ ਸ਼ਰਮ ਆਉਂਦੀ ਆ। ਇਹ ਇੱਕ ਵੱਡੀ ਨੌਬਤ ਆਉਂਦੀ ਆ ਜਦੋਂ ਤੁਸੀਂ ਕੁਛ ਪੈਸੇ ਇਕੱਠੇ ਕਰਦੇ ਹੋ। ਮੈਂ ਬੇਨਤੀ ਕਰਨੀ ਚਾਹੂੰਗਾ ਸੱਜਣਾ ਮਿੱਤਰਾਂ ਨੂੰ, ਤੁਸੀਂ ਇੱਕ ਕੰਮ ਕਰੋ, ਤੁਸੀਂ 150 ਨਾ ਦਿਓ ਸਾਨੂੰ, ਅਸੀਂ 150 ਨਹੀਂ ਮੰਗਦੇ। ਅਸੀਂ ਆਉਂਦੇ ਜਾਂ 10-10, 20-20 ਪਾਓ। ਤੁਸੀਂ 10-10, 20-20 ਤੁਹਾਨੂੰ ਟ੍ਰਾਂਸਫਰ ਕਰਨੇ ਕਈ ਵਾਰੀ ਔਖੇ ਹੁੰਦੇ ਆ। ਤੁਸੀਂ ਕੀ ਕਰੋ, ਹਰ ਬੰਦਿਆਂ ਦੇ ਗਰੁੱਪ ਬਣੇ ਹੋਏ ਆ, ਆਪੋ ਆਪਣੇ ਸਾਰੇ ਸੱਜਣਾ ਮਿੱਤਰਾਂ ਦੇ ਗਰੁੱਪ ਬਣੇ ਆ, ਕੋਈ 10 ਦਾ ਗਰੁੱਪ ਆ, ਕੋਈ 20 ਦਾ ਗਰੁੱਪ ਆ। ਜੇ ਤੁਸੀਂ 20 ਜਾਣੇ $10-$10 ਜਾਂ $20-$20 ਪਾ ਕੇ $200-$400 ਕਰਦੇ ਆ, ਤਾਂ ਤੁਸੀਂ ਇਕੱਠੇ ਕਰਕੇ ਇੱਕ ਥਾਂ ਦੇ ਉੱਤੇ ਉਸ ਅਕਾਊਂਟ ਚ ਪਾ ਸਕਦੇ ਹੋ। ਸੋ ਕੋਸ਼ਿਸ਼ ਕਰੋ, ਆਪਾਂ ਨੂੰ ਜੇ 4,000 ਚਾਹੀਦਾ ਤਾਂ ਆਪਾਂ ਨੂੰ 400 ਬੰਦਾ $10-$10 ਵਾਲਾ ਚਾਹੀਦਾ, ਨਾ ਕਿ 40 ਬੰਦੇ $100 ਵਾਲੇ। ਕਿਉਂਕਿ ਸਾਨੂੰ ਪਤਾ ਇਸ ਮੁਲਕ ਦੇ ਵਿੱਚ ਜਿਹੜੀਆਂ ਕਮਾਈਆਂ ਕਿੰਨੀਆਂ ਔਖੀਆਂ ਤੇ ਕਿੰਨਾ ਔਖਾ ਹੁੰਦਾ ਇਸ ਢੰਗ ਦਾ ਨਾਲ ਭੁਗਤਣਾ। ਸੋ ਅਸੀਂ ਨਹੀਂ ਕਹਿੰਦੇ ਵੀ ਤੁਹਾਨੂੰ ਅਸੀਂ ਇੰਨਾ ਬੋਝ ਬਣੀਏ। ਅਸੀਂ ਚਾਹੁੰਦੇ ਹਾਂ ਵੀ ਜਿਹੜੀ ਤੁਸੀਂ ਦਸਵੰਧ ਕੱਢਦੇ ਹੋ ਉਹ ਚੋਂ $10-$10 ਵੀ ਜੇ ਤੁਸੀਂ ਪਾਓਗੇ ਤਾਂ ਅਸੀਂ ਇਹੋ ਜਿਹੇ ਕੰਮ ਕਾਜ ਆ ਜਿਹੜੇ ਉਹਨਾਂ ਨੂੰ ਸਿਰੇ ਲਾ ਸਕਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਬਾਅਦ ਚ ਜ਼ਰੂਰ ਮਾਣ ਮਹਿਸੂਸ ਕਰੋਗੇ ਵੀ ਇਸ ਬਜ਼ੁਰਗ ਨੇ ਜਿਹੜੀਆਂ ਜਿੱਡੀਆਂ ਕੁ ਆਪਦੇ ਆਪ ਨੂੰ ਸਾਬਤ ਕਰ ਚੁੱਕਿਆ ਤੇ ਉਹ ਉਸ ਦੇ ਹਿਸਾਬ ਨਾਲ ਵੀ ਉਸ ਬਜ਼ੁਰਗ ਨੂੰ ਤੁਸੀਂ ਵੀ ਉਹਨੂੰ ਸਹਿਯੋਗ ਦਿੱਤਾ, ਤੁਸੀਂ ਆਪਣੇ ਆਪ ਤੇ ਮਾਣ ਕਰੋਗੇ। ਸੋ ਇਸ ਬਜ਼ੁਰਗ ਦੀ ਇੱਕ ਗੱਲ ਮੈਂ ਨੋਟ ਕੀਤੀ ਹੈ ਜੀ, ਬਜ਼ੁਰਗ ਜੇ ਮਾਲਵੇ ਚ ਕਹੀਏ ਜਾਂ ਮੈਂ ਦੇਸੀ ਭਾਸ਼ਾ ਚ ਲਿਖਣਾ ਹੋਵੇ ਤਾਂ ਮੈਂ ਇਹੀ ਕਹੂੰਗਾ ਵੀ ਅੜਬ ਕਿਸਮ ਦਾ ਬੰਦਾ ਜੀ, ਆਪਦੇ ਅੜਵਾਈਪਣੇ ਕਾਰਨ ਕਈ ਚੀਜ਼ਾਂ ਗਵਾ ਚੁੱਕਿਆ। ਜਿਹੜਾ ਬੰਦਾ ਅੜਬ ਹੁੰਦਾ ਉਹ ਖਰਾ ਵੀ ਹੁੰਦਾ, ਉਹ ਨਾ ਕੋਈ ਬਾਹਲਾ ਇਧਰਲੀਆਂ ਲੇਲੇ ਪੇਪੇ ਕਰਦਾ, ਨਾ ਇਧਰਲੀਆਂ ਉਧਰਲੀਆਂ ਮਾਰਦਾ, ਆਪਦੀ ਅੜਬ ਬਣੇ ਚ ਆਪਦਾ ਜਿਹੜਾ ਕੰਮ ਕੰਨੀ ਧਿਆਨ ਤੇ ਆਪਦੀ ਸਪਸ਼ਟਵਾਦੀ ਆ, ਸਪਸ਼ਟ ਗੱਲ ਕਰਦੇ ਨਹੀਂ ਆ। ਜੇ ਕਿਸੇ ਦੀ ਮਰਜ਼ੀ ਆ ਕਰ ਲਓ। ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕੰਪੀਟੀਸ਼ਨ ਲੜਨ ਦਾ ਕਿਵੇਂ ਕਰਾਂ, ਕਹਿੰਦੇ ਜੇ ਕੁਛ ਦੇ ਦਿਓਗੇ ਜਾ ਵੜੂੰਗਾ, ਨਹੀਂ ਤਾਂ ਨਹੀਂ ਜਾਂਦਾ। ਵੀ ਕੋਈ ਇਹ ਜਿਹੀਆਂ ਗੱਲਾਂ ਨਹੀਂ ਸੀਗੀਆਂ ਵੀ ਕੋਈ ਗਿਲੇ ਸ਼ਿਕਵੇ ਜਾਂ ਕੋਈ ਹੋਰ ਇਹੋ ਜਿਹੀ ਗੱਲ, ਜਾਂ ਜੇ ਹੁਣ ਮੈਂ ਕਈ ਵਾਰੀ ਗੱਲਬਾਤ ਦੌਰਾਨ ਇਹਨਾਂ ਨੂੰ ਪੁੱਛ ਲੈਣਾ ਵੀ ਤੁਹਾਨੂੰ ਬੇਰੀ ਤੋੜਦੇ ਹੋ, ਤੁਹਾਨੂੰ ਮਨ ਚ ਕਦੇ ਨਹੀਂ ਆਉਂਦੀ, ਨਾ ਕਹਿੰਦੇ ਕੋਈ ਨਹੀਂ ਆਉਂਦੀ, ਤੋੜਨੀ ਆ ਹੁਣ ਤੜਕੇ ਬੇਲੇ ਸਰੀ ਉੱਠ ਕੇ ਕਹਿੰਦੇ ਆ ਜਾਈਦਾ ਤੇ ਪੂਰਾ ਜੱਚ ਕੇ ਕੰਮ ਕਰੀਦਾ, ਮੇਰੀ ਸਿਹਤ ਫਿੱਟ ਰਹਿੰਦੀ ਆ। ਸੋ ਇਹੋ ਜਿਹੀਆਂ ਕਈ ਗੱਲਾਂ ਇਹਨਾਂ ਦੇ ਪਲੱਸ ਜਾਂਦੀਆਂ ਪੋਜ਼ਿਟਿਵ ਆ, ਤੇ ਸਾਨੂੰ ਅਕਸਰ ਅਸੀਂ ਚਾਹੁੰਦੇ ਹੁੰਦੇ ਹਾਂ ਵੀ ਇਹੋ ਜਿਹਾ ਇਨਸਾਨ ਹੀ ਹੋਣਾ ਚਾਹੀਦਾ। ਜੇ ਤੁਹਾਨੂੰ ਵੀ ਮੈਨੂੰ ਤਾਂ ਇਹ ਕਰੈਕਟਰ ਵਧੀਆ ਭਾਇਆ ਜੀ, ਤੇ ਮੈਂ ਆਪਣੇ ਬੰਨਿਓਂ ਜਿੰਨਾ ਕੁ ਕਰ ਸਕਦਾ ਮੈਂ ਜ਼ਰੂਰ ਕਰੂੰਗਾ, ਤੇ ਪਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ 10-10, 20-20 ਨਾਲ ਹੀ ਇਹ ਪ੍ਰੋਜੈਕਟ ਸਿਰੇ ਲੱਗ ਜਾਣਾ, ਕੋਈ ਬਾਹਲਾ ਵੱਡਾ ਪ੍ਰੋਜੈਕਟ ਨਹੀਂ ਹੈ। ਸੋ ਕੋਸ਼ਿਸ਼ ਕਰਿਓ ਜੀ, ਅੱਜ ਜਾਂ ਕੱਲ ਦੇ ਵਿੱਚ ਮੈਂ ਕੁਲਦੀਪ ਸਿੰਘ ਔਲਖੋਰਾ ਨੂੰ ਕਹਿਣਾ ਵੀ ਉਹ ਕੋਈ ਵੀ ਅਕਾਊਂਟ ਨੰਬਰ ਆ ਜਿਹੜਾ ਉਹਨੂੰ ਡਿਕਲੇਅਰ ਕਰ ਦੇਣ, ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਹਰਮਨ ਰੇਡੀਓ ਜੇ ਕੋਈ ਕੰਮ ਕਰਦਾ ਕੋਈ ਅਦਾਰਾ, ਅਸੀਂ ਅਦਾਰੇ ਦੇ ਤੌਰ ਤੇ ਕੁਛ ਕਰਦੇ ਹਾਂ, ਅਸੀਂ ਨਹੀਂ ਚਾਹੁੰਦੇ ਵੀ ਕਿੰਤੂ ਪਰੰਤੂ ਜਾਂ ਕੋਈ ਉਂਗਲ ਆਵੇ, ਤਾਂ ਉਹਦੇ ਵਿੱਚ ਅਸੀਂ ਸੰਬੰਧਿਤ ਕੋਈ ਬੰਦਾ ਸੱਜਣ ਮਿੱਤਰ ਹੀ ਅੱਗੇ ਲੱਗੇ ਤਾਂ ਜ਼ਿਆਦਾ ਬੈਟਰ ਹੋਊਗਾ। ਸੋ ਇਸ ਲਈ ਮੈਂ ਔਲਖ ਸਾਹਿਬ ਨੂੰ ਮਿੰਨਤ ਕੀਤੀ ਸੀਗੀ ਉਹਨਾਂ ਦੀ, ਉਹਨਾਂ ਕੋਲ ਰਿਕੁਐਸਟ ਕੀਤੀ ਸੀ, ਤੇ ਉਹਨਾਂ ਨੇ ਕਿਹਾ ਜੀ ਕੋਈ ਚੱਕਰ ਨਹੀਂ, ਮੈਂ ਤੁਹਾਡੇ ਨਾਲ ਹਾਂ ਤੇ ਮੈਂ ਜ਼ਰੂਰ ਇਸ ਸਹਿਯੋਗ ਦੇਵਾਂਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦਾ ਇਹਨੂੰ ਅੱਗੇ ਤੋਰਦੇ ਹਾਂ ਜੀ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਜੀ, ਜਸਵਿੰਦਰ ਸਿੰਘ ਹੋਰਾਂ ਨੇ, ਨਰਿੰਦਰ ਸਿੰਘ ਕਪੂਰ ਹੋਰਾਂ ਦੀਆਂ ਕੁਝ ਲਾਈਨਾਂ ਸਾਂਝੀਆਂ ਕੀਤੀਆਂ, ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਪੜ੍ਹਨ ਦੀ। ਜਤਿੰਦਰ ਵਾਲੀਆ ਸਾਡੇ ਨਾਲ ਜੁੜਿਆ, ਕਹਿੰਦੇ ਵੀਰ ਜੀ ਆਲਵੇਜ਼ ਵਿਦ ਯੂ, ਹੁਕਮ ਕਰਿਓ ਬਸ। ਨਹੀਂ ਜੀ, ਹੁਕਮ ਨਹੀਂ, ਆਪਾਂ ਬੇਨਤੀ ਕਰਨੀ ਆ ਵਾਲੀਆ ਸਾਹਿਬ, ਤੇ ਅਸੀਂ ਧਿਆਨ ਰੱਖਿਓ, ਵਾਰੀ ਵਾਰੀ ਬੇਨਤੀ ਵੀ ਕਰਦੇ ਨਹੀਂ ਚੰਗੇ ਲੱਗੇ, ਬਸ ਜਦੋਂ ਵੀ ਕੋਈ ਸ਼ੇਅਰ ਕਰਦੇ ਆ ਤਾਂ ਤੁਸੀਂ ਉਹਦੇ ਤੇ ਜ਼ਰੂਰ ਆਪਣਾ ਬਣਦਾ ਸਹਿਯੋਗ ਪਾਇਓ ਜੀ। ਪਰ ਮੇਰੀ ਜਿਹੜੀ ਮੈਂ ਤੁਹਾਨੂੰ ਐਡਵਾਈਸ ਕੀਤੀ ਆ ਜਾਂ ਜਿਹੜੀ ਮੈਂ ਤੁਹਾਨੂੰ ਸਲਾਹ ਦਿੱਤੀ ਆ ਉਹਦੇ ਤੇ ਧਿਆਨ ਰੱਖਿਓ ਵੀ ਜ਼ਰੂਰੀ ਨਹੀਂ 150 ਪਾਉਣਾ, 10-10, 20-20 ਸਾਰੇ ਗਰੁੱਪ ਚੋਂ ਇਕੱਠੇ ਕਰਕੇ ਵੀ ਤੁਸੀਂ ਪਾ ਸਕਦੇ ਹੋ। ਸਾਡੇ ਨਾਲ ਸਤਨਾਮ ਸਿੰਘ ਗਿੱਲ ਮੈਲਬਨ ਵਾਲੇ ਜੁੜੇ ਆ, ਕਹਿੰਦੇ ਜੀ ਅਸੀਂ ਰੈਡੀ ਹਾਂ ਸਪੋਰਟ ਕਰਨ ਨੂੰ, ਮੈਨੂੰ ਅਕਾਊਂਟ ਨੰਬਰ ਭੇਜੋ ਜੀ। ਬਿਲਕੁਲ ਗਿੱਲ ਸਾਹਿਬ, ਜ਼ਰੂਰ ਤੁਹਾਨੂੰ ਅਸੀਂ ਛੇਤੀ ਹੀ ਇਸ ਤੋਂ ਗ੍ਰਾਹ ਕਰਾਂਗੇ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਅਸੀਂ ਦੱਸਾਂਗੇ। ਗੁਰਜੀਤ ਸਿੱਖੋਂ ਜਿਹੜੇ ਆ ਜੀ ਸਾਡੇ ਨਾਲ, ਤੇ ਉਹਨਾਂ ਨੇ ਕਿਹਾ ਜੀ ਬਹੁਤ ਸੋਹਣੀ ਗੱਲ ਆ ਭਾਜੀ, ਆਪਣੀ ਕਮੀ ਜਾਂ ਗਲਤੀ ਨੂੰ ਖੁਦ ਸੁਧਾਰਨਾ ਜਾਂ ਮੰਨਣਾ। ਕਈ ਲੋਕ ਦੁਨੀਆਂ ਨੂੰ ਆਪਣਾ ਚੰਗਾ ਚਿਹਰਾ ਦਿਖਾਉਂਦੇ ਦਿਖਾਉਂਦੇ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਹੀ ਜਾਣਾ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਬਿਲਕੁਲ ਜੀ, ਅਸੀਂ ਜਿਹੜੀ ਪਹਿਲਾਂ ਗੱਲਬਾਤ ਸਾਡੀ ਹੋ ਰਹੀ ਸੀ ਉਸ ਵਿਸ਼ੇ ਦੇ ਉੱਤੇ ਗੁਰਜੀਤ ਸਿੱਖ ਹੋਰਾਂ ਨੇ ਆਪਣੇ ਵਿਚਾਰ ਦਿੱਤੇ ਆ ਜੀ। ਤੇ ਹੈਪੀ ਗਾਇਲ, ਹਰਦੀਪ ਗਾਇਲ ਜੁੜਿਆ ਜੀ ਸਾਡੇ ਨਾਲ, ਗ੍ਰੇਟ ਆਫਰ ਆ ਜੀ, ਤੇ ਕਹਿੰਦੇ ਜੀ ਮੇਰੇ ਬੰਨਿਓਂ $100 ਅਕਾਊਂਟ ਚ ਪਾ ਦਿਓ ਜੀ। ਬਹੁਤ ਮਿਹਰਬਾਨੀ ਹਰਦੀਪ ਜੀ, ਤੇ ਅਸੀਂ ਤੁਹਾਨੂੰ ਛੇਤੀ ਹੀ ਜਿਹੜਾ ਅਕਾਊਂਟ ਨੰਬਰ ਮੈਸੇਜ ਕਰ ਦਾਂਗੇ ਤੇ ਤੁਸੀਂ ਆਪ ਹੀ ਪਾ ਦਿਓ। ਤੇ ਇੱਧਰ ਸਾਡੇ ਨਾਲ ਕਾਲਰ ਜੁੜਨੇ ਸ਼ੁਰੂ ਹੋ ਗਏ ਆ, ਮੈਸੇਜ ਵੀ ਬਹੁਤ ਆ ਰਹੇ ਆ, ਪਰ ਮੈਨੂੰ ਲੱਗਦਾ ਪਹਿਲਾਂ ਕਾਲਰ ਲੈ ਲਈਏ। ਲਾਡੀ ਜੀ ਜੁੜੇ ਆ ਮੈਲਬਨ ਤੋਂ, ਸਤਿ ਸ੍ਰੀ ਅਕਾਲ ਲਾਡੀ ਭਾਈ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਪਿਆਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
ਹਾਂਜੀ ਬਿਲਕੁਲ ਠੀਕ ਹੈ ਭਾਜੀ, ਮੈਂ ਇੰਟਰਵਿਊ ਸੁਣ ਰਿਹਾ ਸੀ ਬਾਪੂ ਹੋਣਾ ਦੀ, ਤੇ ਬਹੁਤ ਚੰਗਾ ਲੱਗਾ ਤੁਸੀਂ ਉਹਨਾਂ ਨੂੰ ਪ੍ਰਮੋਟ ਕਰ ਰਹੇ ਹੋ ਤੇ ਅਸੀਂ ਜੋ ਵੀ ਤੁਸੀਂ ਜਦੋਂ ਅਕਾਊਂਟ ਦਓਗੇ ਤੇ ਮੈਂ ਆਪਣੇ ਵੱਲੋਂ $100 ਪਾਵਾਂਗਾ ਵਿੱਚ ਅਕਾਊਂਟ ਦੇ।
ਜੀ ਜੀ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਤੇ ਅਸੀਂ ਛੇਤੀ ਹੀ ਔਲਖ ਸਾਹਿਬ ਨੂੰ ਕਹਿਣੇ ਆ ਵੀ ਉਹ ਅੱਜ ਹੀ ਸ਼ਾਇਦ ਸ਼ੇਅਰ ਕਰ ਦੇਣ।
ਹਾਂਜੀ ਹਾਂਜੀ, ਤੇ ਮੈਂ ਆਪਣੇ ਵੱਲੋਂ $100 ਪਾਵਾਂਗਾ ਤੇ ਆਪਣੇ ਭੈਣ ਭਰਾਵਾਂ ਨੂੰ ਹੋਰ ਵੀ ਕਹਿਣਾ ਮੈਂ ਵੀ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਤੇ ਉਹ ਜਿਹੜੇ ਸੁਣਨ ਵਾਲੇ ਆਪਣੇ ਭੈਣ ਭਰਾ $100-$50 $10-$20 ਨਾਲ ਕੋਈ ਫਰਕ ਨੀ ਪੈਂਦਾ। ਚਲੋ ਠੀਕ ਹੈ, ਜੇ ਆਪਣਾ ਬਜ਼ੁਰਗ ਅੱਗੇ ਆ ਰਿਹਾ ਤਾਂ ਆਪਾਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈ।
ਬਿਲਕੁਲ ਜੀ, ਦੇਖੋ ਜਿਹੜੀ ਮੇਰੀ ਪਲਾਨਿੰਗ ਆ ਜਾਂ ਜਿਹੜੀ ਮੇਰੀ ਸੋਚ ਆ, ਮੇਰੀ ਸੋਚ ਇਹ ਹੈ ਵੀ ਜੇ ਅਸੀਂ ਨਿਊਜ਼ੀਲੈਂਡ ਦੇ ਕੰਪੀਟੀਸ਼ਨ ਲੜਾਉਣ ਵੇਲੇ ਮੈਨੂੰ ਉਮੀਦ ਆ ਵੀ ਇਸ ਦਾ ਆਪਾਂ ਖਰਚਾ ਚੱਕ ਲਈਏ ਜੇ, ਤਾਂ ਉਸ ਤੋਂ ਅਗਲਾ ਅਸੀਂ ਸਟੈਪ ਇਹ ਕਰਨਾ ਹੈਗਾ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਵੱਡੀਆਂ ਕੰਪਨੀਆਂ ਜਿਨ੍ਹਾਂ 'ਚ ਐਡੀਡਾਸ ਰੀਬੋਕ ਵਰਗੀਆਂ ਕੰਪਨੀਆਂ ਵੱਡੀਆਂ, ਤੇ ਮੈਂ ਉਹਨਾਂ ਨੂੰ ਕੋਸ਼ਿਸ਼ ਕਰੂੰਗਾ ਜੇ ਉਹ ਫੌਜਾ ਸਿੰਘ ਨੂੰ ਅਡਾਪਟ ਕਰ ਸਕਦੇ ਆ ਤਾਂ ਉਹ ਇਹਨਾਂ ਨੂੰ ਵੀ ਅਡਾਪਟ ਕਰ ਸਕਦੇ ਆ, ਤੇ ਮੈਂ ਆਪਣੇ ਪੱਧਰ ਦੇ ਉੱਤੇ ਇਸ ਤੋਂ ਬਾਅਦ ਹਰ ਇੱਕ ਕੰਪਨੀ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਾਂਗਾ। ਕਈ ਵਾਰੀ ਕੀ ਹੁੰਦਾ ਨਾ, ਅਸੀਂ ਜਾਂਦੇ ਹੀ ਨਹੀਂ ਇਹਨਾਂ ਕੋਲੇ, ਤੇ ਜੇ ਜਾਂਦੇ ਹਾਂ ਤਾਂ ਇਹ ਜ਼ਰੂਰ ਸਾਡੀ ਸੁਣਵਾਈ ਕਰਦੇ ਆ। ਪਿਛਲੇ ਦਿਨ ਦੇਖਿਆ ਮੈਂ ਸਿੱਖ ਖੇਡਾਂ ਲਈ ਅਸੀਂ ਟੋਇਟਾ ਨੂੰ ਥੋੜਾ ਜਿਹਾ ਪੁੱਛਿਆ ਤੇ ਟੋਇਟਾ ਵਾਲਿਆਂ ਨੇ ਨਾਲ ਦੀ ਨਾਲ ਪਲੈਟੀਨਮ ਸਪੋਂਸਰਸ਼ਿਪ ਦੇ ਦਿੱਤੀ, ਤਾਂ ਇਸ ਕਰਕੇ ਕੋਈ ਐਡੀ ਗੱਲ ਨਹੀਂ ਹੁੰਦੀ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਇਹਨਾਂ ਨੂੰ ਅਡਾਪਟ ਕਰ ਲੈਣੀਆਂ ਗਾਂਹ ਨੂੰ। ਹਾਂ, ਇੱਕ ਆਪਾਂ ਹੱਲਾ ਮਾਰਨਾ ਸਾਰਿਆਂ ਨੇ ਰਲ ਕੇ ਤੇ ਇਸ ਵਾਰ ਮਾਰ ਦਈਏ ਅੱਲਾ। ਸੋ ਬਹੁਤ ਮਿਹਰਬਾਨੀ ਲਾਡੀ ਬਾਈ, ਤੁਸੀਂ ਸਹਿਯੋਗ ਚ ਹਿੱਸਾ ਪਾਇਆ।
ਹਾਂਜੀ ਭਾਜੀ, ਮੈਂ ਹੋਰ ਵੀ ਕਹਿਣਾ ਚਾਹੁੰਦਾ, ਮੈਂ ਕਹਿਣਾ ਚਾਹੁੰਦਾ ਵੀ ਅਸੀਂ ਇੰਨਾ ਕਰਾਂਗੇ ਹੈਲਪ ਜੇ ਆਪਣੇ ਤੁਸੀਂ ਜੋ ਕਰ ਰਹੇ ਹੋ, ਜੇ ਪੈਸੇ ਘੱਟਦੇ ਤਾਂ ਫਿਰ ਦੱਸੋ ਵੀ ਮੈਂ ਆਪਣੇ ਮੈਨੂੰ ਪਰਸਨਲੀ ਮੈਸੇਜ ਕਰਿਓ, ਮੈਂ ਹੋਰ $200-$400 ਪਾ ਦਾਂਗਾ, ਕੋਈ ਚੱਕਰ ਨੀ। ਆਪਣੇ ਮਾਂ ਪਿਓ ਵੱਲ ਆਪਾਂ ਮਾਂ ਪਿਓ ਦੀ ਹੈਲਪ ਕਰਦੇ ਹਾਂ, ਇਹ ਵੀ ਆਪਣੇ ਮਾਂ ਪਿਓ ਹੀ ਹੈ।
ਜੀ 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 ਜੀ, ਬਹੁਤ ਮਿਹਰਬਾਨੀ। ਨਹੀਂ ਮੈਨੂੰ ਨਹੀਂ ਲੱਗਦਾ ਆਪਾਂ ਨੂੰ, ਜੇ ਆਪਾਂ ਥੋੜਾ ਥੋੜਾ ਤਿਲ ਤਿਲ ਵੀ ਪਾਈਏ ਨਾ, ਤੇ ਬਹੁਤ ਵੱਡਾ ਲਿਸਨਰ ਸਰਕਲ ਆ ਹਰਮਨ ਰੇਡੀਓ ਦਾ, ਤੇ ਆਪਾਂ ਇੱਕ ਇਹੋ ਜਿਹਾ ਅਕਾਊਂਟ ਖੜਾ ਕਰ ਸਕਦੇ ਹਾਂ ਜਿਹਦੇ ਨਾਲ ਅਸੀਂ ਇਹਨਾਂ ਨੂੰ ਸਾਰੇ ਇਹਨਾਂ ਦੇ ਜਿਹੜੇ ਟੂਰ ਸਪੋਂਸਰ ਕਰ ਸਕਦੇ ਹਾਂ, ਤੇ ਸਾਨੂੰ ਬੜਾ ਮਾਣ ਮਿਲੂਗਾ। ਕਿਉਂਕਿ ਜਦੋਂ ਮਾਰਚ 'ਚ ਜਿੱਤ ਕੇ ਆਉਣਗੇ ਤਾਂ ਅਪ੍ਰੈਲ 'ਚ ਅਸੀਂ ਸਿੱਖ ਖੇਡਾਂ ਦੇ ਉੱਤੇ ਫਿਰ ਇਹਨਾਂ ਨੂੰ ਸਪੈਸ਼ਲ ਬੁਲਾ ਕੇ ਸਾਰਿਆਂ ਦੇ ਰੂਬਰੂ ਵੀ ਕਰਾਂਗੇ ਇੱਥੇ। ਸੋ ਬਹੁਤ ਮਿਹਰਬਾਨੀ ਲੱਡੀ ਬਾਈ। ਬਹੁਤ ਧੰਨਵਾਦੀ ਆ ਤੁਹਾਡੇ, ਤੇ ਗੁਰਜ ਬਹਾਦਰ ਜੁੜ ਚੁੱਕਿਆ ਜੀ ਤਸਮਾਨੀਆ ਵਾਲੇ। ਸਤਿ ਸ੍ਰੀ ਅਕਾਲ ਬਾਈ ਜੀ।
ਪੁਰਾਣਾ ਭਾਈ ਸਤਿ ਸ੍ਰੀ ਅਕਾਲ ਜੀ। ਜਿਹੜੀ ਬੜੀ ਵਧੀਆ ਭਾਜੀ ਕਿਰਪਾ ਬਾਬੇ ਦੀ ਜੀ, ਜਿਹੜੀ ਗੱਲ ਤੁਸੀਂ ਹੁਣ ਕੀਤੀ ਹੈ ਜੀ, ਉਹਦੇ ਤੁਸੀਂ ਬਸ ਹੁਕਮ ਕਰਨਾ ਹੈ ਭਾਜੀ, ਜੋ ਜਿੰਨੇ ਜੋਗਾ ਜਿਹੜਾ ਆਊਗਾ ਸਾਰਿਆਂ ਨੇ ਆਪਣਾ ਤਿਲ ਫੁੱਲ ਭੇਟਾ ਕਰ ਦੇਣਾ ਜੀ। ਤੇ ਪਹਿਲੀ ਵੀ ਗੱਲ ਇੱਕ ਮੈਂ ਕਰਨੀ ਹੈ ਜੀ, ਪਹਿਲਾਂ ਇੱਕ ਵੀਰ ਜੀ ਨੇ ਮੈਸੇਜ ਕੀਤਾ ਸੀ ਨਾ, ਉਹ ਤਿੰਨ ਉਦਾਹਰਣਾਂ ਦੇ ਕੇ
ਜੀ ਜੀ
ਖਾਣ ਵਾਲੇ ਰੈਸਟੋਰੈਂਟ ਦੀਆਂ, ਉਹ ਹੋਇਆ ਜੀ ਆਪਣੇ ਨਾਲ ਵੀ ਹੁੰਦਾ ਸਾਰਿਆਂ ਨਾਲ। ਹਾਂਜੀ ਮੱਲੀ ਸਾਹਿਬ ਨੇ, ਤੇ ਉਹ ਮੈਨੂੰ ਨਾ ਜੀ ਆਦਤ ਹੁੰਦੀ ਹੈ ਖਾਣ ਦੀ, ਮੈਂ ਪਹਿਲਾਂ ਕਾਫੀ ਖਾਂਦਾ ਰਿਹਾ ਹੰਗਰੀ ਜੈਕਸ ਵਗੈਰਾ, ਹੁਣ ਤੇ ਘਟਿਆ। ਤੇ ਮੈਨੂੰ ਆਦਤ ਹੁੰਦੀ ਉਹਨਾਂ ਕੋਲ ਨਾ ਇੱਕ ਰੈਂਚ ਸੌਸ ਮਿਲਦੀ ਹੈ, ਮਤਲਬ ਮਿਲਦੀ ਨੀ ਉਹ ਬਰਗਰ ਚ ਪੈਂਦੀ ਇੱਕ ਦੇ ਵਿੱਚ, ਤੇ ਉਹ ਸਾਈਡ ਤੇ ਨੀ ਦੇਣੀ ਉਹਨਾਂ ਨੂੰ ਅਲਾਊਡ ਹੈਗੀ, ਪਰ ਉਹ ਸਵਾਦ ਬਹੁਤ ਹੁੰਦੀ ਹੈ। ਤੇ ਜਦੋਂ ਕਦੇ ਫਰਾਈਜ਼ ਲਈ ਦੀਆਂ ਤੇ ਉਹ ਰਿਕੁਐਸਟ ਕਰ ਲਈ ਦੀ ਆ ਵੀ ਥੋੜੀ ਜਿਹੀ ਰੈਂਚ ਸੌਸ ਵੀ ਦੇ ਦਿਓ ਸਾਈਡ ਤੇ। ਤੇ ਜੇ ਤੇ ਹੋਵੇ ਮਤਲਬ ਕਿ ਇੱਥੋਂ ਦਾ ਦੂਸਰੀ ਕਮਿਊਨਿਟੀ ਦਾ ਬੰਦਾ ਜਾਂ ਬੰਦੀ ਕੋਈ ਵੀ, ਉਹ ਯਾ ਤੇ ਤੁਹਾਨੂੰ ਓਦਾਂ ਹੀ ਪਾ ਕੇ ਦੇ ਦੇਣਗੇ, ਤੇ ਜਾਂ ਉਹ 50 ਸੈਂਟ ਲੈ ਲੈਣਗੇ ਤੁਹਾਡੇ ਕੋਲੋਂ। ਤੇ ਪਹਿਲਾਂ ਹੀ ਪਤਾ ਹੁੰਦਾ ਵੀ ਜੇ ਆਪਣਾ ਬੰਦਾ ਆ ਕੋਈ ਉੱਥੇ ਲੱਗਾ ਖਿੜਕੀ ਤੇ ਖੜਾ ਆ ਜਾਂ ਮੈਨੇਜਰ ਆ ਜਿਹੜਾ ਤੁਹਾਨੂੰ ਸਰਵ ਕਰ ਰਿਹਾ, ਤੇ ਉਧਰੋਂ ਠੋਕ ਕੇ ਨਾ ਮਿਲਣੀ ਆ ਵੀ ਨਾ ਇਹ ਨੀ ਅਲਾਊਡ ਦੇਣੀ ਸਾਨੂੰ। ਉਹਦਾ ਕਾਰਨ ਮੈਨੂੰ ਕਈ ਵਾਰੀ ਮੁੰਡੇ ਪੁੱਛਣਗੇ ਵੀ ਯਾਰ ਤੂੰ ਲੈ ਆਉਣਾ ਉਹਨਾਂ ਸਾਨੂੰ ਨੀ ਦਿੰਦੇ ਤੇ ਕੀ ਚੱਕਰ ਆ। ਮੈਂ ਕਹਿੰਦਾ ਵੀ ਮੈਂ ਮੰਗਦਾ ਉਹਨਾਂ ਕੋਲ ਜਿਹੜੇ ਉਹ ਦੂਜੇ ਹੁੰਦੇ ਨਾ ਕਮਿਊਨਿਟੀ ਵਾਲੇ, ਤੇ ਉਹ ਦੇ ਦਿੰਦੇ ਆ, ਚਾਹੇ ਗੋਰਾ ਹੋਵੇ ਚਾਹੇ ਕਾਲਾ ਹੋਵੇ ਉਹ ਦੇ ਦੂਗਾ। ਇਹ ਕਹਿੰਦੇ ਏਦਾਂ ਕਿਉਂ? ਮੈਂ ਏਦਾਂ ਇਸ ਵਾਸਤੇ ਵੀ ਸਾਨੂੰ ਇਹ ਲੱਗਦਾ ਆ ਵੀ ਇਸ ਥਾਂ ਤੇ ਅਸੀਂ ਨਾ ਕਰ ਸਕਦੇ, ਸਾਡੇ ਕੋਲ ਅਥਾਰਟੀ ਹੈਗੀ ਕਿਸੇ ਨੂੰ ਨੋ ਕਰਨ ਦੀ, ਤਾਂ ਕਰਕੇ ਇੱਥੇ ਨਾ ਕਰਕੇ ਖੁਸ਼ ਹੋ ਲੈਂਦੇ ਆਪਣੇ ਬੰਦੇ ਵੀ ਨਾ ਨਹੀਂ ਅਲਾਊਡ ਅਸੀਂ ਨੀ ਦੇਣੀ ਜਿੰਨਾ ਮਰਜ਼ੀ ਦੇ ਵੱਲੋਂ। ਉਹਨੂੰ ਕਹਿੰਦੇ $1 ਲੈ ਲਓ ਯਾਰ, $2 ਲੈ ਲਓ ਵੀ ਦੇ ਦਿਓ ਥੋੜੀ ਜਿਹੀ ਪਾ ਕੇ ਕੰਟੇਨਰ ਚ, ਤੇ ਉਹ ਕਹਿੰਦੇ ਨਾ ਦੇਣੀ ਨੀ ਕਿਉਂਕਿ ਸਾਡੇ ਕੋਲ ਅਥਾਰਟੀ ਹੈ ਨਾ ਕਰਨ ਦੀ। ਤੇ ਦੂਜੀ ਭਾਜੀ ਇੱਕ ਗੱਲ ਮੈਂ ਐਡ ਕਰਨੀ ਆ, ਤਰੀਸ ਤੇ ਮਹਿੰਗੀ ਖੈਰ, ਪਰ ਮੈਂ ਦੱਸ ਦਿਆਂ ਵੀ ਇਹ 100% ਵੀ ਸੱਚ ਨੀ ਗਾ ਜੀ, ਆਪਣਾ ਵੀ ਖਾਣੇ ਦਾ ਹੀ ਕੰਮ ਹੈ ਇੱਥੇ ਛੋਟਾ ਜਿਹਾ। ਤੇ ਜੇ ਇੱਕ ਵੀ ਚੀਜ਼ ਕਿਤੇ ਛੋਟੀ ਮੋਟੀ ਵੀ ਗਲਤ ਪੈ ਜੇ, ਕੋਈ ਸੌਸ ਗਲਤ ਪੈ ਜੇ ਜਾਂ ਕੋਈ ਵੀ ਸਲਾਦ ਵੀ ਖਾਣ ਦੇ ਵਿੱਚ ਗਲਤ ਪੈ ਜੇ ਮਾੜਾ ਮੋਟਾ ਜਿਹਾ ਵੀ, ਤੇ ਨਾਲ ਦੀ ਨਾਲ ਹੀ ਉਹ ਵੀ ਆਰਡਰ ਦੇ ਦਈਦਾ ਤੇ ਨਾਲ ਹੀ ਦੂਜਾ ਬਣਾ ਕੇ ਦਈਦਾ ਉਹਦੇ ਜਿਹੜਾ ਸਹੀ ਕਰਕੇ ਵਾਲਾ। ਤੇ ਇਹਦੇ ਨਾਲੋਂ ਪਲੱਸ ਮੈਂ ਹੋਰ ਕਰਦਿਆਂ ਕਿ ਕਈ ਲੋਕ ਨਾ ਫੋਨ ਤੇ ਆਰਡਰ ਕਰ ਦਿੰਦੇ ਆ ਜੀ, ਮੰਨ ਲਓ ਕਹਿੰਦੇ ਫੋਨ ਤੇ ਆਰਡਰ ਕਰਦਾ ਮੇਰੇ ਲਈ ਫਲਾਣੀ ਚੀਜ਼ ਬਣਾ ਦਿਓ, ਤੇ ਮੈਂ 7 ਵਜੇ ਆ ਜਾਊਂਗਾ। ਤੇ ਜੇ ਉਹ ਗਾਹਕ ਜਿਹੜਾ ਆ ਉਹ ਮੰਨ ਲਓ 7:15 ਆਉਂਦਾ ਆ ਨਾ, ਤੇ ਉਹਨੂੰ ਆਪਣੇ ਵੱਲੋਂ ਕਹਿ ਦਿੰਦਾ, ਬੰਦਿਆਂ ਨੂੰ ਵੀ ਕਹਿ ਰੱਖਿਆ ਵੀ ਅਗਲੇ ਨੂੰ ਕਹਿਣਾ ਵੀ ਹਾਂ ਇਹ ਠੰਡਾ ਹੋ ਗਿਆ ਹੋਣਾ ਯਾਰ, ਜੇ ਕਹੋ ਤੇ ਅਸੀਂ ਤੁਹਾਨੂੰ ਨਵਾਂ ਬਣਾ ਦਿੰਦੇ ਹਾਂ, ਪੈਸਿਆਂ ਦੀ ਕੋਈ ਗੱਲ ਨਹੀਂ ਗੀ। ਤੇ ਅੱਜ ਤੱਕ ਇੱਕ ਵੀ ਗਾਹਕ ਇਹੋ ਜਿਹਾ ਨਹੀਂ ਆਇਆ ਜਿਹਨੇ ਕਿਹਾ ਵੀ ਹਾਂ ਨਵਾਂ ਬਣਾ ਦਿਓ। ਸਾਰੇ ਕਹਿੰਦੇ ਬਹੁਤ ਬਹੁਤ ਧੰਨਵਾਦ, ਤੁਸੀਂ ਆਪ ਨਵੀਂ ਗੱਲ ਹੀ ਕਰ ਦਿੰਦੇ ਜੇ ਵੀ ਗਲਤੀ ਸਾਡੀ ਹੋਈ, ਅਸੀਂ ਵੀ ਲੇਟ ਹੋਏ ਹਾਂ ਆਰਡਰ ਕਰਕੇ, 7 ਵਜੇ ਦਾ ਤੇ 7:15 ਦਾ 7:30 ਲੈਣ ਆ ਰਹੇ ਹਾਂ। ਤੇ ਤੁਸੀਂ ਆਪਣੇ ਲੋਏ ਆਫਰ ਕਰੀ ਜਾਂਦੇ ਜੇ ਵੀ ਜੇ ਠੰਡਾ ਹੋ ਗਿਆ ਨਾ, ਤੇ ਜੇ ਨਹੀਂ ਤਾਂ ਤੁਹਾਨੂੰ ਨਵਾਂ ਬਣਾ ਦਿੰਦੇ ਹਾਂ। ਤੇ ਅੱਜ ਤੱਕ ਕਿਸੇ ਨੇ ਵੀ ਕਿਹਾ ਨੀ ਵੀ ਖੈਰ ਵੀ ਦਿਓ, ਪਰ ਵਧੀਆ ਲੱਗਦਾ ਹੈ ਨਾ ਵੀ ਸੁਣਨ ਵਾਲੇ ਨੂੰ ਲੱਗਦਾ ਵੀ ਹਾਂ ਯਾਰ ਬੰਦੇ ਆ ਵੀ ਚੀਜ਼ ਆਫਰ ਕਰ ਰਹੇ ਆ ਵੀ ਜੇ ਠੰਡਾ ਹੋ ਗਿਆ ਤੇ ਨਵਾਂ ਬਣਾ ਦਿੰਦੇ ਫਰੈਸ਼ ਬਣਾ ਦਿੰਦੇ
ਨਹੀਂ ਬਿਲਕੁਲ ਇਸ ਚੀਜ਼ ਨੂੰ
ਪੰਜੇ ਉਂਗਲਾਂ
ਇਸੇ ਐਟੀਟਿਊਡ ਨੂੰ ਬਣਾਈ ਰੱਖੋ ਜੀ। ਤੇ ਜਦੋਂ ਉਹਨਾਂ ਨੇ ਵੀ ਇਹ ਗੱਲ ਲਿਖੀ ਸੀ ਵੀ ਸਾਰੇ ਇਹ ਨਹੀਂ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ, ਸੋ ਇਹੋ ਜਿਹੇ ਲੋਕ ਵੀ ਹੁੰਦੇ ਆ, ਸੋ ਕੋਈ ਚੱਕਰ ਨਹੀਂ ਜੇ ਐਟੀਟਿਊਡ ਬਣਾਈ ਰੱਖੋ ਤੇ ਤਾਂ ਕਿ ਜਿਹੜਾ ਸਾਡਾ ਜਿਹੜਾ ਇੱਕ ਵੀ ਚੰਗਾ ਕਾਰਜ ਜਾਂਦਾ ਨਾ ਉਹ ਫੈਲਦਾ ਬਹੁਤ ਆ।
ਜੀ 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 ਭਾਜੀ, ਤੇ ਦੂਸਰਾ ਤੁਸੀਂ ਜਿਹੜਾ ਕੰਮ ਹੈ, ਇੱਕ ਮੇਰੇ ਦਿਮਾਗ 'ਚ ਸਵਾਲ ਵੀ ਆ ਰਿਹਾ ਸੀ ਭਾਜੀ ਕਿ ਬਜ਼ੁਰਗਾਂ ਦੇ ਬੱਚੇ ਕਿੱਥੇ ਨੇ, ਮਤਲਬ ਕੀ ਕਰਦੇ ਨੇ ਉਹ, ਜਾਂ ਇਹ ਜੇ ਮਤਲਬ ਆਪਾਂ ਸਪੋਰਟ ਤੇ ਕਰਦੇ ਹੀ ਕਰਦੇ ਹਾਂ ਪਰ ਇੰਨੀ ਉਮਰ ਦੇ ਵਿੱਚ ਕੰਮ ਕਰਨਾ ਮੈਨੂੰ ਤਾਂ ਠੀਕ ਨਹੀਂ ਲੱਗਦਾ ਜੀ, ਕੋਈ ਸੱਟ ਪੇਟ ਵੀ ਲੱਗ ਸਕਦੀ ਆ, ਕੁਛ ਵੀ ਮਤਲਬ ਹੋ ਸਕਦਾ ਇੰਨੀ ਉਮਰ ਦੇ ਵਿੱਚ ਕੁਛ।
ਦੇਖੋ ਮੈਂ
ਕੰਮ ਕਿਉਂ ਕਰਨਾ ਚਾਹੀਦਾ,
ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਅੜਬ ਸੁਭਾਅ ਨਹੀਂ ਹੁੰਦਾ ਇੱਕ ਅੜਬ, ਮੈਂ ਇਹ ਔਨ ਏਅਰ ਵੀ ਕਹੀ ਸੀ ਤੇ ਅਸੀਂ ਇਹਨਾਂ ਸਾਰੀ ਗੱਲ ਪੜਤਾਲੀ ਵੀ ਸੀਗੀ। ਇਹ ਬਜ਼ੁਰਗ ਕਾਫੀ ਪਹਿਲਾਂ ਵੀ ਇੱਕ ਚਰਚਾ ਚ ਆਏ ਸਨ, ਜਦੋਂ ਮੈਲਬਨ ਦੇ ਵਿੱਚ ਕਿਸੇ ਰੇਲਵੇ ਸਟੇਸ਼ਨ ਦੇ ਉੱਤੇ ਕਿਸੇ ਨੂੰ ਗਲਤ ਕੰਮ ਕਰਦੇ ਨੂੰ ਭੱਜ ਕੇ ਫੜ ਲਿਆ ਸੀ ਜਾਂ ਕੁਛ ਕੋਈ ਇਹ ਜਿਹਾ ਕਾਰਨਾਮਾ ਕੀਤਾ ਸੀਗਾ ਤੇ ਕਾਫੀ ਇੰਗਲਿਸ਼ ਮੀਡੀਆ ਚ ਵੀ ਚਰਚਾ ਚ ਆਏ ਸਨ। ਤਾਂ ਇਹ ਇਹਨਾਂ ਦੇ ਬੱਚੇ ਮੈਲਬਨ ਦੇ ਵਿੱਚ ਆ ਜੀ, ਪਰ ਇਹ ਬਜ਼ੁਰਗ ਖੁਦ ਅੱਡ ਤੇ ਕੌਫ ਸਾਰਬਰ ਦੇ ਵਿੱਚ ਰਹਿੰਦੇ ਆ, ਬਲਗੂਲੀਏ ਦੇ ਵਿੱਚ ਰਹਿੰਦੇ ਆ ਤੇ ਉੱਥੇ ਹੀ ਕੰਮ ਕਰਦੇ ਆ। ਸੋ ਕਈ ਵਾਰੀ ਪਰਿਵਾਰਕ ਗੱਲਾਂ ਹੁੰਦੀਆਂ ਸੀ ਉਹ ਨਹੀਂ ਜ਼ਿਆਦਾ ਰੇਡੀਓ ਜ਼ਰੀਏ ਸ਼ੇਅਰ ਕਰ ਸਕਦੇ, ਪਰ ਅਸੀਂ ਆਪਣੇ ਪੱਧਰ ਤੇ ਜਿਹੜੀਆਂ ਗੱਲਾਂ ਦਾ ਪਤਾ ਕੀਤਾ ਸੀ ਉਹਨਾਂ ਦੇ ਵਿੱਚ ਸਾਨੂੰ ਬਜ਼ੁਰਗਾਂ ਦੀ ਕਾਫੀ ਜਿਹੜੀ ਸਹੀ ਲੱਗਿਆ, ਸਾਰਾ ਕੁਛ ਵੀ ਅਸੀਂ ਕਰ ਸਕਦੇ ਹਾਂ ਹੈਲਪ ਕਰਨ ਦੇ ਵਿੱਚ ਉਹਨਾਂ ਨੂੰ। ਉਹਨਾਂ ਨੇ ਕਦੇ ਆਪਣੇ ਜਿਉਣ ਲਈ ਹੈਲਪ ਨਹੀਂ ਮੰਗੀ, ਕਦੇ ਵੀ ਆਪਦੇ ਲਈ ਕੋਈ ਘਰ ਪਰਿਵਾਰ ਲਈ ਰੈਂਟ ਲਈ ਕਦੇ ਨਹੀਂ ਮੰਗੀ। ਉਹਨਾਂ ਨੇ ਸਿਰਫ ਉਹ ਕੰਪੀਟੀਸ਼ਨ ਤੋਂ ਪਿੱਛੇ ਹਟ ਰਹੇ ਸੀ ਪਿਛਲੇ ਦਿਨੀ, ਜਦੋਂ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ, ਕਹਿੰਦੇ ਨਹੀਂ ਮੈਂ ਹੁਣ ਕੋਈ ਕੰਪੀਟੀਸ਼ਨ ਨਹੀਂ ਲੜਨਾ, ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਨਹੀਂ ਤੁਸੀਂ ਕੰਪੀਟੀਸ਼ਨ ਲੜੋ, ਅਸੀਂ ਤੁਹਾਡੇ ਕੰਪੀਟੀਸ਼ਨਾਂ ਦਾ ਜਿਹੜਾ ਖਰਚਾ ਚੱਕਾਂਗੇ। ਸੋ ਇਸੇ ਵਾਅਦੇ ਤੇ ਅਸੀਂ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਉਤਰਾਂਗੇ ਜੀ, ਉਤਰਾਂਗੇ ਭਾਜੀ, ਬਿਲਕੁਲ ਉਤਰਾਂਗੇ ਜੀ, ਕੋਈ ਚਿੰਤਾ ਵਾਲੀ ਗੱਲ ਹੀ ਨਹੀਂ।
ਸੋ
ਧੰਨਵਾਦ ਭਾਜੀ,
ਬਹੁਤ ਮਿਹਰਬਾਨੀ ਗੁਰਜਵਾਦਰ ਬਾਈ, ਬਹੁਤ ਮਿਹਰਬਾਨੀ। ਸੋ ਤਸਮਾਨੀਆ ਤੋਂ ਜੁੜੇ ਸੀ ਗੁਰਜਬਹਾਦਰ ਬਾਈ, ਤੇ ਤੁਸੀਂ ਵੀ ਜੇ ਤਸਮਾਨੀ ਏਰੀਆ ਚ ਰਹਿੰਦੇ ਹੋ ਤਾਂ ਕਿਤੇ ਨਾ ਕਿਤੇ ਜ਼ਰੂਰ ਇਹਨਾਂ ਦੇ ਰੈਸਟੋਰੈਂਟ ਦੇ ਲਜ਼ੀਜ਼ ਖਾਣਿਆਂ ਦਾ ਆਨੰਦ ਮਾਣ ਕੇ ਆਓ ਜੀ। ਅਸੀਂ ਵੀ ਕੋਸ਼ਿਸ਼ ਕਰਾਂਗੇ, ਤਸਮਾਨੀਆ ਸਾਨੂੰ ਪਹਿਲਾਂ ਵੀ ਸਾਡੇ ਗਾਬਾ ਸਾਹਿਬ ਨੇ ਵੀ ਕਈ ਵਾਰੀ ਸਾਨੂੰ ਇਨਵੀਟੇਸ਼ਨ ਭੇਜ ਚੁੱਕੇ ਆ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿਸ ਦਿਨ ਤਸਮਾਨੀਆ ਵੀ ਗੇੜੀ ਲਾ ਕੇ ਆਈਏ। ਤੇ ਗਿਆਨ ਸਿੰਘ ਕੰਗ ਜੁੜ ਚੁੱਕੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਅੰਕਲ ਜੀ।
ਸਤਿ ਸ੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ,
ਤੁਹਾਡੀ ਉਮਰ ਕਿੰਨੀ ਅੰਕਲ ਸਾਹਿਬ? ਅੰਕਲ ਜੀ ਮਾਫੀ ਚਾਹੁੰਦਾ ਹੈ, ਔਨ ਏਅਰ ਪੁੱਛਣੀ ਨਹੀਂ ਚਾਹੀਦੀ, ਪਰ ਕਿੰਨੀ ਉਮਰ ਆ ਤੁਹਾਡੀ?
ਨਹੀਂ ਨਹੀਂ, ਮੈਂ ਦੱਸ ਦਿੰਦਾ, ਮੈਨੂੰ ਕੋਈ ਸ਼ਰਮ ਵਾਲੀ ਗੱਲ ਨਹੀਂ, ਮੇਰੀ 83 ਸਾਲ ਦੀ ਉਮਰ ਚੱਲਦੀ ਹੈ ਜੀ।
ਅੱਛਾ, ਫਿਰ ਤੁਸੀਂ ਵੀ ਲੜਨਾ ਕੰਪੀਟੀਸ਼ਨ?
ਨਹੀਂ, ਮੈਂ ਲੜਨ ਜੋਗਾ ਹੈ ਨਹੀਂ, ਮੇਰੀ ਲੱਤ ਪੈਰ ਦੇ ਵਿੱਚ ਸੱਟ ਲੱਗੀ ਹੋਈ, ਨਹੀਂ ਮੈਂ ਜ਼ਰੂਰ ਲੜਦਾ।
ਚਲੋ ਕੋਈ ਨੀ, ਦੇਖ ਲਓ ਭਜਨ ਸਿੰਘ ਔਲਖ ਨਾਲ ਕੰਪੀਟੀਸ਼ਨ ਹੋ ਜੂ।
ਨਹੀਂ ਨਹੀਂ, ਮੇਰੇ ਮੈਂ ਦੌੜ ਨਹੀਂ ਸਕਦਾ, ਦੁੱਖ ਤਾਂ ਇਹ ਆ, ਨਹੀਂ ਮੈਂ ਜ਼ਰੂਰ ਲੜਦਾ ਬਗੈਰ ਕਿਸੇ ਦੇ ਕਹੇ ਦੇ ਔਰ ਬਗੈਰ ਕਿਸੇ ਦੀ ਸਪੋਰਟ ਦੇ। ਤੇ ਮੇਰੀ ਵੱਲੋਂ $100 ਜੀ ਆਪਣੇ ਜਿਹੜੇ ਸੱਜਣ ਤੁਹਾਡੇ ਇੱਥੇ ਬ੍ਰਿਜਮਨ ਹੈਗੇ ਜਿਹੜੇ ਰੇਡੀਓ ਦੇ ਵਿੱਚ ਪ੍ਰੋਗਰਾਮ ਦਿੰਦੇ ਨੇ, ਉਹਨਾਂ ਦਾ ਨਾਂ ਤਾਂ ਮੈਂ ਜਾਣਦਾ ਨਹੀਂ ਹੈ
ਜੀ, ਦਲਜੀਤ ਸਿੰਘ, ਉਹਨਾਂ ਨੂੰ
ਹਾਂ, ਉਹਨਾਂ ਨੂੰ ਕਹੋ ਮੇਰੇ ਕੋਲ ਆ ਕੇ $100 ਜਦ ਮਰਜ਼ੀ ਲੈ ਜਾਣ, ਟੈਲੀਫੋਨ ਕਰ ਲੈਣ ਮੈਨੂੰ।
ਜੀ ਜੀ ਜੀ, ਕੋਈ ਨੀ, ਦਲਜੀਤ ਹੋਰਾਂ ਬਾਈ ਹੋਰਾਂ ਨੂੰ ਕਹੂੰਗਾ ਤੇ ਉਹ ਕਰ ਲੈਣਗੇ।
32-65-12-22
ਜੀ ਜੀ, ਕੋਈ ਚੱਕਰ ਨੀ, ਜਰੂਰ ਉਹਨਾਂ ਨੂੰ ਅਸੀਂ ਕਹਾਂਗੇ। ਤੇ ਬਹੁਤ ਮਿਹਰਬਾਨੀ ਤੁਸੀਂ ਆਫਰ ਕੀਤੀ ਆ, ਤੇ ਅਸੀਂ ਰਲ ਮਿਲ ਕੇ ਇਸ ਵੇੜੇ ਨੂੰ ਪਾਰ ਲਾ ਲਾਂਗੇ।
ਜਿੱਦਣ ਮੈਂ ਬਲਬੁਲ ਕੇ ਗਿਆ, ਮੈਂ ਉਹਨਾਂ ਗੁਰਮੁਖ ਪਿਆਰਿਆਂ ਨੂੰ ਜ਼ਰੂਰ ਮਿਲੂਗਾ, ਕਿਉਂਕਿ ਮੈਨੂੰ ਵੀ ਐਥਲੈਟਿਕਸ ਦੇ ਵਿੱਚ ਥੋੜਾ ਜਿਹਾ ਸ਼ੌਕ ਹੈ। ਮੇਰਾ ਵੀ ਇੰਡੀਆ ਦਾ ਨਹੀਂ, ਵਰਲਡ ਕਲਾਸ ਬਹੁਤ ਬੜਾ ਅਥਲੀਟ ਮਿਲਖਾ ਸਿੰਘ ਪਦਮ ਸ਼੍ਰੀ ਜਿਹੜੇ ਉਹ ਮੇਰੇ ਨਾਲ ਸੀਗੇ ਆਰਮੀ ਦੇ ਵਿੱਚ, ਔਰ ਉਹਨਾਂ ਦੇ ਨਾਲ ਮੈਂ ਕੰਪੀਟੀਸ਼ਨ ਤਾਂ ਨਹੀਂ, ਇੱਕ ਲੜਿਆ, ਦੋ ਲੜੇ ਕ੍ਰੋਸ ਕੰਟਰੀ ਦੇ, ਬਾਕੀ ਤਾਂ ਉਹ ਦੂਸਰੇ ਪਾਸੇ ਚਲੇਗਾ, ਮੈਂ ਦੂਸਰੇ ਪਾਸੇ ਆ ਗਿਆ। ਸੋ ਬਾਕੀ ਇਹ ਗੱਲ ਹੈ ਜਿਹੜੀ ਤੁਸੀਂ ਗੋਰਿਆਂ ਦੀ ਗੱਲ ਕਰਦੇ ਹੋ ਨਾ, ਇਮਾਨਦਾਰੀ ਦੀ, ਮੈਂ ਕਾਫੀ ਚਿਰ ਹੋਇਆ ਆਪਣਾ ਇੱਕ ਕਨਵੀਨੀਅੰਸ ਸਟੋਰ ਚਲਾਉਂਦਾ ਸੀ, ਮੇਰੇ ਕੋਲ ਇੱਕ ਡਰਿੰਕ ਆ ਗਈ, ਉਸ ਦੇ ਵਿੱਚ ਇੱਕ ਪਤਲਾ ਜਿਹਾ ਤਰਦਾ ਨਜ਼ਰ ਆਇਆ ਮੈਨੂੰ, ਚਿੱਟੇ ਰੰਗ ਦਾ। ਮੈਂ ਉਹ ਬੋਤਲ ਕੱਢ ਕੇ ਵੱਖਰੀ ਰੱਖ ਦੇ ਤਾਂ ਮੈਨੂੰ ਕੋਈ ਗੋਰੀ ਕਹਿੰਦੀ ਵੀ ਇਹ ਕੀ ਆ, ਮੈਂ ਕਿਹਾ ਵੀ ਇਹ ਤਾਂ ਹੁਣ ਕੰਪਨੀ ਵਾਲੇ ਨੂੰ ਪਤਾ ਹੋਊਗਾ, ਕਹਿੰਦੀ ਤੂੰ ਕਿਸੇ ਨੂੰ ਦੇਵੇਂਗਾ, ਮੈਂ ਕਿਹਾ ਮੈਂ ਤਾਂ ਨਹੀਂ ਦਿੰਦਾ ਕਿਸੇ ਨੂੰ, ਮੈਂ ਕੰਪਨੀ ਨੂੰ ਪੁੱਛ ਲੈਣਾ, ਕੰਪਨੀ ਦਾ ਜਿੱਦਣ ਉਹ ਏਜੰਟ ਆਇਆ ਮੈਂ ਬੋਤਲ ਬਾਹਰ ਰੱਖੀ ਸੀ ਕਾਊਂਟਰ ਤੇ, ਜਿਹੜਾ ਵੀ ਆਵੇ ਇਹ ਕੀ ਆ, ਮੈਂ ਕਿਹਾ ਯਾਰ ਇਹ ਹੁਣ ਮੈਨੂੰ ਕੀ ਪਤਾ ਇਹਨਾਂ ਨੇ ਕੰਪਨੀ ਨੇ ਭਰੀ ਮੈਂ ਤਾਂ ਨਹੀਂ ਭਰੀ। ਉਹ ਆਇਆ ਕਹਿੰਦਾ ਯਾਰ ਤੂੰ ਬੋਤਲ ਚੱਕ ਦੇ ਇੱਥੋਂ, ਮੈਂ ਕਿਹਾ ਕੀ ਗੱਲ ਪਈ, ਹਰੇਕ ਆਦਮੀ ਇਤਰਾਜ਼ ਕਰਦਾ, ਮੈਂ ਕਿਹਾ ਕਰਦਾ ਤਾਂ ਠੀਕ ਆ ਵੀ ਸਹੀ ਗੱਲ ਆ, ਇਹ ਫਿਲਿੰਗ ਤਾਂ ਤੁਸੀਂ ਕੀਤੀ ਜਾਂ ਤੁਹਾਡੀ ਕੰਪਨੀ ਨੇ ਕੀਤੀ ਆ। ਕਹਿੰਦਾ ਤੂੰ ਕੀ ਕਰਨਾ, ਮੈਂ ਕਿਹਾ ਵੀ ਮੈਂ ਹੁਣ ਇਹਨੂੰ ਕਿਸੇ ਨੂੰ ਦੱਸੂਗਾ, ਹੈਲਥ ਡਿਪਾਰਟਮੈਂਟ ਨੂੰ ਦੱਸੂਗਾ ਵੀ ਆਹ ਕੁਛ ਹੋਇਆ। ਕਹਿੰਦਾ ਨਾ ਬਈ ਨਾ, ਮੈਂ ਤੈਨੂੰ 6 ਕਾਰਟਨ 2 ਲੀਟਰ ਦੇ ਕੋਕੇ ਕੋਲੇ ਦੇ ਫ੍ਰੀ ਦਿੰਦਾ, ਬੋਤਲ ਮੈਨੂੰ ਦੇ ਦੇ, ਮੈਂ ਲੈ ਜਾ। ਛੱਤੀ ਬੋਤਲਾਂ 2 ਲੀਟਰ ਦੀਆਂ ਮੈਨੂੰ ਫ੍ਰੀ ਦੇ ਤੀਆਂ, ਔਰ ਉਹ ਚੁੱਪ ਕਰਕੇ ਕਾਰਟਨ ਬੋਤਲ ਚਾ ਕੇ ਲੈ ਗਏ। ਉਹ ਮਤਲਬ ਉਹਨੇ ਸਮਝਿਆ ਵੀ ਨਿੱਜੀ ਤੇ ਕੰਪਨੀ ਦੀ ਬਦਨਾਮੀ ਬਹੁਤ ਹੋਣੀ ਜੇ ਮਤਲਬ ਹੈਲਥ ਡਿਪਾਰਟਮੈਂਟ ਦੇ ਵਿੱਚ ਇਹ ਗੱਲ ਚੱਲੀ ਗਈ।
ਜੀ 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 ਬਿਲਕੁਲ।
ਇੱਕ ਮਾੜੀ ਗੱਲ ਮੈਂ ਹੋਰ ਕਰਨੀ ਚਾਹੁੰਦਾ ਨੋਟਾਂ ਬਾਰੇ।
ਜੀ ਜੀ।
ਮੋਦੀ ਸਾਹਿਬ ਨੇ ਗਾਣਾ ਸੁਣਿਆ ਹੋਊਗਾ ਜ਼ਰੂਰ, ਮੁਗਲੇ ਆਦਮ ਦਾ, ਹੈ ਇਸ਼ਕ ਜੇ ਦੁਨੀਆ ਵਾਲੇ ਬੇਕਾਰ ਕੀ ਬਾਤੇਂ ਕਰਤੇ ਹੈ। ਕਹਿੰਦਾ ਪਾਇਲ ਕੀ ਸੁਰੋਂ ਕਾ ਇਲਮ ਨਹੀਂ, ਜੰਕਾਰ ਕੀ ਬਾਤੇਂ ਕਰਤੇ। ਸਾਨੂੰ ਪਤਾ ਕੱਖ ਨੀ, ਅਸੀਂ ਕਿਤਾਬਾਂ, ਅਸੀਂ ਕਿੱਥੇ ਕਿੱਥੇ ਜਾ ਕੇ ਕਿਤੇ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਇਹ ਕੰਮ ਤਾਂ ਹੈਗਾ ਠੀਕ, ਟਾਈਮ ਲੱਗੂਗਾ। ਜਿਸ ਵੇਲੇ ਸਟੀਫਨਸਨ ਨੇ ਇੰਜਨ ਤਿਆਰ ਕੀਤਾ ਸੀਗਾ ਰੇਲਵੇ ਦਾ, ਤਾਂ ਲੋਕ ਕਹਿੰਦੇ ਸਾਡੀਆਂ ਕੁਕੜੀਆਂ ਨੇ ਆਂਡੇ ਦਿਨੋਂ ਹਟ ਜਾਣਾ ਇੰਗਲੈਂਡ ਚ, ਨਾ ਕੁਕੜੀਆਂ ਆਂਡੇ ਦਿਨੋਂ ਹਟੜੀਆਂ, ਇੰਜਨ ਉਹਨੇ ਬਣਾ ਲਿਆ, ਕਾਮਯਾਬ ਹੋ ਗਿਆ, ਉਹਦਾ ਨਾਂ ਹੁਣ ਤੱਕ ਕਾਇਮ ਹੈ ਦੁਨੀਆਂ ਚ। ਸੋ ਮੁਖਾਲਫਤਾਂ ਤਾਂ ਹੁੰਦੀਆਂ ਰਹਿੰਦੀਆਂ, ਇਹ ਕੋਈ ਬੜੀ ਗੱਲ ਨਹੀਂ। ਹਾਂਜੀ, ਸੋ ਡਰਨਾ ਨੀ, ਘਬਰਾਉਣਾ ਨੀ ਚਾਹੀਦਾ।
ਬਹੁਤ ਮੇਹਰਬਾਨੀ ਅੰਕਲ ਜੀ। ਦੋਸਤੋ, ਸਾਡੇ ਅੰਕਲ ਗਿਆਨ ਸਿੰਘ ਕੰਗ ਜੁੜੇ ਹੋਏ ਸਨ, ਤੇ ਉਹਨਾਂ ਨੇ ਪਹਿਲਾਂ ਤਾਂ $100 ਲਈ ਉਹਨਾਂ ਦਾ ਧੰਨਵਾਦ ਜੀ, ਉਹਨਾਂ ਨੇ ਹਰਭਜਨ ਸਿੰਘ ਹੋਰਾਂ ਨੂੰ ਮਦਦ ਦੀ ਜਿਹੜੀ ਆਫਰ ਕੀਤੀ ਆ, ਤੇ ਉਸ ਤੋਂ ਬਾਅਦ ਉਹਨਾਂ ਨੇ ਬੜੀ ਵਧੀਆ ਜਿਹੜੀਆਂ ਆਪਦੀ ਉਮਰ ਦੇ ਤਜਰਬੇ ਦੀਆਂ ਗੱਲਾਂ ਕੀਤੀਆਂ, ਤੇ ਦੇਖੋ ਕੁਕੜੀਆਂ ਆਂਡੇ ਦਿਨ ਨਹੀਂ ਹਟਦੀਆਂ, ਜੀਵਨ ਐਵੇਂ ਚੱਲਦਾ ਰਹਿਣਾ। ਸੋ ਅੱਗੇ ਸਾਡੇ ਨਾਲ ਜਿਹੜੇ ਜੁੜਨ ਵਾਲੇ ਸੱਜਣਾਂ ਦੇ ਵਿੱਚ ਨਵਦੀਪ ਸਿੰਘ ਐਲਬਰੀ ਤੋਂ ਜੁੜਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਕਹਿੰਦੇ ਔਲਖ ਸਾਹਿਬ ਉਹਨਾਂ ਦੀ ਗੱਲਬਾਤ ਬਹੁਤ ਸੋਹਣੀ ਲੱਗੀ, ਬਹੁਤ ਹੀ ਮਿਸਾਲ ਭਰਿਆ ਜਜ਼ਬਾ ਹੈ, ਦਿਲੋਂ ਸਲਾਮ ਹੈ ਜੀ। ਭਾਜੀ ਲਿੰਕ ਸ਼ੇਅਰ ਕਰਿਓ, ਜਦੋਂ ਸਕਿਆ ਤਾਂ ਜ਼ਰੂਰ ਹੈਲਪ ਕਰਾਂਗੇ। ਬਿਲਕੁਲ ਜੀ, ਜਦੋਂ ਵੀ ਮੈਂ ਥੋੜੀ ਜਿਹੀ ਆਵਾਜ਼ ਮਾਰਦਾ ਚੱਲਦੇ ਪ੍ਰੋਗਰਾਮ 'ਚ, ਉਹ ਭਾਈ ਕੁਲਦੀਪ ਸਿੰਘ ਮਾਝੇ ਵਾਲੇ ਔਲਖ ਸਾਹਿਬ ਜੇ ਸੁਣਦੇ ਹੋ ਤਾਂ ਆਇਓ ਮਾੜਾ ਜਿਹਾ, ਫਿਰ ਆਪਾਂ ਕਰੀਏ ਕੋਈ ਸੈਟਅਪ। ਹਾਂ, ਤੇ ਕੁਲਦੀਪ ਸਿੰਘ ਔਲਖ ਨੂੰ ਆਪਾਂ ਆਵਾਜ਼ ਮਾਰਤੀ ਹੈ ਜੀ, ਤੇ ਉਹ ਆਉਣਗੇ ਜ਼ਰੂਰ, ਤੇ ਆ ਕੇ ਤੇ ਫਿਰ ਆਪਾਂ ਉਹਨਾਂ ਨੂੰ ਜਿਹੜੀ ਅੱਗੇ ਦੀ ਸਟ੍ਰੈਟਜੀ ਜਿਹੜੀ ਤੈਅ ਕਰਦੇ ਆ। ਸੋ ਬਹੁਤ ਮਿਹਰਬਾਨੀ ਨਵਦੀਪ ਜੀ, ਐਲਬਰੀ ਤੋਂ ਤੁਸੀਂ ਜੁੜੇ ਹੋ, ਤੇ ਬੱਬੂ ਜਲੰਧਰੀ ਕੋਬਰਮ ਵਾਲੇ ਜੁੜੇ ਆ ਜੀ, ਤੇ ਉਹਨਾਂ ਨੇ ਵੀ ਅਕਾਊਂਟ ਨੰਬਰ ਮੰਗ ਲਿਆ ਜੀ। ਸੋ ਬੱਬੂ ਜੀ ਕੋਈ ਨੀ, ਛੇਤੀ ਤੁਹਾਡੇ ਤੱਕ ਪਹੁੰਚਦੇ ਜੀ। ਜਿਹੜੀ ਸਿੰਘ ਜੁੜਿਆ ਭਾਜੀ, ਆਈ ਵਿਲ ਆਲਸੋ ਕੰਟਰੀਬਿਊਟ ਸਮ ਮਨੀ ਵਿਦ ਹੈਲਪ ਆਫ ਮਾਈ ਫਰੈਂਡਸ, ਹੈਲਪਫੁਲੀ ਆਈ ਵਿਲ ਰੇਜ਼ ਸਮ ਮਨੀ। ਬਿਲਕੁਲ ਜੀ, ਇਹ ਸਭ ਤੋਂ ਵਧੀਆ ਤਰੀਕਾ, ਵੀ ਕੋਈ ਸਾਨੂੰ ਵੱਧ ਨਹੀਂ ਚਾਹੀਦਾ, 10-10, 20-20 ਕਰਕੇ ਤੁਸੀਂ ਸਾਰੇ ਸੱਜਣ ਮਿੱਤਰ ਇਕੱਠੇ ਕਰਕੇ ਵੀ ਪਾਓ ਤਾਂ ਬੜੀ ਖੁਸ਼ੀ ਹੋਊਗੀ। ਗੁਰਕਾਰਜ ਸਿੰਘ ਜੁੜੇ ਆ ਜੀ ਸਾਡੇ ਨਾਲ, ਵੇਅਰਜ਼ ਮਾਈ ਸਨ ਜਸਟਿਸ, ਉਹਨਾਂ ਨੇ ਇੱਕ ਖਬਰ ਵੱਲ ਧਿਆਨ ਦਵਾਇਆ ਜੀ, ਵੇਅਰਜ਼ ਮਾਈ ਸਨ ਜਸਟਿਸ, ਜੂਰੀ ਨਾਟ ਟੋਲਡ ਕਿਲਰ ਵਾਜ਼ ਐਲਪਲੇਟਰ ਔਨ ਆਈਸ। ਸੋ ਇਹ ਸੁਖਮੰਦਰ ਸਿੰਘ ਕਿਲਡ ਇਨ ਇਨੋਸੈਂਟ, ਅੱਛਾ ਜੀ, ਜਿਹੜੇ ਸੁਖਮੰਦਰ ਸਿੰਘ ਹੋਰਾਂ ਦਾ ਉਦੋਂ ਹੋਇਆ ਸੀਗਾ, ਉਸ ਬਾਰੇ ਇੱਕ ਪਰਿਵਾਰ ਦੀ ਜਿਹੜੀ ਸਟੋਰੀ ਲੱਗੀ ਹੈ ਜੀ, ਜ਼ਰੂਰ ਇਸ ਸਟੋਰੀ ਨੂੰ ਮੈਂ ਪੜੂੰਗਾ ਵੇਲੇ ਸਿਰ, ਜਦੋਂ ਵੀ ਟਾਈਮ ਮਿਲਿਆ ਤੇ ਆਪਾਂ ਕਿਸੇ ਅਗਲੇ ਪ੍ਰੋਗਰਾਮ 'ਚ ਸ਼ੇਅਰ ਕਰਾਂਗੇ। ਬਿਲਕੁਲ, ਇੱਕ ਇੰਸੀਡੈਂਸ ਹੋਇਆ ਸੀ ਮੈਨੂੰ ਲੱਗਦਾ ਉਸੇ ਬਾਰੇ 'ਚ ਹੀ ਇਹ ਗੱਲਬਾਤ ਹੈ। ਗੁਰਕਾਰ ਜੀ, ਜੇ ਟਾਈਮ ਮਿਲੇ ਤਾਂ ਸਰਲ ਭਾਸ਼ਾ 'ਚ ਕਰ ਦਿਓ, ਮੇਰੇ ਵਰਗੇ ਅਨਪੜ੍ਹ ਬੰਦੇ ਨੂੰ ਸੌਖਾ ਰਹਿੰਦਾ ਥੋੜ੍ਹਾ ਜਿਹਾ, ਤੇ ਚੱਲ ਕੋਈ ਨਹੀਂ, ਫੇਰ ਵੀ ਆਪਾਂ ਕੋਸ਼ਿਸ਼ ਕਰਾਂਗੇ ਜੋੜ ਤੋੜ ਕਰਨ ਦੀ। ਜਗਤਾਰ ਸਿੰਘ ਜੁੜੇ ਆ ਜੀ, ਸਤਿ ਸ੍ਰੀ ਅਕਾਲ ਆਲ ਹਰਮਨ ਪਰਿਵਾਰ ਨੂੰ। ਭਾਜੀ ਜੇ ਸਰਕਾਰ ਨੇ ਇਹਨਾਂ ਦਾ ਭਾਣ ਨਹੀਂ ਫੜੀ ਤਾਂ ਬਾਂਹ ਨਹੀਂ ਫੜੀ ਤਾਂ ਸਾਡਾ ਫਰਜ਼ ਬਣਦਾ। ਭਾਜੀ ਹੁਕਮ ਕਰਿਓ ਜੀ, ਫੁੱਲ ਸਪੋਰਟ ਆ ਜਗਤਾਰ ਸਿੰਘ ਕੰਗ ਮੈਲਬਨ ਵਾਲੇ। ਸੋ ਬਿਲਕੁਲ ਕੰਗ ਸਾਹਿਬ, ਇਸੇ ਲਈ ਆਪਾਂ ਕੋਸ਼ਿਸ਼ ਕੀਤੀ ਹੈ ਜੀ, ਇਹਨਾਂ ਦੀ ਬਾਂਹ ਫੜੀ ਆ, ਤੇ ਅਸੀਂ ਇਹਨਾਂ ਨੂੰ ਉਦੋਂ ਇਹੀ ਕਿਹਾ ਸੀ ਵੀ ਅਸੀਂ ਉਂਝ ਨਹੀਂ ਹੈਲਪ ਕਰਦਾ ਏ, ਵੀ ਕੋਈ ਕਿਸੇ ਕਿਸਮ ਦੀ ਇਹਨਾਂ ਨੇ ਉਂਝ ਮੰਗੀ ਵੀ ਨਹੀਂ ਸੀ, ਅਸੀਂ ਕਿਹਾ ਸੀ ਵੀ ਕੋਈ ਵੀ ਕੰਪੀਟੀਸ਼ਨ ਆਉਣ ਦਿਓ, ਉਸ ਕੰਪੀਟੀਸ਼ਨ ਦਾ ਬਜਟ ਦੱਸਿਓ, ਫਿਰ ਉਸ ਢੰਗ ਨਾਲ ਅਸੀਂ ਗੱਲਬਾਤ ਕਰਾਂਗੇ। ਤੇ ਕਾਲਰ ਸਾਡੇ ਨਾਲ ਜੁੜ ਚੁੜਿਆ ਜੀ, ਗੁਰਪ੍ਰੀਤ ਸਿੰਘ ਗਿੱਲ ਕੈਨਬਰਾਲੇ, ਕੈਨਬਰਾਲੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ
ਭਾਜੀ, ਕੀ ਹਾਲ ਚਾਲ ਨੇ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਜੀ, ਠੀਕ ਠਾਕ ਜੀ। ਤੇ ਬਹੁਤ ਵਧੀਆ ਲੱਗਾ ਜੀ ਔਰਖ ਸਾਹਿਬ ਦੀ ਗੱਲਬਾਤ ਸੁਣ ਕੇ। ਮੈਂ ਪਹਿਲੋਂ ਵੀ, ਮੇਰੇ ਖਿਆਲ 6-7 ਮਹੀਨੇ ਪਹਿਲੋਂ ਵੀ ਇਹਨਾਂ ਦੀ ਗੱਲਬਾਤ ਸੁਣੀ। ਮੈਨੂੰ ਉਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗਦੀ ਹੈ ਵੀ ਜਜ਼ਬਾ ਉਹਨਾਂ ਦਾ ਬਹੁਤ ਵਧੀਆ ਕੰਮ ਕਰਨ ਦਾ ਤੇ ਸਪੋਰਟਸ ਖੇਡਣ ਦਾ। ਉਹ ਉਮਰ ਨੂੰ ਮੰਨਦੇ ਨੀ ਹੈਗੇ ਵੀ ਮੈਂ 70-70 ਸਾਲ ਦਾ ਮੈਂ ਬਹਿ ਜਾਵਾਂ ਤੇ ਮੈਂ ਕਹਿਣ ਲੱਗ ਪਵਾਂ ਮੇਰੇ ਗੋਡੇ ਦੁਖਦੇ ਆ, ਮੇਰਾ ਆਹ ਹੋ ਗਿਆ, ਮੇਰਾ ਉਹ ਹੋ ਗਿਆ। ਤੇ ਨਹੀਂ, ਬਹੁਤ ਵਧੀਆ ਇਨੀਸ਼ੀਏਟਿਵ ਹੈ ਜੀ, ਤੁਸੀਂ ਦੁਬਾਰਾ ਉਹਨਾਂ ਦੀ ਇੰਟਰਵਿਊ ਕੀਤੀ ਆ। ਤੇ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਜੀ ਵੀ ਆਪਾਂ ਉਹਨਾਂ ਦੀ ਜੇ ਮਾੜੀ ਮੋਟੀ ਵੀ ਹੈਲਪ ਕਰਾਂਗੇ ਨਾ, ਉਹਨਾਂ ਨੂੰ ਵਧੀਆ ਲੱਗੂਗਾ ਵੀ ਹਾਂ ਵੀ ਮੇਰੇ ਨਾਲ ਜਿਹੜਾ ਮੈਂ ਕੰਮ ਕਰ ਰਿਹਾ ਇਹਦੀ ਐਪਰੀਸ਼ੀਏਸ਼ਨ ਹੋ ਰਹੀ ਆ। ਹੋਰ ਆਪਾਂ ਨਾ ਵੱਡੇ ਹੋ ਜਾ ਕੇ ਜਾਂ ਉਹ ਛੋਟੇ ਹੋ ਜਾਣਗੇ, ਸਿਰਫ ਇਹ ਐਪਰੀਸ਼ੀਏਸ਼ਨ ਦਾ ਇੱਕ ਤਰੀਕਾ ਆ ਵੀ ਹਾਂ ਵੀ ਉਹਨਾਂ ਨੂੰ ਲੱਗੂਗਾ ਵੀ ਪਿਆਰ ਆ ਲੋਕਾਂ ਦਾ ਵੀ ਹਾਂ ਵੀ ਮੈਂ ਕੰਮ ਕਰ ਰਿਹਾ ਕਰਾਂਗੇ। ਹਾਂਜੀ
ਜੀ, ਦੇਖੋ ਦੇਖੋ, ਹੁਣ ਤਾਂ ਜਿਹੜਾ 125 ਗੋਲਡ ਮੈਡਲ ਜਿੱਤਿਆ, ਜਿਹੜਾ 125 ਗੋਲਡ ਮੈਡਲ ਹੁਣ ਤੱਕ ਜਿੱਤਿਆ, ਉਹਨਾਂ ਨੇ ਆਪਦੀ ਹਿੰਮਤ ਨਾਲ ਹੀ ਜਿੱਤਿਆ। ਤੇ ਆਪਾਂ ਨੂੰ ਤਾਂ ਹੁਣ ਆਪਾਂ ਦੇਰ ਨਾਲ ਸਹੀ ਦਰੁਸਤ ਸਹੀ ਕੁਛ ਬਣਦਾ ਸਹਿਯੋਗ ਪਾ ਦਈਏ ਤਾਂ ਵਧੀਆ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਕਹੀ ਹੈ ਜੀ। ਉਹ ਦੇਖੋ ਪਿਆਰ ਹੀ ਆ, ਆਪਾਂ ਬਜ਼ੁਰਗਾਂ ਨੂੰ ਪਿਆਰ ਦੇ ਸਕਦੇ ਆ ਵੀ ਐਜ਼ ਅ
ਐਪਰੀਸ਼ੀਏਸ਼ਨ
ਵੀ ਤੁਸੀਂ ਇੰਨਾ ਕੰਮ ਕੀਤਾ, ਤੇ ਉਹਦੇ ਨਾਲ $10-20 ਵੀ ਆਪਾਂ ਦੇਵਾਂਗੇ। ਜੇ 20 ਜਾਣੇ ਵੀ ਡੋਨੇਟ ਕਰ ਦਿੰਦੇ $400-500 ਹੋ ਜੂਗਾ, ਤੇ ਉਹਦੇ ਨਾਲ ਵੀ ਉਹਨਾਂ ਨੂੰ ਐਪਰੀਸ਼ੀਏਸ਼ਨ ਮਿਲੂਗੀ। ਉਹਨਾਂ ਨੂੰ ਜਿੱਦਾਂ ਉਹਨਾਂ ਨੇ ਪਹਿਲੋਂ ਕਿਹਾ ਵੀ ਬਾਦਲ ਸਾਹਿਬ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ, ਉਹਨਾਂ ਨੇ ਸਿਰਫ ਇੱਕ ਕਾਗਜ਼ ਦਾ ਪੱਤਰ ਦਿੱਤਾ ਸੀ। ਤੇ ਉੱਥੇ ਜੇ ਬਾਦਲ ਸਾਹਿਬ ਉਹਨਾਂ ਨੂੰ ਮਾਈਕ ਸਹਾਇਤਾ ਉਹਨਾਂ ਦੀ ਕੋਈ ਕਰ ਦਿੰਦੇ ਤੇ ਉਹ ਕਾਫੀ ਵਧੀਆ ਲੱਗਦਾ। ਕਿਉਂਕਿ ਦੇਖੋ ਆਪਾਂ ਜਿੰਨਾ ਮਰਜ਼ੀ ਇਗਨੋਰ ਕਰ ਦਈਏ, ਪਰ ਜਿਹੜਾ ਪੈਸਾ ਹੈ ਨਾ, ਉਹ ਜ਼ਿੰਦਗੀ 'ਚ ਇੰਪੋਰਟੈਂਟ ਹੈਗਾ ਆ। ਸੋ ਮੈਡਲਾਂ ਨਾਲ ਤੁਸੀਂ ਠੀਕ ਹੈ, ਤੁਹਾਨੂੰ ਰਿਕੋਗਨਾਈਜੇਸ਼ਨ ਮਿਲਦੀ ਆ, ਪਰ ਜੇ ਮੈਡਲਾਂ ਦੇ ਨਾਲ ਸਪੋਂਸਰ ਵੀ ਤੁਹਾਨੂੰ ਮਿਲ ਜਾਣ ਤੇ ਉਹ ਵੀ ਵਧੀਆ ਹੁੰਦਾ। ਇਸੇ ਕਰਕੇ ਹਰੇਕ ਇੰਡੀਵਿਜੁਅਲ ਖਿਡਾਰੀ ਦੇ ਸਪੋਂਸਰ ਹੁੰਦੇ ਨੇ, ਉਹਨਾਂ ਦੀ ਆਰਥਿਕ ਮਦਦ ਕਰਦੇ ਨੇ, ਤੇ ਉਹ ਫਿਰ ਉਹਦੇ ਨਾਲ ਹੀ ਮਿਹਨਤ ਕਰਕੇ ਫਿਰ ਅਗਲਾ ਮੈਡਲ ਲੈ ਕੇ ਆਉਂਦੇ ਨੇ। ਤੇ ਜੇ ਨਾ ਮਿਹਨਤ ਹੋਵੇ, ਪੈਸੇ ਪਿੱਛਾ ਨਾ ਹੋਵੇ, ਤੇ ਫਿਰ ਇੱਕ ਮੈਡਲ ਉੱਥੇ ਫੁੱਲ ਸਟਾਪ ਲਾ ਜਾਂਦਾ, ਅਗਲਾ ਮੈਡਲ ਨਹੀਂ ਆਉਂਦਾ।
ਜੀ 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 ਬਿਲਕੁਲ ਜੀ, ਕੋਸ਼ਿਸ਼ ਕਰਾਂਗੇ ਆਪਾਂ ਇਹਨਾਂ ਨੂੰ ਪਰਮਾਨੈਂਟਲੀ ਇਸ ਚੀਜ਼ ਦਾ ਹੱਲ ਕਰ ਸਕੀਏ। ਸੋ ਬਹੁਤ ਮਿਹਰਬਾਨੀ ਗਿੱਲ ਸਾਹਿਬ।
ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ।
ਸਤਿ ਸ੍ਰੀ ਅਕਾਲ। ਸੋ ਗੁਰਪ੍ਰੀਤ ਸਿੰਘ ਗਿੱਲ ਕੈਨਬਰਾਲੇ ਜੁੜੇ ਸਨ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਇੱਧਰ ਈਮੇਲ ਜ਼ਰੀਏ ਵੀ ਸੁਨੇਹੇ ਆ ਰਹੇ ਆ। ਕੇ ਐਸ ਜਗਰਾਓਂ ਜਗਰਾਓਂ ਵਾਲੇ ਸਾਡੇ ਬਾਈ ਜੀ ਲਿਖ ਰਹੇ ਆ, ਕੁਲਵਿੰਦਰ ਸਿੰਘ ਕਹਿੰਦੇ ਬਾਈ ਜੀ ਸਤਿ ਸ੍ਰੀ ਅਕਾਲ, ਮੈਂ ਬਜ਼ੁਰਗ ਨਹੀਂ ਕਹਾਂਗਾ, ਜੰਗ ਮੈਨ ਹਰਭਜਨ ਸਿੰਘ ਜੀ ਹੋਣਾ ਤੇ ਸਾਨੂੰ ਬਹੁਤ ਮਾਣ ਹੈ, ਸ਼ਾਬਾਸ਼ ਕਹਿਣ ਬਣਦਾ ਹੈ ਜੋ ਇਸ ਉਮਰ ਵਿੱਚ ਵੀ ਇੰਨੀਆਂ ਵੱਡੀਆਂ ਮੱਲਾਂ ਮਾਰ ਰਹੇ ਹਨ। ਇਹ ਸਿੱਖੀ ਦਾ ਪ੍ਰਚਾਰ ਵੀ ਹੈ। ਵੀ ਆਰ ਸੋ ਪ੍ਰਾਊਡ ਆਫ ਯੂ ਔਲ ਸਾਹਿਬ ਜੀ, ਤੇ ਬਣਦਾ ਸਰਦਾ ਯੋਗਦਾਨ ਵੀ ਪਾਵਾਂਗੇ। ਸੋ ਕੁਲਵਿੰਦਰ ਬਾਈ ਬਹੁਤ ਮਿਹਰਬਾਨੀ, ਤੁਸੀਂ ਆਪ ਵੀ ਯੋਗਦਾਨ ਪਾਓ ਤੇ ਤੁਹਾਡਾ ਸਰਕਲ ਕਾਫੀ ਵੱਡਾ ਸਿਡਨੀ ਦੇ ਵਿੱਚ, ਤੇ ਹੋਰਾਂ ਸੱਜਣਾ ਮਿੱਤਰਾਂ ਨੂੰ ਵੀ ਬੇਨਤੀ ਕਰੋ ਵੀ ਜ਼ਰੂਰ ਰਲ ਮਿਲ ਕੇ ਜਿਹੜਾ ਇਸ ਚੀਜ਼ ਨੂੰ ਆਪਾਂ ਸਿਰੇ ਲਾਈਏ। ਜਗਵੀਰ ਸਿੱਖੋਂ ਜੁੜਿਆ ਜੀ, ਕੇਂਜ ਵਾਲੇ ਸਤਿ ਸ੍ਰੀ ਅਕਾਲ ਬਾਈ ਜੀ, ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਬਹੁਤ ਸੋਹਣਾ ਕੰਮ ਕੀਤਾ ਜੀ ਔਲਖ ਸਾਹਿਬ ਜੀ ਨੂੰ ਹਰਮਨ ਰੇਡੀਓ ਤੇ ਲਿਆ ਕੇ। ਜ਼ਿੰਦਗੀ 'ਚ ਇੱਕ ਮੈਡਲ ਜਿੱਤਣਾ ਔਖਾ, ਪਰ ਸਲੂਟ ਆ ਬਾਬੇ ਜੀ ਨੂੰ ਜਿਨ੍ਹਾਂ ਨੇ ਇੰਨੇ ਮੈਡਲ ਜਿੱਤੇ ਨੇ। ਆਪਾਂ ਰਲ ਕੇ ਮਦਦ ਕਰੀਏ, ਧੰਨਵਾਦ। ਬਿਲਕੁਲ ਸਿੱਖੋਂ ਸਾਹਿਬ, ਛੇਤੀ ਅਸੀਂ ਤੁਹਾਨੂੰ ਜਿਹੜਾ ਭੇਜਾਂਗੇ ਅਕਾਊਂਟ ਡਿਟੇਲ, ਤੇ ਜੋ ਵੀ ਬਣਦਾ ਤੁਸੀਂ ਸਹਿਯੋਗ ਕਰ ਸਕੋਗੇ। ਉਹ ਜੀ ਆਇਆਂ ਤੇ ਫੋਨ ਲਾਈਨ ਖੁੱਲੀਆਂ ਜੀ ਸਾਡੀਆਂ 02-85-98-11 ਤੇ ਤੁਸੀਂ ਸਾਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਤੇ ਬਾਕੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਤਾਂ ਹੋਰ ਬਹੁਤ ਮਾਰਨੀਆਂ ਸਨ ਗੱਲਾਂ ਬਾਤਾਂ। ਇੱਕ ਸਾਨੂੰ ਬਾਈ ਜੀ ਨੇ ਹੋਰ ਇੱਕ ਨਰਿੰਦਰ ਕਪੂਰ ਹੋਰਾਂ ਦਾ ਭੇਜਿਆ ਸੀ, ਮੈਂ ਉਹ ਵੀ ਛੇਤੀ ਤੁਹਾਡੇ ਨਾਲ ਪੜ੍ਹ ਕੇ ਸੁਣਾਉਣਾਗਾ, ਕਿਉਂਕਿ ਕਾਫੀ ਵਧੀਆ ਗੱਲਬਾਤ ਮੈਨੂੰ ਲੱਗੀ ਸੀ ਨਰਿੰਦਰ ਕਪੂਰ ਹੋਰਾਂ ਦੀ। ਤਾਂ ਉਹਨਾਂ ਨੇ ਲਿਖਿਆ ਸੀ ਜੀ, ਪਰ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਜੀ, ਖੜ੍ਹ ਜਾਓ, ਮੈਨੂੰ ਥੋੜਾ ਜਿਹਾ ਸਾਂਝਾ ਚੜਿਆ ਪਿਆ। ਇੱਕ ਗੀਤ ਸੁਣੀਏ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਜਸਵਿੰਦਰ ਸਿੰਘ ਹੋਰਾਂ ਦੀ ਛੋਟੀ ਜੀ ਉਹਨਾਂ ਦੀ ਇੱਕ ਵਾਰਤਾਲਾਪ ਭੇਜੀ ਹੈ ਨਰਿੰਦਰ ਕਪੂਰ ਹੋਰਾਂ ਦੀ।
ਰੱਬ ਨੇ ਤੋਟ ਦਿੱਤੀ ਨਾ ਤੰਗੀ, ਘਰ ਵਿੱਚ ਰੌਣਕ ਰੰਗ ਬਿਰੰਗੀ, ਆਪਣੇ ਤੋਟ ਦਿੱਤੀ ਨਾ ਤੰਗੀ, ਘਰ ਵਿੱਚ ਰੌਣਕ ਰੰਗ ਬਿਰੰਗੀ, ਉੱਪਰੋਂ ਸੇ ਜਿੰਨਾ ਦੀ ਚੰਗੀ ਲੱਖ ਲੱਖ ਸ਼ੁਕਰ ਮਨਾਉਂਦੇ ਨੇ,
ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਭੰਗੜਾ ਪਾਉਂਦੇ ਨੇ ਬਾਬੇ ਭੰਗੜਾ ਪਾਉਂਦੇ ਨੇ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਕਾਕੇ ਬਾਰੇ ਅੱਖ ਮਸਤਾਨੀ ਦੇ ਉਹਨਾਂ ਔਰਿਆਂ ਖੁਰਾਕਾਂ ਨਾ ਦੌਰ ਜਵਾਨੀ ਦੇ ਦਸ ਸਾਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ ਕਿੱਤੇ ਮਾਰੇ ਫਿਰ ਨਸ਼ਿਆਂ ਦੇ ਟੀਕੇ ਲਾਉਂਦੇ ਨੇ ਦੇ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਦੌੜ ਮਸ਼ੀਨਾਂ ਦੀ ਹੋਈ ਗੁਲਾਮ ਜਵਾਨੀ ਅੱਜ ਕੱਲ ਦੌੜ ਮਸ਼ੀਨਾਂ ਦੀ ਚੰਗੇ ਮੁੰਡੇ ਕੁੜੀਆਂ ਦੇਸ਼ ਦਾ ਨਾਂ ਚਮਕਾਉਂਦੇ ਨੇ ਦੇ ਕੇ ਵੇਖ ਜਵਾਨਾ
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135822 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਜ਼ .com.au
For more info, 0424-115-551. You can email us.
info@sandhubuslines.com.au
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਦਾ ਲੈ ਕੇ ਆਂਦਾ ਤੇਰਾ ਪੀਣ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415-683-482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੀ ਹੋਰ ਮਨ ਪਸੰਦ ਆਫ਼ਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
24 ਘੰਟੇ 7 ਦਿਨ ਹਰਮਨ ਰੇਡੀਓ ਤੁਹਾਡੇ ਸੇਵਾ ਚ ਹਾਜ਼ਰ ਆ ਜੀ ਤੇ ਕੋਸ਼ਿਸ਼ ਕਰਦੇ ਆ ਕਿਵੇਂ ਨਾ ਕਿਵੇਂ ਤੁਹਾਡੇ ਨਾਲ ਮਨੋਰੰਜਨ ਦੀ ਇਸ ਸਾਧਨ ਦੇ ਜ਼ਰੀਏ ਕੁਝ ਨਾ ਕੁਝ ਆਪਣੇ ਵਿਚਾਰ ਗੱਲਾਂ ਬਾਤਾਂ ਸਾਂਝੀਆਂ ਕਰ ਸਕੀਏ, ਇੱਕ ਦੂਜੇ ਨਾਲ ਸਾਂਝ ਪਾ ਸਕੀਏ। ਸੋ ਇੱਕ ਮਸਲਾ ਹਰਰੂਪ ਸਿੰਘ ਸੰਧੂ ਹੋਰਾਂ ਨੇ ਵੀ ਸਾਡੇ ਕੋਲ ਭੇਜਿਆ ਆਮ ਆਦਮੀ ਪਾਰਟੀ ਦੇ ਨਿਸਬਤ ਕੱਲ ਪਰਸੋਂ ਜਿਹੜੇ ਰੌਲੇ ਚਰਚੇ ਚੱਲ ਰਹੇ ਆ, ਕੋਸ਼ਿਸ਼ ਕਰਦਾ ਮੈਂ ਉਸ ਬਾਰੇ ਵੀ ਜੇ ਗੱਲਬਾਤ ਕਰ ਸਕਾਂ ਤਾਂ, ਜਾਂ ਮੈਂ ਉਹਨਾਂ ਨੂੰ ਹੀ ਆਨ ਏਅਰ ਲੈਣ ਦੀ ਕੋਸ਼ਿਸ਼ ਕਰਦਾ ਵੀ ਉਹਨਾਂ ਨੂੰ ਕਾਲ ਕਰ ਲੈਣ ਤੇ, ਪਰ ਇੰਨੇ ਚਿਰ ਚ ਕੁਲਦੀਪ ਸਿੰਘ ਔਲਖ ਸਾਡੇ ਨਾਲ ਜੁੜ ਚੁੱਕੇ ਆ, ਮੈਂ ਆਵਾਜ਼ ਮਾਰੀ ਸੀ ਸੁਣ ਗਈ ਲੱਗਦੀ। ਔਲਖ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਜਿਹੜੀ ਤੁਹਾਨੂੰ ਲੰਬੜਦਾਰ ਥਾਪਿਆ ਸੀ ਨਾ ਜੀ, ਉਹ ਲੰਬੜਦਾਰੀ ਦੀ ਜ਼ਿੰਮੇਵਾਰੀ ਆਨ ਏਅਰ ਤੁਹਾਨੂੰ ਸੌਂਪਣ ਲਈ ਕੁੰਜੀਆਂ ਲੈ ਮਾਏ ਸਾਹਮ ਕੁੰਜੀਆਂ ਧੀਆਂ ਘਰ ਚੱਲੀਆਂ ਸਰਦਾਰੀ, ਉਹ ਗੱਲ ਕਰਨੀ ਸੀ ਜੀ।
ਠੀਕ ਹੈ ਜੀ, ਮੈਂ ਸੁਣ ਰਿਹਾ ਸੀ ਹੈਡਫੋਨ ਲੱਗੇ, ਮੈਂ ਨਾ ਅਪੁਆਇੰਟਮੈਂਟ ਦੇ ਵਿੱਚ ਥੋੜਾ ਜਿਹਾ ਆਫ ਸੀ ਤਾਂ ਕਰਕੇ ਮੈਂ ਭਾਜੀ ਆਵਾਜ਼ਾਂ ਮਾਰੀ ਜਾਂਦੇ ਆ ਤੇ ਮੈਂ ਇੱਧਰ ਫਸਿਆ ਤੇ ਭਾਜੀ ਸੋਚਦੇ ਨੇ ਪਤਾ ਭੱਜ ਕੇ ਲੱਗਦਾ।
ਨਹੀਂ ਨਹੀਂ, ਸਾਨੂੰ ਪਤਾ ਸਾਡੇ ਸੂਰਬੀਰੇ ਭੱਜਣ ਵਾਲੇ ਨਹੀਂ ਹੈਗੇ ਤੇ ਮਜਬੂਰੀਆਂ ਵਿਦੇਸ਼ ਦੀਆਂ ਹੁੰਦੀਆਂ। ਪਰ ਔਲਖ ਸਾਹਿਬ, ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹ ਆ ਗਏ ਆ ਮੇਰੇ ਕੋਲੇ ਜਿਹੜੇ ਕਿ ਉਹ ਅਕਾਊਂਟ ਮੰਗਦੇ ਆ, ਜਿਨ੍ਹਾਂ 'ਚ ਲਾਡੀ ਮੈਲਬਨ ਤੋਂ, ਗੁਰਜ ਬਹਾਦਰ, ਨਵੀ ਮਲਹਾਂਸ ਹੋਰਾਂ ਨੇ ਸਾਨੂੰ ਮੈਨੂੰ ਪਰਸਨਲ ਮੈਸੇਜ ਕੀਤਾ, ਉਹਨਾਂ ਨੇ $200 ਕਿਹਾ ਜੀ। ਹਰਦੀਪ ਘਾਇਲ ਹੋਰਾਂ ਨੇ ਕਿਹਾ ਜੀ, ਗਿਆਨ ਸਿੰਘ ਕੰਗ ਹੋਰੇ, ਜਗਤਾਰ ਕੰਗ, ਹੋਰ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਜਿਹੜੇ ਕਿ ਕਿਵੇਂ ਨਾ ਕਿਸੇ ਰੂਪ 'ਚ ਉਹ ਮਦਦ ਕਰਨੀ ਚਾਹੁੰਦੇ ਆ। ਸੋ ਬੇਨਤੀ ਹੈ ਜੀ, ਅੱਜ ਤੁਸੀਂ ਆਪਣਾ ਜਿਹੜਾ ਅਕਾਊਂਟ ਆ ਤੇ ਉਹਦਾ ਇੱਕ ਪੋਸਟ ਜੀ ਬਣਾ ਕੇ ਤੇ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਜ਼ਰੂਰ ਸ਼ੇਅਰ ਕਰੋ ਜੀ।
ਹਾਂਜੀ ਭਾਜੀ, ਬਸ ਆਪਾਂ ਨੈਕਸਟ 10-15 ਮਿੰਟ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਤੇ ਤੁਸੀਂ ਪੋਸਟ ਕਰ ਦਿਓ।
ਜੀ 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 ਜੀ,
ਬਾਕੀ ਇਹ ਹੈਗੇ ਥੋੜੀ ਜਿਹੀ ਭਾਜੀ, ਮੈਂ ਨਾ ਆਪਣਾ ਥੋੜੀ ਜਿਹੀ ਡਿਸਟਰਬੈਂਸ ਸ਼ਾਇਦ ਆ ਸਕੇ ਮੇਰੇ ਕੋਲ।
ਨਹੀਂ ਨਹੀਂ, ਕੋਈ ਨੀ ਕੋਈ ਨੀ, ਕੋਈ
ਚਾਰਜ ਆ ਰਿਹਾ ਸੀ। ਹਾਂਜੀ, ਤੇ ਆਪਣਾ ਭਾਜੀ ਚਲੋ ਮੈਂ ਥੋੜੀ ਗੱਲ ਕਲੀਅਰ ਕਰਦਾ ਕਿ ਆਪਣਾ ਜਿੱਦਾਂ ਸਾਡੇ ਬਜ਼ੁਰਗ ਵੀ ਜਿੱਦਾਂ ਔਲਖ ਤੇ ਨਵੀਂ ਔਲਖ ਇੰਨਾ ਕਲੀਅਰ ਕਰਦੀ ਹੈ ਕਿ ਸਾਡੀ ਕੋਈ ਫੈਮਿਲੀ ਰਿਲੇਸ਼ਨਸ਼ਿਪ ਨਹੀਂ, ਰਿਸ਼ਤੇਦਾਰੀ ਨਹੀਂ ਆ। ਉਹ ਗੁਰਦਾਸ ਹਾਂਜੀ ਹਾਂਜੀ ਹਾਂਜੀ, ਉਹ ਗੁਰਦਾਸਪੁਰ ਤੋਂ ਹੈ, ਮੈਂ ਤਰਨ ਤਾਰਨ ਤੋਂ ਹਾਂ ਤੇ ਮੈਂ ਇੱਥੇ ਜਦੋਂ ਕਲੇਟਰਨ 2007 ਚ ਆਇਆ ਸੀਗਾ ਤੇ ਉਦੋਂ ਮੈਂ ਬਾਪੂ ਨੂੰ ਭਜਦਾ ਹੁੰਦਾ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦਾ ਵੇਖਦਾ ਇਹ ਕਲੇਟਰਨ
ਜੀ। ਉਦੋਂ ਤੋਂ ਪਤਾ ਤੁਹਾਡੀ ਜਿਹੜੀ ਰਿਸ਼ਤੇਦਾਰੀ ਹੈਗੀ ਉਹ ਰਿਸ਼ਤੇਦਾਰੀ ਤੁਹਾਡੀ ਐਥਲੈਟਿਕ ਦੀ ਰਿਸ਼ਤੇਦਾਰੀ ਆ।
ਹਾਂਜੀ ਹਾਂਜੀ, ਬਸ ਇਹ ਗੱਲ ਤੇ ਆਉਣ ਲੱਗਾ, ਚਲੋ ਤੁਸੀਂ ਆਪੇ ਬੁੱਝ ਲਈ। ਤੇ ਇਹਨਾਂ ਤੋਂ ਬਹੁਤ ਜ਼ਿਆਦਾ ਇੰਸਪਾਇਰ ਮੈਂ, ਚਲੋ ਉੱਥੇ ਜਿਹੜਾ ਪਹਿਲਾਂ ਇੰਡੀਆ ਦੇ ਵਿੱਚ ਜੁੜੇ ਹੋਏ ਸੀ ਪ੍ਰੋਫੈਸ਼ਨਲੀ, ਇੱਥੇ ਆ ਕੇ ਥੋੜਾ ਟਾਈਮ ਬ੍ਰੇਕ ਲੱਗ ਜਾਂਦੀ ਤੁਹਾਨੂੰ ਪਤਾ ਜਦੋਂ ਨਵਾਂ ਸੈਟਅਪ ਕਰਨਾ ਹੋਏ, ਤਾਂ ਇਹਨਾਂ ਦਾ ਵੇਖ ਕੇ ਬਹੁਤ ਹੌਸਲਾ ਮਿਲਿਆ ਕਿ ਲੈ ਬਾਪੂ ਅਜੇ ਤੱਕ ਦੱਬੀ ਚੱਲੀਆਂ ਉਹਦੇ ਸਾਨੂੰ ਕੀ ਹੋਇਆ, ਤੇ ਇਸ ਬਸ ਆਹੀ ਸਾਂਝ ਆ ਉਹਨਾਂ ਨਾਲ ਤੇ ਆਪਾਂ ਆਪਣਾ ਪੂਰਾ ਨਾਲ ਆ ਜਿਵੇਂ ਵੀ ਤੇ ਸਰੋਤਿਆਂ ਨੂੰ ਚਲੋ ਬੇਨਤੀ ਆ ਤੇ ਵੱਧ ਤੜ ਕੇ ਆਪਾਂ ਜਿਹੜਾ ਸਾਥ ਦੇਣ।
ਜੀ ਜੀ ਬਿਲਕੁਲ ਦੇਣਗੇ, ਬੜਾ ਵਧੀਆ ਪੱਧਰ ਤੇ ਸੱਜਣ ਮਿੱਤਰਾਂ ਨੇ ਸੁਨੇਹੇ ਆਏ ਆ ਤੇ ਸਭ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਔਲਖ ਸਾਹਿਬ ਜਿਹੜਾ ਅਕਾਊਂਟ ਦੇਣਗੇ ਉਹਦੇ ਵਿੱਚ ਰੈਫਰੈਂਸ ਪਾ ਦਿਆ ਕਰੋ ਜੀ ਵੀ ਹਰਭਜਨ ਸਿੰਘ ਦੇ ਲਈ, ਤਾਂ ਕਿ ਇਹਨਾਂ ਨੂੰ ਵੀ ਸੌਖਾ ਰਹੇ ਸਾਰਿਆਂ ਦੇ ਜਿਹੜੇ ਵੀ ਕੋਈ ਉਹਦੇ ਚ ਕਿਸੇ ਕਿਸਮ ਦੀ ਪਾਰਦਰਸ਼ਤਾ ਸਾਨੂੰ ਬਣਾਈ ਰੱਖਣੀ ਸਾਡੇ ਲਈ ਜ਼ਰੂਰੀ ਆ ਤੇ ਇਸੇ ਲਈ ਅਸੀਂ ਚਾਹੁੰਦੇ ਆ।
ਮੈਂ ਆਪਣੇ ਕੋਲ ਅਕਾਊਂਟ ਹੈ ਜਿਹੜਾ ਇੱਕ, ਮੈਂ ਜੋ ਕਦੀ ਆਪਣੇ ਪਰਸਨਲ ਯੂਜ਼ ਨਹੀਂ ਵਰਤਿਆ ਉਹਨੂੰ, ਅੱਗੇ ਵੀ ਆਪਾਂ ਇੱਕ ਦੋ ਵਾਰ ਵਰਤਿਆ ਸਿਰਫ ਇਹਨਾਂ ਕੰਮਾਂ ਵਾਸਤੇ, ਅਪਲਾਈ ਵਾਸਤੇ ਕਿਤੇ, ਤਾਂ ਉਹ ਆਪਾਂ ਪੂਰਾ ਪੂਰੀ ਸਟੇਟਮੈਂਟ ਆਪਾਂ ਸ਼ੇਅਰ ਕਰ ਦਾਂਗੇ ਪੇਜ ਤੇ ਜਿਵੇਂ ਜਿਵੇਂ ਵੀ ਆਉਂਦੀ
ਹੈ, ਉਹਦੇ
ਵਿੱਚ ਕੋਈ ਪੂਰੀ ਪਾਰਦਰਸ਼ਤਾ ਹੋਊਗੀ ਜੀ।
ਜੀ ਜੀ ਜੀ, ਬਹੁਤ ਵਧੀਆ ਜੀ, ਤੇ ਬਹੁਤ ਮਿਹਰਬਾਨੀ ਔਲਖ ਸਾਹਿਬ, ਤੁਸੀਂ ਬਿਜੀ ਟਾਈਮ ਦੇ ਵਿੱਚੋਂ ਕੱਢ ਕੇ ਕਾਲ ਕੀਤੀ ਆ, ਸੋ ਸਾਡੇ ਸਰੋਤਿਆਂ ਨੂੰ ਹੋਰ ਹੌਸਲਾ ਮਿਲ ਗਿਆ ਇਸ ਨਾਲ, ਸੋ ਬਹੁਤ ਮਿਹਰਬਾਨੀ,
ਬਹੁਤ ਬਹੁਤ ਧੰਨਵਾਦ ਭਾਜੀ। ਥੋੜਾ ਜਿਹਾ ਬਿਜੀ ਸੀ ਤੇ ਚਲੋ ਆਪਾਂ ਬਾਕੀ ਸੁਣਦੇ ਆ, ਤੇ ਜੇ ਆਮ ਆਦਮੀ ਵਾਲਾ ਮੈਂ ਗੱਲ ਸੁਣ ਰਿਹਾ ਸੁਣਦੇ ਆ ਆਪਣੇ ਕਿਹੜੇ ਸੱਜਣ ਆਉਂਦੇ ਆ, ਸੋ ਫਿਰ ਆਪਾਂ
ਮੈਂ ਕੋਸ਼ਿਸ਼ ਕਰਦਾ ਹਰਰੂਪ ਸੰਧੂ ਹੋਰਾਂ ਨੂੰ ਕੋਸ਼ਿਸ਼ ਕਰਦਾ ਲੈਣ ਦੀ ਆਨ ਏਅਰ, ਤੇ ਜੇ ਉਹ ਆਉਣਗੇ ਤਾਂ ਉਹਨਾਂ ਨੇ ਮੈਨੂੰ ਮਸਲਾ ਇੱਕ ਭੇਜਿਆ ਪਰ ਮੈਂ ਚਾਹੁੰਦਾ ਉਹ ਆ ਕੇ ਡਿਸਕਸ ਕਰਨ।
ਹਾਂਜੀ ਹਾਂਜੀ ਬਿਲਕੁਲ ਜੀ, ਉਹਨਾਂ ਨਾਲ ਮੇਰੀ ਹੋਈ ਸੀ ਕੱਲ ਗੱਲ, ਤੋਂ ਵਧੀਆ, ਬਹੁਤ ਬੈਸਟ ਪਰਸਨ ਹੈ ਜੀ ਆਪਣੇ ਇਹ ਇਨਫੋਰਮੇਸ਼ਨ ਵਾਸਤੇ, ਤੇ ਚਲੋ ਉਹਨਾਂ ਨੂੰ ਸੁਣਦੇ ਵੀ ਗੱਲਾਂ ਆਪਾਂ।
ਜੀ ਜੀ, ਸੋ ਬਹੁਤ ਮਿਹਰਬਾਨੀ,
ਧੰਨਵਾਦ ਧੰਨਵਾਦ ਜੀ ਭਾਈ,
ਮਿਹਰਬਾਨੀ। ਸੋ ਕੁਲਦੀਪ ਸਿੰਘ ਔਲਖ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਚੱਕ ਲਈ ਹੈ ਜੀ, ਤੇ ਇਹ ਸਾਡਾ ਤਾਂ ਇੱਕ ਅਸੂਲ ਰਿਹਾ ਜੀ ਵੀ ਜਦੋਂ ਵੀ ਕੋਈ ਵੀ ਬੰਦਾ ਆ ਕੇ ਕੋਈ ਵੀ ਪ੍ਰੋਜੈਕਟ ਦੀ ਗੱਲ ਕਰਦਾ ਤੇ ਉਦੋਂ ਫਿਰ ਉਸ ਪ੍ਰੋਜੈਕਟ ਦੀ ਜ਼ਿੰਮੇਵਾਰੀ ਇੱਕ ਬੰਦੇ ਨੂੰ ਦੇ ਦਿੱਤੀ ਜਾਵੇ ਤਾਂ ਉਹ ਬਿਹਤਰ ਹੈ। ਇਸ ਨਾਲ ਇੱਕ ਤਾਂ ਅਸੀਂ ਪਰਿਵਾਰਕ ਸਾਨੂੰ ਫੀਲਿੰਗ ਆਉਂਦੀ ਹੈ, ਇੱਕ ਇਸ ਨਾਲ ਅਸੀਂ ਕੰਮ ਵੰਡ ਲੈਂਦੇ ਹਾਂ, ਜ਼ਿੰਮੇਵਾਰੀਆਂ ਵੰਡ ਲੈਂਦੇ ਹਾਂ ਤੇ ਬੜੇ ਸੋਹਣੇ ਢੰਗ ਨਾਲ ਕੰਮ ਹੋ ਜਾਂਦਾ। ਇੱਕੋ ਬੰਦਾ ਸਾਰੇ ਕੰਮ ਨਹੀਂ ਕਰ ਸਕਦਾ, ਸਿਰ ਤੁਹਾਡੇ ਹੱਥ ਵੀ ਕੋਈ ਵੀ ਕਿਸੇ ਕਿਸਮ ਦਾ ਪ੍ਰੋਜੈਕਟ ਉਹ ਲੈ ਕੇ ਆਓ ਤੇ ਤੁਸੀਂ ਉਹਦੀ ਜ਼ਿੰਮੇਵਾਰੀ ਚੱਕੋ ਤੇ ਬਾਕੀ ਸਾਰੇ ਅਸੀਂ ਤੁਹਾਡੇ ਨਾਲ ਖੜਾਂਗੇ। ਇਹੀ ਇੱਕ ਤਰੀਕਾ, ਸਭ ਤੋਂ ਬੈਸਟ ਤਰੀਕਾ। ਸੋ ਮੈਂ ਬੇਨਤੀ ਕੀਤੀ ਹੈ ਹਰੂਪ ਸੰਧੂ ਹੋਰਾਂ ਨੂੰ, ਸ਼ਾਇਦ ਉਹ ਸਾਨੂੰ ਛੇਤੀ ਸਾਡੇ ਨਾਲ ਜੁੜਨ। ਪਰ ਇੱਧਰ ਸਾਡੇ ਨਾਲ ਜਸਵਿੰਦਰ ਸਿੰਘ ਹੋਰਾਂ ਨੇ ਜਿਹੜੀ ਗੱਲ ਸਾਂਝੀ ਕੀਤੀ ਸੀ ਨਰਿੰਦਰ ਸਿੰਘ ਕਪੂਰ ਹੋਰਾਂ ਦੀ, ਤਾਂ ਉਹਨਾਂ ਨੇ ਲਿਖਿਆ ਜੀ, ਪੁਰਸ਼ ਕਹਿ ਰਿਹਾ ਕਿ ਮੇਰੀ ਪਤਨੀ ਬੜੀ ਲਾਪਰਵਾਹ, ਇਸਤਰੀ ਕਹਿ ਰਹੀ ਹੈ ਕਿ ਮੇਰਾ ਪਤੀ ਕੁਝ ਕਮਾਉਂਦਾ ਹੀ ਨਹੀਂ, ਸੱਸ ਗਵਾਂਢੀ ਅਫਸਰਾਦੀ ਹਰ ਕਿਸੇ ਦੇ ਸਮੱਸਿਆ ਬਣੇ ਹੋਏ ਹਨ। ਸੱਸ ਗਵਾਂਢੀ ਤੇ ਅਫਸਰ ਆਦਿ ਹਰ ਕਿਸੇ ਦੀ ਸਮੱਸਿਆ ਬਣੇ ਹੋਏ ਹਨ, ਕੋਈ ਮੰਨਦਾ ਹੀ ਨਹੀਂ ਕਿ ਮੈਂ ਵੀ ਕਿਸੇ ਦੀ ਸਮੱਸਿਆ ਹਾਂ। ਸੰਸਾਰ ਦਾ ਹਰ ਵਿਅਕਤੀ ਹੋਰ ਨੂੰ ਨਿੰਦਣ ਭੰਡਣ ਵਿੱਚ ਰੁੱਝਿਆ ਹੋਇਆ ਹੈ, ਪਰ ਕੋਈ ਜ਼ਿੰਮੇਵਾਰੀ ਸਵੀਕਾਰ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ। ਆਪ ਜ਼ਿੰਮੇਵਾਰੀ ਚੁੱਕਣ ਤੋਂ ਬਿਨਾਂ ਸਾਡੀ ਪਛਾਣ ਨਹੀਂ ਬਣਦੀ। ਇਹੀ ਕਾਰਨ ਹੈ ਕਿ ਸਾਡੇ ਨਾਂ ਤਾਂ ਹਨ ਪਰ ਸਾਡੀ ਪਛਾਣ ਕੋਈ ਨਹੀਂ। ਕਈ ਮਾਤਾ ਪਿਤਾ ਸੰਤਾਨ ਨੂੰ ਆਪ ਕੋਈ ਜ਼ਿੰਮੇਵਾਰੀ ਨਿਭਾਉਣ ਨਹੀਂ ਦਿੰਦੇ, ਅਜਿਹੀ ਸੰਤਾਨ ਬਚਪਨ ਵਿੱਚੋਂ ਹੀ ਬਾਹਰ ਨਿਕਲ ਜਾ ਬਾਹਰ ਨਹੀਂ ਨਿਕਲਦੀ। ਕਈ ਮਾਵਾਂ ਧੀਆਂ ਨੂੰ ਕੁਝ ਸਿੱਖਣਾ ਹੀ ਨਹੀਂ ਦਿੰਦੀਆਂ, ਜਿਹੜੀਆਂ ਸਧਾਰਨ ਜੀ ਮੁਸ਼ਕਲ ਵਿੱਚ ਲੜਖੜਾ ਜਾਂਦੀਆਂ ਹਨ। ਜਿਹੜੇ ਸਵੇਰੇ ਦੇਰ ਨਾਲ ਜਾਗਦੇ ਹਨ ਉਹ ਹਰ ਥਾਂ ਦੇਰ ਨਾਲ ਪਹੁੰਚਣਗੇ। ਵਿਹਲੜਪੁਣਾ ਲਾਪਰਵਾਹੀ ਉਪਜਾਉਂਦਾ ਹੈ, ਜਦੋਂ ਕਿ ਰੁੱਝੇ ਹੋਏ ਲੋਕ ਵਧੇਰੇ ਜ਼ਿੰਮੇਵਾਰ ਅਤੇ ਭਰੋਸੇਯੋਗ ਹੁੰਦੇ ਹਨ। ਜਿਸ ਸਕੂਲ ਵਿੱਚ ਅਨੁਸ਼ਾਸਨ ਵਧੇਰੇ ਸਖ਼ਤ ਹੁੰਦਾ ਉੱਥੇ ਨਵੇਂ ਵਿਚਾਰ ਪੈਦਾ ਨਹੀਂ ਹੁੰਦੇ ਅਤੇ ਨਵੀਆਂ ਸੋਚਾਂ ਵਾਲੇ ਆਗੂ ਨਹੀਂ ਉਪਜਦੇ। ਜਿਸ ਪਰਿਵਾਰ ਵਿੱਚ ਇੱਕ ਵੀ ਬੱਚਾ ਹੁੰਦਾ ਹੈ ਉੱਥੇ ਅਕਸਰ ਬੱਚੇ ਨੂੰ ਕੋਈ ਜ਼ਿੰਮੇਵਾਰੀ ਨਿਭਾਉਣ ਹੀ ਨਹੀਂ ਦਿੱਤੀ ਜਾਂਦੀ। ਉਸ ਲਾਡਲੇ ਦੀਆਂ ਸਾਰੀਆਂ ਸਮੱਸਿਆਵਾਂ ਆਪੇ ਹੀ ਹੱਲ ਕਰੀ ਜਾਂਦੇ ਹਨ। ਗੈਰ ਜ਼ਿੰਮੇਵਾਰ ਪ੍ਰੇਮੀ ਦੀ ਪ੍ਰੇਮਿਕਾ ਉਸ ਨੂੰ ਤਿਆਗ ਦਿੰਦੀ ਹੈ। ਲਾਪਰਵਾਹ ਇਸਤਰੀ ਦਾ ਪਤੀ ਨਜਾਇਜ਼ ਸੰਬੰਧ ਉਸਾਰ ਲੈਂਦੀ ਹੈ ਬੱਚਿਆਂ ਦੇ ਪੈਰ ਜ਼ਮੀਨ ਤੇ ਰੱਖਣ ਲਈ ਉਹਨਾਂ ਨੂੰ ਜ਼ਿੰਮੇਵਾਰੀ ਦਿਓ। ਸੰਸਾਰ ਵਿੱਚ ਸਤਿਕਾਰ ਉਹਨਾਂ ਦਾ ਹੁੰਦਾ ਹੈ ਜਿਹੜੇ ਜ਼ਿੰਮੇਵਾਰੀ ਚੁੱਕਦੇ ਹਨ ਅਤੇ ਨਿਭਾਉਂਦੇ ਹਨ। ਗੁਰੂ ਤੇਗ ਬਹਾਦਰ ਨੇ ਆਪ ਅੱਗੇ ਹੋ ਕੇ ਜ਼ਿੰਮੇਵਾਰੀ ਨਿਭਾਈ ਸੀ। ਲਿੰਕਨ ਨੇ ਗੁਲਾਮੀ ਖਤਮ ਕਰਨ ਦਾ ਬੀੜਾ ਚੁੱਕਿਆ ਸੀ। ਜ਼ਿੰਦਗੀ ਬੜੀ ਸੰਖੇਪ ਹੈ, ਲਾਪਰਵਾਹੀ ਨਾਲ ਇਹ ਸੁੰਗੜ ਜਾਂਦੀ ਹੈ। ਬਹੁਤ ਖੂਬਸੂਰਤ ਨਰਿੰਦਰ ਕਪੂਰ ਹੋਰਾਂ ਦੀਆਂ ਅਕਸਰ ਹੀ ਗੱਲਾਂ ਹੁੰਦੀਆਂ ਤੇ ਇਹ ਵੀ ਬੜੀਆਂ ਖੂਬਸੂਰਤ ਗੱਲਾਂ ਜਸਵਿੰਦਰ ਸਿੰਘ ਹੋਰਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ ਜੀ। ਰੁਪਿੰਦਰਜੀਤ ਸਿੰਘ ਰੁਪਿੰਦਰ ਔਲਖ ਜੁੜੇ ਆ, ਸਤਿ ਸ੍ਰੀ ਅਕਾਲ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਹਰਭਜਨ ਸਿੰਘ ਔਲਖ ਫਰੋਮ ਮਾਈ ਵਿਲੇਜ, ਥੈਂਕਸ, ਉਹ ਬੜੀ ਵਧੀਆ ਜੀ, ਤੁਹਾਡੇ ਪਿੰਡ ਤੋਂ ਆ ਤਾਂ ਤੁਹਾਡੇ ਪਿੰਡ ਦਾ ਉਹਨਾਂ ਨੇ ਨਾਂ ਰੋਸ਼ਨ ਕੀਤਾ ਤੇ ਸਾਡੀ ਕੋਸ਼ਿਸ਼ ਆ ਵੀ ਆਪਾਂ ਰਲ ਮਿਲ ਕੇ ਉਹਨਾਂ ਨੂੰ ਹੋਰ ਅੱਗੇ ਤੋਰੀਏ। ਤੇ ਅੱਗੇ ਸਾਡੇ ਨਾਲ ਜੁੜੇ ਆ ਜੀ ਗੁਰਚਰਨ ਸਿੰਘ ਤੇ ਉਹਨਾਂ ਨੇ, ਗੁਰਫਤਿਹ ਭਾਜੀ, ਪ੍ਰੋਗਰਾਮ ਇਜ਼ ਗੋਇੰਗ ਗੁੱਡ, ਔਲਖ ਸਾਹਿਬ ਇਜ਼ ਡੂਇੰਗ ਜੋਬ, ਰੀਅਲੀ ਐਪਰੀਸ਼ੀਏਟਡ, ਲਿੰਕ ਸ਼ੇਅਰ ਕਰ ਦਿਓ, ਵੀ ਵਿਲ ਡੈਫੀਨੇਟਲੀ ਹੈਲਪ, ਥੈਂਕਸ, ਗੁਰਚਰਨ ਸਿੰਘ ਬ੍ਰਿਸਬਨ। ਸੋ ਬਿਲਕੁਲ ਜੀ, ਲਿੰਕ ਅਸੀਂ ਸ਼ੇਅਰ ਕਰਾਂਗੇ ਤੇ ਜ਼ਰੂਰ ਤੁਸੀਂ ਬਣਦਾ ਆਪਣਾ ਸਹਿਯੋਗ ਦਿਓ। ਜੇ ਕੋਈ ਸੱਜਣ ਮਿੱਤਰ ਹਜੇ ਵੀ ਰਿੰਗ ਕਰਨੀ ਚਾਹੁੰਦਾ ਤਾਂ ਕਾਲ ਖੁੱਲੀ ਆ ਤੇ ਛੇਤੀ ਅਸੀਂ ਚਾਹਾਂਗੇ ਵੀ ਅਸੀਂ ਆਪ ਜੀ ਨਾਲ ਇੱਕ ਦੋ ਕਾਲਾਂ ਹੋਰ ਲੈ ਸਕੀਏ ਤੇ ਪਰ ਫਿਲਹਾਲ ਜਿਹੜੀਆਂ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਅਸੀਂ ਸਾਡੇ ਕੋਲ ਜਿਹੜੇ ਸੁਨੇਹੇ ਸੱਜਣਾ ਮਿੱਤਰਾਂ ਦੇ ਆ ਰਹੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਬੰਦੇ ਹਰਭਜਨ ਸਿੰਘ ਔਲਖ ਵਾਲੇ ਪ੍ਰੋਜੈਕਟ ਦੇ ਵਿੱਚ ਜੁੜਨਾ ਚਾਹੁੰਦੇ ਆ ਤੇ ਉਹਨਾਂ ਨੂੰ ਅਸੀਂ ਸਾਰੀ ਅਪਡੇਟ ਨਾਲ ਦੀ ਨਾਲ ਦੇਵਾਂਗੇ। ਤੇ ਇੱਧਰ ਕਾਲਰ ਸਾਡੇ ਨਾਲ ਜੁੜ ਚੁੱਕਿਆ ਜੀ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਭਾਜੀ, ਹਰਰੂਪ ਬੋਲ ਰਿਹਾ ਜੀ।
ਹਾਂਜੀ, ਹਰਰੂਪ ਸਿੰਘ ਸੰਧੂ ਸਾਡੇ ਨਾਲ ਜੁੜ ਚੁੱਕਿਆ ਜੀ, ਐਡਲੇਡ ਤੋਂ, ਆਮ ਆਦਮੀ ਪਾਰਟੀ ਦੇ ਕਨਵੀਨਰ ਆ ਜੀ। ਤੁਸੀਂ ਇੱਕ ਮਸਲੇ ਵੱਲ ਧਿਆਨ ਦਵਾਇਆ ਸੀ ਸਾਡੇ ਕੋਲ, ਪੇਪਰ ਵਰਕ ਕਾਫੀ ਭੇਜਿਆ ਤੇ ਪਰ ਮੈਂ ਚਾਹੁੰਦਾ ਵੀ ਜੇ ਸਰਲ ਭਾਸ਼ਾ ਚ ਤੁਸੀਂ ਦੱਸੋ ਮਸਲਾ ਕੀ ਆ।
ਗੱਲ ਇਸ ਤਰ੍ਹਾਂ ਭਾਜੀ ਕਿ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਤੁਹਾਨੂੰ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ। ਭਾਜੀ ਉਹ ਮਸਲੇ ਦੀ ਇਸ ਤਰ੍ਹਾਂ ਜੀ, ਕੱਲ ਮੇਰੀ ਇੰਡੀਆ ਗੱਲ ਹੋ ਰਹੀ ਸੀਗੀ ਉੱਥੋਂ ਦੇ ਟੀਮ ਮੈਂਬਰਸ ਦੇ ਨਾਲ, ਜਿੱਥੇ ਕਿ ਉਹਨਾਂ ਨੇ ਸੁਖਬੀਰ ਬਾਦਲ ਦੇ ਖਿਲਾਫ ਐਲਾਨਿਆ ਭਗਵੰਤ ਮਾਨ ਨੂੰ, ਉੱਥੇ ਹੀ ਉਹਨਾਂ ਦਾ ਜੀਜਾ ਸੁਖਬੀਰ ਬਾਦਲ ਦਾ ਪੱਟੀ ਹਲਕੇ ਤੋਂ ਦੇਸ਼ ਪ੍ਰਤਾਪ ਕੈਰੋ, ਉਹਨਾਂ ਦੇ ਖਿਲਾਫ ਅਜੇ ਜਿਹੜੀ ਸੀਟ ਅਨਾਊਂਸ ਹੋਣ ਬਾਕੀ ਆ। ਪਰ ਉੱਥੇ ਕਾਫੀ ਹੱਦ ਤੱਕ ਇੱਕ ਗੱਲ ਫੈਲ ਚੁੱਕੀ ਆ ਕਿ ਇੱਕ ਬਾਹਰੀ ਕੈਂਡੀਡੇਟ ਲਿਆ ਕੇ ਜਿਹੜਾ ਵਾ ਉਹ ਪੱਟੀ ਦੇ ਹਲਕਾ ਨਿਵਾਸੀਆਂ ਦੇ ਮੱਥੇ ਤੇ ਮੜਨ ਲੱਗੇ ਆ। ਉਹ ਕੁਛ ਇਸ ਤਰ੍ਹਾਂ ਦਾ ਜੀ, ਲੇਡੀ ਦਾ ਨਾਂ ਜੀ ਬੀਬੀ ਸਿਮਰਤ ਕੌਰ ਸੰਧੂ, ਸਿਮਰਤ ਕੌਰ ਸੰਧੂ ਜੀ, ਪਿੱਛੋਂ ਪਿਛੋਕੜ ਉਹਨਾਂ ਦਾ ਜੀ ਤੇਜਾ ਸਿੰਘ ਸਮੁੰਦਰੀ ਪਰਿਵਾਰ ਦੇ ਨਾਲ ਹੈ। ਉਹਨਾਂ ਦੀ ਪੋਤਰੀ ਹੈ ਜੀ ਤੇਜਾ ਸਿੰਘ ਸਮੁੰਦਰੀ ਦੀ। ਸਨ 1922 ਦੇ ਵਿੱਚ ਜੀ ਉਹ ਪਿੰਡ ਬੁਰਜ ਰਾਏ ਕੇ ਪੱਟੀ ਦੇ ਲਾਗੇ, ਪੱਟੀ ਦੇ ਸਰਿਆਲੀ ਪਿੰਡ ਦੇ ਵਿਚਕਾਰ ਪੈਂਦਾ ਜੀ, ਉੱਥੋਂ 1922 ਤੋਂ ਉਹ ਚਲੇ ਗਏ ਸੀਗੇ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਇਨੀਸ਼ੀਅਲ ਪਰਿਵਾਰ ਆ ਉਹ ਕਦੀ ਉਸ ਏਰੀਏ ਚ ਨਹੀਂ ਆਇਆ, ਉਹਨਾਂ ਦੇ ਚਾਚੇ ਤਾਏ ਜ਼ਰੂਰ ਉੱਥੇ ਰਹਿੰਦੇ ਰਹੇ ਆ ਤੇ ਇਨੀਸ਼ੀਅਲ ਪਰਿਵਾਰ ਦੇ ਵਿੱਚੋਂ ਕੋਈ ਉੱਥੇ 1922 ਤੋਂ ਨਹੀਂ ਆਇਆ। ਹੁਣ 5 ਮਹੀਨੇ ਪਹਿਲਾਂ ਉਹਨਾਂ ਦੀ ਪੜਪੋਤਰੀ ਜੋ ਕਿ ਰਾਜਸਥਾਨ ਦੇ ਕਿਸੇ MLA ਦੇ ਮੁੰਡੇ ਨਾਲ ਵਿਆਹੀ ਹੈ, ਅਸ਼ੋਕ ਸੰਪਤ ਰਾਏ ਦੇ ਨਾਲ, ਉਹ ਬੀਬੀ ਸਿਮਰਤ ਸੰਧੂ ਪਤਾ ਨੀ ਆਪਣੀ ਆਈਡੈਂਟੀ ਹਾਈਡ ਕਰ ਰਹੇ ਆ ਜਾਂ ਕਿਸ ਤਰ੍ਹਾਂ, ਕਿਉਂਕਿ ਪਾਰਟੀ ਨੂੰ ਜਿਹੜੇ ਉਹਨਾਂ ਨੇ ਡਾਕੂਮੈਂਟ ਭੇਜੇ ਉਹ ਚ ਵੀ ਸਿਮਰਤ ਕੌਰ ਹੀ ਲਿਖਿਆ ਹੈ। ਪਤਾ ਨੀ ਉਹਦਾ ਕਾਰਨ ਕੀ ਹੈ, ਸ਼ਾਇਦ ਉਹਦਾ ਮੇਜਰ ਕਾਰਨ ਇਹ ਹੋ ਸਕਦਾ ਕਿ ਜਿਹੜੇ ਉਹਨਾਂ ਦੇ ਸਹੁਰਾ ਸਾਹਿਬ ਨੇ ਉਹ ਪਹਿਲਾਂ BJP ਤੇ ਕਾਂਗਰਸ ਤੋਂ ਦੋਵਾਂ ਤੋਂ ਚੋਣ ਲੜ ਚੁੱਕੇ ਨੇ ਰਾਜਸਥਾਨ ਦੇ ਵਿੱਚੋਂ, ਤੇ ਸ਼ਾਇਦ ਉਹ ਉਸ ਚੀਜ਼ ਨੂੰ ਹਾਈਡ ਕਰਨ ਦੇ ਲਈ ਉਹਨਾਂ ਨੇ ਜਿਹੜਾ ਵਾ ਆਪਣਾ ਸਿਮਰਤ ਅਸ਼ੋਕ ਸੰਪਤ ਰਾਏ ਨਹੀਂ ਲਿਖਿਆ ਬਲਕਿ ਸਿਮਰਤ ਕੌਰ ਜਿਹੜਾ ਪਾਰਟੀ ਨੂੰ ਲਿਖ ਕੇ ਸਾਹਮਣੇ ਦਿੱਤਾ। ਪਰ ਲੋਕਾਂ ਦੇ ਵਿੱਚ ਕਾਫੀ ਨਾਰਾਜ਼ਗੀ ਹੈ ਜੀ, ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰ ਰਹੇ ਕਿਉਂਕਿ ਜਿਹੜੇ ਬੰਦੇ ਨੇ ਕਦੀ ਵੀ ਪਿੰਡਾਂ ਦੇ ਵਿੱਚ ਗਏ ਨਹੀਂ, ਸਿਰਫ 5 ਮਹੀਨੇ ਤੋਂ ਆ ਕੇ ਉਸ ਹਲਕੇ ਦੇ ਵਿੱਚ ਰਹਿ ਰਹੇ ਆ, ਉਹਨਾਂ ਨੂੰ ਕੋਈ ਹਲਕੇ ਦੀ ਮੁਸ਼ਕਲਾਂ ਨਹੀਂ ਪਤਾ, ਕੋਈ ਉਹਨਾਂ ਨੂੰ ਲੋਕਾਂ ਦੇ ਨਾਲ ਉਹਨਾਂ ਦਾ ਵਾਰਤਾਲਾਪ ਨਹੀਂ ਹੈ। ਪਰ ਪਤਾ ਨੀ ਜੀ ਕਿਹਨਾਂ ਕਾਰਨਾਂ ਤੇ ਕਿਹਨਾਂ ਬਿਹਾਸ ਤੇ ਕਿਸ ਬਿਹਾਸ ਤੇ ਪਾਰਟੀ ਜਿਹੜੀ ਆ ਉਹਨਾਂ ਨੂੰ ਕੰਸਿਡਰ ਕਰ ਰਹੀ ਹੈ ਜੀ।
ਜੀ ਜੀ, ਸੋ ਬੜੀ ਦੁੱਖ ਵਾਲੀ ਗੱਲ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਸੀਟਾਂ ਦੇ ਉੱਤੇ ਉਂਗਲਾਂ ਉੱਠ ਰਹੀਆਂ ਵੱਖੋ ਵੱਖਰੀਆਂ ਸੀਟਾਂ ਦੇ ਉੱਤੇ, ਤੇ ਫਿਰ ਇਹ ਅਗਲੀ ਜਿਹੜੀ ਉਂਗਲ ਇਹ ਸੀਟ ਦੇ ਉੱਤੇ ਵੀ ਉੱਠਣ ਜਾ ਰਹੀ ਆ। ਹੋ ਸਕਦਾ ਵੀ ਜੇ ਪਹਿਲਾਂ ਹੀ ਸੰਭਾਲੀ ਜਾਵੇ ਤਾਂ ਇਸ ਤੋਂ ਬਚਤ ਹੋ ਵੀ ਸਕਦੀ ਆ। ਪਰ ਹੁਣ ਦੂਜੇ ਪਾਸੇ ਹਰ ਰੂਪ ਤੁਸੀਂ ਚਲੋ ਹੁਣ ਸਾਡੇ ਨਾਲ ਜੁੜੇ ਆ, ਅਸੀਂ ਥੋੜੀਆਂ ਜਿਹੀਆਂ ਗੱਲਾਂ ਹੋਰ ਲਾਹਾ ਲੈਣਾ ਚਾਹਾਂਗੇ। ਜਿਹੜੇ ਕੁਝ ਕੁ ਸੀਟਾਂ ਹੁੰਦੀਆਂ ਜਿਹੜੀਆਂ ਕੁਝ ਕੁ ਪੱਕੀਆਂ ਸੀਟਾਂ ਹੁੰਦੀਆਂ ਇਹ ਮੰਨੀਆਂ ਜਾ ਸਕਦੀਆਂ ਵੀ ਫਲਾਨਾ ਬੰਦਾ ਜੇ ਕਿਸੇ ਇਲੈਕਸ਼ਨ ਚ ਖੜਾ ਹੁੰਦਾ ਫਲਾਨੀ ਸੀਟ ਤੋਂ ਖੜਾ ਹੁੰਦਾ ਤਾਂ ਉਹ ਪੱਕੀ ਸੀਟ ਆ, ਜਿਹ ਚ ਕਈ ਨਾਂ ਹੁੰਦੇ ਆ ਵੀ ਜਾਣੀ ਕਿ ਜੇ ਉਹਨਾਂ ਨੂੰ ਸੇਫ ਸੀਟ ਹੋਵੇ ਤੇ ਉਹਨਾਂ ਦੇ ਵਧੀਆ ਉਹਦੀ ਪਸੰਦ ਦੀ ਸੀਟ ਹੋਵੇ ਤੇ ਉਹਨਾਂ ਦਾ ਨਾਂ ਕੱਦ ਕਾਠ, ਉਹ ਸੀਟ ਫਿਰ ਪੱਕੀ ਹੋ ਜਾਂਦੀ ਆ। ਜਿਵੇਂ ਭਗਵੰਤ ਮਾਨ ਦੀ ਸੀਟ ਜੇ ਕਿਤੇ ਉਹਨਾਂ ਦੇ ਮਰਜ਼ੀ ਨਾਲ ਚੁਣ ਦਿੱਤੀ ਜਾਂਦੀ, ਘੁੱਗੀ ਦੀ ਸੀਟ ਉਹਨਾਂ ਦੀ ਮਰਜ਼ੀ ਨਾਲ ਚੁਣ ਦਿੱਤੀ ਜਾਂਦੀ, ਤੇ ਕਿਤੇ ਨਾ ਕਿਤੇ ਇੱਕ ਜੂਆ ਖੇਡਿਆ ਜਾ ਰਿਹਾ ਵੀ ਘੁੱਗੀ ਨੂੰ ਮਜੀਠੀਏ ਦੇ ਸਾਹਮਣੇ ਖੜਾ ਕੀਤਾ ਜਾ ਰਿਹਾ, ਭਗਵੰਤ ਮਾਨ ਨੂੰ ਸੁਖਵੀਰ ਦੇ ਸਾਹਮਣੇ ਖੜਾ ਕੀਤਾ ਜਾ ਰਿਹਾ। ਤੁਹਾਨੂੰ ਨੀ ਲੱਗਦਾ ਕਿ ਇਹਦੇ ਨਾਲ ਜਿਹੜੀਆਂ ਉਹਨਾਂ ਦੀਆਂ ਪੱਕੀਆਂ ਸੀਟਾਂ ਉਹ ਗੁਆ ਰਹੇ ਆ ਕਿਤੇ ਨਾ ਕਿਤੇ?
ਇਸ ਤਰ੍ਹਾਂ ਮਿੰਟੂ ਭਾਜੀ ਕਿ ਇਹ ਇੱਕ ਤੇ ਲੋਕਾਂ ਦਾ ਜਿਹੜਾ ਪਰਸਨਲ ਰੁਝਾਨ ਆ ਆਪਾਂ ਜੇ ਸੋਸ਼ਲ ਮੀਡੀਆ ਦੇ ਉੱਤੇ ਵੇਖੀਏ ਤੇ ਅਸਲ ਦੇ ਵਿੱਚ ਲੋਕ ਵੀ ਇਹ ਚੀਜ਼ ਚਾਹੁੰਦੇ ਆ ਕਿ ਸੁਖਬੀਰ ਦੇ ਖਿਲਾਫ਼, ਭਗਵੰਤ ਮਾਨ ਤੇ ਮਜੀਠੇ ਦੇ ਖਿਲਾਫ਼ ਘੁੱਗੀ ਨੂੰ ਜਿਹੜਾ ਲੜਾਇਆ ਜਾਵੇ। ਤੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਦੋਵਾਂ ਨੇ ਆਪਣਾ ਜਿਹੜਾ ਆਪਣੀ ਪਸੰਦ ਜਿਹੜੀ ਆ ਉਹ ਜ਼ਾਹਿਰ ਕੀਤੀ ਸੀਗੀ ਪਾਰਟੀ ਨੂੰ। ਬੜੀ ਵਾਰੀ ਬਿਆਨ ਆਇਆ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਜੀ ਦਾ ਕਿ ਜੇ ਮੈਨੂੰ ਪਾਰਟੀ ਸੁਖਬੀਰ ਦੇ ਖਿਲਾਫ ਚੋਣ ਲੜਾਵੇ, ਜ਼ਰੂਰੀ ਨਹੀਂ ਕਿ ਉਹ ਜਲਾਲਾਬਾਦ ਤੋਂ ਹੀ, ਅਗਰ ਸੁਖਬੀਰ ਨਹੀਂ ਲੜਦੇ ਉਹ ਕਿਤੋਂ ਵੀ ਜਾਣ ਨੂੰ ਤਿਆਰ ਹੈ ਪੂਰੇ ਪੰਜਾਬ ਤੋਂ। ਤੇ ਕੱਲ ਉਹਨਾਂ ਨੇ ਇਹ ਵੀ ਲਲਕਾਰ ਕੀਤੀ ਆ ਕਿ ਕੈਪਟਨ ਅਮਰਿੰਦਰ ਸਿੰਘ ਅਖਾੜਾ ਛੱਡ ਕੇ ਨਾ ਭੱਜਣ, ਜੇ ਉਹ ਸੀਐਮ ਫੇਸ ਦੇ ਦਾਅਵੇਦਾਰ ਨੇ ਉਹ ਚਿਹਰੇ ਨੇ ਤੇ ਉਹ ਜਲਾਲਾਬਾਦ ਆਉਣ, ਉਹ ਸੁਖਬੀਰ ਦੇ ਖਿਲਾਫ਼ ਚੋਣ ਲੜਨ, ਕਿਉਂਕਿ ਮੈਂ ਸੁਖਬੀਰ ਦੇ ਖਿਲਾਫ਼ ਚੋਣ ਲੜਨ ਜਾ ਰਿਹਾ। ਕਿਤੇ ਨਾ ਕਿਤੇ ਇਹ ਵੀ ਸੰਕੇਤ ਜਿਹੜਾ ਥੋੜਾ ਬਹੁਤ ਦਿੱਤਾ ਜਾ ਰਿਹਾ ਹੈ ਇਹਨਾਂ ਗੱਲਾਂ ਦੇ ਜ਼ਰੀਏ ਕਿ ਹੋ ਸਕਦਾ ਕਿ ਆਉਣ ਵਾਲਾ ਸੀਐਮ ਫੇਸ ਜਿਹੜਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਹੋਵੇ।
ਜੀ ਸੋ ਬਿਲਕੁਲ ਜੀ, ਤੇ ਇਹ ਕੋਸ਼ਿਸ਼ ਆ ਵੀ ਜਿਹੜਾ ਜੇ ਇੱਕ ਇਹ ਜੀ ਭੱਠੀ ਦੇ ਵਿੱਚੋਂ ਨਿਕਲ ਕੇ ਆ ਜਾਂਦਾ ਬੰਦਾ, ਫੇਰ ਤਾਂ ਲੋਕਾਂ ਦੀ ਜਿਹੜੀ ਇੱਕ ਅੰਦਰਲੀ ਸਹਿਮਤੀ ਸਿਮਤੀ ਹੁੰਦੀ ਆ ਜਾਂ ਲੋਕਾਂ ਦਾ ਪ੍ਰੈਸ਼ਰ ਵੀ ਉਹਨਾਂ ਨੂੰ ਇਸ ਉੱਥੇ ਲਿਜਾ ਸਕਦਾ। ਪਰ ਇੱਕ ਮੇਰੇ ਹਿਸਾਬ ਨਾਲ ਬਹੁਤ ਭੈੜੀ ਭੱਠੀ ਆ, ਬਹੁਤ ਜ਼ਿਆਦਾ ਹੀਟ ਵਾਲੀ ਭੱਠੀ ਆ, ਉਹਦੇ ਚੋਂ ਸਿਉਣਾ ਬਣ ਕੇ ਨਿਕਲਣਾ ਖਾਲਾ ਜੀ ਦਾ ਬੜਾ ਨੀ।
ਬਿਲਕੁਲ ਜੀ, ਫਾਈਟ ਬਹੁਤ ਟਫ ਆ ਉਹਨਾਂ ਦੀ, ਜਿਸ ਤਰ੍ਹਾਂ ਕਿ ਤੁਸੀਂ ਕਹਿ ਲੋ ਕਿ ਪੱਕ ਪੱਕੀ ਸੀਟ ਆ ਉਹਨਾਂ ਦੀ ਅਕਾਲੀ ਦਲ ਦੀ, ਉਹਦੇ ਤੇ ਫਾਈਟ ਟਫ ਫਾਈਟ ਦੇਣੀ ਬਹੁਤ ਮੁਸ਼ਕਲ ਆ। ਸੋ ਇਹ ਪਰ ਦੇ ਵਿੱਚ ਜੀ ਕੁਛ ਵੀ ਹੋ ਸਕਦਾ ਵਾ, ਬੜੇ ਬੜੇ ਮਾਰਜਨ ਤੇ ਆਪਾਂ ਲੀਡਰ ਜਿੱਤਦੇ ਹਾਰਦੇ ਦੇਖੇ ਆ, ਸੋ ਇਹਨੂੰ ਆਪਾਂ ਚੋਣਾਂ ਦੇ ਨੇੜੇ ਤੱਕ ਜਾ ਕੇ ਆਪਾਂ ਕੁਛ ਥੋੜਾ ਬਹੁਤ ਜਾਇਜ਼ਾ ਲਾ ਸਕਦੇ ਹਾਂ। ਅਜੇ ਤੇ ਦੋਵਾਂ ਲੀਡਰਾਂ ਨੇ ਕੰਮ ਕਰਨਾ ਆ ਕਿਉਂਕਿ ਦੋਵਾਂ ਲਈ ਟਫ ਫਾਈਟ ਆ, ਕਿਉਂਕਿ ਉਧਰਲੇ ਪਾਸੇ ਭਗਵੰਤ ਮਾਨ ਜਿਹੜਾ ਆ ਉਹ ਇੱਕ ਬਹੁਤ ਹੀ ਅਹਿਮ ਚਿਹਰਾ ਆ ਆਮ ਆਦਮੀ ਪਾਰਟੀ ਦਾ, ਤੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ, ਦੋਵਾਂ ਨੂੰ ਆਪਣੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਰਹਿਣਾ ਪਊਗਾ ਆਉਣ ਵਾਲੇ ਦਿਨਾਂ ਦੇ ਵਿੱਚ।
ਜੀ ਜੀ ਬਿਲਕੁਲ ਜੀ, ਮੈਂ ਕੱਲ ਵੀ ਸਮੀਖਿਆ ਕੀਤੀ ਸੀ ਵੀ ਇਹਦੇ ਨਾਲ ਕੀ ਆ ਵੀ ਕੁਛ ਨਾ ਕੁਛ ਜਿਹੜੀ ਅਕਾਲੀ ਦਲ ਦੀ ਜਿਹੜੀ ਨੂੰ ਬੰਨਿਆ ਵੀ ਜਾਊਗਾ ਜਲਾਲਾਬਾਦ ਦੇ ਵਿੱਚ, ਸੁਖਬੀਰ ਨੂੰ ਜ਼ਿਆਦਾ ਟਾਈਮ ਜਲਾਲਾਬਾਦ ਨੂੰ ਦੇਣਾ ਪੈਣਾ, ਪਰ ਮੇਰੀ ਜਿਹੜੀ ਸੋਚ ਆ ਜਾਂ ਜਿਹੜੇ ਜਿਹੜਾ ਉਪ ਮੁੱਖ ਮੰਤਰੀ ਹੁੰਦਾ ਨਾ, ਉਪ ਮੁੱਖ ਮੰਤਰੀ ਹੁੰਦਿਆਂ ਉਹਦਾ ਉਹਦੇ ਹਲਕੇ ਦੇ ਵਿੱਚ ਉਹਨੂੰ ਚੈਲੰਜ ਕਰਨ ਦੀਆਂ ਜਿਹੜੀਆਂ ਉਦਾਹਰਨਾਂ ਬਹੁਤ ਘੱਟ ਮਿਲਦੀਆਂ। ਚਾਹੇ ਇੰਦਰਾ ਗਾਂਧੀ ਐਮਰਜੈਂਸੀ ਵੇਲੇ ਆਪਣੀ ਸੀਟ ਗੁਆ ਬੈਠੀ ਸੀ ਤੇ ਉਹ ਵੱਖਰੀ ਗੱਲ ਆ, ਪਰ ਬਹੁਤ ਘੱਟ ਉਦਾਹਰਨਾਂ ਹੁੰਦੀਆਂ ਕਿਉਂਕਿ ਤੁਸੀਂ ਦੇਖਿਆ ਹੋਣਾ ਲੰਮੀ ਹਲਕੇ ਦੇ ਵਿੱਚ ਬਾਦਲ ਸਾਹਿਬ ਦਾ ਦਬਦਬਾ ਰਿਹਾ ਸਦਾ ਤੇ, ਪਰ ਜਿਹੜੇ ਨੇੜੇ ਤੋਂ ਜਾਣਨ ਵਾਲੇ ਜਿਹੜੇ ਮੇਰੇ ਵਰਗੇ ਉਹਨਾਂ ਦੇ ਕੰਪੇਨੀਆਂ ਦਾ ਹਿੱਸਾ ਬਣਦੇ ਰਹੇ ਆ, ਉਹਨਾਂ ਨੂੰ ਪਤਾ ਵੀ ਬਾਦਲ ਸਾਹਿਬ ਕਦੇ ਵੀ ਲੰਮੀ ਸੀਟ ਦੇ ਉੱਤੇ ਨਹੀਂ ਆਉਂਦੇ ਹੁੰਦੇ ਸਨ ਤੇ ਦਾਸ ਜੀ ਹੀ ਜਿਹੜੇ ਮਨਪ੍ਰੀਤ ਦੇ ਡੈਡੀ ਆ ਉਹੀ ਉਸ ਏਰੀਏ ਦੇ ਕੰਮ ਕਰਦੇ ਸੀ ਤੇ ਉਹੀ ਉਸ ਸੀਟ ਦੇ ਉੱਤੇ ਕੰਪੇਨਿੰਗ ਕਰਦੇ ਹੁੰਦੇ ਸੀ। ਪਰ ਹੈਰਾਨੀ ਹੋਈ ਜਦੋਂ ਪਿਛਲੀ ਵਾਰ ਉਹ ਦਾਸ ਜੀ ਖੁਦ ਆਪਣੇ ਤੌਰ ਦੇ ਉੱਤੇ ਜਦੋਂ ਖੜੇ ਹੋਏ ਇਲੈਕਸ਼ਨਾਂ ਦੇ ਵਿੱਚ ਤਾਂ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ। ਸੋ ਇਹ ਇਹੋ ਜਿਹਾ ਮਾਹੌਲ ਵੀ ਹੁੰਦਾ। ਸੋ ਹਰੂਪ ਬਹੁਤ ਮਿਹਰਬਾਨੀ ਤੁਸੀਂ ਜੁੜੇ, ਆਪਣਾ ਕੀਮਤੀ ਵਕਤ ਦਿੱਤਾ,
ਧੰਨਵਾਦ ਭਾਜੀ,
ਬਹੁਤ ਮਿਹਰਬਾਨੀ। ਸੋ ਹਰਰੂਪ ਸਿੰਘ ਸੰਧੂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਾਊਥ ਆਸਟ੍ਰੇਲੀਆ ਦੇ ਕਨਵੀਨਰ ਨੇ ਜੀ, ਤੇ ਕਾਫੀ ਨੇੜੇ ਤੋਂ ਨਿਗਾਹ ਰੱਖੀ ਹੋਈ ਹੈ। ਨੌਜਵਾਨ ਸੱਚ ਨੂੰ ਸੱਚ ਕਹਿਣ ਚ ਪਿੱਛੇ ਨਹੀਂ ਹਟ ਰਹੇ ਜੀ, ਤੇ ਕਾਫੀ ਪ੍ਰੈਸ਼ਰ ਇਹਨਾਂ ਲੋਕਾਂ ਨੇ ਬਣਾਇਆ ਹੋਇਆ ਸਾਡੇ, ਚਾਹੇ ਮੈਲਬਨ ਦੀ ਟੀਮ ਆ, ਚਾਹੇ ਬ੍ਰਿਸਬਨ ਦੀ ਆ, ਚਾਹੇ ਐਡਲੇਡ ਦੀ ਆ, ਜਿੱਥੋਂ ਦੀ ਵੀ ਆਮ ਆਦਮੀ ਦੀ ਪਾਰਟੀ ਦੀ ਜਿਹੜੀਆਂ ਟੀਮਾਂ ਉਹ ਖੁੱਲ ਕੇ ਸਾਹਮਣੇ ਆ ਰਹੀਆਂ ਤੇ ਖੁੱਲ ਕੇ ਪ੍ਰੈਸ਼ਰ ਜਿਹੜਾ ਬਣਾ ਰਹੀਆਂ। ਸੋ ਕੰਗ ਸਾਹਿਬ ਫੇਰ ਜੁੜਿਆ ਸਾਡੇ ਨਾਲ, ਸਤਿ ਸ੍ਰੀ ਅਕਾਲ ਅੰਕਲ ਜੀ।
ਸਤਿ ਸ੍ਰੀ ਅਕਾਲ ਜੀ। ਹਾਂਜੀ, ਬੇਨਤੀ ਇਹ ਆ ਵੀ ਲੋਕ ਜਿਹੜੇ ਵੋਟਾਂ ਪਾਉਂਦੇ ਆ ਉਹ ਬੰਦੇ ਨੂੰ ਘੱਟ ਪਾਉਂਦੇ ਆ, ਪਾਰਟੀ ਨੂੰ ਜ਼ਿਆਦਾ ਪਾਉਂਦੇ ਆ
ਜੀ।
ਤੁਹਾਨੂੰ ਤਾਂ ਯਾਦ ਹੋਊਗਾ, ਸ਼ਾਇਦ ਨਹੀਂ ਹੋਊਗਾ, ਕਿ ਸੰਤ ਫਤਿਹ ਸਿੰਘ ਜਿਹੜੇ ਸੀਗੇ ਉਹਨਾਂ ਨੇ ਕਿਹਾ ਸੀ ਜੇ ਮੈਂ ਬਠਿੰਡੇ ਤੋਂ ਗਧਾ ਵੀ ਖੜਾ ਕਰ ਲਵਾਂ ਤਾਂ ਉਹ ਵੀ ਐਮ ਪੀ ਬਣ ਜਾਓ।
ਬਿਲਕੁਲ,
ਉਹਨਾਂ ਨੇ ਆਪਣਾ ਡਰਾਈਵਰ ਖੜਾ ਕੀਤਾ ਸੀਗਾ ਨਾ, ਉਹਨੂੰ ਐਮ ਪੀ ਬਣਾ, ਕਿੱਕਰ ਸਿੰਘ ਨੂੰ ਐਮ ਪੀ ਬਣਾਇਆ ਕਿ ਨਹੀਂ ਬਣਾਇਆ, ਜਿਹੜੇ ਦਲ ਵਡਲੂ ਨੇ ਇਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਆ, ਉਹ ਬੁੱਕਟ ਉਹ ਇੱਜ਼ਤ ਮੁੜ ਕੇ ਨਹੀਂ ਰਹਿੰਦੀ ਜਿਹੜੀ ਆਪਣੀ ਪਾਰਟੀ ਮਾਂ ਪਾਰਟੀ ਚੋਂ ਛੱਡ ਕੇ ਦੂਈ ਪਾਰਟੀ ਜਾਂਦਾ ਕਿਸੇ ਚੋਂ ਕਿਸੇ ਚ ਵੀ ਜਾਵੇ, ਕਿਉਂਕਿ ਲੋਕ ਪਾਰਟੀ ਨੂੰ ਵੋਟਾਂ ਪਾਉਂਦੇ ਨੇ। ਮੇਰਾ ਸੰਪਰਕ ਇੱਕ ਅਕਾਲੀ ਐਮ ਐਲ ਏ ਨਾਲ ਰਿਹਾ ਕਾਫੀ ਚਿਰ, ਔਰ ਉਹ ਪਾਰਟੀ ਛੱਡ ਕੇ ਜਨਤਾ ਪਾਰਟੀ ਲਕਸ਼ਮਣ ਸਿੰਘ ਗਿੱਲ ਦੀ ਮਿਨਿਸਟਰੀ ਚੋਂ ਮਿਨਿਸਟਰ ਬਣਿਆ, ਲੇਕਿਨ ਲੋਕਾਂ ਨੇ ਉਹਨੂੰ ਦਰਕਾਰ ਦਿੱਤਾ ਲੁਧਿਆਣਾ ਜ਼ਿਲ੍ਹਾ ਚੋਂ। ਸੋ ਇਹ ਬਹੁਤ ਔਖਾ ਹੈ ਦੂਈ ਪਾਰਟੀ ਜਾ ਕੇ, ਜਿੱਥੇ ਤੁਸੀਂ ਸਾਰੀ ਉਮਰ, ਹੁਣ ਉਹ ਸਾਡੇ ਫਲੌਰ ਸਾਹਿਬ ਕਹਿ ਰਹੇ ਵੀ 40 ਸਾਲ ਮੈਂ ਅਕਾਲੀ ਦਲ ਚ ਰਿਹਾ ਵੀ ਹੁਣ ਅਕਾਲੀ ਦਲ ਨੂੰ ਕੀੜੇ ਪੈ ਗਏ, ਮੈਂ ਇਹਨੂੰ ਅਕਾਲੀ ਦਲ ਦਾ ਕੋਈ ਐਡਾ ਵੱਡਾ ਵਰਕਰ ਨਹੀਂ ਹੈ, ਕੁਛ ਨਹੀਂ ਹੈ, ਸਮਝਦੇ ਕਿ ਨਹੀਂ, ਵੀ ਹੁਣ ਉਹਨਾਂ ਨੂੰ ਕੀੜੇ ਪੈ ਗਏ ਤੁਹਾਨੂੰ ਟਿਕਟ ਨਹੀਂ ਦਿੱਤੀ, ਕਿਹੜੀ ਦੋੜਾ ਆ ਗਿਆ। ਪਾਰਟੀ ਦੀ ਮਰਜ਼ੀ ਆ, ਇੰਦਰਾ ਗਾਂਧੀ ਨੇ ਇੱਕ ਦਫਾ ਨਵੇਂ ਸ਼ਹਿਰ ਤੋਂ ਸਰਦਾਰ ਦਲਵਾਰ ਸਿੰਘ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਸੀ, ਉਹ ਇੰਡੀਪੈਂਡੈਂਟ ਖੜ ਗਿਆ, ਉਹ ਕਾਮਯਾਬ ਹੋ ਗਿਆ, ਕਾਂਗਰਸ ਹਾਰ ਗਈ, ਕਿਉਂਕਿ ਉਹਨਾਂ ਦਾ ਆਪਣਾ ਰਸੂਖ ਸੀ, ਠੀਕ ਹੈ ਕਿ ਨਹੀਂ। ਇਹ ਜਿਹੜੇ ਦਲ ਬਦਲ ਕੇ ਜਾਂਦੇ ਆ, ਇਹ ਮੇਰਾ ਖਿਆਲ ਤਾਂ ਨਹੀਂ ਮੈਂ ਕਦੇ ਵੀ ਕੋਈ ਕਾਮਯਾਬ ਹੁੰਦਾ ਦੇਖਿਆ, ਇਹਨਾਂ ਨੂੰ ਤਾਂ ਫਿਰ ਪਿਛਲੇ ਪਾਸੇ ਬਿਠਾਉਂਦੇ ਬੈਠੇ ਰੋੜੀ ਪਿਛਲੀ ਕੁਰਸੀ ਤੇ, ਜੇ ਤੁਸੀਂ ਉਹਨਾਂ ਦੇ ਨਹੀਂ ਰਹੇ ਸਾਡੇ ਕਿੱਦਾਂ ਰਹੋਗੇ, ਜੇ ਤੁਸੀਂ ਅਕਾਲੀ ਦਲ ਦੇ ਨਹੀਂ ਰਹੇ ਤਾਂ ਸਾਡੇ ਕਿੱਦਾਂ ਰਹੋ। ਹਾਂ, ਸਟੈਂਡ ਹੋਣਾ ਚਾਹੀਦਾ, ਜੋ ਮਰਜ਼ੀ ਹੋਵੇ, ਜੋ ਪਾਰਟੀ ਕਹਿੰਦੀ ਉਹ ਕਰੋ, ਮਿਹਰਬਾਨੀ ਜੀ।
ਸੋ ਬਹੁਤ ਮਿਹਰਬਾਨੀ ਕੰਗ ਸਾਹਿਬ। ਸਰਦਾਰ ਗਿਆਨ ਸਿੰਘ ਕੰਗ ਬ੍ਰਿਸਬਨ ਤੋਂ ਫੇਰ ਸਾਡੇ ਨਾਲ ਜੁੜੇ ਹੋਏ ਸੀ ਤੇ ਉਹਨਾਂ ਨੇ ਵੀ ਆਪਣੀ ਜਿਹੜੀ ਰਾਏ ਦਿੱਤੀ ਹੈ। ਤਜਿੰਦਰ ਸਿੰਘ ਸਿੱਧੂ ਐਡਮਿੰਟਨ ਤੋਂ ਜੁੜੇ ਆ ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਤੇ ਐਤਵਾਰ ਦਾ ਨਜ਼ਾਰਾ ਲੈ ਰਹੇ ਆ ਕਿਉਂਕਿ ਐਡਮਿੰਟਨ ਚ ਐਤਵਾਰ ਆ, ਤੇ ਉਹਨਾਂ ਨੇ ਕੋਈ ਵੈਬਸਾਈਟ ਮੰਗੀ ਹੈ ਜੀ, ਦੱਸੋ ਕਿਹੜੀ ਵੈਬਸਾਈਟ ਭੇਜਣੀ ਹੈ ਜੀ, ਉਹ ਤੁਹਾਨੂੰ ਭੇਜ ਦਿੰਦੇ ਆ, ਸਰਬਜੀਤ ਹੋਰੇ ਹੁਣੇ ਤੁਹਾਨੂੰ ਭੇਜ ਦੇਣਗੇ ਜਿਹੜੀ ਵੀ ਵੈਬਸਾਈਟ ਬਾਰੇ ਤੁਸੀਂ ਗੱਲ ਕੀਤੀ ਆ। ਤੇ ਸਾਡੇ ਨਾਲ ਕੁਲਵਿੰਦਰ ਢਿੱਲੋਂ ਜੁੜੇ ਆ ਜੀ ਈਮੇਲ ਦੇ ਜ਼ਰੀਏ ਤੇ ਉਹ ਕਹਿੰਦੇ ਜੀ ਲੱਗਦਾ ਭਗਵੰਤ ਮਾਨ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਜੀ, ਉਹਨੂੰ ਬਲੀ ਦੇਣ ਲੱਗੇ ਆ, ਕੁਛ ਨਾ ਕੁਛ ਕਿਹਾ ਜਾ ਸਕਦਾ ਜੀ ਇਹੋ ਜਿਹੇ ਢੰਗ ਨਾਲ ਵੀ। ਤੇ ਇੱਧਰ ਜਸਵਿੰਦਰ ਸਿੰਘ ਹੋਰਾਂ ਨੇ ਕਿਹਾ ਜੀ ਕਹਿੰਦੇ ਸੇਮ ਗੱਲ ਵਿਨੋਦ ਸ਼ਰਮਾ ਦੀ ਅੰਬਾਲਾ ਸਿਟੀ ਤੇ ਆ ਜੀ, ਤੇ ਸ਼ਾਇਦ ਮੈਨੂੰ ਲੱਗਦਾ ਕੋਈ ਅੰਬਾਲਾ ਸਿਟੀ ਚ ਵਿਨੋਦ ਸ਼ਰਮਾ ਉਹ ਪੰਜਾਬ ਚ ਕਿਤੇ ਉਹਨਾਂ ਨੂੰ ਸੀਟ ਮਿਲ ਰਹੀ ਆ, ਇਹ ਗੱਲ ਕਲੀਅਰ ਨਹੀਂ ਹੈਗੀ ਮੈਨੂੰ, ਪਰ ਉਹਨਾਂ ਨੇ ਵੀ ਉਹੀ ਗੱਲ ਜਿਹੜੀ ਪੁਸ਼ਟੀ ਕੀਤੀ ਆ ਹਰੂਪ ਹੋਰਾਂ ਦੀ ਗੱਲ ਦੀ ਮੈਨੂੰ ਲੱਗਦਾ। ਸੋ ਦੋਸਤੋ, ਪ੍ਰੋਗਰਾਮ ਦਾ ਜਿਹੜਾ ਬੇਲਾ ਵੀ ਹੈ ਤੇਜ਼ੀ ਨਾਲ ਭੱਜ ਰਿਹਾ ਤੇ ਸਿਰਫ 8-10 ਮਿੰਟ ਬਾਕੀ ਹੈ, ਜੇ ਕੋਈ ਕਦੀ ਕਾਲ ਆਉਂਦੀ ਹੈ ਤਾਂ ਜ਼ਰੂਰ ਅਸੀਂ ਲਵਾਂਗੇ, ਪਰ ਫਿਲਹਾਲ ਮੈਂ ਦੋਸਤਾਂ ਮਿੱਤਰਾਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਹੋਈਆਂ ਗੱਲਾਂ ਬਾਤਾਂ ਉਹਨਾਂ ਨੂੰ ਦੁਬਾਰਾ ਥੋੜ੍ਹਾ ਜਿਹਾ ਦੁਹਰਾਉਣਾ ਚਾਹੂੰਗਾ। ਬਹੁਤ ਸਾਰੇ ਸੱਜਣ ਮਿੱਤਰ ਲੇਟ ਜੁੜੇ ਆ ਅੱਜ, ਅਸੀਂ ਪ੍ਰੋਗਰਾਮ 'ਚ ਚਾਹੇ ਬਹੁਤ ਸਾਰੇ ਮੁੱਦੇ ਵਿਚਾਰੇ ਆ, ਪਰ ਹਰਭਜਨ ਸਿੰਘ ਔਲਖ ਜਿਹੜੇ ਕਿ ਵੈਟਰਨ ਅਥਲੀਟ ਆ ਤੇ ਜਿਹੜੇ ਕਿ ਸਾਬਤ ਕਰ ਚੁੱਕੇ ਆ ਆਪਣੇ ਆਪ ਨੂੰ 126 ਦੇ ਕਰੀਬ ਮੈਡਲ ਉਹ ਜਿੱਤ ਚੁੱਕੇ ਆ, ਤੇ ਉਹਨਾਂ ਲਈ ਅਸੀਂ ਬੇਨਤੀ ਕੀਤੀ ਸੀ ਵੀ ਉਹ ਨਿਊਜ਼ੀਲੈਂਡ ਜਾਣਾ ਚਾਹੁੰਦੇ ਆ ਇੱਕ ਕੰਪੀਟੀਸ਼ਨ ਲਈ ਤੇ ਅਸੀਂ ਬੇਨਤੀ ਕੀਤੀ ਹੈ ਵੀ ਤੁਸੀਂ ਉਹਨਾਂ ਦਾ ਸਹਿਯੋਗ ਦਿਓ ਤੇ ਇੱਧਰ ਕਾਲ ਜੁੜ ਗਈ ਹੈ ਜੀ ਸਾਡੇ ਨਾਲ ਜੀ ਐਸ ਮਾਨ ਹੋਰਾਂ ਦੀ ਸਤਿ ਸ੍ਰੀ ਅਕਾਲ ਮਾਨ ਸਾਹਿਬ ਸਤਿ
ਸ੍ਰੀ ਅਕਾਲ ਸਰ ਕੀ ਹਾਲ ਚਾਲ ਨੇ
ਬਹੁਤ ਵਧੀਆ ਤੁਸੀਂ ਸੁਣਾਓ ਜੀ ਬਹੁਤ ਵਧੀਆ
ਹਾਂਜੀ ਮੈਂ ਗੱਲ ਕਰਨਾ ਚਾਹੁੰਦਾ ਸੀ ਭਗਵੰਤ ਮਾਨ ਵਾਲੀ ਸੀਟ ਤੇ ਕਿ ਜਿਵੇਂ ਇੱਕ ਜੂਆ ਖੇਡਿਆ ਜਾ ਰਿਹਾ ਤੁਸੀਂ ਕਹਿੰਦੇ ਹੋ ਤੁਹਾਡੀ ਗੱਲ ਬਿਲਕੁਲ ਸਹੀ ਲੱਗਦੀ ਹੈ ਸਹੀ ਚੀਜ਼ ਲੱਗਦੀ ਹੈ ਸਹੀ ਹੈਗੀ ਵੀ ਹੈ ਜੇ ਤਾਂ ਭਗਵੰਤ ਮਾਨ ਜਿੱਤ ਜਾਂਦੇ ਨੇ ਫਿਰ ਤਾਂ ਉਹਨਾਂ ਨੂੰ ਸੀਐਮ ਦੀ ਕੁਰਸੀ ਤੋਂ ਰੋਕਣ ਵਾਲਾ ਕੋਈ ਨੀਗਾ ਪਰ ਇਹਦੇ ਨਾਲ ਇਹ ਵੀ ਦੇਖਿਆ ਜਾ ਸਕਦਾ ਕਿ ਐਡੇ ਜੇ ਐਡਾ ਦੋਨੇ ਵੱਡੇ ਲੀਡਰ ਨੇ ਇਹ ਜੇ ਆਪਾਂ ਸੁਖਬੀਰ ਬਾਦਲ ਨੂੰ ਦੇਖਿਆ ਜਾਵੇ ਤਾਂ ਉਹ ਵੀ ਉਹ ਡਿਪਟੀ ਸੀਐਮ ਨੇ ਔਰ ਉਹਨਾਂ ਦਾ ਵੀ ਉੱਥੇ ਸੂਖ ਹੋਣਾ ਕੀ ਜਾਂਦਾ ਜਲਾਲਾਬਾਦ ਦੇ ਵਿੱਚ ਤੇ ਨਾਲ ਇਹ ਵੀ ਗੱਲ ਦੇਖੀ ਜਾ ਸਕਦੀ ਹੈ ਕਿ ਸ਼ੀਲਾ ਦੀਕਸ਼ਿਤ ਨੂੰ ਵੀ ਮਤਲਬ ਆਪਣੇ ਅਰਵਿੰਦ ਕੇਜਰੀਵਾਲ ਨੇ ਹਰਾਤਾ ਸੀਗਾ ਤਾਂ ਗੱਲਾਂ ਦੋਨੇ ਹੋ ਸਕਦੀਆਂ ਪਰ ਜੇ ਦੇਖਿਆ ਜਾਵੇ ਕਿ ਹੋ ਜਿਵੇਂ ਇਹਨੇ ਫੁਲਕੇ ਨੂੰ ਉੱਥੋਂ ਦਾਖਾ ਤੋਂ ਲੜਾ ਰਹੇ ਨੇ ਜਾਂ ਉਹਨਾਂ ਦੀ ਇਹਨਾਂ ਨੇ ਉੱਥੇ ਸਰਵੇ ਵੀ ਕੀਤਾ ਹੋਣਾ ਕਿ ਦਾਖਾ ਤੋਂ ਫੁਲਕਾ ਸਾਹਿਬ ਜਿੱਤ ਜਾਣ ਜਾਂ ਸਰਵੇ ਦੇ ਵਿੱਚ ਲੱਗਦਾ ਹੋਵੇ ਕਿ ਦਾਖਾ ਸਾਹਿਬ ਉੱਥੇ ਜਿੱਤਣਗੇ ਸੋਰੀ ਫੁਲਕਾ ਸਾਹਿਬ ਉੱਥੇ ਜਿੱਤਣਗੇ ਤਾਂ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਫੁਲਕਾ ਸਾਹਿਬ ਦੇ ਅੱਗੇ ਵੀ ਰੋੜਾ ਨਾ ਕੋਈ ਬਣੇ ਕਿਉਂਕਿ ਨੋ ਡਾਊਟ ਕਿ ਫੁਲਕਾ ਸਾਹਿਬ ਕਿ ਇਹਨਾਂ ਦਾ ਬਹੁਤ ਵੱਡੇ ਵਕੀਲ ਨੇ ਔਰ ਬਹੁਤ ਜ਼ਿਆਦਾ ਨੌਲੇਜ ਆ ਉਹਨਾਂ ਨੂੰ ਔਰ ਉਹ ਬੈਟਰ ਕੰਮ ਕਰ ਸਕਦੇ ਆ ਪੰਜਾਬ ਵਾਸਤੇ ਤਾਂ ਇਹ ਵੀ ਗੱਲ ਹੋ ਸਕਦੀ ਹੈ ਤਾਂ ਤੁਹਾਨੂੰ ਇਸ ਚੀਜ਼ ਦਾ ਕੀ ਲੱਗਦਾ ਤੁਸੀਂ ਕੀ ਕਹਿਣਾ ਚਾਹੋਗੇ
ਬਿਲਕੁਲ ਇਹ ਵੀ ਐਂਗਲ ਹੈਗਾ ਜੀ ਮੈਂ ਤਾਂ ਕੱਲ ਵੀ ਕਿਹਾ ਸੀ ਵੀ ਜਿਹੜੀ ਸਾਨੂੰ ਲੱਗਦਾ ਨਾ ਵੀ ਜੇ ਸੁਖਬੀਰ ਨੂੰ ਹਰਾ ਕੇ ਭਗਵੰਤ ਆਉਂਦੇ ਆ ਉਹਦੇ ਨਾਲ ਲੋਕਾਂ ਦਾ ਪ੍ਰੈਸ਼ਰ ਤਾਂ ਵੱਧ ਸਕਦਾ ਵੀ ਲੋਕ ਜਿਹੜੇ ਜੁੜੇ ਆ ਜ਼ਮੀਨੀ ਪੱਧਰ ਤੇ ਉਹ ਪ੍ਰੈਸ਼ਰ ਪਾਉਣ ਵੀ ਭਾਈ ਹੁਣ ਇਹਨੂੰ ਸੀਐਮ ਵੀ ਬਣਾਇਆ ਜਾਵੇ ਭਗਵੰਤ ਮਾਨ ਨੂੰ ਤਾਂ ਉਹ ਵੱਖਰੀ ਗੱਲ ਆ ਪਰ ਜੇ ਮੇਰੇ ਪੱਧਰ ਤੇ ਮੇਰੀ ਸੋਚ ਇੱਕ ਲੱਗਦੀ ਆ ਵੀ ਨਹੀਂ ਇਸ ਨੂੰ ਆਮ ਆਦਮੀ ਪਾਰਟੀ ਪੈਮਾਨਾ ਨਹੀਂ ਮੰਨੂਗੀ ਤੇ ਇਹ ਆਮ ਆਦਮੀ ਪਾਰਟੀ ਅਕਸਰ ਵਿਧਾਇਕਾਂ ਦੇ ਫੈਸਲੇ ਤੇ ਹੀ ਜਾਊਗੀ ਇਹ ਡਿਪੈਂਡ ਕਰੂਗਾ ਵੀ ਉਸ ਟਾਈਮ ਵਿਧਾਇਕ ਕੀ ਫੈਸਲਾ ਕਰਦੇ ਆ ਤੇ ਜਾਂ ਜਿਹੜੇ ਕੁਝ ਇੱਕ ਮੇਨ ਕੀ ਹੈਗੀ ਆ ਆਮ ਆਦਮੀ ਪਾਰਟੀ ਦਾ ਜਿਹੜਾ ਕੀ ਰੋਲ ਅਦਾ ਕਰਦੇ ਆ ਉਹਨਾਂ ਦੇ ਉੱਤੇ ਵੀ ਡਿਪੈਂਡ ਕਰੂਗਾ ਇਹ ਵੀ ਕਿਹਨੂੰ ਜਿਹੜਾ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਂਦਾ ਪਰ ਕੁੱਲ ਮਿਲਾ ਕੇ ਜਿਹੜੀ ਇੱਕ ਬਹੁਤ ਮੈਂ ਤਾਂ ਭੱਠੀ ਦਾ ਨਾਂ ਦਿੱਤਾ ਹੈ ਜਲਾਲਾਬਾਦ ਸੀਟ ਇੱਕ ਭੱਠੀ ਆ ਜਿਹੜਾ ਉਹ ਚ ਨਿਕਲ ਕੇ ਜੇ ਭਗਵੰਤ ਮਾਨ ਆਉਂਦਾ ਤਾਂ ਬਾਕੀ ਸਿਆਉਣਾ ਬਣ ਕੇ ਆਊਗਾ
ਪਰ ਬ੍ਰਾਹਮ ਸਾਹਿਬ ਗੱਲ ਇਹ ਹੈ ਨਾ ਕਿ ਕੁਛ ਲੀਡਰ ਇਹੋ ਜਿਹੇ ਹੁੰਦੇ ਆ ਜਿਹੜੇ ਸੰਗਠਨ ਵਾਸਤੇ ਬੜਾ ਵਧੀਆ ਕੰਮ ਕਰ ਸਕਦੇ ਨੇ ਪਰ ਐਡਮਿਨਿਸਟ੍ਰੇਸ਼ਨ ਚਲਾਉਣ ਵਾਸਤੇ ਬਹੁਤ ਜ਼ਿਆਦਾ ਨੌਲੇਜ ਚਾਹੀਦਾ ਹੁੰਦਾ ਤੇ ਉਹਦੇ ਵਾਸਤੇ ਠਰਮਾ ਵੀ ਚਾਹੀਦਾ ਹੁੰਦਾ ਮਤਲਬ ਕਿਤੇ ਨਾ ਕਿਤੇ ਦੇਖਿਆ ਜਾਵੇ ਕਿ ਭਗਵੰਤ ਮਾਨ ਬੁਖਲਾ ਜਾਂਦੇ ਨੇ ਕਈ ਗੱਲਾਂ ਤੇ ਮਾੜੀਆਂ ਮਾੜੀਆਂ ਗੱਲਾਂ ਤੇ ਤਾਂ ਉਹਨਾਂ ਦੇ ਠਰਮੇ ਦੀ ਕਮੀ ਮਹਿਸੂਸ ਹੁੰਦੀ ਹੈ ਹੋ ਸਕਦਾ ਮੇਰੇ ਵਿਚਾਰ ਗਲਤ ਹੋਣਾ
ਭਗਵੰਤ ਮਾਨ ਹੋਰਾਂ ਨਾਲ ਵੀ ਇਸ ਗੱਲ ਹੋਈ ਆ ਤੇ ਉਸ ਦੇ ਵਿਚ ਵੀ ਇਹੀ ਮਸਲਾ ਆਯਾ ਵੀ ਉਹਨਾਂ ਨੂੰ ਜਿਹੜਾ ਟੈਂਪਰ ਆ ਥੋੜਾ ਜਾ ਮੁੱਖ ਮੰਤਰੀ ਦੇ ਪੱਧਰ ਦਾ ਟੈਂਪਰ ਕਰਨਾ ਪੈਣਾ ਬਹੁਤ ਉੱਚ ਟੈਂਪਰ ਚਾਹੀਦਾ ਹੁੰਦਾ ਨੇਤਾਵਾਂ ਦੇ ਵਿਚ ਹੁਣ ਮੋਦੀ ਆ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨੂੰ ਅਸੀਂ ਘੁੰਮਦੇ ਫਿਰਦੇ ਮੌਜਾਂ ਕਰਦੇ ਦੇਖ ਰਹੇ ਆ ਪਰ ਜਿੰਨੀ ਗਾਲ ਮੋਦੀ ਨੂੰ ਭਰਾਈ ਜਾਂਦੀ ਹੈ ਜਿੰਨੀ ਉਹਨਾਂ ਨਾਲ ਗੱਲਾਂ ਬਾਤਾਂ ਉਹਨਾਂ ਨੂੰ ਰੋਜ਼ ਸੁਣਨੀਆਂ ਪੈਂਦੀਆਂ ਤਾਂ ਉਹ ਇੱਕ ਉਹਨਾਂ ਦਾ ਟੈਂਪਰ ਆ ਐਂ ਬਾਦਲ ਨੂੰ ਰੋਜ਼ ਸੁਣਨੀਆਂ ਪੈਂਦੀਆਂ ਹੁਣ ਤੁਸੀਂ ਮੈਂ ਇੱਕ ਗੱਲ ਕਹਿਣਾ ਵੀ ਜੇ ਮੈਂ ਹੁਣ ਕਹਾਂ ਵੀ ਜੇ ਐਸ ਮਾਨ ਸਿਰੇ ਦਾ ਗੱਪੀ ਤਾਂ ਤੁਸੀਂ ਇਹ ਗੱਲ ਸੁਣ ਲਓਗੇ ਤੁਹਾਡੇ ਤੋਂ ਨਹੀਂ ਸੁਣੀ ਜਾਣੀ ਤੁਸੀਂ ਬਹੁਤ ਔਖਾ ਇਹ ਗੱਲ ਸੁਣਨੀ ਤੇ ਅਸੀਂ ਸੁਖਬੀਰ ਬਾਦਲ ਨੂੰ ਤੜਕੇ ਹੱਥ ਨੇ 200-200 ਇੱਕ ਇੱਕ ਮਿੰਟ ਚ 200-400 ਬੰਦਾ ਇਹ ਸ਼ਬਦ ਬੋਲਦਾ ਕਿ ਨਹੀਂ ਬੋਲਦਾ ਸੋ ਇਹ ਚਾਹੇ
ਬੋਲਦਾ ਜੀ
ਗੱਪੀ ਹੈ ਹਾਂ
ਹਾਂਜੀ ਹਾਂਜੀ
ਹਾਂਜੀ ਜੀ ਜੀ ਜਾਰੀ ਰੱਖੋ ਕੋਈ ਨਹੀਂ ਤੁਸੀਂ ਮੈਂ ਮੇਰੀਆਂ ਤਾਂ ਉਹੀ ਗੱਲਾਂ ਹੀ ਆ ਤੁਸੀਂ
ਗੱਲ ਇਹ ਵੀ ਹੁੰਦੀ ਹੈ ਨਾ ਜਿਵੇਂ ਤੁਸੀਂ ਮੋਦੀ ਨਾਲ ਆਪਾਂ ਜੇ ਮੋਦੀ ਨਾਲ ਚਲੋ ਕੰਪੇਅਰ ਨਹੀਂ ਕਰ ਸਕਦੇ ਜਾਂ ਮਨਮੋਹਨ ਸਿੰਘ ਨਾਲ ਨਹੀਂ ਕਿਉਂਕਿ ਉਹਨਾਂ ਦਾ ਇੱਕ ਮਤਲਬ ਉਹਦਾ ਇੱਕ ਸਿਸਟਮ ਹੁੰਦਾ ਉਹਨਾਂ ਨੂੰ ਬੋਲਣ ਲੱਗਿਆ ਵੀ ਬਹੁਤ ਕੁਛ ਲੋਕ ਦੱਸਦੇ ਨੇ ਕਿ ਤੁਸੀਂ ਆਹੀ ਚੀਜ਼ ਬੋਲਣੀ ਹੈ ਤਾਂ ਉਹਨਾਂ ਦੀ ਕਹੀ ਹੋਈ ਗੱਲ ਇਤਿਹਾਸ ਬਣਦੀ ਹੈ ਤਾਂ ਇਹ ਸੀਐਮ ਦੀ ਗੱਲ ਵੀ ਇਤਿਹਾਸ ਹੀ ਬਣਦੀ ਹੈ ਜਿਹੜੀ ਚੀਜ਼ ਦੀ ਸਾਨੂੰ ਕਮੀ ਲੱਗਦੀ ਹੈ ਆਪਣੇ ਭਗਵੰਤ ਮਾਨ ਦੇ ਵਿੱਚ ਉਹਨਾਂ ਨੂੰ ਬੈਟਰ ਮੈਨੂੰ ਲੱਗਦਾ ਕਿ ਘੁੱਗੀ ਬੋਲਦੇ ਨੇ ਬੋਲਣ ਦੇ ਵਿੱਚ ਮੈਂ ਉਹਨਾਂ ਨੂੰ ਕੰਪੇਅਰ ਨਹੀਂ ਕਰਦਾ ਪੋਲਿਟਿਕਸ ਦੇ ਵਿੱਚ ਪਰ ਜੇ ਦੇਖਿਆ ਜਾਵੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਸੀਐਮ ਦਾ ਕੈਂਡੀਡੇਟ ਮੈਂ ਜੇ ਮੇਰੀ ਸੋਚ ਹੈ ਉਸ ਦਾ ਗਲਤ ਹੋਵੇ ਤਾਂ ਫੁਲਕਾ ਸਾਹਿਬ ਨਾਲੋਂ ਬੈਟਰ ਕੋਈ ਨਹੀਂ ਹੋ ਸਕਦਾ
ਜੀ ਜੀ ਬਿਲਕੁਲ ਜੀ, ਆਉਣ ਵਾਲਾ ਟਾਈਮ ਦੇਖੂ ਦੇਖਾਂਗੇ ਇਹਦੇ ਵਿੱਚ ਕੀ ਕੀ ਚੀਜ਼ਾਂ, ਪਰ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਪਰਦੇ ਦੇ ਪਿੱਛੇ ਹੁੰਦੀਆਂ ਤੇ ਉਹ ਜਦੋਂ ਬੰਦਾ ਉੱਥੇ ਆਉਂਦਾ ਨਾ ਜਦੋਂ ਲੋੜ ਪੈਂਦੀ ਆ ਤੇ ਉਦੋਂ ਸਾਹਮਣੇ ਆਉਂਦੀਆਂ ਤੇ ਸੋ ਇਹ ਚੀਜ਼ਾਂ ਕਰਕੇ ਵਕਤ ਨਾਲ ਚੀਜ਼ਾਂ ਸਾਹਮਣੇ ਆਉਣਗੀਆਂ। ਸੋ ਬਹੁਤ ਮਿਹਰਬਾਨੀ ਮਾਨ ਸਾਹਿਬ, ਤੁਸੀਂ ਬੜੇ ਵਧੀਆ ਵਿਚਾਰ ਰੱਖੇ ਤੇ ਜੁੜੇ ਸਾਡੇ ਨਾਲ। ਸਤਿ ਸ੍ਰੀ ਅਕਾਲ ਜੀ। ਸੋ ਜੇ ਐਸ ਮਾਨ ਸਾਡੇ ਨਾਲ ਜੁੜੇ ਹੋਏ ਸਨ ਜੀ ਤੇ ਉਹਨਾਂ ਨੇ ਬੜੇ ਵਧੀਆ ਵਿਚਾਰ ਆਪਣੇ ਰੱਖੇ ਆ ਜੀ ਤੇ ਵਧੀਆ ਮਸਲੇ ਉਹਨਾਂ ਨੇ ਛੋਏ ਆ। ਅਸੀਂ ਅਕਸਰ ਇਹਨਾਂ ਗੱਲਾਂ ਤੇ ਗੱਲ ਕਰਦੇ ਰਹਿੰਦੇ ਹਾਂ। ਤੇਜਿੰਦਰ ਸਿੰਘ ਸਿੱਧੂ ਹੋਰਾਂ ਨੇ ਇੱਕ ਦੋ ਸਵਾਲ ਕੀਤੇ ਆ ਜੀ, ਜ਼ਰੂਰ ਤੁਹਾਡਾ ਜਵਾਬ ਅਸੀਂ ਦਿੰਦੇ ਹਾਂ। ਤੇ ਗੁਰਦੀਪ ਸਿੰਘ ਜੁੜਿਆ ਕਹਿੰਦੇ ਹੁਣੇ ਹੁਣ ਰੇਡੀਓ ਆਨ ਕੀਤਾ ਜੀ, ਕੰਗ ਸਾਹਿਬ ਦੀ ਗੱਲ ਵਧੀਆ ਲੱਗੀ। ਸੋ ਬਹੁਤ ਮਿਹਰਬਾਨੀ ਗੁਰਦੀਪ ਭਾਈ ਜੀ। ਤੇ ਸੁਖਰਾਜ ਰੋਮਾਣਾ ਵੀ ਸਾਡੇ ਨਾਲ ਫੇਰ ਜੁੜੇ ਆ ਤੇ ਉਹਨਾਂ ਨੇ ਵੀ ਸੁਨੇਹਾ ਲਾਇਆ, ਕਹਿੰਦੇ ਜੀ ਆ ਬੈਡ ਨਿਊਜ਼ ਬਾਰੇ ਕੀ ਕਹੋਗੇ। ਬਿਲਕੁਲ ਜੀ, ਇਹ ਕੱਲ ਬਹੁਤ ਇੱਕ ਭਿਆਨਕ ਹਾਦਸਾ ਵਾਪਰਿਆ ਕਾਨਪੁਰ ਦੇ ਲਾਗੇ। ਇੱਕ ਟ੍ਰੇਨ ਆ ਜਿਹੜੀ ਉਹ ਟਰੈਕ ਤੋਂ ਲਹੀ ਆ ਤੇ ਤਕਰੀਬਨ 121 ਦੇ ਕਰੀਬ ਜਿਹੜੀ ਅੱਜ ਦੇ ਅਖਬਾਰ ਦੀ ਅੰਕੜਾ ਦੱਸਦਾ ਮੌਤਾਂ ਹੋਈਆਂ ਤੇ ਜਿਹਦੇ ਵਿੱਚ ਕਸੂਰ ਟੈਕਨੀਕਲ ਕਸੂਰ ਆ ਤੇ ਇੱਕ ਬੰਦੇ ਦਾ ਦਿੱਤਾ ਹੋਇਆ ਹੁਕਮ ਹੁਣ ਤੱਕ ਸਾਹਮਣੇ ਆ ਰਿਹਾ। ਕਹਿੰਦੇ ਆ ਜਦੋਂ ਟ੍ਰੇਨ ਚੱਲੀ ਆ ਉਹਦੇ ਇੱਕ ਬਹੁਤ ਭੈੜੀ ਆਵਾਜ਼ ਜਦੋਂ ਡੱਬੇ ਚ ਆਉਣ ਲੱਗੀ ਆ ਤੇ ਗੱਡੀ ਰੋਕ ਕੇ ਦੇਖੀ ਗਈ, ਫੇਰ ਉਹ ਚਲਾਈ ਗਈ, ਫੇਰ ਆਵਾਜ਼ ਆਈ, ਫੇਰ ਗੱਡੀ ਰੋਕੀ ਗਈ, ਦੋ ਵਾਰ ਰੋਕ ਕੇ ਗੱਡੀ ਚੈੱਕ ਕੀਤੀ। ਪਰ ਜਦੋਂ ਮੇਨ ਆਫਿਸਰ ਜਿਹੜਾ ਆਕਾ ਜੋ ਵੀ ਜ਼ਿੰਮੇਵਾਰ ਆ ਉਹਨੇ ਹੁਕਮ ਚਾੜਤਾ ਵੀ ਟ੍ਰੇਨ ਨੂੰ ਕਾਨਪੁਰ ਲੈ ਕੇ ਆਓ, ਉੱਥੇ ਦੇਖਾਂਗੇ ਇਹਦਾ ਕੀ ਨੁਕਸ ਆ। ਤਾਂ ਉਹ ਨੁਕਸ ਦੇਖਣ ਤੋਂ ਪਹਿਲਾਂ ਹੀ, ਕਾਨਪੁਰ ਪਹੁੰਚਣ ਤੋਂ ਪਹਿਲਾਂ ਹੀ ਟ੍ਰੇਨ ਦਾ ਜਿਹੜਾ ਇਹ ਹਾਦਸਾ ਵਾਪਰ ਗਿਆ ਜੀ। ਤੇ ਇਸ ਹਾਦਸੇ ਦੇ ਨਾਲ ਜਿਹੜੀਆਂ ਇੰਨੀਆਂ ਬੇਸ਼ਕੀਮਤੀ ਜਾਨਾਂ ਗਈਆਂ, ਕੱਲ ਸਾਰਾ ਦਿਨ ਟੀਵੀ ਚੈਨਲਾਂ ਤੋਂ ਲਾ ਕੇ ਜੀ ਜਿਹੜਾ ਮਨ ਨੂੰ ਤਕਲੀਫ ਦੇਣ ਵਾਲੀਆਂ ਖਬਰਾਂ ਸੁਣਨੀਆਂ ਦੇਖਣੀਆਂ ਪਈਆਂ ਜੀ। ਸੋ ਵਾਕਈ ਇਹ ਦੁਖਦਾਈ ਖਬਰ ਸੀ ਜੀ ਤੇ ਇਹਦੇ ਲਈ ਅਸੀਂ ਵੀ ਅਫਸੋਸ ਜ਼ਾਹਰ ਕਰਦੇ ਹਾਂ ਜੀ। ਤੇ ਜਗਤਾਰ ਸਿੰਘ ਸਾਡੇ ਨਾਲ ਜੁੜਿਆ ਜੀ, ਖਹਿਰਾ ਸੀਐਮ ਗੁੱਡ ਕਹਿੰਦੇ ਜੀ ਇਹਨਾਂ ਨੂੰ ਖਹਿਰਾ ਕਹਿੰਦੇ ਬਹੁਤ ਵਧੀਆ ਲੱਗਦਾ ਸੀਐਮ ਤੇ ਹੋ ਸਕਦਾ ਵੀ ਉਹਨਾਂ ਦੇ ਵਿੱਚ ਉਹ ਟੈਂਪਰ ਵੀ ਹੈ ਤੇ ਉਨੀ ਨੌਲੇਜ ਵੀ ਹੈ ਤੇ ਉਹ ਸੀਐਮ ਦੇ ਅਹੁਦੇ ਤੇ ਆ ਜਾਣ। ਦੇਖੋ ਵਕਤ ਦੱਸੂਗਾ ਜੀ ਵੀ ਕਿਹਦੇ ਦਿਨ ਚਮਕਦੇ ਆ ਤੇ ਜਿਹਦਾ ਵੀ ਵਕਤ ਚੰਗਾ ਆ ਗਿਆ ਉਹ ਉਸਦੀ ਸੀਟ ਤੇ ਪਹੁੰਚੂਗਾ। ਪਰ ਅਸੀਂ ਚਾਹੁੰਦੇ ਹਾਂ ਵੀ ਉਹ ਬੰਦਾ ਪਹੁੰਚੇ ਜਿਹੜਾ ਕਿ ਆਮ ਬੰਦੇ ਦੀ ਗੱਲ ਸੁਣ ਸਕੇ, ਆਮ ਬੰਦੇ ਦੇ ਲਈ ਫਾਇਦੇਮੰਦ ਹੋ ਸਕੇ। ਸੋ ਦੋਸਤੋ ਪ੍ਰੋਗਰਾਮ ਦਾ ਵੇਲਾ ਨਿਕਲ ਚੁੱਕਿਆ ਜੀ ਹੱਥੋਂ ਤੇ ਮੈਂ ਦੱਸ ਰਿਹਾ ਸੀ ਵੀ ਹਰਭਜਨ ਸਿੰਘ ਔਲਖੋਰਾਂ ਦੇ ਮਾਮਲੇ ਦੇ ਵਿੱਚ ਅੱਜ ਤੁਹਾਨੂੰ ਬੇਨਤੀ ਕੀਤੀ ਸੀ। ਉਹ ਬਜ਼ੁਰਗ ਥਲੂਟ ਆ ਜੀ ਜਿਨ੍ਹਾਂ ਨੇ 125 ਮੈਡਲ ਜਿੱਤੇ ਹੋਏ ਆ ਤੇ ਅਸੀਂ ਚਾਹੁੰਦੇ ਹਾਂ ਵੀ ਉਹ ਆਪਣੇ ਇਸ 80 ਸਾਲ ਦੇ ਲਾਗੇ ਦੀ ਉਮਰ ਦੇ ਵਿੱਚ ਵੀ ਆਪਣਾ ਜਿਹੜਾ ਸਫ਼ਰ ਜਾਰੀ ਰੱਖ ਸਕਣ। ਅੱਜ ਕੱਲ ਉਹ ਆਪਦੀ ਕਿਰਤ ਕਮਾਈ ਕਰ ਰਹੇ ਆ ਜੀ ਬਲਗੂਲੀਆ ਦੇ ਵਿੱਚ ਬੇਰੀ ਤੋੜ ਕੇ, ਪਰ ਅਸੀਂ ਚਾਹੁੰਦੇ ਹਾਂ ਵੀ ਉਹ ਆਉਣ ਵਾਲੇ ਦਿਨਾਂ 'ਚ ਜਿਹੜਾ ਮਾਰਚ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਇੱਕ ਕੰਪੀਟੀਸ਼ਨ ਹੋਣ ਜਾ ਰਿਹਾ ਤੇ ਉਹਦੇ ਲਈ ਉਹ ਜਾਣ ਤੇ ਉਹਦੇ ਲਈ ਹੁਣੇ ਤੋਂ ਜਿਹੜਾ ਖਰਚਾ ਚਾਹੀਦਾ ਉਹਨਾਂ ਦੇ ਆਉਣ ਜਾਣ ਦਾ, ਰਹਿਣ ਦਾ, ਹੋਰ ਦਾ, ਉਹਦੇ ਲਈ ਅਪੀਲ ਕੀਤੀ ਸੀ ਸਾਰੇ ਸੱਜਣਾ ਮਿੱਤਰਾਂ ਨੂੰ। ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਪਰਸਨਲ ਸੁਨੇਹੇ ਦਿੱਤੇ ਆ, ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਲਾਈਵ ਸੁਨੇਹੇ ਦਿੱਤੇ ਆ। ਸੋ ਬੇਨਤੀ ਹੈ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਉਹ ਵੱਧ ਚੜ ਕੇ ਜ਼ਰੂਰ ਹਿੱਸਾ ਪਾਇਓ, ਚਾਹੇ $10 ਚਾਹੇ $20 ਜੋ ਵੀ ਤੁਸੀਂ ਪਾਉਣਾ ਚਾਹੋ। ਕੁਲਦੀਪ ਸਿੰਘ ਔਲਖ ਹੋ ਰਹੇ ਆਪਣਾ ਖਾਤਾ ਜਿਹੜਾ ਇੱਕ ਸਪੈਸ਼ਲ ਉਹ ਸ਼ੇਅਰ ਕਰਨਗੇ ਹੁਣ ਤੋਂ ਥੋੜੀ ਦੇਰ ਬਾਅਦ ਸਾਡੇ ਹਰਮਨ ਰੇਡੀਓ ਦੇ ਪੇਜ ਦੇ ਉੱਤੇ। ਤੇ ਜਿਹੜੇ ਵੀ ਸੱਜਣ ਮਿੱਤਰ ਅੱਗੇ ਆਉਣਾ ਚਾਹੁਣ 2-4 ਦਿਨਾਂ ਦੇ ਵਿੱਚ ਉਹ ਜ਼ਰੂਰ ਆਉਣ ਤਾਂ ਕਿ ਅਸੀਂ ਜਿਹੜੀ ਅਗਲੀ ਰੂਪਰੇਖਾ ਉਹਨਾਂ ਦੀ ਬਣਾ ਸਕੀਏ। ਤੇ ਜਿਹਨੇ ਵੀ ਗੱਲਬਾਤ ਮਿਸ ਹੋ ਗਈ ਆ ਉਹ ਜ਼ਰੂਰ ਪੋਡਕਾਸਟ ਦੇ ਵਿੱਚ ਜਾ ਕੇ ਹਰਭਜਨ ਸਿੰਘ ਔਲਖੋਰਾ ਨਾਲ ਹੋਈ ਸਾਡੀ ਗੱਲਬਾਤ ਸੁਣ ਸਕਦੇ ਆ। ਹੁਣ ਤੋਂ 15 ਮਿੰਟਾਂ ਨੂੰ ਇਹ ਪ੍ਰੋਗਰਾਮ ਪੋਸਟ ਪੋਡਕਾਸਟ ਦੇ ਵਿੱਚ ਚੜ ਜਾਣਾ ਜੀ। ਬਾਕੀ ਅੱਜ ਦੇ ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਗਲਤੀਆਂ ਵੀ ਹੋਈਆਂ ਤੇ ਉਹ ਗਲਤੀਆਂ ਲਈ ਆਪ ਜੀ ਤੋਂ ਸਦਾ ਹੀ ਖਿਮਾ ਦੇ ਜਾਚਕਾਂ। ਤੇ ਉਮੀਦ ਆ ਜੀ ਤੁਸੀਂ ਵੱਡਾ ਦਿਲ ਜਿਗਰਾ ਰੱਖਦੇ ਹੋ ਤੇ ਤੁਸੀਂ ਮਾਫ਼ ਵੀ ਸਾਨੂੰ ਕਰ ਦਿੰਦੇ ਹੋ। ਬਹੁਤ ਵਾਰ ਹੁੰਦਾ ਵੀ ਆਪਣੀ ਸੋਚ ਵਿੱਚ ਕੜੋ ਘਸੋੜ ਦੇਈਦੀ ਆ। ਸੋ ਕੋਈ ਕਰਿਆ ਕਰੋ ਜੀ, ਜਦੋਂ ਕਿਤੇ ਵੀ ਕੋਈ ਮਾੜੀ ਸ਼ਬਦਾਵਲੀ ਮਾੜੀ ਚੀਜ਼ ਤੁਹਾਨੂੰ ਉਹਦੇ ਵਿੱਚ ਘਸੋੜੀ ਨਜ਼ਰ ਆਵੇ ਤਾਂ ਉਹਨੂੰ ਬੇਝਿਜਕੋ ਕੇ ਬਾਹਰ ਸੁੱਟ ਦਿਆ ਕਰੋ। ਕੋਈ ਚੰਗੀ ਗੱਲ ਹੋਵੇ ਉਹਨੂੰ ਅਡਾਪਟ ਕਰਿਆ ਕਰੋ। ਸੋ ਇਹੀ ਮਕਸਦ ਆ ਹਰਮਨ ਰੇਡੀਓ ਦਾ, ਇਹੀ ਮਕਸਦ ਸਾਡਾ, ਇਹੀ ਮਕਸਦ ਹੋਣਾ ਚਾਹੀਦਾ ਸਾਰਿਆਂ ਦਾ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਦਿਓ ਜੀ ਪਟਿਆਲੇ ਦੇ ਸਟੂਡੀਓ ਤੋਂ। ਤੇ ਮੈਨੂੰ ਲੱਗਦਾ ਹੁਣ ਇੱਕ ਇੰਟਰਵਿਊ ਲਾਈਨਅਪ ਕੀਤੀ ਹੋਈ ਆ। ਅਮਰਦੀਪ ਕੌਰ ਹੋਰਾਂ ਨੇ ਪਾਤਰ ਸਾਹਿਬ ਨਾਲ ਗੱਲਬਾਤ ਕੀਤੀ ਸੀ ਜਦੋਂ ਇੱਥੇ ਆਏ ਸੀ, ਤਾਂ ਇੰਟਰਵਿਊ ਸੁਣਾਉਣ ਜਾ ਰਹੇ ਹਾਂ ਤੁਹਾਨੂੰ। ਤੇ ਤੁਸੀਂ ਰੇਡੀਓ ਸੁਣਦੇ ਰਹੋ ਜੀ 24 ਘੰਟੇ 7 ਦਿਨ ਤੇ ਸਾਨੂੰ ਦਿਓ ਜੀ ਹੁਣ ਇਜਾਜ਼ਤ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ,
ਫਿਕਰਾਂ ਵਾਲੀ ਪੰਡ ਜੋ ਸਿਰ ਤੇ ਨਹਿਰ ਕਿਸੇ ਵਿੱਚ ਰੋੜ ਦਿਓ ਲੈ ਲਓ ਪੈਸਾ ਦੌਲਤ ਸ਼ੌਹਰਤ ਬਚਪਨ ਮੇਰਾ ਮੋੜ ਦਿਓ
ਦਵਾਰੇ ਜਦੋਂ ਪਾਠੀ ਸਿੰਘ ਬੋਲਦਾ ਗੁਰੂ ਦੇ ਦਵਾਰੇ ਜਦੋਂ ਪਾਠੀ ਸਿੰਘ ਬੋਲਦਾ ਬਾਣੀ ਵਿੱਚ ਰਚੇ ਜਹਾਨ ਕੁੱਲ ਜਾਂਦੇ ਸੀ ਤਾਰਿਆਂ ਨੂੰ ਉਂਗਲਾਂ ਤੇ ਤਾਰਿਆਂ ਨੂੰ ਉਂਗਲਾਂ ਤੇ ਗਿਣ ਗਿਣ ਕੇ ਤਾਰਿਆਂ ਨੂੰ ਉਂਗਲਾਂ ਤੇ ਗਿਣ ਗਿਣ ਕੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਫਿਕਰ ਹੁੰਦਾ ਸੀ ਪੱਟੀ ਦਾ ਜੋ ਵੇੜੇ ਸੁੱਕਣੀ ਪਾਈ ਐ ਫਿਕਰ ਹੁੰਦਾ ਸੀ ਪੱਟੀ ਦਾ